ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਹਰਮਨ ਰੇਡੀਓ ਤੇ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਮੈਂ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਅਰਦਾਸ ਬੇਨਤੀ ਅਰਜ਼ੋਈ ਉਸ ਪਰਵਰਦਿਗਾਰ ਦੇ ਅੱਗੇ ਕਿ ਤੁਹਾਡਾ ਅੱਜ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਹਰ ਦਿਨ ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਤਾ ਹੋਵੇ ਖੁਸ਼ੀਆਂ ਖੇੜੇ ਮਾਣੋ ਤੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਮੰਗਲਵਾਰ ਸਾਲ 2018 ਦੇ ਅਗਸਤ ਮਹੀਨੇ ਦੀ 28 ਤਰੀਕ ਹੋ ਚੁੱਕੀ ਹੈ ਸੋ ਅਗਸਤ ਮਹੀਨਾ ਵੀ ਜਿਹੜਾ ਉਹ ਇਸ ਵੇਲੇ ਖਤਮ ਹੋਣ ਜਾ ਰਿਹਾ ਯਾਨੀ ਕਿ ਆਪਣੇ ਨੇੜਲੇ ਅੰਤ ਵੱਲ ਅੰਤ ਦੇ ਨੇੜੇ ਜਾ ਰਿਹਾ ਤੇ ਸਾਲ 2018 ਵੱਲ ਵੇਖੀਏ ਤਾਂ ਬੜੀ ਤੇਜ਼ੀ ਦੇ ਨਾਲ ਗੁਜ਼ਰਿਆ ਤੇ ਅਗਸਤ ਜਿਹੜਾ ਜੀ ਉਹ ਮੁਕੰਮਲ ਹੋ ਜਾਣਾ ਤੇ ਫਿਰ ਸਤੰਬਰ ਅਕਤੂਬਰ ਨਵੰਬਰ ਤੇ ਫਿਰ ਅਖੀਰਲਾ ਮਹੀਨਾ ਆ ਜਾਣਾ ਦਸੰਬਰ ਹਨਾ ਜੇ ਨਾਨਕ ਸ਼ਾਹੀ ਸੰਮਤ ਵੱਲ ਨਿਗਾਹ ਮਾਰੀਏ ਤਾਂ ਦੋਸਤੋ 550 ਵਰਾ ਤੇ ਭਾਦੋ ਮਹੀਨਾ 12 ਤਰੀਕ ਭਾਦੋ ਮਹੀਨੇ ਦੀ ਅੱਜ ਹੋਈ ਹੈ ਤੇ ਦੋਸਤੋ ਸਮੇਂ ਦੇ ਵੱਲ ਨਜ਼ਰ ਮਾਰੀਏ ਤਾਂ ਸਮਾਂ ਕਹਿੰਦਾ ਸਿਡਨੀ ਮੈਲਬਰਨ ਕੈਨਬਰਾ ਤੇ ਬ੍ਰਿਸਬਨ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ ਜਦਕਿ ਪਰਥ ਦੇ ਵਿਚ ਅਜੇ 6:02 ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ ਜਿਹੜਾ 7:32 ਦਾ ਹੋਇਆ ਤੇ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਨਿਊਜ਼ੀਲੈਂਡ ਯਾਨੀ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਦਾ ਸਮਾਂ ਤੇ ਇਸ ਤੋਂ ਵੀ ਬਾਹਰ ਚੱਲੀਏ ਤੁਹਾਡੇ ਮੁਲਕਾਂ ਵੱਲ ਆਈਏ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਜਿੱਥੇ ਤਰੀਕ ਜਿਹੜੀ 28 ਅਗਸਤ ਹੋ ਚੁੱਕੀ ਹੈ ਦਿੱਲੀ ਯਾਨੀ ਕਿ ਭਾਰਤ ਦੇ ਵਿਚ ਪੰਜਾਬ ਦੀ ਵੀ ਗੱਲ ਕਰੀਏ ਤਾਂ ਸਮਾਂ ਜਿਹੜਾ ਉਹ ਉਹੀ ਹੈ ਜੀ 3:32 ਦਾ ਸੋ ਪੰਜਾਬ ਤੇ ਪਟਿਆਲਾ ਸ਼ਹਿਰ ਤੋਂ ਸਾਨੂੰ ਟੈਕਨੀਕਲ ਸਪੋਰਟ ਦੇਣ ਦੇ ਲਈ ਸਰਬਜੀਤ ਭਾਜੀ ਇਸ ਵੇਲੇ ਸਾਡੇ ਨਾਲ ਹਾਜ਼ਰ ਨੇ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਇਸੇ ਤਰ੍ਹਾਂ ਜੀ ਦੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਵੱਡਾ ਤੜਕਾ 2:03 ਦਾ ਸਮਾਂ ਉੱਥੇ ਹੋਇਆ ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਤੇ 6:03 ਸਵੇਰ ਦੇ ਉੱਥੇ ਹੋਏ ਨੇ ਤੇ ਇਸ ਤੋਂ ਬਾਹਰ ਚੱਲਦੇ ਆ ਹੋਰ ਵੀ ਪਿੱਛੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਸੋ ਸੋਮਵਾਰ ਚੱਲ ਰਿਹਾ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਦਾ ਸਮਾਂ ਬਾਅਦ ਦੁਪਹਿਰ ਦਾ ਸੋ ਉੱਥੇ ਅਜੇ 27 ਅਗਸਤ ਚੱਲ ਰਹੀ ਹੈ ਦੁਪਹਿਰ ਜਿਹੜੀ ਆ ਉਹ ਢਲ ਰਹੀ ਹੈ ਹੌਲੀ ਹੌਲੀ ਤੇ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਉੱਥੇ 6:03 ਸ਼ਾਮ ਦੇ ਹੋ ਗਏ ਆ ਜਦਕਿ ਐਲਏ ਦੇ ਵਿਚ US ਚ ਚੱਲੀਏ ਤਾਂ ਐਲਏ ਦੇ ਵਿਚ ਵੀ 3:03 ਬਾਅਦ ਦੁਪਹਿਰ ਦੇ ਹੋ ਚੁੱਕੇ ਆ ਤੇ ਲੰਡਨ ਦੇ ਵਿਚ ਰਾਤ ਪਈ ਹੋਈ ਹੈ ਜੀ ਉੱਥੇ ਮੰਗਲਵਾਰ ਦੀ ਰਾਤ ਆ 11:03 ਦਾ ਸਮਾਂ ਸੋ 1 ਘੰਟਾ ਰਹਿੰਦਾ ਉੱਥੇ ਮੰਗਲਵਾਰ ਚੜ੍ਹਨ ਦੇ ਵਿਚ ਤੇ ਸੋਮਵਾਰ ਦੀ ਜਿਹੜੀ ਰਾਤ ਹੈ ਉਹ ਪਈ ਹੋਈ ਹੈ ਲੰਡਨ ਦੇ ਵਿਚ ਤੇ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਖੂਬਸੂਰਤ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਇਹਨੂੰ ਹੋਰ ਸੁਹਾਵਣਾ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਹੇ ਅਸੀਂ ਵੈਸੇ ਫੇਸਬੁੱਕ ਪੇਜ ਦੇ ਉੱਤੇ ਵੀ ਥੋੜੀ ਜਿਹੀ ਸਾਂਝ ਪਾਈ ਹੈ ਪਰ ਇੱਕ ਵਾਰ ਤੁਹਾਡੇ ਨਾਲ ਵੀ ਪ੍ਰੋਗਰਾਮ ਦੌਰਾਨ ਗੱਲ ਕਰ ਲੈਂਦੇ ਹਾਂ ਕਿ ਅੱਜ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਖ਼ਬਰਾਂ ਦੇ ਸਿਲਸਿਲੇ ਚ ਸਾਡਾ ਸਾਥ ਦੇਣਗੇ ਮਿੰਟੂ ਬਰਾੜਹੁਰੀ ਤੇ ਖ਼ਬਰਾਂ ਤੋਂ ਬਾਅਦ ਕੁਛ ਰੌਚਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਸਾਡੇ ਨਾਲ ਹਾਜ਼ਰ ਹੋਣਗੇ ਹੈਲਥ ਡਰੋਪਸ ਤੋਂ ਸੁਨੀਲ ਵਰਮਾ ਜੀ ਸੋ ਉਹਨਾਂ ਨੇ ਇੱਕ ਵਿਸ਼ੇਸ਼ ਵੇਟ ਲੋਸ ਚੈਲੰਜ ਜਿਹੜਾ ਸ਼ੁਰੂ ਕੀਤਾ ਹੋਇਆ ਉਹਦੇ ਬਾਬਤ ਅੱਜ ਅਸੀਂ ਜਾਣਕਾਰੀ ਜਿਹੜੀ ਆ ਉਹ ਵੀ ਉਹਨਾਂ ਤੋਂ ਲਵਾਂਗੇ ਤੇ ਨਾਲ ਹੀ ਨਾਲ ਜਾਣਾਂਗੇ ਜਿਹੜੇ ਵੀ ਉਸ ਵੇਟ ਲੋਸ ਚੈਲੰਜ ਦੇ ਵਿਚ ਪ੍ਰਤੀਭਾਗੀ ਸੀਗੇ ਜਿਨ੍ਹਾਂ ਨੇ ਪਾਰਟੀਸੀਪੇਟ ਕੀਤਾ ਸੀਗਾ ਉਹਨਾਂ ਦੇ ਤਜਰਬੇ ਜੇਕਰ ਉਹ ਅੱਜ ਸਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਭਾਗੀਦਾਰਾਂ ਨੂੰ ਵੀ ਅਸੀਂ ਲੈ ਸਕੀਏ ਫੋਨ ਦੇ ਰਾਹੀਂ ਤੇ ਇਸ ਤੋਂ ਬਿਨਾਂ ਅੱਜ ਇੱਕ ਖਾਸ ਹੋਰ ਮੁਲਾਕਾਤ, ਇੱਕ ਹੋਰ ਖਾਸ ਮਹਿਮਾਨ ਜਿਹੜੇ ਆ ਉਹਨਾਂ ਨੂੰ ਅਸੀਂ ਫੋਨ ਦੇ ਜ਼ਰੀਏ ਤੁਹਾਡੇ ਨਾਲ ਮਿਲਾਵਾਂਗੇ। ਉਹ ਮਹਿਮਾਨ ਨੇ ਜੀ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰ ਤਜਾਮੁਲ ਕਲੀਮ ਹੁਰੀ। ਸੋ ਉਹਨਾਂ ਦੀ ਸ਼ਾਇਰੀ ਜਿਹੜੀ ਹੈ, ਕਿਉਂਕਿ ਪਾਕਿਸਤਾਨ ਦੇ ਜਿੰਨੇ ਵੀ ਸ਼ਾਇਰ ਨੇ ਉਹਨਾਂ ਦੀ ਕਵਿਤਾ ਦਾ ਜਿਹੜਾ ਰੰਗ ਆ ਉਹ ਬਹੁਤ ਵੱਖਰਾ ਜਿਹਾ ਹੁੰਦਾ ਤੇ ਉਹਨਾਂ ਦਾ ਸ਼ਾਇਰੀ ਕਰਨ ਦਾ ਜਿਹੜਾ ਅੰਦਾਜ਼ ਹੈ ਉਹ ਵੀ ਆਪਣੇ ਆਪ ਦੇ ਵਿੱਚ ਨਿਰਾਲਾ ਹੁੰਦਾ। ਸੋ ਤਜਾਮੁਲ ਕਲੀਮ ਹੋਰਾਂ ਦੇ ਨਾਲ ਅੱਜ ਫੋਨ ਦੇ ਜ਼ਰੀਏ ਇੱਕ ਛੋਟੀ ਜਿਹੀ ਮੁਲਾਕਾਤ ਕਰਾਂਗੇ, ਤੁਹਾਡੇ ਨਾਲ ਮਿਲਾਵਾਂਗੇ, ਕਿਉਂਕਿ ਆਉਣ ਵਾਲੇ ਦਿਨਾਂ 'ਚ 2 ਸਤੰਬਰ ਨੂੰ ਉਹ ਮੈਲਬਨ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਕਾਵਸ਼ਾਰੇ ਮੈਲਬਨ ਦੇ ਵਿੱਚ। ਸੋ ਉਹਨਾਂ ਦੇ ਨਾਲ ਇਹ ਛੋਟੀ ਜਿਹੀ ਮੁਲਾਕਾਤ ਦਾ ਵੀ ਆਨੰਦ ਤੁਸੀਂ ਲਓਗੇ। ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੌਰਾਨ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰੱਖਾਂਗੇ ਤੇ ਨਾਲ ਹੀ ਨਾਲ ਸਭ ਤੋਂ ਅਹਿਮ ਸਭ ਤੋਂ ਕੀਮਤੀ ਹੁੰਦੇ ਨੇ ਤੁਹਾਡੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਨੇ ਈਮੇਲ ਦੇ ਜ਼ਰੀਏ ਵੀ ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਸਾਂਝ ਪਾਈ ਹੈ ਦੋਸਤਾਂ ਨੇ। ਬਿੱਟੂ ਮਿਲਡੂਰਾ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਬਹੁਤ ਬਹੁਤ ਜੀ ਆਇਆਂ ਨੂੰ, ਤੇ ਇਸੇ ਤਰ੍ਹਾਂ ਸੁਖਿੰਦਰ ਸੌਂਦ ਹੁਰੀ ਵੀ ਈਮੇਲ ਦੇ ਜ਼ਰੀਏ ਸਾਂਝ ਪਾ ਚੁੱਕੇ ਨੇ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਤੇ ਰਜਿੰਦਰ ਸਿੰਘ ਹੁਰੀ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ। ਰਜਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਹਾਡੇ ਸਾਰਿਆਂ ਦੇ ਸੁਨੇਹੇ ਵੀ ਲਾਂਗੇ, ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਤੁਹਾਡੀ ਨਜ਼ਰ ਜ਼ਰੂਰ ਕਰਨਾ ਹੈ ਨਾ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਕਰਦੇ ਹਾਂ ਤੁਹਾਡੀ ਨਜ਼ਰ ਤੇ, ਫਿਰ ਵਾਪਸ ਆਉਂਦੇ ਹਾਂ ਹੋਰ ਵੀ ਬਹੁਤ ਸਾਰੀਆਂ ਰੌਚਕ ਜਾਣਕਾਰੀਆਂ ਦੇ ਨਾਲ। ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਸਤਨਾਮ ਦਾਤਾ ਪ੍ਰਭ ਜੀ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਤੂੰ ਮੇਰਾ ਸੁਖ ਦਾਤਾ ਚੌਗਿਰਦ ਹਮਾਰੇ
ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ
ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਪਾਗਾ ਜਮਲ ਜਾਏ ਕਰ ਪਾਗਾ ਤੂੰ ਮੇਰਾ ਸੁਖ ਦਾਤਾ ਪ੍ਰਭ ਜੀ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ से ताकि सेव ना बिरथी जासे।
नानक प्रभु अविनाशी ताकि सेव ना बिरथी जासे।
आनंद करे तेरे दासा जप पूरन होए आसा।
तू मेरो सुख दाता प्रभु जी।
बंधन काट करे मन निर्मल पूरन पुरख विधाता।
जी दोस्तो, प्रोग्राम की शुरुआत दे विच तुसी सर्वन कीता एह शब्द। सो बहुत ही मधुर आवाजा दे विच एह शब्द तुसी सर्वन कीता ते मैनू लगदा कि जरूर तुसी इस शब्द का आनंद लिया होना। और जिवें कि शब्द दे बोल सन कि प्रभ जी तू मेरा सुखदाता है ना। सो बिल्कुल जी, सुख वंडन वाला सुख देन वाला सानू ओह परमात्मा आ, ओह प्रभ आ परमात्मा। पर कहिंदे हुंदे आ ना वी जे जिंदगी दे विच सिर्फ ते सिर्फ सुख ही सानू प्राप्त हुई जांदे आ तां ओहदी कीमत जिहड़ी आ ओहदा जिहड़ा अहसास आ ओह हुंदा नहीं। कल ही एक साडे जानकार ने उहनां दे नाल मेरी गल चल रही सी जिहड़े कि इस वेले बड़े दुखदाई दौर दे विचों गुजर रहे आ। सो उन्होंने दसिया कि मेरी जिंदगी दे विच कहिंदे बहुत वड्डा एक मोड़ आया, क्योंकि उन्होंने हुण तक कदे भी सोचा ही नहीं सी कि दुख जिहड़ा आ ओह भी जिंदगी दा हिस्सा हुंदा। सो उन्होंने शुरू तो कहिंदे कि इन्ने क सुख शुरू तो ही मिले कि उन्हां दी जिहड़ी एक्सपैक्टेशन आ, उन्हां दी जिहड़ी आस आ, ओह सुखां दे लई होर ज्यादा वधदी गई है ना। ते जदों एकदम इह जिहड़ा दुखदाई दौर आ ओह आया तां एकदम जड़ी हिम्मत आ ओह डावांडोल हुंदी आ साडी। ते जदों हिम्मत डावांडोल हुंदी आ तां फिर साडी जिंदगी दे विच इक बदला आउंदा आ, जे असी अपने आप नूं उस डावांडोल हो रही हिम्मत तों बाहर कढ के होर ज्यादा जड़ा अपने अंदरली जड़ी हिम्मत आ उस नूं दुबारा जिउंदिआं करिए, ते फिर उस चीज दा अहसास असी खुद माणीए कि वाकई कि हुण तक असल दे विच जो सुख सीगे असी माणे, जो असल दे विच खुशियां जिहड़ियां सी, जो बरकतां जिहड़ियां सी परमात्मा ने सानू बख्शियां सी, उहनां दा तुसीं अहसास ही नहीं सी कर सके है ना। असल दे विच जदों हुण दुख आया तां फिर सानू उस चीज दा अहसास हुंदा कि अच्छा कि मैं तां बहुत सुखी सी है ना। और साडे लई फिर ओह जिहड़े छोटे छोटे कला कलेश है ना जिन्हां नूं असीं बहुत वड्डे दुखां दा दर्जा दे दिंदे आ, छोटियां छोटियां समस्यावां, कई वार असीं की हुंदा कि घरां दे विच बहुत निक्कियां निक्कियां जिहियां समस्यावां जिहड़ियां अक्सर चलदियां रहिंदियां है ना, जिहड़ियां फिर बाद विच वड्डे कलेश दा रूप धारण कर लैंदियां, ओह साडे लई बहुत ही छिथे पै जांदियां क्योंकि बहुत छोटियां लगदियां सानू। सानू लगदा कि असी केड़े झगड़े झड़ियां च फसे रहे है ना, कि जिंदगी तां बहुत कीमती है। और एक कीमती जिंदगी दी जड़ी जड़ी अहमियत आ, जड़ी असलियत आ, जेड़ा उदा न्यारापन आ है ना, ते ਉਹ ਅਸਲ ਚ ਪਛਾਣਨ ਦੀ ਸਾਨੂੰ ਲੋੜ ਹੁੰਦੀ ਹੈ ਜਿਹੜੀ ਅਸੀਂ ਪਛਾਣ ਨਹੀਂ ਪਾਉਂਦੇ। ਔਰ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਜਿਹੜਾ ਆ ਉਹ ਬੜੇ ਸਹੀ ਵਕਤ ਤੇ ਸਾਨੂੰ ਉਹ ਅਹਿਸਾਸ ਕਰਵਾਉਂਦਾ ਹੈ ਕਿ ਅਸੀਂ ਵਾਕਈ ਜ਼ਿੰਦਗੀ ਦੀ ਜਿਹੜੀ ਅਸਲੀਅਤ ਆ ਉਹਨੂੰ ਪਛਾਣੀ ਹੈ। ਸੋ ਦੋਸਤੋ, ਸ਼ਬਦ ਦੇ ਨਾਲ ਹੀ ਇੱਕ ਬਹੁਤ ਸੋਹਣੀ ਜਿਹੜੀ ਸੋਚ ਉਹ ਵੀ ਪ੍ਰਗਟ ਹੁੰਦੀ ਹੈ। ਸੋ ਗੁਰੂ ਸਾਹਿਬਾਨ ਨੇ ਵਾਕਈ ਸਾਨੂੰ ਬਹੁਤ ਸੋਹਣੇ ਸੋਹਣੇ ਉਪਦੇਸ਼ ਜਿਹੜੇ ਆ ਉਹ ਗੁਰਬਾਣੀ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਉਹਨਾਂ ਉਪਦੇਸ਼ਾਂ ਨੂੰ ਜੇਕਰ ਵਾਕਈ ਜ਼ਿੰਦਗੀ ਦੇ ਵਿੱਚ ਢਾਲ ਲਈਏ ਤਾਂ ਜ਼ਿੰਦਗੀ ਜਿਹੜੀ ਉਹ ਸਾਡੀ ਬਹੁਤ ਸੁਖਾਲੀ ਹੋ ਸਕਦੀ ਹੈ। ਅਸੀਂ ਅਕਸਰ ਗੱਲ ਕਰਦੇ ਹਾਂ, ਗੱਲ ਇਹੀ ਹੈ ਕਿ ਕਹਿਣਾ ਬਹੁਤ ਸੌਖਾ ਹੁੰਦਾ ਪਰ ਆਪਣੇ ਆਪ ਤੇ ਲਾਗੂ ਕਰਨਾ ਓਨਾ ਹੀ ਔਖਾ ਹੁੰਦਾ। ਪਰ ਜੇ ਅਸੀਂ 50% ਨਹੀਂ ਤਾਂ 30% ਜਿਹੜਾ ਅਸੀਂ ਕੋਸ਼ਿਸ਼ ਕਰਦੇ ਰਹੀਏ, ਹਨਾ, ਜੇ 30% ਕਰਾਂਗੇ ਤਾਂ ਹੋ ਸਕਦਾ ਅਸੀਂ 10% ਕਾਮਯਾਬ ਵੀ ਹੋ ਜਾਈਏ, ਸਫਲ ਵੀ ਹੋ ਜਾਈਏ, ਹਨਾ, ਉਹਨੂੰ ਅਚੀਵ ਕਰਨ ਦੇ ਵਿੱਚ। ਸੋ ਬਹੁਤੀ ਹੁਣ ਆਪਾਂ ਗਿਆਨ ਧਿਆਨ ਦੀ ਜਿਹੜੀ ਗੱਲ ਆ ਉਹ ਨਹੀਂ ਕਰਦੇ, ਕਿਉਂਕਿ ਫਿਰ ਐਂ ਲੱਗਦਾ ਹੁੰਦਾ ਕਿ ਪ੍ਰੋਗਰਾਮ ਜਿਹੜਾ ਆ ਉਹ ਅਸੀਂ ਜਿਸ ਲੀਹ ਤੇ ਲਿਜਾਣਾ ਉਸ ਤੋਂ ਅਸੀਂ ਦੂਸਰੇ ਪਾਸੇ ਤੁਰ ਪੈਂਦੇ ਹਾਂ। ਪਰ ਨਹੀਂ, ਕਈ ਵਾਰ ਗੱਲਾਂ ਜਿਹੜੀਆਂ ਇਹ ਵੀ ਬਹੁਤ ਜ਼ਰੂਰੀ ਹੋ ਜਾਂਦੀਆਂ। ਖੈਰ, ਅਸੀਂ ਹੁਣ ਆਉਂਦੇ ਹਾਂ ਜੀ ਮੌਸਮ ਦੀ ਜਾਣਕਾਰੀ ਵੱਲ, ਤੇ ਮੌਸਮ ਤੋਂ ਬਾਅਦ ਫਿਰ ਖ਼ਬਰਾਂ ਦੇ ਸਿਲਸਿਲੇ 'ਚ ਤੁਹਾਨੂੰ ਲੈ ਕੇ ਜਾਣਾ। ਆਪਾਂ ਸਰਸਰੀ ਜਿਹੀ ਨਜ਼ਰ ਜਿਹੜੀ ਆ ਉਹ ਮੌਸਮ ਦੇ ਉੱਤੇ ਵੀ ਮਾਰਨੀ ਹੈ, ਪਰ ਫਿਲਹਾਲ ਸਾਡੇ ਨਾਲ ਮਿੰਟੂ ਬਰਾੜਹੁਰੀ ਵੀ ਜੁਆਇਨ ਕਰ ਚੁੱਕੇ। ਅਸੀਂ ਖ਼ਬਰਾਂ ਦੇ ਇਸ ਸਿਲਸਿਲੇ ਦੀ ਸ਼ੁਰੂਆਤ ਕਰ ਲੈਂਦੇ ਹਾਂ ਤੇ ਉਹਦੇ ਨਾਲ ਹੀ ਅਸੀਂ ਫਿਰ ਤੁਹਾਡੇ ਨਾਲ ਮੌਸਮ ਦੀ ਸਾਂਝ ਜਿਹੜੀ ਆ ਉਹ ਵੀ ਜ਼ਰੂਰ ਪਾਵਾਂਗੇ। ਸੋ ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਦੀਪ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ।
ਜੀ ਬਿਲਕੁਲ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੇ ਦਿਨ ਸੋਹਣਾ ਚੜਿਆ ਪਰ ਠੰਡ ਬਹੁਤ ਜ਼ਿਆਦਾ। ਬਰਾੜ ਸਾਹਿਬ ਅੱਜ ਮੈਲਬਨ ਦੇ ਵਿੱਚ ਤਾਂ -1 ਸੀਗਾ ਜੀ ਸਵੇਰੇ, ਤੇ ਹੁਣ ਥੋੜਾ ਜਿਹਾ ਫਰਕ ਹੈ ਪਰ ਅੱਜ ਬਹੁਤ ਜ਼ਿਆਦਾ ਠੰਡ ਜਿਹੜੀ ਆ ਉਹ ਹੈ। ਹਲੇ ਸਵੇਰ ਜਿਹੜੀ ਆ ਬਾਹਲੀ ਠੰਡੀ ਹੈ, ਕੋਹਰਾ ਜਿਹੜਾ ਉਹ ਵੀ ਜੰਮਿਆ ਹੋਇਆ, ਪਰ ਦਿਨ ਵੇਲੇ ਧੁੱਪ ਚੜ ਜਾਣੀ ਆ, 13 ਡਿਗਰੀ ਤੱਕ ਤਾਪਮਾਨ ਜਾਣਾ ਤੇ ਕੁਛ ਕੁ ਹੋਰ ਜਿਹੜੇ ਸ਼ਹਿਰ ਉਹਨਾਂ ਦਾ ਵੀ ਮੈਂ ਜ਼ਿਕਰ ਕਰ ਲੈਂਦੀ ਹਾਂ। ਸਿਡਨੀ ਦੇ ਵਿੱਚ ਅੱਜ 7 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 16 ਡਿਗਰੀ ਤੱਕ ਜਾਣ ਦੀ ਉਮੀਦ ਹੈ, ਇੱਥੇ ਵੀ ਧੁੱਪ ਸੋਹਣੀ ਚੜ੍ਹਨੀ ਹੈ ਜੀ। ਤੇ ਬ੍ਰਿਸਬੇਨ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ, ਇੱਥੇ ਸੋਹਣਾ ਮੌਸਮ ਹੈ, ਅੱਜ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 18 ਡਿਗਰੀ ਤੱਕ ਜਾਣ ਦੀ ਉਮੀਦ ਹੈ। ਵੈਸੇ ਇੱਥੇ ਪੋਸੀਬਲ ਥੰਡਰ ਸਟੋਰਮ ਭਾਵੇਂ ਦੱਸੇ ਗਏ ਆ ਪਰ ਬਹੁਤ ਹੀ ਜ਼ਿਆਦਾ ਨਾ ਤਾਂ ਠੰਡ ਹੈ ਤੇ ਨਾ ਹੀ ਗਰਮੀ। ਐਡੀਲੇਡ ਦੇ ਵਿੱਚ ਦੱਸਿਆ ਗਿਆ ਕਿ 7 ਡਿਗਰੀ ਘੱਟ ਤੋਂ ਘੱਟ ਹੈ ਤੇ 19 ਡਿਗਰੀ ਤੱਕ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਤਾਪਮਾਨ ਦੀ, ਉਹ ਅਸੀਂ ਤੁਹਾਡੇ ਤੋਂ ਵੀ ਜਾਣਾਂਗੇ। ਪਰ ਕੈਨਬਰਾ ਅੱਜ ਬਹੁਤ ਜ਼ਿਆਦਾ ਠੰਡਾ ਹੈ, ਵੈਸੇ ਵੀ ਆਸਟ੍ਰੇਲੀਆ ਦਾ ਜਿਹੜਾ ਕੈਨਬਰਾ ਸ਼ਹਿਰ ਆ ਉਹ ਸਭ ਤੋਂ ਜ਼ਿਆਦਾ ਠੰਡਾ ਸ਼ਹਿਰ ਮੰਨਿਆ ਗਿਆ ਤੇ ਅੱਜ ਕੈਨਬਰਾ ਦੇ ਵਿੱਚ -4 ਹੈ ਜੀ ਟੈਂਪਰੇਚਰ ਸਵੇਰ ਦਾ ਤੇ 13 ਡਿਗਰੀ ਤੱਕ ਚਲੇ ਜਾਣਾ। ਇੱਥੇ ਵੀ ਧੁੱਪ ਬਾਅਦ ਵਿੱਚ ਚੜ ਜਾਣੀ ਆ ਪਰ ਫਿਲਹਾਲ ਉੱਥੇ ਵੀ ਕੋਹਰਾ ਹੈ ਜੰਮਿਆ ਹੋਇਆ। ਹੋਬਰਟ ਦੇ ਵਿੱਚ 2 ਡਿਗਰੀ ਹੈ ਤੇ 10 ਡਿਗਰੀ ਵੱਧ ਤੋਂ ਵੱਧ ਜਾਣਾ ਹੈ ਇੱਥੇ, ਇੱਥੇ ਮੀਂਹ ਅੱਜ ਪੈਣਾ ਹੈ ਜੀ। ਤੇ ਡਾਰਵਿਨ ਦੇ ਵਿੱਚ 21 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ, ਇੱਥੇ ਇੱਕੋ ਜਿਹਾ ਮੌਸਮ ਜਿਵੇਂ ਕਿ ਹਮੇਸ਼ਾ ਰਹਿੰਦਾ। ਹੁਣ ਤੁਸੀਂ ਦੱਸੋ ਕਿ ਤੁਸੀਂ ਅੱਜ ਕਿੱਥੋਂ ਜੁੜੇ ਹੋ ਤੇ ਤੁਹਾਡੀ ਸਵੇਰ ਜਿਹੜੀ ਉਹ ਅੱਜ ਕਿੱਦਾਂ ਦੀ ਆ?
ਦੇਖੋ ਅੱਜ ਮੈਂ ਐਡਲੇਡ ਤੋਂ ਜੁੜਿਆ ਜੀ ਤੇ ਐਡਲੇਡ ਦੀ ਸਵੇਰ ਕਾਫੀ ਸੋਹਣੀ ਸਵੇਰ ਆ, ਹਵਾ ਜ਼ਰੂਰ ਅੱਜ ਤੇਜ਼ ਵਗ ਰਹੀ ਆ, ਠੰਡੀ ਹਵਾ ਵਗ ਰਹੀ ਆ, ਪਰ ਜਿੱਦਾਂ ਤੁਸੀਂ ਦੱਸਿਆ ਮੌਸਮ ਕਾਫੀ ਖਿੜਿਆ ਖਿੜਿਆ, ਧੁੱਪ ਬੜੀ ਵਧੀਆ ਨਿਕਲੀ ਹੋਈ ਆ ਤੇ ਉਮੀਦ ਆ ਵੀ ਦਿਨ ਅੱਜ 19 ਤੱਕ ਜਾਂਦਾ ਜਾਂਦਾ ਕਾਫੀ ਦਿਨ ਵਧੀਆ ਰਹੂਗਾ, ਜਿਹਨੂੰ ਗੋਰੇ ਪਰਫੈਕਟ ਦਿਨ ਕਹਿੰਦੇ ਆ ਕੰਮ ਵਾਲਾ, ਤੇ ਉਹ ਅੱਜ ਦਿਨ ਲੱਗਣ ਦੀ ਆਸ ਆ। ਹਵਾ ਸੁਬਹਾ ਸੁਬਹਾ ਜਿਹੜੀ ਹਵਾ ਦਾ ਵਗਣਾ ਤੇ ਠੰਡਕ ਦਾ ਹੋਣਾ ਉਸ ਨਾਲ ਜ਼ਰੂਰ ਕਿਤੇ ਨਾ ਕਿਤੇ ਥੋੜੀ ਜਿਹੀ ਪਰੇਸ਼ਾਨੀ ਹੋ ਰਹੀ ਆ।
ਜੀ ਜੀ, ਸੋ ਇਹਦਾ ਮਤਲਬ ਵੀ ਹਵਾ ਦੇ ਨਾਲ ਹੀ ਜਿਹੜੀ ਠੰਡ ਹੈ ਉਹ ਠੰਡ ਹੈ, ਪਰ ਸਾਡੇ ਇੱਥੇ ਜਿਹੜਾ ਮੈਲਬਨ ਦੇ ਵਿੱਚ ਅੱਜ ਮੰਜ਼ਰ ਬਣਿਆ ਹੋਇਆ ਉਹ ਹੈ ਕਿ ਅੱਜ ਕੋਹਰਾ ਕਾਫੀ ਜ਼ਿਆਦਾ ਸਵੇਰੇ ਤੜਕੇ ਪਿਆ ਸੀਗਾ, ਘਾਹ ਜਿਹੜਾ ਸੀ ਉਹ ਪੂਰੀ ਤਰ੍ਹਾਂ ਜੰਮਿਆ ਹੋਇਆ ਸੀਗਾ, ਤੇ ਹੁਣ ਹੌਲੀ ਹੌਲੀ ਜਿਹੜੀ ਠੰਡ ਹੈ ਉਹ ਘਟੂਗੀ ਤੇ ਟੈਂਪਰੇਚਰ ਜਿਹੜਾ ਆ ਉਹ ਵਧੂਗਾ, ਪਰ ਫਿਰ ਵੀ ਵੱਧ ਤੋਂ ਵੱਧ ਵੀ ਜਿਹੜਾ ਟੈਂਪਰੇਚਰ ਅੱਜ 12 ਡਿਗਰੀ ਜਿਹੜੀ ਆ ਉਹ ਜਾਂ 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਦੱਸੀ ਗਈ ਆ। ਸੋ ਠੰਡ ਤੋਂ ਬਚਾਅ ਕਰਨਾ ਵੀ ਬਹੁਤ ਲਾਜ਼ਮੀ ਹੈ ਬਰਾੜ ਸਾਹਿਬ, ਕਿਉਂਕਿ ਇਹੋ ਜਿਹੀ ਜਿਹੜੀ ਠੰਡ ਆ ਨਾ ਉਹ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਪਿਛਲੇ ਦਿਨਾਂ ਦਾ ਹੀ ਸਾਡੇ ਉੱਤੇ ਉਹ ਸਰੂਰ ਜਿਹਾ ਹੁੰਦਾ ਕਿ ਨਹੀਂ, ਹਨਾ, ਅਸੀਂ ਠੰਡ ਨੂੰ ਮੰਨਦੇ ਨਹੀਂ, ਪਰ ਜਦੋਂ ਇਹ ਲੱਗ ਜਾਂਦੀ ਆ ਇੱਕ ਵਾਰ ਤੇ ਫਿਰ ਮੁੜ ਕੇ ਉੱਠਣ ਨਹੀਂ ਦਿੰਦੀ। ਸੋ ਇਸ ਕਰਕੇ ਆਪਾਂ ਦੋਸਤਾਂ ਨੂੰ ਜ਼ਰੂਰ ਕਹਾਂਗੇ ਕਿ ਠੰਡ ਤੋਂ ਬਚਾਅ ਜਿਹੜਾ ਆਪਣਾ ਪੂਰਾ ਰੱਖੋ, ਹਨਾ, ਗਰਮ ਚਾਹ ਕੌਫੀ ਜਿਹੜੀ ਆ ਉਹ ਵੀ ਲੈਂਦੇ ਰਹੋ ਜੀ, ਤੇ ਜੇ ਬਾਹਰ ਕੰਮ ਕਰ ਰਹੇ ਹੋ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਜੇ ਬਰਾੜ ਸਾਹਿਬ ਤੁਹਾਡਾ ਦੇਖੀਏ ਤਾਂ ਤੁਹਾਡਾ ਜਿਹੜਾ ਕੰਮ ਆ ਉਹ ਵੀ ਅਕਸਰ ਮੈਨੂੰ ਲੱਗਦਾ ਕਿ ਓਪਨ ਦੇ ਵਿੱਚ ਖੁੱਲੇ ਦੇ ਵਿੱਚ ਹੀ ਹੁੰਦਾ ਔਰ ਇਹੋ ਜਿਹੇ ਕੰਮਾਂ ਦੇ ਵਿੱਚ ਆਪਣਾ ਜਿਹੜਾ ਵਿਚਾਰ ਰੱਖਣਾ ਬਹੁਤ ਜ਼ਰੂਰੀ ਹੁੰਦਾ।
ਦੇਖੋ ਮੇਰਾ ਮੰਨਣਾ ਅਮਰਦੀਪ, ਜਿਹੜੀ ਠੰਡ ਆ, ਕਈ ਚੀਜ਼ਾਂ ਹੁੰਦੀਆਂ, ਕੱਲੀ ਠੰਡ ਹੋਈ ਜਾਂ ਕੋਈ ਸੰਗ ਹੋਈ ਕਹਿੰਦੇ ਹੁੰਦੇ ਆ, ਤਿੰਨ ਚਾਰ ਚੀਜ਼ਾਂ ਨੂੰ ਲੋਕ ਕੰਪੇਅਰ ਕਰ ਦਿੰਦੇ ਆ, ਇਹ ਮੰਨੇ ਦੀ ਹੁੰਦੀ ਆ। ਜੇ ਤੁਸੀਂ ਮੰਨਣ ਲੱਗ ਗਏ ਨਾ
ਤਾਂ
ਬਹੁਤ ਜ਼ਿਆਦਾ ਮੰਨਣ ਲੱਗ ਜਾਂਦੇ, ਤੇ ਜੇ ਤੁਸੀਂ ਨਾ ਮੰਨੋਗੇ ਤਾਂ ਕੁਛ ਵੀ ਨੀ ਹੁੰਦਾ। ਸੋ ਠੰਡ ਦੇ ਮਾਮਲੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਇਹ ਨੀ ਕਰੋ ਕਿ ਯਾਰੀ ਬੰਦਾ ਕਰ ਲੈਂਦਾ ਵੀ ਮੈਨੂੰ ਤਾਂ ਲੱਗਦੀ ਨੀ ਤੇ ਬਾਹਰ ਆ ਜਾਂਦਾ ਉਵੇਂ ਜੇ, ਉਹ ਬੰਦਾ ਬਿਲਕੁਲ ਅਪਸੈਟ ਹੋ ਜਾਂਦਾ। ਇਹਦੇ ਨਾ ਦੋ ਤਿੰਨ ਚੀਜ਼ਾਂ, ਇੱਕ ਤਾਂ ਉਮਰ ਦਾ ਤਕਾਜ਼ਾ ਹੁੰਦਾ, ਜੇ ਤੁਸੀਂ ਉਮਰ ਦੇ ਉਸ ਦੌਰ ਦੇ ਵਿੱਚ ਜਦੋਂ ਤੁਹਾਡੇ ਸਰੀਰਕ ਜਿਹੜੇ ਸੈੱਲ ਆ ਉਹ ਤੰਗੇੜ ਝੱਲਣ ਦੇ ਕੰਮ ਲਾਇਕ ਆ, ਕਿੱਡੀ ਵੀ ਤੰਗੇੜ ਝੱਲ ਸਕਦੇ ਆ ਤਾਂ ਨੀ ਕੋਈ ਪ੍ਰੋਬਲਮ ਆਉਂਦੀ। ਤੇ ਜਾਂ ਫਿਰ ਇਹ ਹੁੰਦਾ ਵੀ ਤੁਹਾਡੀ ਬੋਡੀ ਜਿਹੜੀ ਯੂਜ਼ ਟੂ ਹੋਈ ਹੋਈ ਆ, ਜਿਹੜਾ ਇਹ ਸਰੀਰ ਆ ਨਾ ਆਪਣਾ, ਸਰੀਰ ਨੂੰ ਮਾਈਨਸ ਟੈਂਪਰੇਚਰ ਤੋਂ ਲੈ ਕੇ ਤੇ ਜਿਵੇਂ ਹੁਣ 38 ਤੱਕ ਤਾਂ ਆਪਾਂ ਜੇ ਕਹੀਏ ਤਾਂ ਉਦੋਂ ਦਾ ਤਾਂ ਬੁਖਾਰ ਵੀ ਨੀ ਮੰਨਿਆ ਜਾਂਦਾ, ਉਹਦਾ ਆਪਦਾ ਹੀ ਟੈਂਪਰੇਚਰ ਮੰਨਿਆ ਜਾਂਦਾ, ਉਦੋਂ ਬਾਅਦ ਉਹਨੂੰ ਗਰਮ ਮੰਨਿਆ ਜਾਂਦਾ। ਸੋ ਇੱਕ ਨਾ ਵੱਡਾ ਪੜਾ ਕੁਦਰਤ ਨੇ ਰੱਖਿਆ ਹੋਇਆ ਵੀ ਉਸ ਮੁਤਾਬਕ ਤੁਸੀਂ ਇਹਨੂੰ ਟਿਊਨ ਇਨ ਕਰ ਸਕਦੇ ਹੋ ਸਰੀਰ ਨੂੰ, ਤੇ ਜੇ ਤੁਸੀਂ ਉੱਥੇ ਟਿਊਨ ਇਨ ਨੂੰ ਕਰ ਲਿਆ ਤਾਂ ਉੱਥੇ ਚੱਲਿਆ ਹੋਊਗਾ। ਤੁਸੀਂ ਹੁਣ ਜੇ ਦੇਖਦੇ ਹਾਂ, ਅਸੀਂ ਅਕਸਰ ਦੇਖਦੇ ਹਾਂ ਗਰੀਬਾਂ ਦੇ ਜਵਾਕ ਮਿੱਟੀਆਂ ਜਰੂੜੀਆਂ ਤੇ ਪਲ ਕੇ ਵੀ ਉਹਨਾਂ ਨੂੰ ਕਦੇ ਵੀ ਕੋਈ ਇਸ ਚੀਜ਼ ਐਲਰਜੀ ਨੀ ਹੁੰਦੀ ਕਿਸੇ ਚੀਜ਼ ਦੀ, ਕਿਸੇ ਚੀਜ਼ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਨੀ ਆਉਂਦੀ, ਤੇ ਇੱਕ ਜਵਾਕ ਰੂੰ ਦੇ ਫੰਬਿਆਂ ਚ ਵਾੜ ਕੇ ਪਾਲਿਆ ਹੁੰਦਾ ਤੇ ਉਹਨੂੰ ਮਾੜੇ ਦੇ ਨਾਲ ਹੀ ਉਹਨੂੰ ਪ੍ਰੋਬਲਮ ਆਉਣ ਲੱਗ ਜਾਂਦੀਆਂ। ਜਿਵੇਂ ਕਿ ਹੁਣ ਅੱਜ ਆਸਟ੍ਰੇਲੀਆ ਦੇ ਜਵਾਕਾਂ ਦੀ ਦਿੱਕਤ ਆਉਂਦੀ ਆ ਜਦੋਂ ਇੰਡੀਆ ਲਿਜਾਂਦੇ ਆ, ਜੇ ਤੁਸੀਂ ਪਹਿਲੇ ਸਾਲ ਚ ਬੱਚੇ ਨੂੰ ਇੰਡੀਆ ਨਹੀਂ ਲਗਾਏ ਨਾ ਬਰਥ ਤੋਂ, ਤੇ ਉਹ ਆਏ ਵਾਰੀ ਤੁਹਾਨੂੰ ਜਦੋਂ ਇੰਡੀਆ ਜਾਓਗੇ ਤੁਹਾਡੇ ਲਈ 10 ਸਾਲ ਬਹੁਤ ਤਕਲੀਫ਼ ਭਰੇ ਹੋਣਗੇ। ਤੁਸੀਂ ਜਾ ਕੇ ਅਜੇ 5-7 ਸਾਲਾਂ ਚ ਬੰਦਾ ਲੱਤਾਂ ਸਿੱਧੀਆਂ, 5-7 ਦਿਨਾਂ ਚ ਲੱਤਾਂ ਸਿੱਧੀਆਂ ਕਰਦਾ, ਤੇ ਉਦੋਂ ਨੂੰ ਬੱਚਾ ਜਿਹੜਾ ਉਹ ਬਹੁਤ ਜ਼ਿਆਦਾ ਉਲਝ ਜਾਂਦਾ ਉੱਥੋਂ ਦੇ ਸਿਸਟਮ ਦੇ ਵਿੱਚ, ਤੇ ਉਹਨੂੰ ਫਿਰ ਬੜਾ ਔਖਾ ਹੋ ਜਾਂਦਾ। ਤਾਂ ਹੀ ਅਸੀਂ ਵਾਰ ਵਾਰ ਕਹਿੰਦੇ ਆ ਵੀ ਜੇ ਬੱਚੇ ਦੇ ਜਨਮ ਤੋਂ ਨਾ ਬਾਅਦ 2-4-6 ਮਹੀਨੇ ਬਾਅਦ ਉਹਨੂੰ ਬੱਚੇ ਨੂੰ ਇੰਡੀਆ ਜ਼ਰੂਰ ਰੱਖੋ ਥੋੜਾ ਚਿਰ। ਉਹਦੇ ਨਾਲ ਇਹ ਨੀ ਅਸੀਂ ਕਹਿੰਦੇ ਵੀ ਆਪਦਾ ਟੱਚ ਮਿਲੂਗਾ ਉਹਨੂੰ, ਜਦੋਂ ਅਸੀਂ ਜੇ ਜੋੜੀ ਰੱਖਣਾ ਚਾਹੁੰਦੇ ਉਸ ਧਰਤੀ ਨਾਲ ਤੇ ਉਸ ਵਾਤਾਵਰਨ ਨਾਲ ਵੀ ਸਾਨੂੰ ਜੋੜ ਕੇ ਰੱਖਣਾ ਪੈਣਾ ਗਾ। ਸੋ ਇਹ ਇੱਕ ਵੱਡੀ ਚੀਜ਼ ਆ, ਤੇ ਜੇ ਤੁਸੀਂ ਸਰੀਰ ਨੂੰ ਯੂਜ਼ ਟੂ ਕਰ ਲਿਆ ਫਿਰ ਕੋਈ ਪ੍ਰੋਬਲਮ ਨੀ। ਬਾਕੀ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਜੀ, ਜਿਹਨੇ ਅਸਲੀ ਇਨਸਾਨ ਦੀ ਕਹਾਣੀ ਪੜ੍ਹੀ ਆ ਉਹਨੂੰ ਠੰਡ ਲੱਗਦੀ ਨੀ ਹੈਗੀ। ਅਸੀਂ ਤਾਂ ਅੱਗੇ ਤੁਕੀਆ ਤਕੀਆ ਕਲਾਮ ਹੀ ਬਣਾ ਕੇ ਰੱਖਿਆ ਹੋਇਆ ਆਪਦੇ ਮਿੱਤਰ ਮੰਡਲੀ ਚ। ਉਹ ਕਈ ਵਾਰੀ ਮੈਂ ਬਾਈ ਭੁਪਿੰਦਰ ਬੰਨੀ ਵਾਲੀ ਨਾਲ ਇੰਡੀਆ ਚ ਘੁੰਮਦਾ ਤੇ ਉਹ ਕੋਈ ਗੱਲ ਹੋ ਜਾਂਦੀ ਆ, ਮੈਂ ਕਹਿ ਦੇਣਾ ਬਾਈ ਕਿਵੇਂ ਏਦਾਂ ਆ ਗਏ ਜਮਾ ਹੀ ਨੰਗੇ ਸਿਰ ਜੇ, ਉਹ ਯਾਰ ਆਪਾਂ ਅਸਲੀ ਇਨਸਾਨ ਦੀ ਘਾੜੀ ਪੜੀ ਆ, ਆਪਾਂ ਨੂੰ ਠੰਡ ਕਿੱਥੇ ਲੱਗਦੀ ਆ। ਤੇ ਉਹ ਉਹਨਾਂ ਦਾ ਇਹ ਤਕੀਆ ਕਲਾਮ ਹੀ ਹੁੰਦਾ ਮੈਨੂੰ ਕਹਿ ਕੇ ਹੌਸਲਾ ਦੇਣ ਦਾ। ਸੋ ਜਦੋਂ ਤੁਸੀਂ ਅਸਲ ਚ ਆਪਦੇ ਤੋਂ ਬਦਤਰ ਕੰਡੀਸ਼ਨਾਂ ਚ ਰਹਿੰਦੇ ਲੋਕਾਂ ਬਾਰੇ ਸੋਚੋਗੇ ਜਾਂ ਉਹਨਾਂ ਬਾਰੇ ਪੜੋਗੇ ਜਾਂ ਉਹਨਾਂ ਬਾਰੇ ਦੇਖੋਗੇ ਤਾਂ ਤੁਹਾਨੂੰ ਕਦੇ ਵੀ ਦਿੱਕਤ ਹੀ ਨੀ ਆਉਂਦੀ। ਠੰਡ ਲੱਗਦੀ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਦੇਖ ਰਹੇ ਆ ਵੀ ਭਾਈ ਉਹ ਬੰਦਾ ਰਜਾਈਆਂ ਚ ਬੈਠਾ, ਏਅਰ ਕੰਡੀਸ਼ਨ ਹਾਊਸ ਬਣਾ ਰੱਖਿਆ ਜੀ ਉਹਨਾਂ ਚ ਬੈਠਾ ਜੀ, ਤੇ ਉਹਨੇ ਕਿਆ ਕੱਪੜੇ ਪਾਏ ਹੋਏ ਆ, ਉਹਨਾਂ ਬੰਦਿਆਂ ਨੂੰ ਦੇਖ ਦੇਖ ਕੇ ਤਾਂ ਤੁਹਾਨੂੰ ਠੰਡ ਲੱਗੂਗੀ। ਤੇ ਜੇ ਤੁਹਾਨੂੰ ਤੁਸੀਂ ਸੋਚਦੇ ਵੀ ਭਾਈ ਖੇਤ ਚ ਇਸ ਟਾਈਮ ਸੇਮ ਟਾਈਮ ਦੇ ਵਿੱਚ ਠੰਡੇ ਪੀਂਦੇ ਵਿੱਚ ਇਸ ਲਈ ਬੰਦਾ ਵੜ ਕੇ ਬੈਠਾ, ਮੈਂ ਖੁਦ ਰਾਤ ਨੂੰ ਕਈ ਵਾਰੀ ਹੋ ਜਾਂਦਾ ਵੀ ਰਾਤ ਨੂੰ ਪਾਣੀ ਲਾਉਂਦੇ ਤਾਂ ਮੈਂ ਕਹਿੰਦਾ ਵੀ ਮੈਂ ਨੱਕੇ ਬੰਦ ਕਰੂੰਗਾ ਤੇ ਜਾਂ ਮੈਂ ਪਾਣੀ ਚ ਰਹੂੰਗਾ। ਜਿਹੜਾ ਬੰਦਾ ਪਾਣੀ ਚ ਰਹਿੰਦਾ ਉਹਨੂੰ ਘੱਟ ਠੰਡ ਲੱਗਦੀ ਤੇ ਜਿਹੜਾ ਬੰਦਾ ਪਾਣੀ ਤੋਂ ਦੂਰ ਹੁੰਦਾ ਉਹਨੂੰ ਵੱਧ ਲੱਗਦੀ, ਤੇ ਸਾਰੀ ਸਾਰੀ ਰਾਤ ਕੋਈ ਪ੍ਰੋਬਲਮ ਨੀ ਹੁੰਦੀ ਸੀ, ਉਵੇਂ ਜੇ ਕੀ ਕੰਮ ਕਰ ਲੈਂਦੇ ਸੀ, ਕੋਈ ਠੰਡ ਨੀ ਲੱਗੀ ਸੀ, ਕਿਤੇ ਜੁਕਾਮ ਵੀ ਨੀ ਲੱਗਿਆ ਸੀ ਇਹਨਾਂ ਚੀਜ਼ਾਂ ਨਾਲ, ਕਿਉਂਕਿ ਤੁਹਾਡੀ ਬੋਡੀ ਉੱਥੇ ਆਪਦੇ ਆਪ ਨੂੰ ਸੈੱਟ ਕਰ ਲੈਂਦੀ ਆ। ਸੋ ਇਸ ਕਰਕੇ ਮੰਨਣ ਦੀ ਹੈ ਜੀ ਠੰਡ, ਤੇ ਮੰਨਿਆ ਨਾ ਕਰੋ ਬਾਲੀ ਠੰਡ। ਠੰਡ ਨੂੰ ਕਹਿੰਦੇ ਨੇ ਠੰਡ ਲੱਗ ਗਈ, ਤੇ ਮੈਂ ਤਾਂ ਇਹਦਾ ਟੱਗਿਆ ਕਲਾਵੇ ਬਣਾਇਆ ਹੁੰਦਾ ਵੀ ਠੰਡ ਨੂੰ ਤੁਸੀਂ ਲੱਗ ਜਾਓ, ਤੁਹਾਡੇ ਚੰਨਾਂ ਦਾ ਹੋਣਾ ਚਾਹੀਦਾ ਵੀ ਠੰਡ ਨੂੰ ਲੱਗ ਜਾਓ ਤੁਸੀਂ। ਸੋ ਇੱਟਾ ਹੌਸਲਾ ਰੱਖਿਆ ਕਰੋ। ਤੇ ਇੱਕ ਜਿਹੜੀ ਕਿਤਾਬ ਦਾ ਜ਼ਿਕਰ ਕਰਿਆ ਉਹ ਮੈਨੂੰ ਮੈਸੇਜ ਆ ਵੀ ਗਿਆ ਵੀ ਬਾਈ ਜੀ ਕਿਹੜੀ ਕਿੱਥੋਂ ਕਿਵੇਂ, ਵੈਸੇ ਤਾਂ ਬਹੁਤ ਲੋਕਾਂ ਨੇ ਪੜ੍ਹੀ ਹੋਊਗੀ ਉਹ ਕਿਤਾਬ, ਨਹੀਂ ਪੜ੍ਹੀ ਤਾਂ ਅਸਲੀ ਇਨਸਾਨ ਦੀ ਕਹਾਣੀ, ਇੱਕ ਰਸ਼ੀਅਨ ਪਾਇਲਟ ਦੀ ਕਹਾਣੀ ਆ ਜਿਹੜੀ ਕਿ ਸੱਚੀ ਕਹਾਣੀ ਹੈ, ਤੇ ਉਸ ਦੇ ਵਿੱਚ ਦੱਸਿਆ ਗਿਆ ਵੀ ਉਹ ਕਿਵੇਂ ਜ਼ਿੰਦਗੀ ਨੂੰ, ਕਿੰਨੇ ਵਾਰੀ ਉਹਨੇ ਜ਼ਿੰਦਗੀ ਨੂੰ ਕਿੱਥੇ ਕਿੱਥੇ ਮਾਤ ਪਾਈ, ਤੇ ਉਹਨੇ ਹਰ ਜ਼ਿੰਦਗੀ ਦਾ ਲਾਸਟ ਆਪਸ਼ਨ ਵੀ ਵਰਤਿਆ ਜਿਹੜਾ ਵਰਤਿਆ ਜਾ ਸਕਦਾ ਸੀ। ਤੇ ਉਹ ਜਿਹਨੇ ਜਿਹੜਾ ਕਹਿੰਦੇ ਨੇ ਵੀ ਅਖੀਰਲੀ ਚਾਬੀ ਨਾਲ ਜਿੰਦਾ ਖੁੱਲ ਜਾਂਦਾ, ਕਈ ਵਾਰੀ ਉਹਨੇ ਅਖੀਰਲੀ ਚਾਬੀ ਨਾਲ ਹੀ ਜਿੰਦਾ ਖੁੱਲਿਆ ਹਰ ਵਾਰੀ। ਵੀ ਇੱਕ ਵਾਰੀ ਕੰਡੀਸ਼ਨ ਉਹਦੀ ਚ ਦੱਸਦੇ ਕਿਤਾਬ ਚ ਲਿਖਿਆ ਵੀ ਇੱਕ ਵਾਰੀ ਇਹ ਪੋਜੀਸ਼ਨ ਹੋ ਗਈ ਸੀ ਉਹਦੀ ਵੀ ਉਹ ਇੱਕ ਇਹੋ ਜਿਹੇ ਥਾਂ ਚ ਬਰਫੀਲੇ ਥਾਂ ਦੇ ਵਿੱਚ ਉਹਨੂੰ ਉਹਦਾ ਜਹਾਜ਼ ਕਰੈਸ਼ ਹੋ ਗਿਆ, ਉੱਥੋਂ ਉਹਨੂੰ ਕੋਈ ਵੀ ਚੀਜ਼ ਨੇੜੇ ਤੇੜੇ ਨੀ ਦਿਖਾਈ ਦੇ ਰਹੀ ਸੀ, ਮੀਲਾਂ ਦੇ ਮੀਲ। ਤਾਂ ਉਹ ਬੰਦਾ ਬਰਫ਼ ਭਰੇ ਏਰੀਏ ਦੇ ਵਿੱਚ ਤੁਰਿਆ, ਕਈ ਦਿਨ ਤੁਰਿਆ, ਜਦੋਂ ਖਾਣ ਪੀਣ ਕਾਰਨ ਕੁਛ ਵੀ ਕਾਰਨ ਤੁਰਨ ਤੋਂ ਸਮਰਥ ਹੋ ਗਿਆ। ਉਦੋਂ ਬਾਅਦ ਕਹਿੰਦੇ ਉਹ ਬੈਠ ਬੈਠ ਕੇ ਆਪਦਾ ਟਾਈਮ ਪਾਸ ਕੀਤਾ ਉਹਨੇ। ਉਦੋਂ ਅਖੀਰ ਜਦੋਂ ਜਮਾ ਹੀ ਐਂਡ ਆ ਗਿਆ ਵੀ ਉਹਦੇ ਪੈਰ ਭਾਰ ਚੱਲਣੋਂ ਹਟ ਗਏ ਤੇ ਬਰਫ਼ ਨਾਲ ਗਲਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਉਹਨੇ ਜਿਹੜਾ ਲਾਸਟ ਪੈਂਡਾ ਸੀ ਨਾ ਰੋਲ ਹੋ ਕੇ ਰੁੜ ਕੇ ਇੱਕ ਸਾਈਡ ਨੂੰ ਪੈ ਗਿਆ ਤੇ ਰੋਲ ਹੁੰਦਾ ਰਿਹਾ, ਆਪਦੇ ਆਪ ਨੂੰ ਰੋਲ ਕਰਦਾ ਰਿਹਾ। ਕਹਿੰਦਾ ਵੀ ਰੋਲ ਹੋ ਕੇ ਵੀ ਮੈਨੂੰ ਉਮੀਦ ਸੀ ਵੀ ਮੈਂ ਇੱਕ ਦਿਨ ਦੇ ਵਿੱਚ ਬਾਹਲਾ ਨਹੀਂ ਤਾਂ ਕੋਈ 500-700 ਮੀਟਰ ਤਾਂ ਰੋਲ ਹੋ ਕੇ ਪਹੁੰਚ ਹੀ ਜਾਊਂਗਾ ਨਾ, ਤੇ ਮੇਰੇ ਚਿਰ ਜਿੰਨਾ ਚਿਰ ਸਾਹ ਉਹਨਾਂ ਚਿਰ ਮੈਂ ਕੋਸ਼ਿਸ਼ ਨਹੀਂ ਛੱਡਣੀ। ਤੇ ਅਖੀਰ ਉਹ ਬੰਦਾ ਦੁਬਾਰੇ ਕਿਸੇ ਪਿੰਡ ਤੇ ਪਹੁੰਚਿਆ, ਦੁਬਾਰੇ ਬਹਾਲ ਹੋਇਆ, ਲੱਤਾਂ ਵੱਢੀਆਂ ਗਈਆਂ, ਫੇਰ ਪਾਇਲਟ ਬਣ ਗਿਆ ਸਾਰਾ ਕੁਛ। ਉਹ ਇੱਕੋ ਇੱਕ ਬੰਦਾ ਜਿਹੜਾ ਬਿਨਾਂ ਲੱਤਾਂ ਤੋਂ ਜਹਾਜ਼ ਚਲਾਉਂਦਾ ਰਿਹਾ। ਤੇ ਇਹ ਚੀਜ਼ਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਇਹਦੀਆਂ ਅਸਲੀ ਇਨਸਾਨ ਦੀਆਂ ਕਹਾਣੀਆਂ ਪੜ੍ਹਦੇ ਹਾਂ ਤੇ ਸਾਨੂੰ ਸਾਡੇ ਲਈ ਆ ਜੀਵਨ ਦੀਆਂ ਤਕਲੀਫਾਂ ਇਹ ਬਹੁਤ ਛੋਟੀਆਂ ਰਹਿ ਜਾਂਦੀਆਂ। ਇਹ ਤਕਲੀਫਾਂ ਤਾਂ ਐਂ
ਲੱਗਦੀਆਂ
ਹੈ ਹੀ ਨੀ, ਜਿਹਨਾਂ ਨੂੰ ਅਸੀਂ ਐਵੇਂ ਆਖੀ ਜਾਂਦੇ ਹਾਂ ਵੀ ਤਕਲੀਫ ਆ ਹੋਏ, ਪਾਲੇ ਮਰ ਗਏ ਹੋਏ, ਗਰਮੀ ਲੱਗ ਗਈ ਹੋਏ, ਇਹ ਤਾਂ ਕੋਈ ਕੰਮ ਵੀ ਨੀ ਹੈਗਾ, ਇਹ ਤਾਂ ਕੋਈ ਗੱਲਾਂ ਹੀ ਨੀ ਹੈਗੀਆਂ ਲਾਈਫ ਦੇ ਵਿੱਚ, ਇਹ ਤਾਂ ਇੱਕ ਫਾਲਤੂ ਦੀਆਂ ਗੱਲਾਂ।
ਜੀ ਬਿਲਕੁਲ ਬਿਲਕੁਲ ਬਰਾੜ ਸਾਹਿਬ, ਅਸੀਂ ਸ਼ੁਰੂਆਤ ਚ ਹੀ ਗੱਲ ਕਰ ਰਹੇ ਸੀਗੇ ਕਿ ਜਦੋਂ ਨਾ ਬਹੁਤ ਵੱਡੀ ਮੁਸੀਬਤ ਜਾਂ ਬਹੁਤ ਵੱਡਾ ਜਿਹੜਾ ਦੁੱਖਾਂ ਦਾ ਦੌਰ ਆਉਂਦਾ, ਅਸਲ ਦੇ ਵਿੱਚ ਫੇਰ ਸਾਨੂੰ ਪਤਾ ਲੱਗਦਾ ਕਿ ਅਸਲ ਚ ਸੁੱਖ ਦੀ ਅਹਿਮੀਅਤ ਕੀ ਆ, ਸੁੱਖ ਦੀ ਕੀਮਤ ਕੀ ਆ, ਕਿਉਂਕਿ ਅਸੀਂ ਵੈਲਿਊ ਦੇਣਾ ਭੁੱਲ ਜਾਂਦੇ ਹਾਂ, ਅਸੀਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਕਿ ਪ੍ਰਮਾਤਮਾ ਨੇ ਜੋ ਬਰਕਤਾਂ, ਜੋ ਸੁੱਖ, ਜੋ ਖੁਸ਼ੀਆਂ ਖੇੜੇ ਸਾਨੂੰ ਬਖਸ਼ੇ ਹੋਏ ਆ, ਅਸਲ ਦੇ ਵਿੱਚ ਉਹਦੇ ਲਈ ਸਾਡਾ ਸ਼ੁਕਰਾਨਾ ਕਰਨਾ ਹਮੇਸ਼ਾ ਬਣਦਾ। ਪਰ ਅਸੀਂ ਉਹੀ ਗੱਲ ਹੈ ਕਿ ਪਾਲੇ ਠੰਡ ਗਰਮੀ ਦੇ ਮਾਰੇ ਕਈ ਵਾਰ ਉਹਦੇ ਲਈ ਵੀ ਪ੍ਰਮਾਤਮਾ ਨੂੰ ਕੋਸੀ ਜਾਂਦੇ ਵੀ ਐਡੀ ਇੰਨੀ ਠੰਡ ਪਾਤੀ ਐਤਕੀ ਇੰਨੀ ਜ਼ਿਆਦਾ ਗਰਮੀ ਹੋ ਗਈ। ਤੁਸੀਂ ਦੇਖੋ ਕਿ ਇੰਡੀਆ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਫੋਨ ਕਰੋ ਨਾ ਤੇ ਪਿੱਛੇ ਉਹਨਾਂ ਦਾ ਜਵਾਬ ਜਿਹੜਾ ਉਹ ਸੁਣਨ ਨੂੰ ਇਹੀ ਮਿਲਦਾ ਹੁੰਦਾ ਕਿ ਐਤਕੀ ਤਾਂ ਗਰਮੀ ਬਹੁਤ ਮਾੜੀ ਪਈ, ਐਤਕੀ ਤਾਂ ਗਰਮੀ ਬਹੁਤ ਜ਼ਿਆਦਾ ਪਈ, ਜਦਕਿ ਹਰ ਸਾਲ ਹੀ ਗਰਮੀ ਜਿਹੜੀ ਉਹੋ ਜਿਹੀ ਹੀ ਪੈਂਦੀ ਆ ਤੇ ਹਰ ਸਾਲ ਜਿਹੜੀ ਸਰਦੀ ਆ, ਠੰਡ ਆ, ਉਹ ਵੀ ਉਹੋ ਜਿਹੀ ਹੀ ਪੈਂਦੀ ਆ ਹਨਾ। ਪਰ ਅਸੀਂ ਸ਼ੁਕਰਾਨਾ ਕਰਨ ਦੀ ਬਜਾਏ ਹਮੇਸ਼ਾ ਜਿਹੜੇ ਸ਼ਿਕਵੇ ਸ਼ਿਕਾਇਤਾਂ ਆ ਜਿਹੜੀਆਂ ਉਹ ਤਿਆਰ ਰੱਖਦੇ ਹਾਂ ਆਪਣੀਆਂ। ਸੋ ਇਹਦੇ ਲਈ ਮੈਨੂੰ ਲੱਗਦਾ ਕਿ ਇਹ ਵੀ ਸਾਨੂੰ ਬਹੁਤ ਸਿੱਖਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਸਲੀ ਇਨਸਾਨ ਦੀ ਜਿਹੜੀ ਕਹਾਣੀ, ਜੇਕਰ ਇਹੋ ਜਿਹੀਆਂ ਮੁਸੀਬਤਾਂ ਚੋਂ ਤੁਸੀਂ ਲੰਘਦੇ ਹੋ ਤਾਂ ਫੇਰ ਤੁਹਾਡੇ ਲਈ ਵਾਕਈ ਇਹ ਜਿਹੜੀਆਂ ਛੋਟੀਆਂ ਛੋਟੀਆਂ ਸ਼ਿਕਾਇਤਾਂ ਆ ਨਾ, ਇਹ ਕੋਈ ਵੀ ਮਾਇਨੇ ਨਹੀਂ ਰੱਖਦੀਆਂ। ਜੀ
ਦੇਖੋ ਅਮਰਦੀਪ, ਕੱਲ ਪਰਸੋਂ ਨਾ ਅੱਜ ਕੱਲ ਜਿਵੇਂ ਫੇਸਬੁੱਕ ਤੇ ਸਟੇਟਸ ਮਾੜੇ ਚੰਗੇ ਵੀ ਆਉਂਦੇ ਆ, ਪਰ ਮੈਨੂੰ ਨਾ ਮੈਂ ਵਧੀਆ ਵਧੀਆ ਸਟੇਟਸ ਜਿਹੜੇ ਲੱਭਦੇ ਆ ਮੈਂ ਕੋਸ਼ਿਸ਼ ਕਰਦਾ ਉਹਨਾਂ ਸਭ ਨਾਲ ਸਾਂਝੇ ਕਰਾਂ। ਕੱਲ ਵੀ ਕੀਤਾ ਸੀ ਇੱਕ ਜਿਹਨੇ ਲਿਖੀਆਂ ਸੱਚੀਆਂ ਲਿਖੀਆਂ ਤੇ ਨਾ ਹੇਠ ਇਵੇਂ ਜੇ ਥੋੜਾ ਜਿਹਾ ਇੱਕ ਵਟਸਐਪ ਤੇ ਪਹਿਲਾਂ ਵੀ ਇੱਕ ਪੋਸਟ ਘੁੰਮਦੀ ਫਿਰਦੀ ਸੀ ਤੇ ਉਹ ਪੋਸਟ ਦੇ ਵਿੱਚ ਵੀ ਇੱਕ ਗੱਲ ਸੀਗੀ ਵੀ ਜਦੋਂ ਤੁਸੀਂ ਇੰਡੀਆ ਫੋਨ ਕਰੋ ਤਾਂ ਮੂਹਰੋਂ ਇੰਡੀਆ ਤੋਂ ਜਿਹੜੀ ਗੱਲ ਆਉਂਦੀ ਆ ਜੀ ਕੀ ਕਰਦੇ ਸੀ, ਪਹਿਲਾਂ ਤਾਂ ਸਵਾਲ ਆਉਂਦਾ ਸੁੱਤੇ ਪਏ ਸੀ, ਹੈਂ ਜੋ ਦੂਜਾ ਹੁੰਦਾ ਜੀ, ਦੂਜਾ ਹੁੰਦਾ ਜੀ ਭੋਗ ਤੇ ਚੱਲੇ ਸੀ, ਤੀਜਾ ਹੁੰਦਾ ਜੀ ਸ਼ਗਨ ਤੇ ਚੱਲੇ ਸੀ, ਚੌਥਾ ਹੁੰਦਾ ਜੀ ਮਕਾਨ ਚੱਲੇ ਆ, ਪੰਜਵਾਂ ਹੁੰਦਾ ਜੀ ਕਿਸੇ ਦਾ ਫੈਸਲਾ ਗਰਾਊਂਡ ਚੱਲੇ ਆ, ਥਾਣੇ ਚੱਲੇ ਆ, ਕੋਰਟ ਚੱਲੇ ਆ। ਇਹ ਕਾਮਨ ਵਰਡ ਹੁੰਦੇ ਜੋ ਤੁਸੀਂ ਇੰਡੀਆ ਫੋਨ ਕਰਦੇ ਹੋ, ਆਪਾਂ ਇਹਨਾਂ ਨੂੰ ਲਾਈਟਲੀ ਲੈਂਦੇ ਹਾਂ। ਤੇ ਜਦੋਂ ਵਿਦੇਸ਼ ਚ ਕਹਿੰਦੇ ਫੋਨ ਕਰਦੇ ਹਾਂ ਤਾਂ ਵਿਦੇਸ਼ ਚ ਕਹਿਣਗੇ ਜੋਬ ਤੇ ਚੱਲਿਆ ਸੀ, ਜੋਬ ਤੋਂ ਆਇਆ, ਬੱਚੇ ਛੱਡ ਕੇ ਆਇਆ, ਬੱਚਿਆਂ ਨੂੰ ਲੈ ਕੇ ਆਇਆ, ਪੜ੍ਹਾ ਰਿਹਾ, ਯੇ ਕਰਿਆ, ਸਾਰੇ ਕੰਮ ਦੀਆਂ ਗੱਲਾਂ ਹੁੰਦੀਆਂ। ਤਾਂ ਕਹਿੰਦੇ ਉਹ ਤਰੱਕੀ ਦਾ ਤਾਂ ਫਰਕ ਪੈਣਾ ਹੀ ਇਹਨਾਂ ਗੱਲਾਂ ਦੇ। ਪਰ ਮੈਂ ਨਾ ਪਿਛਲੇ ਜਿੱਦੇ ਦਾ ਸਟੇਟਸ ਪੜ੍ਹਿਆ 4-5 ਦਿਨਾਂ ਦਾ, ਤੇ ਮੈਂ ਆਪਣੇ ਫੋਨ ਕਾਲਾਂ ਨੂੰ ਨੋਟ ਕਰਨੀਆਂ ਸ਼ੁਰੂ ਕਰਤਾ। ਮੈਂ ਕਿਹਾ ਵੀ ਦੇਖਦਾ ਵੀ ਮੈਂ ਕਿੰਨੇ ਪਰਸੈਂਟ ਇਹ ਗੱਲ ਸਹੀ ਆ ਜਾਂ ਇੱਕ ਹਾਸੀ ਹੋਣੇ ਵਾਲੀ ਜਾਂ ਚੁਟਕਲਾ ਹੀ ਆ, ਕਿਉਂਕਿ ਆਪਾਂ ਸੀਰੀਅਸਲੀ ਲੈਂਦੇ ਨਹੀਂ ਇਹਦੀਆਂ ਗੱਲਾਂ। ਤੇ ਮੈਂ ਕੱਲ ਵੀ ਦੇਖਿਆ, ਪਰਸੋਂ ਵੀ ਦੇਖਿਆ, ਆਪਣੀ ਸਿਸਟਰ ਨੂੰ ਕਾਲ ਕਰੀ, ਆਪਣੀ ਮਾਤਾ ਨੂੰ ਕਾਲ ਕਰੀ, ਆਪਣੇ ਕਜ਼ਨ ਨੂੰ ਕਾਲ ਕੀਤੀ, ਮੈਂ ਹੈਰਾਨ ਹੀ ਰਹਿ ਗਿਆ ਵੀ ਜਿਹੜੀ ਗੱਲਾਂ ਪੋਸਟ ਚ ਲਿਖੀਆਂ ਸੀ ਉਹਦੇ ਤੋਂ ਇੱਕ ਵੀ ਗੱਲ ਉਹ ਬਾਹਰ ਨੀ ਕਰ ਰਹੇ ਸੀਗੇ। ਉਹ ਜਦੋਂ ਵੀ ਕਰਨਾ ਉਹਦੀ ਕਰਨਾ, ਉਹ ਦੁਪਹਿਰਾਂ ਸੀ ਸੁੱਤੇ ਪਏ ਸੀ ਤੂੰ ਠਾਤਾ, ਲਓ ਜੀ ਮੈਂ ਕਿਹਾ ਕਿਆ ਬਾਤ ਆ। ਦੂਜੇ ਨੂੰ ਪੁੱਛਣਾ ਜੀ ਅੱਜ ਤਾਂ ਅਸੀਂ ਮਕਾਨ ਜਾਣਾ ਤੇ ਜਰੂਰੀ ਆ ਫਲਾਨਿਆਂ ਦੇ, ਅੱਜ ਭੋਗ ਤੇ ਜਾਣਾ, ਅੱਜ ਸ਼ਗਨ ਤੇ ਜਾਣਾ, ਬਸ ਇਸ ਤੋਂ ਸਿਵਾਏ ਮੈਨੂੰ ਕੋਈ ਇੱਕ ਬੰਦੇ ਨੇ ਨੀ ਕਿਹਾ ਵੀ ਅੱਜ ਖੇਤ ਜਾਣਾ ਜਾਂ ਅਸੀਂ ਅੱਜ ਜੋਬ ਤੇ ਜਾਣਾ, ਕਿਸੇ ਨੇ ਨੀ ਕਹੀ ਇਹ ਗੱਲ। ਤੇ ਫੇਰ ਕਹਿਣੇ ਆ ਵੀ ਅਸੀਂ ਵਿਦੇਸ਼ ਤੇ ਸਾਡਾ ਫਰਕ ਆ।
ਬਿਲਕੁਲ, ਮੈਨੂੰ ਲੱਗਦਾ ਬਰਾੜ ਸਾਹਿਬ ਕੰਮਾਂ ਦਾ ਵੀ ਫਰਕ ਹੈ, ਕਿਉਂਕਿ ਜਿਹੜੇ ਨੌਕਰੀ ਪੇਸ਼ਾ ਲੋਕ ਆ ਉਹਨਾਂ ਦੀ ਜ਼ਿੰਦਗੀ ਉੱਥੇ ਵੀ ਬਹੁਤ ਜ਼ਿਆਦਾ ਰੁਝੇਵਿਆਂ ਵਾਲੀ ਹੈ, ਕਿਉਂਕਿ ਉਹਨਾਂ ਦੇ ਕੋਲ ਛੁੱਟੀ ਜਿਹੜੀ ਉਹ ਸਿਰਫ ਆਉਂਦੀ ਹੈ ਐਤਵਾਰ ਦੀ। ਜੇ ਪ੍ਰਾਈਵੇਟ ਸੈਕਟਰ 'ਚ ਆ ਫਿਰ ਤਾਂ ਹੋਰ ਵੀ ਬਹੁਤ ਜ਼ਿਆਦਾ ਬੁਰਾ ਹਾਲ ਆ, ਪਰ ਜੇ ਉਹ ਸਰਕਾਰੀ ਮਹਿਕਮੇ 'ਚ ਆ ਫਿਰ ਤਾਂ ਚਲੋ ਜੀ ਛੁੱਟੀਆਂ ਦੀ ਬੁਛਾਰ ਜਿਹੜੀ ਆ ਥੋੜੇ ਥੋੜੇ ਦਿਨਾਂ ਬਾਅਦ ਹੀ ਹੁੰਦੀ ਰਹਿੰਦੀ ਆ, ਹਨਾ। ਕੋਈ ਮਿਨਿਸਟਰ ਜਿਹੜਾ ਆ ਉਹ ਜੇ ਰੁਖਸਤ ਹੋ ਗਿਆ ਉਹਦੀ ਵੀ ਛੁੱਟੀ ਹੋ ਜਾਂਦੀ ਆ, ਹਨਾ। ਤੇ ਆਏ ਦਿਨ ਕੋਈ ਨਾ ਕੋਈ ਏਦਾਂ ਦਾ ਵੀ ਬਣਿਆ ਰਹਿੰਦਾ ਜੀ ਮੌਕਾ ਕਿ ਛੁੱਟੀ ਦਾ ਬਹਾਨਾ ਜਿਹੜਾ ਉਹ ਤਿਆਰ ਰਹਿੰਦਾ ਉੱਥੇ। ਪਰ ਉਹ ਸਰਕਾਰੀ ਕਹਿੰਦੇ ਹੁੰਦੇ ਆ ਨੌਕਰੀਆਂ ਦੇ ਵਿੱਚ ਜਿਹੜੀ ਪਹਿਲਾਂ ਐਸ਼ ਹੁੰਦੀ ਸੀ ਉਹ ਤਾਂ ਖੈਰ ਹੁਣ ਨਹੀਂ ਆ, ਪਰ ਫਿਰ ਵੀ ਇੱਥੇ ਨਾਲੋਂ ਮੈਨੂੰ ਲੱਗਦਾ ਕਿ ਫਿਰ ਵੀ ਬਿਹਤਰ ਹੈ ਜ਼ਿੰਦਗੀ। ਪਰ ਜਿਹੜੀ ਉੱਥੇ ਦੀ ਨੌਕਰੀ ਪੇਸ਼ਾ ਜ਼ਿੰਦਗੀ ਪ੍ਰਾਈਵੇਟ ਸੈਕਟਰ ਦੀ ਆ ਉਹ ਵੀ ਜੇਕਰ ਦੇਖੀ ਜਾਵੇ ਤਾਂ ਬਿਲਕੁਲ ਇੱਥੇ ਦੇ ਵਾਂਗੂ ਹੀ ਆ। ਉੱਥੇ ਵੀ ਸਾਹ ਜਿਹੜਾ ਲੋਕਾਂ ਦੇ ਕੋਲ ਬਹੁਤ ਘੱਟ ਆ ਹਨਾ, ਔਰ ਕੰਮ ਕਾਰ ਜਿਹੜੇ ਆ ਉਹ ਉੱਥੇ ਜ਼ਿਆਦਾ ਹੈ, ਪਰ ਇੱਕ ਜਿਹੜੀ ਸਹਾਇਤਾ ਆ ਉਹ ਜ਼ਰੂਰ ਉੱਥੇ ਮਿਲ ਜਾਂਦੀ ਆ, ਨੌਕਰ ਚਾਕਰ ਮਿਲ ਜਾਂਦੇ ਆ, ਇਸ ਕਰਕੇ ਥੋੜਾ ਜਿਹਾ ਇੱਥੇ ਨਾਲੋਂ ਸੁਖਾਲਾ ਲੱਗਦਾ ਉੱਥੇ ਰਹਿਣਾ ਜੀ। ਤੇ ਬਰਾੜ ਸਾਹਿਬ ਬਹੁਤ ਸਾਰੇ ਦੋਸਤ ਵੀ ਜਿਹੜੇ ਉਹ ਇਸ ਵੇਲੇ ਹਾਜ਼ਰੀ ਭਰ ਰਹੇ ਪ੍ਰੋਗਰਾਮ ਦੇ ਵਿੱਚ, ਆਪਾਂ ਉਹਨਾਂ ਨੂੰ ਜੀਆਇਆਂ ਨੂੰ ਕਹਿੰਦੇ ਹਾਂ, ਬਹੁਤ ਸੋਹਣੇ ਸੋਹਣੇ ਵਿਚਾਰ ਵੀ ਭੇਜੇ ਆ ਦੋਸਤਾਂ ਨੇ, ਖਬਰਾਂ ਵੀ ਆਪਾਂ ਸ਼ੁਰੂ ਕਰਨੀਆਂ। ਸੋ ਗੁਰਦੀਪ ਸਿੰਘ ਹੋਰੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਚੁੱਕੇ ਆ, ਤੁਹਾਡਾ ਬਹੁਤ ਬਹੁਤ ਸਵਾਗਤ। ਜਗਤਾਰ ਸਿੰਘ ਗਿੱਲ ਹਾਂਗਕਾਂਗ ਟੂ ਡੀਕੇ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਭਾਜੀ। ਔਰ ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਸਾਹਿਬ ਤੋਂ ਵੀ ਸਾਡੇ ਸਾਥੀ ਪ੍ਰੈਜੈਂਟਰ ਨੇ, ਸਾਡੇ ਸੀਨੀਅਰ ਨੇ, ਔਰ ਉਹਨਾਂ ਨੂੰ ਵੀ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਬਹੁਤ ਸੋਹਣੇ ਸੋਹਣੇ ਵਿਚਾਰ ਵੀ ਦੋਸਤ ਭੇਜ ਰਹੇ ਆ, ਅਸੀਂ ਉਹਨਾਂ ਵਿਚਾਰਾਂ ਨੂੰ ਵੀ ਮੈਨੂੰ ਲੱਗਦਾ ਕਿ ਸ਼ਾਮਲ ਕਰ ਲੈਂਦੇ, ਉਸ ਤੋਂ ਬਾਅਦ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਹਾਂ
ਜੀ। ਬਿਲਕੁਲ
ਜੀ, ਬਿੱਟੂ ਮਿਲਡੂਰਾ ਤੋਂ, ਉਹਨਾਂ ਨੇ ਤਾਂ ਵੈਦਰ ਦੀ ਮੌਸਮ ਦੀ ਜਿਹੜੀ ਸਾਂਝ ਆ ਉਹ ਪਾ ਦਿੱਤੀ ਆ। ਮਿਲਡੂਰਾ ਦੇ ਵਿੱਚ ਕਹਿੰਦੇ ਅੱਜ ਵੈਸੇ ਧੁੱਪ ਆ ਤੇ ਅੱਜ ਜਿਹੜਾ ਸਵੇਰ ਦਾ ਤਾਪਮਾਨ ਉਹ ਉਹਨਾਂ ਨੇ ਦੱਸਿਆ ਕਿ 2.3 ਡਿਗਰੀ ਸੈਲਸੀਅਸ ਆ, ਤੇ ਰਾਤ ਨੂੰ ਕਹਿੰਦੇ 4 ਡਿਗਰੀ ਹੋ ਜਾਣਾ ਆ, ਤੇ ਦਿਨ ਵੇਲੇ 17 ਡਿਗਰੀ ਸੈਲਸੀਅਸ ਰਹਿਣਾ। ਤੇ ਇਹ ਵੀ ਜੀ ਕਿਉਂਕਿ ਖੇਤਾਂ ਦੇ ਵਿੱਚ ਆਲੇ ਦੁਆਲੇ ਜਿਹੜੇ ਆ ਫਾਰਮ ਹਾਊਸ ਨੇ ਜਾਂ ਫਿਰ ਫਾਰਮ ਨੇ ਉੱਥੇ ਰਹਿੰਦੇ ਆ, ਤੇ ਮਿਲਡੂਰਾ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਹੁੰਦਾ ਵੀ ਗਰਮੀ ਜਿਹੜੀ ਉਹ ਜ਼ਿਆਦਾ ਕਹਿਰ ਵਾਲੀ ਹੁੰਦੀ ਆ, ਖੈਰ ਸਰਦੀਆਂ ਜਿਹੜੀਆਂ ਉਹ ਉੱਥੇ ਜ਼ਿਆਦਾ ਤੰਗ ਨਹੀਂ ਕਰਦੀਆਂ। ਸੋ ਬਿੱਟੂ ਜੀ ਧੰਨਵਾਦ ਆ, ਤੁਸੀਂ ਸਾਂਝ ਪਾਈ ਆ ਆਪਣੇ ਮੌਸਮ ਦੀ, ਸ਼ੁਕਰੀਆ। ਅੱਗੇ ਸੁਖਵਿੰਦਰ ਸੌਂਧ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ। ਤੇ ਰਜਿੰਦਰ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਗਰਾਮ ਕਹਿੰਦੇ ਨਾਈਸ ਹੈ, ਰੱਬ ਰਾਖਾ ਜੀ। ਤੇ ਨਾਲ ਇਹਨਾਂ ਨੇ ਬਹੁਤ ਸੋਹਣਾ ਵਿਚਾਰ ਵੀ ਸਾਂਝਾ ਕੀਤਾ, ਕਹਿੰਦੇ ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਅਤੇ ਮਾੜੀ ਨੀਅਤ ਵਾਲਾ ਕਦੇ ਵੀ ਰੱਜ ਨਹੀਂ ਸਕਦਾ। ਬਿਲਕੁਲ ਜੀ, 100% ਇਹ ਸੱਚ ਹੈ। ਬਿਲਕੁਲ, ਕਹਿੰਦੇ ਹੁੰਦੇ ਨਾ ਜੇ ਨੀਅਤ ਨਾ ਭਰੇ ਤਾਂ ਫੇਰ ਤੁਸੀਂ ਜਿੰਨੀ ਮਰਜ਼ੀ ਦੌਲਤ ਵੀ ਕਮਾ ਲਓ ਨਾ ਤੇ ਤੁਸੀਂ ਕਦੇ ਵੀ ਨਹੀਂ ਰੱਜ ਸਕਦੇ, ਰੱਜ ਕਦੇ ਵੀ ਨਹੀਂ ਆ ਸਕਦਾ। ਸੋ ਬਹੁਤ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਹੈ। ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਸਾਹਿਬ ਤੋਂ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿ ਰਹੇ ਆ, ਕਹਿੰਦੇ ਪਹਿਚਾਣ ਕਿਵੇਂ ਹੋ ਪਾਊ ਹੁਣ ਇਨਸਾਨਾਂ ਦੀ, ਹੁਣ ਤਾਂ ਗੱਡੀਆਂ ਤੇ ਕੱਪੜੇ ਔਕਾਤ ਤੈਅ ਕਰਦੇ ਨੇ। ਬਿਲਕੁਲ ਗੁਰਦੀਪ ਸਿੰਘ ਜੀ, ਇਹ ਵੀ ਇੱਕ ਸੱਚ ਹੈ ਜ਼ਿੰਦਗੀ ਦਾ, ਹਨਾ, ਬੜਾ ਕੌੜਾ ਸੱਚ ਆ। ਤੇ ਇਹ ਵੀ ਮੈਨੂੰ ਲੱਗਦਾ ਕਿ ਇੱਕ ਭਰਮ ਭੁਲੇਖੇ ਦੇ ਵਿੱਚ ਹੀ ਜੀਨੇ ਆ ਜਦੋਂ ਸਾਡੀ ਔਕਾਤ ਜਿਹੜੀ ਉਹ ਗੱਡੀਆਂ ਤੇ ਕੱਪੜੇ ਉਹ ਤੈਅ ਕਰਦੇ ਆ, ਹਨਾ। ਤੇ ਇਹ ਭਰਮ ਭੁਲੇਖਾ ਜਿਹੜਾ ਆ ਇਹ ਬਹੁਤੀ ਦੇਰ ਤੱਕ ਬਣਿਆ ਨਹੀਂ ਰਹਿੰਦਾ ਹੁੰਦਾ ਜ਼ਿੰਦਗੀ ਦੇ ਵਿੱਚ, ਜੇਕਰ ਅਸੀਂ ਇਹ ਸਮਝਦੇ ਹਾਂ ਵੀ ਵੱਡੀਆਂ ਮਹਿੰਗੀਆਂ ਗੱਡੀਆਂ ਰੱਖਣ ਦੇ ਨਾਲ ਹੀ ਸਮਾਜ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਜਿਹੜੀ ਸਾਡੀ ਠੁੱਕ ਆ ਉਹ ਜ਼ਿਆਦਾ ਵੱਜਦੀ ਹੈ, ਤਾਂ ਫਿਰ ਇਹ ਬਹੁਤ ਵੱਡਾ ਭਰਮ ਹੁੰਦਾ ਜਿਹਦੇ ਵਿੱਚ ਅਸੀਂ ਜੀ ਰਹੇ ਹੁੰਦੇ ਹਾਂ। ਅੱਗੇ ਜੋਗਿੰਦਰ ਸਿੰਘ ਸੋਹੀ ਜਗਰਾਉਂ ਸਿਡਨੀ ਵਾਲੇ ਗੁੱਡ ਮਾਰਨਿੰਗ ਬੁਲਾ ਰਹੇ ਆ ਸਾਨੂੰ ਦੋਵਾਂ ਨੂੰ, ਵੈਰੀ ਗੁੱਡ ਮਾਰਨਿੰਗ ਜੀ, ਤੇ ਇੰਜੋਇੰਗ ਯੂਅਰ ਪ੍ਰੋਗਰਾਮ, ਕਹਿੰਦੇ ਧੰਨਵਾਦ ਬਹੁਤ ਬਹੁਤ। ਤੇ ਬਹੁਤ ਸੋਹਣਾ ਵਿਚਾਰ ਇਹਨਾਂ ਨੇ ਵੀ ਸਾਂਝਾ ਕੀਤਾ, ਕਹਿੰਦੇ ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ, ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸ ਨੂੰ ਤੋੜਨ ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਸਾਡਾ ਜਿਹੜਾ ਪਹਿਲਾ ਵਿਚਾਰ ਹੈ ਸਾਨੂੰ ਰਜਿੰਦਰ ਸਿੰਘ ਹੋਰਾਂ ਨੇ ਭੇਜਿਆ ਸੀਗਾ ਨਾ, ਬਿਲਕੁਲ ਉਹਦੇ ਜਵਾਬ ਦੇ ਵਿੱਚ ਜੇਕਰ ਹੋਰ ਸੁਖਾਲਾ ਕਰਨਾ ਹੋਵੇ, ਸੁਖਾਲੇ ਰੂਪ ਚ ਜ਼ਿੰਦਗੀ ਨੂੰ ਸਮਝਣਾ ਹੋਵੇ, ਤਾਂ ਮੈਨੂੰ ਲੱਗਦਾ ਕਿ ਇਹ ਵਿਚਾਰ ਜਿਹੜਾ ਵਾਕਈ ਬਹੁਤ ਕਮਾਲ ਦਾ ਵਿਚਾਰ ਹੈ, ਜੇਕਰ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾਉਣੇ ਆ ਜ਼ਿੰਦਗੀ ਦੇ ਵਿੱਚ, ਕਿਉਂਕਿ ਪੜ੍ਹਨ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਤੇ ਲਾਗੂ ਨਹੀਂ ਹੋਣੀਆਂ, ਜ਼ਿੰਦਗੀ ਤੇ ਲਾਗੂ ਉਦੋਂ ਹੀ ਹੋਣੀਆਂ ਜੇ ਅਸੀਂ ਉਹਨਾਂ ਨੂੰ ਅਪਣਾਉਂਦੇ ਹਾਂ, ਹਨਾ। ਸੋ ਬਹੁਤ ਧੰਨਵਾਦ ਜੋਗਿੰਦਰ ਸਿੰਘ ਜੀ, ਤੁਸੀਂ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ। ਅੱਗੇ ਜਗਤਾਰ ਗਿੱਲ ਟੂ ਟੀਕੇ ਹਾਂਗਕਾਂਗ ਵਾਲੀ, ਇਹਨਾਂ ਨੇ ਵੀ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ ਜੀ। ਸਪੀਡ ਨਾਲ ਦਿਸ਼ਾ ਨੂੰ ਧਿਆਨ ਚ ਰੱਖਣਾ ਜ਼ਰੂਰੀ ਹੈ, ਕਿਉਂਕਿ ਅਸੀਂ ਸਪੀਡੋਮੀਟਰ ਦੇਖਣ ਚ ਇੰਨੇ ਕੁ ਰੁੱਝੇ ਹੋਏ ਹਾਂ ਕਿ ਮੀਲ ਪੱਥਰ ਦੇਖਣਾ ਹੀ ਭੁੱਲ ਜਾਂਦੇ ਹਾਂ। ਕਿਆ ਬਾਤ ਹੈ ਜੀ, ਇਹ ਵੀ ਬੜੀ ਡੂੰਘੀ ਗੱਲ ਕੀਤੀ ਹੈ ਤੁਸੀਂ, ਹਨਾ। ਤੇ ਵਾਕਈ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਆ ਉਹ ਰਹਿੰਦਾ ਹੀ ਨਹੀਂ ਆ ਸਾਨੂੰ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਬਰਾੜ ਸਾਹਿਬ ਤੁਹਾਨੂੰ ਵੀ, ਤੇ ਨਾਲ ਹੀ ਨਾਲ ਇਹਨਾਂ ਨੇ ਕੁਛ ਜਿਹੜੇ ਸਵਾਲ ਆ ਉਹ ਵੀ ਖਬਰਾਂ ਤੋਂ ਪਹਿਲਾਂ ਹੀ ਸਾਨੂੰ ਕਰ ਦਿੱਤੇ ਆ, ਅਸੀਂ ਖਬਰਾਂ ਦੌਰਾਨ ਇਹਨਾਂ ਦੇ ਜਿਹੜੇ ਸਵਾਲ ਆ ਉਹ ਵੀ ਲਵਾਂਗੇ। ਪਰ ਪਹਿਲੀ ਇੱਕ ਗੱਲ ਜਿਹੜੀ ਇਹਨਾਂ ਨੇ ਸਾਂਝੀ ਕੀਤੀ ਉਹ ਜ਼ਰੂਰ ਲੈ ਲੈਂਦੇ ਆ। ਕਹਿੰਦੇ ਮਿੰਟੂ ਵੀਰੇ, ਪਹਿਲੀਆਂ ਚ ਮੀਡੀਆ ਇੰਨਾ ਤਾਕਤਵਰ ਨਹੀਂ ਸੀ, ਜਾਂ ਇਹ ਕਹਿ ਲਓ ਕਿ ਮੀਡੀਆ ਤੱਕ ਸਾਰੀਆਂ ਖਬਰਾਂ ਪਹੁੰਚਣ ਨਹੀਂ ਦਿੱਤੀਆਂ ਜਾਂਦੀਆਂ ਸੀ। ਹੁਣ ਜਿਵੇਂ ਮੀਡੀਆ ਪ੍ਰਫੁੱਲਤ ਹੋ ਰਿਹਾ, ਕਈ ਖਬਰਾਂ ਬੜੀ ਜਲਦੀ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਕਹਿੰਦੇ ਕਈ ਵਾਰ ਇਹ ਵੀ ਹੁੰਦਾ, ਹਾਂਜੀ ਕਹਿੰਦੇ ਮੁਲਾਂਕਣ ਕਰਨ ਤੋਂ ਕਈ ਵਾਰ ਕਹਿੰਦੇ ਉੱਕ ਜਾਂਦਾ, ਤੇ ਫਿਰ ਉਹ ਕੰਮ ਉਹ ਆਮ ਜਨਤਾ ਚ ਭੰਬਲ ਭੂਸਾ ਪੈਦਾ ਕਰ ਦਿੰਦਾ। ਹਾਂ, ਮੀਡੀਆ ਹੀ ਕਹਿੰਦੇ ਕਈ ਵਾਰ ਨਾ ਜਲਦੀ ਚ ਖਬਰਾਂ ਦੇ ਮੁਲਾਂਕਣ ਕਰਨ ਤੋਂ ਵੀ ਉੱਕ ਜਾਂਦਾ ਜੀ।
ਦੇਖੋ ਮੀਡੀਆ ਨੀ ਉੱਕਦਾ, ਮੀਡੀਆ ਤਾਂ ਕਰਦਾ ਗਾ ਜਿਹੜਾ ਕੁਛ ਸਭ ਕੁਛ ਸੋਚ ਸਮਝ ਕੇ। ਮੀਡੀਆ ਦੀ ਤਾਂ ਇਹ ਪੋਜੀਸ਼ਨ ਆ ਵੀ ਮੀਡੀਆ ਅੱਜ ਕੱਲ ਅੱਡੋ ਅੱਡ ਦਾਇਰਿਆਂ ਚ ਵੰਡਿਆ ਗਿਆ, ਕੋਈ ਖੱਬੇ ਪੱਖੀ ਕੋਈ ਸੱਜੇ ਪੱਖੀ, ਮੀਡੀਆ ਨਿਊਟਰਲ ਨਹੀਂ ਰਿਹਾ, ਸੋਰੀ ਟੂ ਸੇ ਆ। ਮੀਡੀਆ ਤਾਂ ਆਲਰੇਡੀ ਪ੍ਰਿਪੇਅਰ ਹੋ ਕੇ ਕਿਸੇ ਵੀ ਗੱਲ ਨੂੰ ਖੰਡਿਆਉਂਦਾ ਤੇ ਕਿਸੇ ਵੀ ਗੱਲ ਦਾ ਮੁਲਾਂਕਣ ਕਰਕੇ ਹੀ ਅੱਗੇ ਤੋਰਦਾ। ਹੁਣ ਉਹਦੇ ਚ ਉਹਨੇ ਮੁਲਾਂਕਣ ਇਹ ਨੀ ਕਰਨਾ ਹੁੰਦਾ ਵੀ ਨਿਊਟਰਲ ਕੀ ਆ, ਮੁਲਾਂਕਣ ਉਹਨੇ ਕਰਨਾ ਹੁੰਦਾ ਵੀ ਸਾਨੂੰ ਉਹ ਚੋਂ ਕੀ ਮਿਲੂਗਾ। ਤੇ ਜਿਹੜੀ ਹੈਗੀ ਆਮ ਲੋਕਾਂ ਦੇ ਹੱਥ, ਜਿਹਨੂੰ ਸੋਸ਼ਲ ਮੀਡੀਆ ਕਹਿੰਦੇ ਆ, ਆਮ ਲੋਕਾਂ ਦੇ ਹੱਥ ਦੀ ਗੱਲ, ਉਹ ਸੋਸ਼ਲ ਮੀਡੀਆ ਦੀ ਜ਼ਰੂਰ ਅਸੀਂ ਕਹਿ ਸਕਦੇ ਹਾਂ ਵੀ ਉਹ ਕੁਛ ਨੀ ਦਿੰਦਾ ਅੱਗਾ ਪਿੱਛਾ, ਉਹ ਕੁਛ ਵੀ ਆਵੇ ਉਹਨੂੰ ਸ਼ੇਅਰ ਕਰ ਦਿੰਦਾ, ਕੁਛ ਵੀ ਆਵੇ ਉਹਨੂੰ ਸ਼ੇਅਰ ਕਰ ਦਿੰਦਾ, ਤੇ ਉਹਦੇ ਨਾਲ ਫਿਰ ਉਹੀ ਜਿਹੜੀਆਂ ਚੁੱਤੀਆਂ ਪੈਦਾ ਹੋਈ ਜਾਂਦੀਆਂ, ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ। ਤੇ ਜੇ ਕੋਈ ਉਸਦੀ ਅਸੀਂ ਸਪਸ਼ਟੀਕਰਨ ਦੇਣ ਦੀ ਗੱਲ ਕਰਦੇ ਹਾਂ ਜਾਂ ਕੋਈ ਉਹਨੂੰ ਕਹਿਣ ਦੀ ਗੱਲ ਕਰਦੇ ਹਾਂ ਤੇ ਫਿਰ ਉਹਨੂੰ ਕਿਹਾ ਜਾਂਦਾ ਵੀ ਉਹ ਇਹਦਾ ਵਿਰੋਧੀ ਆ, ਤਾਂ ਕਰਕੇ ਤੇ ਉਲਟ ਗੱਲ ਕਰ ਰਿਹਾ। ਆ ਪਿੱਛੇ ਜੇ ਮੇਰੇ ਨਾਲ ਹੋ ਕੇ ਹਟੀ ਆ, ਜਦੋਂ ਆ ਸਿੱਕਮ ਵਾਲਾ ਆਸਾਮ ਦੇ ਵਿੱਚ ਜਿਹੜਾ ਦੁਖਾਂਤ ਵਾਪਰਿਆ, ਉਸ ਦੁਖਾਂਤ ਦੇ ਮਾਮਲੇ ਦੇ ਵਿੱਚ ਜਿਹੜੇ ਵੀਡੀਓ ਆ ਰਹੀਆਂ ਸੀ ਜਾਂ ਉਹਦੇ ਚ ਅਫਵਾਹਾਂ ਦਾ ਦੌਰ ਵੀ ਬਹੁਤ ਗਰਮਾਇਆ ਹੋਇਆ ਸੀ, ਤੇ ਮੈਂ ਉਹ ਜ਼ਮੀਨੀ ਪੱਧਰ ਤੇ ਗਏ ਬੰਦਿਆਂ ਦੇ ਬਿਹਾਫ ਤੇ ਗੱਲ ਕਰ ਦਿੱਤੀ ਜਿਹੜੇ ਜ਼ਮੀਨੀ ਪੱਧਰ ਤੇ ਗਏ ਸੀ, ਤੇ ਉਹਨਾਂ ਨੇ ਜਿਹੜੀ ਗੱਲ ਦੇਖ ਕੇ ਦੱਸੀ ਸੀ। ਤਾਂ ਮੈਨੂੰ ਪਿੱਛੇ ਜੇ ਸਿਡਨੀ ਦੇ ਵਿੱਚ ਇਕੱਠ ਦੇ ਵਿੱਚ ਕਿਹਾ ਗਿਆ, ਉਹ ਤਾਂ ਕਹਿੰਦੇ ਏਡਾ ਕਾਮਰੇਡ ਹੀ ਆ, ਉਹ ਤਾਂ ਆਸਾਮ ਦੀਆਂ ਗੱਲਾਂ ਨੂੰ ਵੀ ਮੁੱਕਰ ਗਿਆ, ਉਹਨਾਂ ਨੂੰ ਤੇ ਵੀ ਉਹਨੇ ਕਿਹਾ ਵੀ ਉੱਥੇ ਤਾਂ ਕੁਛ ਹੋਇਆ ਹੀ ਨੀ, ਤੇ ਹਾਲਾਂਕਿ ਇਹ ਗੱਲ ਹੋਈ ਨੀ ਸੀਗੀ। ਤੇ ਉਹ ਲੋਕ ਸੁਣਨਾ ਨੀ ਚਾਹੁੰਦੇ, ਲੋਕ ਸੁਣਨਾ ਚਾਹੁੰਦੇ ਉਹ ਚੀਜ਼ਾਂ ਸੁਣਨਾ ਚਾਹੁੰਦੇ ਜਿਹਦੇ ਵਿੱਚ ਉਹਨਾਂ ਦੀਆਂ ਜਿਹੜੀ ਸੋਚਾਂ, ਉਹ ਸੋਚਾਂ ਨੂੰ ਜਿਹੜਾ ਪ੍ਰਫੁੱਲਤ ਮਿਲੇ। ਜੇ ਉਹਨਾਂ ਦੀ ਸੋਚ ਇਹ ਆ ਨਾ ਵੀ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ, ਸਾਡਾ ਬਹੁਤ ਮਾੜਾ ਹੋ ਰਿਹਾ, ਤੇ ਉਦੋਂ ਫਿਰ ਉਹ ਇਹ ਸੋਚਦੇ ਆ ਵੀ ਉੱਥੇ ਪੰਜ ਦਸ ਦਿਨ ਦੇ ਮਰ ਜਾਣ, ਮੇਰੀ ਗੱਲ ਦੇ ਵਿਚਾਰ ਪੂਰੇ ਪੂਰੇ ਹੋ ਜਾਣ ਵੀ ਹਾਂ ਸਾਡੇ ਨਾਲ ਧੱਕਾ ਹੋ ਰਿਹਾ। ਵੀ ਉਹ ਇਹ ਨੀ ਸੋਚਦੇ ਵੀ ਉੱਥੇ ਕਿਉਂ ਇਹ ਜਾਂ ਕੁਛ ਹੋਵੇ, ਕਿਉਂ ਨੀ ਅਸੀਂ ਉਹਨੂੰ ਰੋਕ ਸਕਦੇ, ਕਿਉਂ ਨੀ ਉਹਨੂੰ ਕੰਟਰੋਲ ਕਰ ਸਕਦੇ, ਕੋਈ ਬੁਰਾ ਕਿਉਂ ਕਰੀਏ। ਤਾਂ ਉਹਦਾ ਉਲਟਾ ਸੋਚਦੇ ਵੀ ਮੈਂ ਝੂਠਾ ਨਾ ਪੈ ਜਾ, ਉੱਥੇ ਦਸ ਵੀਹ ਬੰਦੇ ਮਰ ਜਾਣ ਤਾਂ ਵਧੀਆ, ਉਹ ਇਸ ਚੀਜ਼ ਨੂੰ ਪ੍ਰੈਫਰ ਕਰਦਾ। ਸੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿਸੇ ਵੀ ਚੀਜ਼ ਦੀ ਪੜ੍ਹਾਈ ਲਿਖਾਈ ਹੁੰਦੀ ਆ। ਹੁਣ ਮੀਡੀਆ ਦੀ ਹੁਣ ਤੱਕ ਜਿਹੜੀ ਪ੍ਰੋਬਲਮ ਇਹ ਆਉਂਦੀ ਰਹੀ ਸੀਗੀ ਪੁਰਾਣੇ ਟਾਈਮਾਂ ਦੇ ਵਿੱਚ, ਮੀਡੀਆ ਦੇ ਵਿੱਚ ਕੋਈ ਵੀ ਬੰਦਾ ਚਾਹ ਬਣਾਉਣ ਵਾਲਾ ਪੱਤਰਕਾਰ ਬਣ ਜਾਂਦਾ ਤੇ ਉਹੀ ਚੱਲੀ ਜਾਂਦਾ, ਆਮ ਹਜੇ ਵੀ ਰੁਝਾਨ ਹੈਗਾ। ਪਰ ਹੁਣ ਮੀਡੀਆ ਦੇ ਵਿੱਚ ਜਰਨਲਿਜ਼ਮ ਕਰਕੇ ਲੋਕ ਆਉਣ ਲੱਗ ਗਏ, ਹੋਰ ਹੋ ਗਿਆ, ਚਲੋ ਇਹ ਵੱਖਰੀ ਗੱਲ ਆ ਵੀ ਮੀਡੀਆ ਜਿਹੜਾ ਹੁਣ ਉਲਟ ਹੋ ਗਈ ਕਹਾਣੀ ਵੀ ਉਹ ਮੀਡੀਆ ਦੇ ਜਿਹੜੇ ਹਾਊਸ ਆ ਉਹੀ ਪਹਿਲਾਂ ਗਿੱਟ ਮਿੱਟ ਕੀਤੀ ਹੋਈ ਆ, ਇੱਕ ਪੱਤਰਕਾਰ ਦੇ ਕੋਈ ਸਾਰੇ ਨੀ ਰਹਿੰਦਾ। ਹੁਣ ਦੂਜੇ ਪਾਸੇ ਮੀਡੀਆ ਚੱਲ ਰਿਹਾ ਸੋਸ਼ਲ ਮੀਡੀਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਵੀ ਮੀਡੀਆ ਦੇ ਕੀ ਦਾਇਰੇ ਹੁੰਦੇ ਆ, ਕੋਈ ਗੱਲ ਕਰਨ ਦਾ ਕੀ ਦਾਇਰਾ ਹੁੰਦਾ, ਇਹ ਗੱਲ ਦਾ ਕੀ ਇਫੈਕਟ ਪਊਗਾ। ਹੁਣ ਤਾਂ ਅਸੀਂ 20 ਥਾਂ ਤੇ ਦੇਖ ਲਿਆ ਵੀ ਐਡੇ ਵੱਡੇ ਵੱਡੇ ਹਾਦਸੇ ਵਾਪਰ ਗਏ ਜਿਹੜੀ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਬਿੰਗੀ ਟੇਡੀ ਪੋਸਟ, ਚਾਹੇ ਸ਼ਰਾਰਤੀ ਨੇ ਪਾਈ, ਚਾਹੇ ਅਣਜਾਣ ਨੇ ਪਾਈ, ਤੇ ਚਾਹੇ ਜਾਣ ਬੁੱਝ ਕੇ ਤੇ ਚਾਹੇ ਅਣਜਾਣਪਣੇ ਚ, ਕੁਛ ਵੀ ਹੋ ਸਕਦਾ, ਪਰ ਉਹਨੂੰ ਉਹਦਾ ਹੋਇਆ ਕਿਉਂ, ਉਹ ਅਣਜਾਣਪਣੇ ਦੇ ਕਾਰਨ। ਸੋ ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਨਾ ਸਾਨੂੰ ਥੋੜਾ ਜਿਹਾ ਇੱਕ ਚੀਜ਼ ਜ਼ਰੂਰ ਧਿਆਨ ਕਰਨੀ ਪੈਣੀ ਹੈ ਵੀ ਅਵਾਸਾਰਨਾ ਕੋਈ ਚੀਜ਼ ਸ਼ੇਅਰ ਕਰੀਏ, ਜਿਹੜੀ ਵੀ ਗੱਲ ਸ਼ੇਅਰ ਕਰਦੇ ਹਾਂ ਜਿਹੜੀ ਕੋਈ ਹੈਗੀ ਕਾਮਨ ਗੱਲ, ਜਿਹੜੀ ਕਿ ਕੋਈ ਇਕੱਲਾ ਇੱਕ ਕਾਮਨ ਜੀ ਗੱਲ ਆ ਜਿਹਦਾ ਇਫੈਕਟ ਨੀ ਕਿਤੇ ਪੈਂਦਾ, ਤਾਂ ਕੋਈ ਪ੍ਰੋਬਲਮ ਨੀ ਕਰਦੇ ਸ਼ੇਅਰ। ਪਰ ਜਦੋਂ ਸਾਨੂੰ ਪਤਾ ਵੀ ਇਹ ਗੱਲ ਭੜਕਾਊਗਾ, ਇਸ ਗੱਲ ਦੇ ਵਿੱਚੋਂ ਪਤਾ ਨੀ ਵਿੱਚੋਂ ਕੀ ਗੱਲ ਨਿਕਲ ਕੇ ਆਊਗੀ, ਤਾਂ ਉਹ ਨੀ ਕਰਨੀ ਚਾਹੀਦੀ, ਕਦੇ ਵੀ ਨੀ ਕਰਨੀ ਚਾਹੀਦੀ। ਤੇ ਉਹ ਨਹੀਂ ਤਾਂ ਫਿਰ ਸਾਡਾ ਸਮਾਜ ਦੇ ਵਿੱਚ ਏਦਾਂ ਹੀ ਗੰਦ ਪਈ ਜਾਊਗਾ। ਆ ਹੁਣ ਤੁਹਾਡੇ ਸਾਹਮਣੇ ਆ ਜਿਹੜੀਆਂ ਘਟਨਾਕ੍ਰਮ ਹੋਏ ਆ, ਵਾਪਰੇ ਆ, ਜਾਂ ਜਿੰਨੇ ਵੀ ਇਹਨਾਂ ਦੀ ਆਪਾਂ ਸਮੀਖਿਆ ਕੀਤੀ ਆ ਸਾਰਿਆਂ ਦੀ, ਰਣਜੀਤ ਕਮਿਸ਼ਨ ਦੀ ਆਪਾਂ ਜੇ ਹੁਣ ਖਬਰਾਂ ਨੂੰ ਵੀ ਨਾਲ ਲਪੇਟ ਗਏ, ਅੱਜ ਉਹ ਜਿਹੜੀ ਕੱਲ੍ਹ
ਬਿਲਕੁਲ ਜੀ ਅੱਜ ਦੀ ਪਹਿਲੀ ਖਬਰ ਹੀ ਇਹ ਆ ਰਹੀ ਹੈ, ਬਿਲਕੁਲ ਵਿਧਾਨ ਸਭਾ ਚ, ਬਿਲਕੁਲ ਜੀ, ਬਿਲਕੁਲ ਜੀ। ਅਕਾਲੀ ਦਲ ਨੇ ਡਾਕਟਰ ਸਾਹਿਬ ਇਹਦੇ ਤੇ ਵਾਕਆਊਟ ਵੀ ਕੀਤਾ ਜੀ।
ਹਾਂ ਹਾਂ, ਉਹ ਮੈਂ ਇਹ ਅਮਰਦੀਪ ਦੱਸਣਾ ਚਾਹੁੰਦਾ ਵੀ ਮੈਂ ਪਰਸੋਂ ਚੌਥੇ ਜਿੱਦਾਂ ਪਹਿਲੇ ਦਿਨ ਰਿਪੋਰਟ ਦੀ ਗੱਲ ਹੋਈ ਸੀ, ਮੈਂ ਪਹਿਲੇ ਦਿਨ ਇਹ ਉਂਗਲ ਉਠਾਈ ਸੀ ਵੀ ਜਿਹੜੀ ਇਹ ਰਿਪੋਰਟ ਆ, ਇਸ ਰਿਪੋਰਟ ਦੇ ਵਿੱਚ ਸਿੰਗਲ ਬੈਂਚ ਹੋਣ ਕਰਕੇ ਇਹਨੂੰ ਆਪਾਂ ਪਰਪੱਕਤਾ ਉਵੇਂ ਦੇ ਹੀ ਨਹੀਂ ਸਕਦੇ ਵੀ ਸਿੰਗਲ ਬੈਂਚ ਨਹੀਂ ਆਉਣਾ ਚਾਹੀਦਾ ਸੀ ਐਡੇ ਗੰਭੀਰ ਮੁੱਦੇ ਦੇ ਉੱਤੇ। ਕੋਈ ਮੰਨਿਆ ਮਾੜਾ ਮੋਟਾ ਮੁੱਦਾ ਉਹਦੇ ਤੇ ਤੁਸੀਂ ਸਿੰਗਲ ਬੈਂਚ ਬਣਾ ਦਿਓ, ਪਰ ਇਹ ਐਡਾ ਗੰਭੀਰ ਮੁੱਦਾ ਉਹਦੇ ਤੇ ਜਦੋਂ ਤੁਸੀਂ ਸਿੰਗਲ ਬੈਂਚ ਦਾ ਇੱਕ ਕੋਈ ਵੀ ਕਮਿਸ਼ਨ ਬਣਾਉਣੇ ਹੋ ਤਾਂ ਉਹ ਕਮਿਸ਼ਨ ਦੇ ਉੱਤੋਂ ਤੁਸੀਂ ਕਿਵੇਂ ਆਸ ਰੱਖ ਸਕਦੇ ਹੋ ਵੀ ਉਹ ਨਿਊਟਰਲ ਹੋ ਕੇ ਤੁਹਾਡੇ ਹੱਕ ਦੇ ਜਿਹੜੀ ਨਿਊਟਰਲ ਰਿਪੋਰਟ ਕਰੂਗੀ, ਆਮ ਲੋਕਾਂ ਦੇ ਹੱਕ ਦੀ ਗੱਲ ਕਰੂਗੀ? ਉਹ ਤਾਂ ਆਪਦੇ ਹੱਕਾਂ ਦੀ ਹੱਕ ਦੇ ਗੱਲ ਦੀ ਕਰੂਗਾ ਜਿੱਥੋਂ ਪੇ ਮਿਲੂਗੀ, ਜਿੱਥੋਂ ਸਹੂਲਤਾਂ ਮਿਲਣੀਆਂ ਰਿਪੋਰਟ ਬਣਾਉਣ ਲਈ। ਸੋ ਉਹੀ ਚੀਜ਼ਾਂ ਹੋਈਆਂ। ਮੈਂ ਇੱਥੇ ਕਲੀਨ ਚਿੱਟ ਨਹੀਂ ਦੇ ਰਿਹਾ ਵੀ ਜਿਹੜੇ ਸੁਖਬੀਰ ਹੋਰੇ ਜਾਂ ਬਾਦਲ ਜਾਂ ਸਮੇਧ ਸੈਨੀ ਹੋਰੇ ਕਹਿ ਰਹੇ ਆ ਵੀ ਅਸੀਂ ਤਾਂ ਹੈ ਹੀ ਨਹੀਂ ਸੀ ਜਾਂ ਤਾਂ ਸਾਰੀ ਗਲਤ ਆ ਰਿਪੋਰਟ ਜਾਂ ਸਾਰਾ ਕੁਛ ਆ, ਇਹ ਵੀ ਨਹੀਂ ਗੱਲ ਹੈਗੀ। ਪਰ ਗੱਲ ਇਹ ਆ ਵੀ ਜਿਹੜੇ ਢੰਗ ਨਾਲ ਉਹ ਰਿਪੋਰਟ ਬਣਾਈ ਗਈ ਹੈ ਨਾ, ਉਸ ਰਿਪੋਰਟ ਦੇ ਵਿੱਚ ਆਪਦਿਆਂ ਨੂੰ ਬਚਾਇਆ ਗਿਆ, ਬਗਾਨਿਆਂ ਨੂੰ ਰਗੜਿਆ ਗਿਆ, ਜਿੰਨਾ ਕੁ ਵੱਧ ਤੋਂ ਵੱਧ ਉਹ ਰਗੜ ਸਕਦੇ ਸੀ ਉਹਨਾਂ ਕੁ ਉਹਨਾਂ ਨੇ ਉਹਦੇ ਚ ਨਾਂ ਤੇ ਰਗੜੇ ਲਾਏ ਆ। ਅਸਲੀਅਤ ਤੋਂ ਰਿਪੋਰਟ ਨੇੜੇ ਨਹੀਂ ਹੈ, ਇਸ ਕਰਕੇ ਤਕਰੀਬਨ ਜਿਹੜੀਆਂ ਹੁਣ ਵਿਰੋਧੀ ਪਾਰਟੀਆਂ ਚ ਬਾਦਲ ਦਲ ਨੇ ਤਾਂ ਰੌਲਾ ਪਾਉਣਾ ਹੀ ਸੀ ਕਿਉਂਕਿ ਉਹਨਾਂ ਦੇ ਨਾਂ ਆਉਂਦੇ ਆ। ਆਮ ਆਦਮੀ ਪਾਰਟੀ ਸਿਰਫ ਇਸ ਲਈ ਰੌਲਾ ਪਾਉਂਦੀ ਆ ਵੀ ਉਹਨਾਂ ਕੋਲੇ ਮੁੱਦਾ ਮਿਲ ਗਿਆ ਉਹਨਾਂ ਨੂੰ ਦੋਨੇ ਪਾਰਟੀਆਂ ਨੂੰ ਨਿੰਦਣ ਦਾ, ਵੀ ਆ ਲੋ ਜੀ ਦੋਨਾਂ ਪਾਰਟੀਆਂ ਨੂੰ ਨਿੰਦੀਏ ਜਿਵੇਂ ਵੀ ਮਰਜ਼ੀ ਨਿੰਦੀਏ। ਸੋ ਇਹ ਇਹਦੀਆਂ ਗੱਲਾਂ ਨੂੰ ਨਾ ਸਾਨੂੰ ਰੱਖਣਾ ਪੈਣਾ ਧਿਆਨ ਦੇ ਵਿੱਚ। ਸਾਨੂੰ ਇਹ ਰਿਪੋਰਟ ਦੇ ਮਾਮਲੇ ਦੇ ਵਿੱਚ ਜੇ ਅਸੀਂ ਗੱਲ ਕਰੀ ਦੇਖੀਏ ਵੀ ਕੱਲ ਵਿਧਾਨ ਸਭਾ ਦੇ ਵਿੱਚ ਕੀ ਕੁਛ ਹੋਇਆ ਉਹਦੇ ਲਈ, ਤੇ ਉਹ ਅਖੀਰ ਦੇ ਵਿੱਚ ਅੱਜ ਜਿਹੜੀ ਉਹਦੇ ਤੇ ਬਹਿਸ ਹੋਣੀ ਆ। ਹੁਣ ਬਹਿਸ ਚ ਜੇ ਅਕਾਲੀ ਦਲ ਬਹਿੰਦਾ ਨੀ ਬਗਾ ਵਾਕਆਊਟ ਕਰਦਾ ਤਾਂ ਫੇਰ ਉਹਨੂੰ ਬਹਿਸ ਨਾ ਕਹੋ ਤੁਸੀਂ। ਜੇ ਵਿਰੋਧੀ ਪਾਰਟੀ ਬਹਿੰਦੀ ਨੀ ਫੇਰ ਤਾਂ ਉਹ ਚਰਚਾ ਹੋਊਗੀ, ਇੱਕ ਆਪਸਮੇ ਆਪਦੀ ਜਿਹੜੀ ਫਰੈਂਡਲੀ ਚਰਚਾ ਹੋਊਗੀ ਉਹ ਆਪਦਾ ਕਾਂਗਰਸ ਪਾਰਟੀ ਆਪਸਮੇ ਗੱਲਾਂ ਕਰਕੇ ਤੇ ਉਹਦੇ ਤੇ ਤਾੜੀਆਂ ਪਾ ਦੂਗੀ ਵੀ ਹਾਂਜੀ ਹਾਂਜੀ ਇਹਨੂੰ ਕਰ ਦਿਓ ਸਿਰੇ ਲਾ ਦਿਓ। ਤੇ ਪਰ ਅਸੂਲ ਇਹ ਬਣਦਾ ਵੀ ਜੇ ਉਹ ਰਿਪੋਰਟ ਗਲਤ ਆ ਤਾਂ ਉਹਦਾ ਵਾਕਆਊਟ ਨਾ ਕੀਤਾ ਜਾਵੇ, ਉਹਦੀ ਚਰਚਾ ਚ ਹਿੱਸਾ ਲਿਆ ਜਾਵੇ, ਹਿੱਸਾ ਲੈ ਕੇ ਉਹਦੇ ਦੂਜੇ ਪੱਖ ਦਿਖਾਏ ਜਾਣ ਤੇ ਭੱਜਿਆ ਕਿਉਂ ਜਾਵੇ ਉਸ ਗੱਲ ਦੇ ਉੱਤੇ। ਪਰ ਹੁਣ ਇਹ ਵੀ 100% ਅਕਾਲੀ ਦਲ ਵੀ ਸਾਫ਼ ਸੁਥਰਾ ਨੀ ਹੈਗਾ ਵੀ ਉਹ ਤਾਂ ਹੀ ਖੜਦਾ ਨੀ, ਉਹ ਭੱਜਦਾ ਗਾ। ਤੇ ਇਸ ਕਰਕੇ ਜਿਹੜੀਆਂ ਰਿਪੋਰਟਾਂ ਬਾਰੇ ਅਸੀਂ ਤਾਂ ਪਹਿਲਾਂ ਹੀ ਦੱਸਤਾ ਸੀ ਵੀ ਇਹ ਰਿਪੋਰਟਾਂ ਕੁਛ ਨੀ, ਕੁਝ ਇੱਕ ਦਿਨਾਂ ਦਾ ਇੱਕ ਡਰਾਮਾ ਰਹਿਣਾ, 5-10 ਦਿਨ ਲੋਕਾਂ ਨੂੰ ਗੱਮਾਂ ਗੱਲਾਂ ਕਰਨ ਨੂੰ ਮਿਲ ਜਾਂਦੀਆਂ, ਫਿਰ ਕੋਈ ਨਵਾਂ ਮੁੱਦਾ ਆਜੂ, ਉਹ ਕੱਲ ਦੀ ਪੋਸਟ ਵਾਲੀ ਕਹਾਣੀ ਆ ਬਸ।
ਜੀ ਬਿਲਕੁਲ। ਪਰ ਇਸ ਮਾਮਲੇ ਦੇ ਲਈ ਸਾਬਕਾ ਉਪ ਮੁੱਖ ਮੰਤਰੀ ਜਿਹੜੇ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਕਹਿਣਾ ਵੀ ਸਿੱਖ ਕੌਮ ਦੇ ਖਿਲਾਫ਼ ਅਸਲ ਦੇ ਵਿੱਚ ਇਹ ਕਾਂਗਰਸੀ ਸਾਜਿਸ਼, ਤੁਸੀਂ ਗੱਲ ਕੀਤੀ ਹੈ ਜਿਵੇਂ ਕਿ ਆਪਣਿਆਂ ਨੂੰ ਬਚਾਉਣ ਦੀ ਜਿਹੜੀ ਨੀਤੀ ਆ ਉਹ ਬਹੁਤ ਗਲਤ ਆ ਹਨਾ, ਤੇ ਸਿਰਫ ਜਿਹੜੇ ਵਿਰੋਧੀ ਆ ਉਹਨਾਂ ਨੂੰ ਟਾਰਗੇਟ ਕਰਨਾ ਜਾਂ ਫਿਰ ਜਿਹੜੇ ਅਸਲ ਦੇ ਵਿੱਚ ਦੋਸ਼ੀ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਦੋਸ਼ ਉਹਨਾਂ ਦੇ ਉੱਤੇ ਮੜਨਾ ਜਾਂ ਦੋਸ਼ ਯੁਕਤ ਕਾਰਵਾਈ ਜਿਹੜੀ ਆ ਉਹ ਕਰਨੀ ਜਿਹੜੀ ਜ਼ਰੂਰੀ ਸੀਗੀ ਪਰ ਨਹੀਂ ਕੀਤੀ ਗਈ। ਸੋ ਇਹਦੇ ਲਈ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਇੱਕ ਵਾਰ ਫੇਰ ਸ਼ਿਕਾਇਤਾਂ ਦੇ ਘੇਰੇ ਦੇ ਵਿੱਚ ਤਾਂ ਘੇਰੀ ਗਈ ਹੈ, ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਨਤੀਜਾ ਆ ਉਹ ਕੀ ਹੋਏਗਾ, ਅਜੇ ਤੱਕ ਇਹਦੇ ਉੱਤੇ ਟਿੱਪਣੀ ਕਰਨੀ ਜਿਹੜੀ ਆ ਇਹ ਕਾਫੀ ਮੁਸ਼ਕਲ ਲੱਗ ਰਹੀ ਹੈ। ਬਰਾੜ ਸਾਹਿਬ,
ਨਤੀਜਾ ਕੁਛ ਨੀ ਹੁੰਦਾ ਜੀ, ਟਿੱਪਣੀ ਇਹੀ ਆ ਵੀ ਇਹਦਾ ਨਤੀਜਾ ਕੁਛ ਨੀ ਨਿਕਲਦਾ ਹੈ। 5-7 ਦਿਨਾਂ ਦਾ ਗੰਧਾਲ ਆ, 5-7 ਦਿਨਾਂ ਗੰਧਾਲ ਬਾਅਦ ਫੇਰ ਉਹਨੂੰ ਰਿਵਿਊ ਲਈ ਰਿਪੋਰਟ ਭੇਜ ਦਿੱਤੀ ਜਾਊਗੀ, ਫੇਰ ਅਸੀਂ ਠੰਡੇ ਰਸਤੇ ਚ ਚੱਲੀ ਜਾਊ ਆ ਗੱਲ। ਨਤੀਜਾ ਇਹਨਾਂ ਦਾ ਇਹ ਕੱਢਣਾ ਹੀ ਨਹੀਂ ਚਾਹੁੰਦੇ। ਸੋ ਜਿਹੜੀਆਂ ਚੀਜ਼ਾਂ ਹੁਣ ਕੋਮਨ ਗੱਲਾਂ ਆ ਜਾਂਦੀਆਂ, ਕੋਮਨ ਗੱਲਾਂ ਦੇ ਉੱਤੇ ਐਕਸ਼ਨ ਲਏ ਜਾਂਦੇ ਆ। ਹੁਣ ਦੇਖੋ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਆਈ, ਹੁਣ ਉਸ ਲਾਂਘੇ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਿੱਧੂ ਨਾਲ ਕ੍ਰੈਡਿਟ ਲੈ ਜੇ ਸਾਰਾ ਕਿਤੇ, ਨਾਲ ਦੀ ਨਾਲ ਕੱਲਾ ਕੱਲਾ ਬੰਦਾ ਭੱਜ ਲਿਆ। ਹੁਣ ਸੁਸ਼ਮਾ ਸਵਰਾਜ ਨੇ ਦੁਬਾਰਾ ਲਿਖਿਆ, ਕੱਲ ਕੈਪਟਨ ਨੇ ਵੀ ਕਿਹਾ ਤਾਂ ਵਿਧਾਨ ਸਭਾ ਚ ਵੀ ਇੱਕ ਸੁਰ ਚ ਹੋ ਕੇ ਸਭ ਨੇ ਕਹਿਤਾ ਹਾਂਜੀ ਹਾਂਜੀ ਲਾਂਘਾ ਚਾਹੀਦਾ। ਕਾਰਨ ਉਹਨਾਂ ਨੂੰ ਪਤਾ ਵੀ ਇਹ ਇੱਥੇ ਅਸੀਂ ਜੇ ਕੁਛ ਗੱਲ ਕਰਾਂਗੇ, ਕੋਈ ਵਿਰੋਧਤਾ ਕਰਾਂਗੇ ਜਾਂ ਕੁਛ ਵੀ ਕਰਾਂਗੇ ਤਾਂ ਉਲਟ ਜਾਊਗੀ ਗੱਲ। ਸੋ ਉੱਥੇ ਉਹਨਾਂ ਨੂੰ ਲੱਗਦਾ ਵੀ ਆਪਾਂ ਨੂੰ ਨਹੀਂ ਹਾਂ ਹਾਂ ਹੀ ਕਰਨੀ ਚਾਹੀਦੀ ਹੈ, ਨਾ ਨਾ ਨਹੀਂ ਕਰਨੀ ਚਾਹੀਦੀ। ਤੇ ਉਹ ਕਰਤਾਰਪੁਰ ਲਾਂਘੇ ਬਾਰੇ ਗੱਲ ਵਿਧਾਨ ਸਭਾ ਦੇ ਵਿੱਚ ਪਤਾ ਪਾਸ ਹੋ ਗਿਆ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਅਗਲੀ ਖਬਰ ਜਿਹੜੀ ਆ ਥੋੜੀ ਜਿਹੀ ਸਿਆਸਤ ਤੋਂ ਪਰੇ ਆ ਔਰ ਸੋਹਣੀ ਖਬਰ ਹੈ ਜੀ ਕਿ ਭਾਰਤ ਦੇ ਵਿੱਚ ਬਾਇਓ ਫਿਊਲ ਦੇ ਨਾਲ ਪਹਿਲਾ ਜਹਾਜ਼ ਉੱਡਿਆ ਔਰ ਇਹ ਪ੍ਰੀਖਣ ਜਿਹੜਾ ਕੀਤਾ ਗਿਆ ਦੇਹਰਾਦੂਨ ਤੇ ਦਿੱਲੀ ਦੇ ਵਿਚਕਾਰ ਕੀਤਾ ਗਿਆ ਸਪਾਈਸ ਜੈੱਟ ਦੇ ਦੁਆਰਾ। ਤੇ ਇਹ ਜਿਹੜੇ ਬਾਇਓ ਫਿਊਲ ਨਾਲ ਜਹਾਜ਼ ਉਡਾਉਣ ਵਾਲੇ 94 ਦੇਸ਼ਾਂ ਦੇ ਵਿੱਚ ਹੁਣ ਭਾਰਤ ਵੀ ਸ਼ਾਮਲ ਹੋ ਗਿਆ ਤੇ 78 ਸੀਟਾਂ ਵਾਲੇ ਜਿਹੜੇ ਇਸ ਜਹਾਜ਼ ਨੇ ਜਿਹੜੀ ਉਡਾਨ ਸੀਗੀ ਜੀ ਦੇਹਰਾਦੂਨ ਤੋਂ ਭਰੀ ਸੀਗੀ ਤੇ ਦਿੱਲੀ ਤੱਕ ਜਿਹੜੀ ਇਹ ਉਡਾਨ ਆ ਇਹ ਬੜੀ ਸਫਲ ਰਹੀ ਆ ਔਰ ਇਸ ਦੇ ਨਾਲ ਇੱਕ ਨਵਾਂ ਜਿਹੜਾ ਇਤਿਹਾਸ ਆ ਉਹ ਵੀ ਰਚਿਆ ਗਿਆ ਤੇ ਕਿਹਾ ਜਾ ਰਿਹਾ ਕਿ ਕਾਰਬਨ ਡਾਈਆਕਸਾਈਡ ਦੀ ਜਿਹੜੀ ਨਿਕਾਸੀ ਆ ਉਹ ਹੁਣ ਘੱਟ ਹੋਵੇਗੀ ਤੇ ਛੇਤੀ ਹੀ ਨਵੀਂ ਬਾਇਓ ਏਟੀਐਫ ਨੀਤੀ ਜਿਹੜੀ ਆ ਉਹ ਵੀ ਸਰਕਾਰ ਲੈ ਕੇ ਆ ਰਹੀ ਹੈ ਜਿਹਦੇ ਤਹਿਤ ਹੋਰ ਵੀ ਜਿਹੜੇ ਜਹਾਜ਼ ਆ ਉਹ ਬਾਇਓ ਫਿਊਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਡਾਏ ਜਾਣ ਦੀ ਜਿਹੜੀ ਨੀਤੀ ਹੈ ਤਿਆਰ ਹੋ ਰਹੀ ਹੈ। ਜੀ ਬਰਾੜ ਸਾਹਿਬ
ਦੇਖੋ ਚੰਗੀ ਗੱਲ ਆ, ਕੋਈ ਚੰਗੀ ਚੀਜ਼ ਆ ਰਹੀ ਆ, ਮੁੜ ਕੁੜ ਕੇ ਲੋਕ ਆਪਦੇ ਜੜਾਂ ਨਾਲ ਜੁੜ ਰਹੇ ਆ ਜਾਂ ਜੋ ਹੋਣੀਆਂ ਚਾਹੀਦੀਆਂ ਗੱਲਾਂ ਉਹ ਕਰ ਰਹੇ ਆ ਤੇ ਭਾਵੇਂ ਦੇਰੀ ਨਾਲ ਸੀ ਪਰ ਦਰੁਸਤ ਆ ਰਹੇ ਆ ਤਾਂ ਸਾਨੂੰ ਸਵਾਗਤ ਕਰਨਾ ਬਣਦਾ। ਪਰ ਮੈਂ ਦੱਸਦਾ ਵੀ ਫਿਲਹਾਲ ਜਿਹੜੀ ਬਾਇਓ ਫਿਊਲ ਦੀ ਕੀਮਤ ਆ ਉਹ ਕਾਫੀ ਜ਼ਿਆਦਾ ਆ ਪਰ ਇਹਨਾਂ ਦਾ ਮੰਨਣਾ ਕਹਿੰਦੇ ਐਂਡ ਆਫ ਦੀ ਡੇ ਜਿਹੜੀ ਸਾਡੀ ਕੋਸਟ ਆ ਉਹ ਘਟੂਗੀ। ਉਹ ਕੋਸਟ ਘਟਣ ਦਾ ਕਾਰਨ ਕਈ ਚੀਜ਼ਾਂ ਮੰਨੀਆਂ ਜਾਂਦੀਆਂ ਵੀ ਜਿਹੜੀਆਂ CO2 ਦੇ ਪ੍ਰੋਜੈਕਟ ਅਸੀਂ ਅਕਸਰ ਜੇ ਤੁਸੀਂ ਕਿਸੇ ਨੇ ਵੀ ਟਿਕਟ ਬੁੱਕ ਕਰਾਈ ਹੋਊਗੀ ਤਾਂ ਉਹਦੇ ਵਿੱਚ ਇੱਕ ਕਾਲਮ ਆਉਂਦਾ ਹੁੰਦਾ ਐਂਡ ਦੇ ਉੱਤੇ ਵੀ ਕੀ ਤੁਸੀਂ CO2 ਦੇ ਲਈ ਡੋਨੇਸ਼ਨ ਕਰਨਾ ਚਾਹੁੰਦੇ ਹੋ ਕੁਛ ਤਾਂ $2 ਜਾਂ $4 ਹੁੰਦੇ ਆ ਉੱਥੇ ਡੋਨੇਸ਼ਨ ਲਈ ਤੇ ਤਕਰੀਬਨ ਆਪਾਂ ਕਈ ਵਾਰੀ ਟਿਕਟ ਨਹੀਂ ਲਾਉਂਦੇ ਉੱਥੇ ਵੀ ਨਹੀਂ ਹੋਰ 2-4 ਕਾਹਨੂੰ ਲਾਉਣੇ ਆ ਤੇ ਉੱਥੇ ਉਹ ਤੁਹਾਡੀ ਮਰਜ਼ੀ ਹੁੰਦੀ ਆ ਪਰ ਉਹ ਇੱਕ ਫੰਡ ਕਿਉਂਕਿ ਬਹੁਤ ਵੱਡਾ ਜਿਹੜਾ ਇੱਕ ਹਿੱਸਾ ਖਰਚਿਆ ਜਾਂਦਾ ਇਸ ਗੈਸ ਨੂੰ ਕੰਟਰੋਲ ਕਰਨ ਦੇ ਲਈ ਉਹਦੇ ਲਈ ਉਹ ਫੰਡ ਹੁੰਦੇ ਆ ਤੇ ਉਸ ਕਰਕੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਅਖੀਰ ਓਵਰਆਲ ਜਿਹੜੀ ਇਹ ਫਲਾਈਟ ਆ ਚਾਹੇ ਤੇਲ ਮਹਿੰਗਾ ਉਹ ਚੀਪ ਹੀ ਪਊਗੀ ਵੀ ਇਹਨੂੰ CO2 ਕੰਟਰੋਲ ਕਰਨ ਵਾਲਾ ਜਿਹੜਾ ਬਾਅਦ ਦਾ ਖਰਚਾ ਉਹ ਨੀ ਪਊਗਾ ਇਸ ਤੇ। ਸੋ ਚੰਗੀ ਗੱਲ ਆ ਜੀ, ਪਰ ਪਹਿਲਾਂ ਵੀ ਬਹੁਤ ਸਾਰੇ ਮੁਲਕ ਜਿਹੜਾ ਇਸ ਬਾਇਓਟੈਕਨੋਲੋਜੀ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਆਉਣ ਵਾਲੇ ਦਿਨਾਂ ਚ ਗੱਡੀਆਂ ਦੇ ਉੱਤੇ ਵੀ ਵੱਡੀ ਕ੍ਰਾਂਤੀ ਆ ਰਹੀ ਆ, ਗੱਡੀਆਂ ਦੇ ਵਿੱਚ ਵੀ ਜਿਹੜੀਆਂ ਕਿ ਤਕਰੀਬਨ ਬਹੁਤ ਸਾਰੀਆਂ ਸਿਟੀ ਚ ਚੱਲਣ ਵਾਲੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਸਪੀਡ ਵਾਲੀ ਮਾਇਨੇ ਨੀ ਰੱਖਦੀ ਤੇ ਜਿਨ੍ਹਾਂ ਦੇ ਵਿੱਚ ਮਾਈਲੇਜ ਵਾਲੇ ਦੂਰ ਨੀ ਹੁੰਦੇ ਤੇ ਡੇਲੀ ਬੰਦੇ ਨੂੰ ਪਤਾ ਹੀ ਹੁੰਦਾ ਵੀ ਆਪਾਂ 100 ਕਿਲੋਮੀਟਰ ਡੇਲੀ ਕਰਨਾ ਤੇ ਸਪੀਡ ਦੀ ਵੀ ਕੋਈ ਚੱਕਰ ਨੀ ਵੀ 60 ਦੀ ਸਪੀਡ ਹੁੰਦੀ ਆ ਤਾਂ ਉੱਥੇ ਤਕਰੀਬਨ ਸਾਰੀਆਂ ਸੋਲਰ ਨਾਲ ਚੱਲਣ ਵਾਲੀਆਂ ਗੱਡੀਆਂ ਆਉਣ ਵਾਲੇ ਦਿਨਾਂ ਵਿੱਚ ਦਿਖਾਈ ਦੇਣਗੀਆਂ ਤੇ ਫਿਰ ਜਿਵੇਂ ਹਰ ਰੋਜ਼ ਅਸੀਂ ਗ੍ਰਾਫ ਵਧਾਉਣੇ ਆ ਵੀ ਧੂੰਏ ਦਾ ਜਾਂ ਪ੍ਰਦੂਸ਼ਣ ਦਾ ਗ੍ਰਾਫ ਕਿੰਨਾ ਹਾਈ ਹੋ ਰਿਹਾ ਤੇ ਉਹ ਗ੍ਰਾਫ ਫਿਰ ਪੁੱਠਾ ਵੀ ਮੁੜਨਾ ਸ਼ੁਰੂ ਹੋਊਗਾ।
ਜੀ ਸੋਬਰਾਟ ਸਾਹਿਬ, ਅਗਲੀ ਖਬਰ ਹੈ ਕਿ 37 ਸਾਲ ਪੁਰਾਣੇ ਕੇਸ ਜਿਹੜਾ ਕਿ ਜਹਾਜ਼ ਅਗਵਾ ਕਰ ਉਸ ਕੇਸ ਵਿੱਚ ਕਾਫੀ ਦੇਰ ਤੋਂ ਜੀ ਗ੍ਰਿਫ਼ਤਾਰ ਸਨ ਔਰ ਜੇਲ੍ਹ ਚ ਸਜ਼ਾ ਭੁਗਤ ਰਹੇ ਸਨ ਉਹਨਾਂ ਨੂੰ ਦਿੱਲੀ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ। ਸੋ ਤੇਜਿੰਦਰਪਾਲ ਸਿੰਘ ਤੇ ਸਤਨਾਮ ਸਿੰਘ ਹੋਰੀ ਜਿਹੜੇ ਕਿ 37 ਸਾਲ ਤੋਂ ਪੁਰਾਣੇ ਕੇਸ ਚ ਜਿਹੜੇ ਫਸੇ ਹੋਏ ਸੀਗੇ ਔਰ ਉਹਨਾਂ ਨੂੰ ਸਜ਼ਾ ਜਿਹੜੀ ਸੀ ਕਾਫੀ ਲੰਬੀ ਭੁਗਤਣੀ ਪਈ ਹੈ ਔਰ ਪਾਕਿਸਤਾਨ ਦੇ ਵਿੱਚ ਵੀ ਪਹਿਲਾਂ ਉਹਨਾਂ ਨੂੰ ਸਜ਼ਾ ਭੁਗਤਣੀ ਪਈ, ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਦੇ ਵਿੱਚ ਇਹ ਸਜ਼ਾ ਜਿਹੜੀ ਹੈ ਇਹ ਭੁਗਤਣੀ ਪਈ ਹੈ ਤੇ ਉਸ ਤੋਂ ਬਾਅਦ ਹੁਣ ਜਾ ਕੇ ਉਹਨਾਂ ਨੂੰ ਦਿੱਲੀ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਕਿ 111 ਯਾਤਰੀਆਂ ਵਾਲੇ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲਿਜਾਣ ਦਾ ਇਹਨਾਂ ਦੇ ਉੱਤੇ ਦੋਸ਼ ਸੀ ਤੇ 5 ਸਿੱਖ ਅਗਵਾਕਾਰਾਂ ਚੋਂ ਇਹਨਾਂ ਦੋਵਾਂ ਤੇ ਜੀ ਜੀ ਬਰਾੜ ਸਾਹਿਬ
ਦੇਖੋ ਅਮਰਦੀਪ ਗੱਲ ਇਹ ਹੈ ਵੀ ਇਹ ਨਿਊਜ਼ ਜਿਹੜੀ ਲੱਖ ਕਈ ਜਾਣ ਵੀ ਬਰੀ ਕਰਤਾ ਸ਼ਬਦ ਬਰੀ ਕਰਨਾ ਸ਼ਬਦ ਨਾਲ ਬੰਦੇ ਨੂੰ ਰਾਹਤ ਜੀ ਮਿਲਦੀ ਆ ਪਰ ਜਦੋਂ ਤੁਸੀਂ ਅਸਲੀਅਤ ਦੀ ਪੜਤਾਲੋਗੇ ਤਾਂ ਬਰੀ ਨਹੀਂ ਹੋਏ ਇਹ। ਇਹਨਾਂ ਨੇ ਉਹ ਬਹੁਤ ਦੌਰ ਆ ਜਿਹੜਾ ਉਹ ਪਿੰਡੇ ਤੇ ਹੰਢਾਇਆ, 37 ਸਾਲ ਛੋਟੇ ਨੀ ਹੁੰਦੇ। ਇਹ ਉਦੋਂ ਦੀ ਗੱਲ ਆ ਜੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਣਾ ਨੂੰ 81 ਦੀ ਗੱਲ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਅਰੈਸਟ ਕੀਤਾ ਸੀ। ਉਸ ਟਾਈਮ ਇਹਨਾਂ ਨੇ ਜਹਾਜ਼ ਅਗਵਾ ਕੀਤਾ ਸੀ 5 ਜਣਿਆਂ ਨੇ ਤੇ ਇਹ ਲੈ ਗਏ ਸੀਗੇ ਸ੍ਰੀਨਗਰ ਤੋਂ ਲਾਹੌਰ ਤੇ ਉਸ ਜਹਾਜ਼ ਨੂੰ ਜਦੋਂ ਉੱਥੇ ਹਾਂਜੀ ਹਾਂਜੀ ਉੱਥੇ ਜਦੋਂ ਇਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤਾਂ ਉੱਥੇ ਇਹਨਾਂ ਤੇ ਕੇਸ ਚੱਲਿਆ ਸੀ। ਕੇਸ ਚੱਲ ਕੇ ਉੱਥੇ ਸਜ਼ਾ ਹੋ ਗਈ ਸੀ ਇਹਨਾਂ ਨੂੰ ਤੇ ਇਹਨਾਂ ਨੇ ਉਹ ਸਜ਼ਾ ਤਕਰੀਬਨ ਮਤਲਬ 98-99 ਤੱਕ ਉਹਨਾਂ ਦੀ ਸਜ਼ਾ ਚੱਲਦੀ ਰਹੀ। ਉਦੋਂ ਬਾਅਦ ਇਹ ਇੱਕ ਮਤਲਬ ਅਮੈਰੀਕਾ ਮੂਵ ਹੋ ਗਏ ਸੀ, ਇੱਕ ਕੈਨੇਡਾ ਮੂਵ ਹੋ ਗਏ ਸੀ ਤਾਂ ਉਹਨਾਂ ਤੋਂ ਬਾਅਦ ਚ ਹਵਾਲਗੀ ਲੈ ਕੇ ਇੰਡੀਆ ਨੇ ਲੈ ਲਿਆ ਸੀ ਇਹਨਾਂ ਨੂੰ ਹਵਾਲਗੀ ਚ ਤੇ ਕਿਉਂਕਿ ਕਹਿੰਦੇ ਵੀ ਸਾਡੇ ਦੋਸ਼ੀ ਆ ਤਾਂ ਉੱਥੇ ਇੱਕ ਪਾਸੇ ਤਾਂ ਇਹ ਰਿੱਟ ਪਾਈ ਗਈ ਸੀ ਵੀ ਉਸ ਦੋਸ਼ ਦੀ ਸਜ਼ਾ ਭੁਗਤ ਚੁੱਕੇ ਆ ਚਾਹੇ ਉਹ ਪਾਕਿਸਤਾਨ ਚ ਭੁਗਤ ਚੁੱਕਿਆ ਕੇਸ ਹੀ ਨੀ ਬਣਦਾ। ਪਰ ਦੂਜੇ ਪਾਸੇ ਜਿਹੜੇ ਸਾਡੇ ਵਕੀਲਾਂ ਨੇ ਇਹ ਕਿਹਾ ਸੀ ਵੀ ਨਹੀਂ ਇਹ ਰਿੱਟ ਆ ਜਿਹੜੀ ਇਹ ਜਿਹੜਾ ਵੱਖਰੀ ਰਿੱਟ ਪਾਈ ਗਈ ਆ ਤੇ ਵੱਖਰੇ ਇਹਦੇ ਵਿੱਚ ਗੱਲਾਂ ਤੇ ਇਹ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਕੇਸ ਚੱਲਣਾ ਚਾਹੀਦਾ ਵਿਚਾਰ। ਪਰ ਉਹ ਕੱਲ ਜਿਹੜੀ ਉਸ ਦੇ ਵਿੱਚ ਇੱਕ ਵਾਰੀ ਰਾਹਤ ਦਿੱਤੀ ਗਈ ਆ ਉਸ ਵਿਚਾਰ ਦੇ ਵਿੱਚ ਤੇ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਤੁਸੀਂ ਜਿਹੜੇ ਇਹਦੇ ਚੋਂ ਬਾ ਇੱਜ਼ਤ ਬਰੀ ਹੋ ਤੇ ਪਰ ਹੁਣ ਤੁਸੀਂ ਆਪ ਹੀ ਦੇਖ ਲਓ ਵੀ 37 ਸਾਲ ਲੱਗ ਗਏ ਬਾ ਇੱਜ਼ਤ ਬਰੀ ਕਹਿਣ ਲਈ ਵੀ ਤੁਹਾਡਾ ਕੋਈ ਇਸ ਦੇ ਵਿੱਚ ਉਹ ਨੀ। ਹਾਲਾਂਕਿ ਉਹ ਦੋਸ਼ ਮੁਕਤ ਨਹੀਂ ਕੀਤੇ ਗਏ, ਉਹਦੇ ਚ ਇਹ ਕਿਹਾ ਗਿਆ ਵੀ ਤੁਸੀਂ ਆਲਰੇਡੀ ਭੁਗਤ ਚੁੱਕੇ ਹੋ, ਦੋਸ਼ ਤਾਂ ਤੁਹਾਡਾ ਸੀਗਾ ਪਰ ਤੁਸੀਂ ਆਲਰੇਡੀ ਭੁਗਤ ਚੁੱਕੇ ਹੋ। ਪਰ ਦੇਖੋ ਹੁਣ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ, ਮੇਰੇ ਵਰਗਾ ਕੁਰਬਾਨੀਆਂ ਦੇਣ ਦੀ ਗੱਲ ਕਰਦਾ, ਕੌਮ ਦੇ ਮੁੱਦਿਆਂ ਦੀ ਗੱਲ ਕਰਦਾ, ਤੇ ਛੱਡ ਇੱਕ ਦਿਨ ਜੌਬ ਨੀ ਸਕਦਾ, ਇੱਕ ਦਿਨ ਜੌਬ ਤੋਂ ਛੱਡਣਾ ਪੈ ਜਾਏ ਨਾ, ਕਹਿ ਦੀਏ ਵੀ ਤੂੰ ਅੱਜ ਜੌਬ ਛੱਡ ਦੇ ਤੇ ਆਪਾਂ ਇੱਕ ਦਿਨ ਬਾਅਦ ਆਪਾਂ ਅੱਜ ਕੌਮ ਦੇ ਲਈ ਕੋਈ ਲੜਾਈ ਕਰ ਲਈਏ ਜਾਂ ਕੋਈ ਮੁੱਦੇ ਤੇ ਬੋਲ ਜਾਂ ਆਈਏ ਕਿਤੇ, ਨਹੀਂ ਅਸੀਂ ਫੇਸਬੁੱਕ ਤੇ ਰਾਤ ਨੂੰ ਆ ਕੇ ਜੌਬ ਤੋਂ ਆ ਕੇ ਸਟੇਟਸ ਪਾ ਕੇ ਹੀ ਆਪਦੀ ਕੁਰਬਾਨੀ ਦੇ ਦਿਆਂਗੇ, ਵਟਸਐਪ ਦੇ ਉੱਤੇ ਮੈਸੇਜ ਫਾਰਵਰਡ ਕਰਕੇ ਕੁਰਬਾਨੀ ਦੇ ਦਿਆਂਗੇ। ਅਸਲੀਆਂ ਕੁਰਬਾਨੀਆਂ ਇਹ ਹੁੰਦੀਆਂ 37 ਸਾਲ, ਕਹਿਣਾ ਹੀ ਸੌਖਾ ਵੀ 37 ਸਾਲ ਬੰਦਿਆਂ ਨੂੰ ਪਤਾ ਹੀ ਸੀਗਾ ਵੀ ਜਦੋਂ ਕੋਈ ਜਹਾਜ਼ ਅਗਵਾ ਕਰ ਰਹੇ ਹੋ ਤਾਂ ਉਹਦੇ ਬਦਲੇ ਤੁਹਾਨੂੰ ਖੰਡ ਥੋੜਾ ਮਿਲੂਗੀ, ਉਹਦੇ ਬਦਲੇ ਇਹੀ ਚੀਜ਼ਾਂ ਮਿਲਣੀਆਂ ਸੀ। ਇਹ ਹੁੰਦੀਆਂ ਕੁਰਬਾਨੀਆਂ, ਇਹ ਲੋਕ ਜਿਹੜੇ ਕੁਛ ਕਰ ਗੁਜ਼ਰਨ ਵਾਲੇ ਲੋਕ ਹੁੰਦੇ ਆ, ਜਿਹੜੇ ਮੇਰੇ ਵਰਗੇ ਹੁੰਦੇ ਆ, ਉਹ ਇਕੱਲੇ ਫੇਸਬੁੱਕ ਦੇ ਉੱਤੇ ਸਟੇਟਸ ਪਾ ਕੇ ਇੱਕ ਦਿਨ ਦੀ ਜੌਬ ਦੀ ਛੁੱਟੀ ਨੀ ਲੈਂਦੇ ਕਿ ਭਾਈ ਅੱਜ ਜੌਬ ਤੋਂ ਛੁੱਟੀ ਲੈ ਲਈਏ, ਤਾਂ ਕਹਿੰਦੇ 150 ਸਾਡਾ ਮਰ ਜੂਗਾ।
ਜੀ ਜੀ ਬਿਲਕੁਲ। ਬਰਾੜ ਸਾਹਿਬ, ਅਗਲੀ ਖਬਰ ਆ ਰਹੀ ਹੈ ਕਿ ਪੜ੍ਹਾਈ ਦੇ ਲਈ ਬਰਤਾਨੀਆ ਜਾਣ ਵਾਲੇ ਜਿਹੜੇ ਵਿਦਿਆਰਥੀ ਆ ਜਾਂ ਭਾਰਤੀ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਵੀ ਕਾਫੀ ਇਜ਼ਾਫਾ ਹੋਇਆ। ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਦੌਰਾਨ 32% ਜਿਹੜੇ ਭਾਰਤੀ ਵਿਦਿਆਰਥੀ ਆ ਉਹ ਬ੍ਰਿਟੇਨ ਗਏ ਆ, ਜਦਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਵੀ ਪੜ੍ਹਾਈ ਦੇ ਲਈ ਜਾਣ ਵਾਲਿਆਂ ਦੀ ਜਿਹੜੀ ਗਿਣਤੀ ਉਹ ਕਾਫੀ ਜ਼ਿਆਦਾ ਆ, ਪਰ ਜਿਹੜੀ ਬਰਤਾਨੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਆ ਉਹ ਇੰਨੀ ਜ਼ਿਆਦਾ ਤਾਂ ਨਹੀਂ ਆ ਜਿੰਨੀ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਆ, ਪਰ ਫਿਰ ਵੀ ਕਹਿੰਦੇ ਕਿ ਪਿਛਲੇ ਸਾਲ ਦੌਰਾਨ ਇਹਦੇ ਵਿੱਚ ਲਗਾਤਾਰ ਵਾਧਾ ਹੋਇਆ ਤੇ 32% ਜਿਹੜਾ ਇਹ ਵਾਧਾ ਆ ਇਹ ਰਿਕਾਰਡ ਕੀਤਾ ਗਿਆ ਆ, ਅੰਕੜੇ ਜਿਹੜੇ ਆ ਇਹ ਦੱਸਦੇ ਆ ਬ੍ਰਿਟਿਸ਼ ਹਾਈ ਕਮਿਸ਼ਨ ਦੇ। ਤੇ ਨਾਲ ਹੀ ਨਾਲ ਕਹਿੰਦੇ ਕਿ 15,390 ਭਾਰਤੀ ਵਿਦਿਆਰਥੀਆਂ ਨੂੰ ਜੂਨ 2018 ਦੇ ਵਿੱਚ ਜਿਹੜਾ ਅਕਾਦਮਿਕ ਸਾਲ ਖਤਮ ਹੋਣਾ T4 ਵੀਜ਼ਾ ਜਿਹੜਾ ਆ ਉਹ ਦੌਰਾਨ ਦਿੱਤਾ ਗਿਆ ਆ, ਤੇ ਕਹਿੰਦੇ ਜੀ ਇਹੀ ਇਸੇ ਵੀਜ਼ੇ ਦੇ ਅੰਕੜੇ ਦੱਸਦੇ ਆ ਵੀ 32% ਜ਼ਿਆਦਾ ਵਿਦਿਆਰਥੀ ਆ ਜਾਂ ਭਾਰਤੀ ਜਿਹੜੇ ਆ ਉਹ ਗਏ ਆ ਜੀ ਇਸ ਦੌਰਾਨ ਇੰਗਲੈਂਡ ਦੇ ਵਿੱਚ, ਬ੍ਰਿਟੇਨ ਦੇ ਵਿੱਚ।
ਦੇਖੋ ਬ੍ਰਿਟੇਨ ਦੇ ਵਿੱਚ ਪਹਿਲਾਂ ਵੀ ਇੱਕ ਬੂਮ ਆਇਆ ਸੀ ਤੇ ਉਦੋਂ ਵੀ ਬੜਾ ਟੇਡੀਆਂ ਬਿੰਗੀਆਂ ਵੀਡੀਓਜ਼ ਵੀ ਆਈਆਂ ਸੀ ਜਿਨ੍ਹਾਂ ਦੇ ਵਿੱਚ ਇਹ ਦਿਖਾਇਆ ਗਿਆ ਸੀਗਾ ਵੀ ਕਿਵੇਂ ਉੱਥੇ ਪੁਲਾਂ ਹੇਠ ਲੋਕ ਰਹਿ ਰਹੇ ਆ, ਕਿੰਨਾ ਬੁਰਾ ਹਾਲ ਆ। ਫਿਰ ਉਸ ਤੋਂ ਬਾਅਦ ਉਹ ਕਿਵੇਂ ਨਾ ਕਿਵੇਂ ਇੱਕ ਵਾਰੀ ਉਹ ਫਿਰ ਠੰਡੇ ਵਾਸਤੇ ਚ ਪੈ ਗਈ ਸੀ ਗੱਲ, ਤੇ ਫਿਰ ਉਹ ਮੁਲਕ ਦੇ ਲੋਕ ਜਾਣੇ ਘੱਟ ਗਏ ਸੀ। ਫਿਰ ਕੈਨੇਡਾ ਦਾ ਰੁਝਾਨ ਹੋਇਆ, ਪਹਿਲਾਂ ਆਸਟ੍ਰੇਲੀਆ ਦਾ ਸੀ ਤੇ ਹੁਣ ਦੁਬਾਰੇ ਫਿਰ ਬ੍ਰਿਟੇਨ ਵਾਲੇ ਪਾਸੇ ਲੋਕ ਜਾਣਾ ਸ਼ੁਰੂ ਹੋਏ ਆ। ਤਾਂ ਇਹਦਾ ਮੈਂ ਇੱਕ ਕਾਰਨ ਇਹ ਮੰਨਦਾ ਵੀ ਇਹ ਸਾਰਾ ਕੁਛ ਹੁੰਦੇ ਹੋਏ ਵੀ ਜੇ ਸਟੂਡੈਂਟ ਜਾ ਰਹੇ ਆ ਜਾਂ ਉਹ ਮੰਗਾ ਰਹੇ ਆ ਤਾਂ ਇਹ ਇੱਕ ਇੰਡਸਟਰੀ ਆ। ਇਸ ਇੰਡਸਟਰੀ ਚੋਂ ਮੋਟਾ ਰੁਪਈਆ ਮੁਲਕਾਂ ਨੂੰ ਮਿਲਿਆ, ਮੋਟੀ ਐਨਰਜੀ ਮਿਲੀ ਆ, ਉਹਨਾਂ ਨੂੰ ਗਾਂ ਦਾ ਬੇਸ ਮਿਲਿਆ। ਕੱਲ ਵੀ ਜਿਵੇਂ ਨਵਦੀਪ ਹੋਰਾਂ ਨੇ ਵੀ ਬੜੀ ਵਧੀਆ ਪੋਸਟ ਸ਼ੇਅਰ ਕੀਤੀ ਸੀ ਜਿਸ ਚ ਉਹਨਾਂ ਨੇ ਲਿਖਿਆ ਸੀ ਵੀ ਦੇਖੋ ਮੈਂ ਵੀ ਇੱਕ ਆਰਟੀਕਲ ਬਹੁਤ ਪਹਿਲਾਂ ਆਰਟੀਕਲ ਲਿਖਿਆ ਸੀ ਉਹਦੇ ਦੱਸਿਆ ਸੀਗਾ ਵੀ ਇੱਕ ਬੱਚੇ ਨੂੰ ਕੁਛ ਬਣਾਉਣ ਲਈ ਆਸਟ੍ਰੇਲੀਆ ਗੌਰਮੈਂਟ ਨੂੰ $7-8 ਲੱਖ ਖਰਚ ਕਰਨਾ ਪੈਂਦਾ ਸਾਰਾ ਜੇ ਦੇਖੀਏ, ਬਚਪਨ ਤੋਂ ਲੈ ਕੇ ਉਹਦੇ ਪੇਰੈਂਟਸ ਨੂੰ ਅਸਿਸਟੈਂਟ, ਬਚਪਨ ਤੋਂ ਅਸਿਸਟੈਂਟ ਤੋਂ ਲਾ ਕੇ ਉਹਨੂੰ ਪੜ੍ਹਾਉਣ ਲਿਖਾਉਣ ਤੱਕ। ਤੇ ਇੱਕ ਪੜ੍ਹਿਆ ਲਿਖਿਆ ਬੱਚਾ ਉਹਨਾਂ ਕੋਲੇ ਫ੍ਰੀ ਚ ਆ ਜਾਂਦਾ, ਆ ਤੀਜੇ ਦਿਨ ਟੈਕਸ ਭਰਨ ਲੱਗ ਜਾਂਦਾ। ਤਾਂ ਉਹ ਉਹ ਚੀਜ਼ਾਂ ਫਿਰ ਬਹੁਤ ਕਿਤੇ ਕਿਤੇ ਮਾਇਨੇ ਰੱਖਦੀਆਂ ਤੇ ਉਹ ਇਹਨਾਂ ਲੋਕਾਂ ਨੂੰ ਖਿੱਚਦੀਆਂ ਵੀ ਆਪਦੇ ਵੱਲ ਇਹਨਾਂ ਇਹਨਾਂ ਚੀਜ਼ਾਂ ਨੂੰ, ਜੇ ਸਟੂਡੈਂਟ ਨੂੰ ਹੋਰ ਸਟੂਡੈਂਟ ਇੰਡਸਟਰੀ ਨੂੰ ਆਪਦੇ ਵੱਲ ਖਿੱਚਦੀਆਂ ਵੀ ਉਹਨਾਂ ਨੂੰ ਲੱਗਦਾ ਵੀ ਅਸੀਂ ਇਸ ਇੰਡਸਟਰੀ ਨੂੰ ਅੱਗੇ ਵਧਾਈਏ। ਸੋ ਇਹ ਚੀਜ਼ਾਂ ਦਾ ਕਾਰਨ ਮੈਂ ਇਹੀ ਮੰਨ ਰਿਹਾ ਵੀ ਇਹ ਇੱਕ ਵੱਖਰੇ ਕਿਸਮ ਦਾ ਅਦਾਰਾ ਚੱਲ ਪਿਆ ਪਿਛਲੇ 5-7 ਸਾਲਾਂ ਤੋਂ, ਜਾਣੀ ਕਿ ਇੱਕ ਇੰਡਸਟਰੀ ਚੱਲ ਪਈ, ਸਟੂਡੈਂਟ ਇੰਡਸਟਰੀ ਜਿਹਨੂੰ ਕਿਹਾ ਜਾਂਦਾ, ਜਿਹਦੇ ਚ ਰੁਪਈਏ ਬਣਾਏ ਜਾਂਦੇ।
ਬਿਲਕੁਲ ਜੀ। ਤੇ ਬਰਾੜ ਸਾਹਿਬ, ਹੁਣ ਵੱਧਦੇ ਆ ਜੀ ਖੇਡਾਂ ਦੀਆਂ ਖਬਰਾਂ ਵੱਲ। ਸੋ ਖੇਡ ਖਬਰਾਂ ਦੇ ਵਿੱਚ ਸੁਧਾ ਸਿੰਘ ਨੂੰ ਏਸ਼ੀਅਨ ਖੇਡਾਂ ਦੇ ਵਿੱਚ ਦੂਜਾ ਮੈਡਲ ਮਿਲਿਆ ਜੀ। ਐਥਲੀਟ ਆ ਇਹ ਤੇ ਮਹਿਲਾਵਾਂ ਦੀ 3000 ਮੀਟਰ ਦੀ ਜਿਹੜੀ ਦੌੜ ਸੀਗੀ ਉਹਦੇ ਵਿੱਚ ਇਹਨੇ ਪਹਿਲਾਂ ਸਿਲਵਰ ਮੈਡਲ ਵੀ ਜਿੱਤਿਆ ਤੇ ਸੁਧਾ ਨੇ 9:40 ਦੇ ਸਮੇਂ ਦੇ ਵਿੱਚ ਕਹਿੰਦੇ ਦੂਜਾ ਸਥਾਨ ਜਿਹੜਾ ਆ ਇਹ ਹਾਸਲ ਕੀਤਾ ਤੇ ਏਸ਼ੀਅਨ ਖੇਡਾਂ ਦੇ ਵਿੱਚ ਇਹ ਇਹਨਾਂ ਦਾ ਦੂਸਰਾ ਮੈਡਲ ਹੈ। 32 ਸਾਲਾਂ ਦੀ ਆ ਇਹ ਜੀ, ਤੇ ਇਹ ਵੀ ਬਹੁਤ ਵਧੀਆ ਖੂਬਸੂਰਤ ਗੱਲ ਹੈ। ਤੇ ਦੂਸਰੇ ਪਾਸੇ ਨੀਰਜ ਨੇ ਸੋਨੇ ਦਾ ਤੇ 3 ਹੋਰ ਐਥਲੀਟ ਜਿਹੜੇ ਉਹਨਾਂ ਨੇ ਚਾਂਦੀ ਦੇ ਜਿਹੜੇ ਮੈਡਲ ਆ ਉਹ ਹਾਸਲ ਕੀਤੇ ਆ। ਸੋ ਏਸ਼ੀਅਨ ਖੇਡਾਂ ਦੇ ਵਿੱਚ ਸੋਮਵਾਰ ਨੂੰ ਕਾਫੀ ਜ਼ਿਆਦਾ ਜਿਹੜੇ ਮੈਡਲ ਆ ਤਗਮੇ ਜਿਹੜੇ ਆ ਉਹ ਹਾਸਲ ਹੋਏ ਆ ਐਥਲੀਟਾਂ ਨੂੰ। ਸੋ ਨੇਜ਼ਾ ਸੁੱਟ ਕੇ ਮੁਕਾਬਲੇ ਦੇ ਵਿੱਚ ਜਿੱਥੇ ਨੀਰਜ ਚੋਪੜਾ ਜਿਹੜਾ ਆ ਉਹਨੂੰ ਸੋਨੇ ਦਾ ਜਿਹੜਾ ਗੋਲਡ ਮੈਡਲ ਜਿਹੜਾ ਆ ਉਹ ਮਿਲਿਆ, ਤੇ ਉਧਰ ਤਾਰੁਣ ਆਏ ਸਵਾਮੀ, ਸੁਧਾ ਸਿੰਘ ਤੇ ਨੀਨਾ ਵਰਾਕਿਲ ਇਹਨਾਂ ਨੂੰ ਤਿੰਨਾਂ ਨੂੰ ਸਿਲਵਰ ਦੇ ਜਿਹੜੇ ਮੈਡਲ ਆ ਉਹ ਮਿਲੇ ਆ ਹਨਾ ਤੇ ਲੰਬੀ ਛਾਲ ਦੇ ਵਿਚ ਵੀ ਚਾਂਦੀ ਦਾ ਮੈਡਲ ਜਿਹੜਾ ਆ ਜੀ ਇਹ ਹਾਸਲ ਕੀਤਾ ਨੀਨਾ ਵਰਾਕਿਲ ਨੇ ਤੇ ਸਕੁਐਸ਼ ਦੇ ਵਿਚ ਵੀ ਜਿੱਤ ਮਿਲੀ ਆ ਔਰ ਇਹਨਾਂ ਖੇਡਾਂ ਦੀ ਜਿਹੜੀ ਸੋਹਣੀ ਖੂਬਸੂਰਤੀ ਜਿਹੜੀ ਆ ਬ੍ਰਾਟ ਸਾਹਿਬ ਉਹ ਪਤਾ ਕੀ ਰਹੀ ਆ ਕਿ ਇਹਨਾਂ ਖੇਡਾਂ ਦੇ ਵਿਚ ਜਿਹੜੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਜਿਹੜੇ ਆ ਉਹ ਉੱਥੇ ਮੌਜੂਦ ਆ ਉਹਨਾਂ ਖੇਡਾਂ ਦੇ ਵਿਚ ਔਰ ਕੱਲ ਦੀ ਜਿਹੜੀ ਖ਼ਬਰ ਉਹ ਇਹ ਵੀ ਆ ਰਹੀ ਆ ਕਿ ਉਹਨਾਂ ਨੇ ਖਿਡਾਰੀਆਂ ਨੂੰ ਖੁਦ ਜਿਹੜਾ ਖਾਣਾ ਆ ਉਹ ਪਰੋਸਿਆ ਉਹਦੇ ਬਾਰੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਵਾਇਰਲ ਹੋਈ ਆ ਪਰ ਇਹ ਜਿਹੜੀ ਇੱਕ ਤਾਂ ਹੁੰਦਾ ਆ ਕਿ ਤੁਸੀਂ ਮੰਤਰਾਲੇ ਦੇ ਉੱਤੇ ਸਿਰਫ ਇੱਕ ਅਹੁਦਾ ਜਿਹੜਾ ਆ ਉਹ ਹਾਸਲ ਕਰ ਲਿਆ ਹਨਾ ਪਰ ਤੁਸੀਂ ਉਹਨਾਂ ਦੇ ਨਾਲ ਨਿੱਜੀ ਤੌਰ ਦੇ ਉੱਤੇ ਜਾਂ ਜ਼ਮੀਨੀ ਪੱਧਰ ਦੇ ਉੱਤੇ ਖਿਡਾਰੀਆਂ ਦੇ ਨਾਲ ਜਿਹੜਾ ਰਾਬਤਾ ਆ ਉਹ ਕਿੰਨਾ ਕੁ ਨੇੜਿਓਂ ਆਪਣਾ ਰੱਖਿਆ ਆ ਇਹ ਬਹੁਤ ਵੱਖਰੀ ਗੱਲ ਹੁੰਦੀ ਆ ਕਿਉਂਕਿ ਜੇ ਭਾਰਤ ਦੀ ਗੱਲ ਕਰੀਏ ਭਾਰਤ ਦੇ ਵਿੱਚ ਮੰਤਰੀਆਂ ਦੇ ਨਾਲ ਜਾਂ ਜਿਹੜੇ ਸਿਆਸਤਦਾਨਾਂ ਦੇ ਨਾਲ ਸਿੱਧਾ ਸੰਬੰਧ ਜਿਹੜਾ ਆ ਉਹ ਲੋਕਾਂ ਦਾ ਜਨਤਾ ਦਾ ਘੱਟ ਆ ਪਰ ਜੇਕਰ ਵਾਕਈ ਜਿਹੜੇ ਆਪਣੇ ਪਦ ਦੇ ਉੱਤੇ ਜਿਹੜੇ ਤਾਇਨਾਤ ਜਿਹੜੇ ਵੀ ਮੰਤਰੀ ਨੇ ਉਹਨਾਂ ਦਾ ਜੇਕਰ ਸਿੱਧਾ ਜਿਹੜਾ ਵਾਹ ਵਾਸਤਾ ਆ ਉਹ ਖਿਡਾਰੀਆਂ ਦੇ ਨਾਲ ਜਾਂ ਆਮ ਜਨਤਾ ਦੇ ਨਾਲ ਰਹੇ ਤਾਂ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਜ਼ਿਆਦਾ ਹਿੰਮਤ ਵੀ ਮਿਲਦੀ ਆ ਹੌਸਲਾ ਵੀ ਮਿਲਦਾ ਆ ਔਰ ਜਿਹੜੀ ਇਹ ਮੋਟੀਵੇਸ਼ਨ ਆ ਇਹ ਜੇਕਰ ਇਹੋ ਜਿਹੇ ਲੋਕ ਦੇਣ ਤਾਂ ਬਹੁਤ ਵੱਖਰੀ ਤਸਵੀਰ ਜਿਹੜੀ ਉਹ ਸਿਰਜੀ ਜਾ ਸਕਦੀ ਆ ਕਿਸੇ ਵੀ ਖੇਤਰ ਦੇ ਵਿੱਚ
ਦੇਖੋ ਉਹ ਇੱਕ ਸਪੋਰਟਸ ਪਰਸਨ ਆ ਜੀ ਉਹ ਖੁਦ ਇਹਨਾਂ ਚੀਜ਼ਾਂ ਚੋਂ ਨਿਕਲ ਕੇ ਗਏ ਹੋਏ ਆ ਖੁਦ ਉਹਨਾਂ ਨੇ ਜਿਹੜਾ ਮੈਡਲ ਜਿੱਤਿਆ ਉਹਨਾਂ ਨੂੰ ਪਤਾ ਇੱਕ ਖਿਡਾਰੀ ਦੀਆਂ ਕੀ ਦਿੱਕਤਾਂ ਹੁੰਦੀਆਂ ਖਿਡਾਰੀ ਕੀ ਦੌਰ ਚੋਂ ਨਿਕਲਦਾ ਉਹਨੂੰ ਕੀ ਚੀਜ਼ਾਂ ਦੀ ਆਸ ਹੁੰਦੀ ਆ ਸਰਕਾਰਾਂ ਤੋਂ ਤੇ ਹੁਣ ਜੇ ਉਹਨਾਂ ਨੂੰ ਲੋੜ ਉਹਨਾਂ ਨੂੰ ਉਹ ਚੀਜ਼ ਦੇ ਉਹ ਕਾਬਲ ਹੋਏ ਆ ਤਾਂ ਉਹ ਜ਼ਰੂਰ ਇਸ ਚੀਜ਼ ਦਾ ਉਹ ਜ਼ਰੂਰ ਉਹਦੇ ਤੇ ਅਮਲ ਕਰਨਗੇ ਸੋ ਚੰਗੀ ਗੱਲ ਲੱਗੀ ਆ ਜੀ ਵੀ ਉਹ ਇੱਕ ਤਾਂ ਪਹਿਲਾਂ ਹੀ ਆਰਮੀ ਦੇ ਹੋਣ ਕਰਕੇ ਡਿਸਿਪਲਿਨ ਦੇ ਵਿੱਚ ਕਾਫੀ ਵਿਸ਼ਵਾਸ ਰੱਖਦੇ ਆ ਦੂਜਾ ਸਪੋਰਟਸ ਦੇ ਵਿੱਚੋਂ ਜਾਣ ਕਰਕੇ ਤੇ ਉਹ ਖੇਡਾਂ ਦੇ ਵਿੱਚ ਖੁਦ ਉੱਥੇ ਰਹਿ ਕੇ ਕਰ ਰਹੇ ਆ ਤੇ ਸੋਹਣੀ ਪਰਫਾਰਮੈਂਸ ਐਤਕੀ ਦੇ ਰਹੀ ਆ ਪਰ ਜੇ ਹਜੇ ਵੀ ਆਬਾਦੀ ਦੇ ਆਧਾਰ ਦੇ ਉੱਤੇ ਦੇਖੀਏ ਤਾਂ ਸਾਡੀ ਹਜੇ ਵੀ ਪਰਫਾਰਮੈਂਸ ਕਾਫੀ ਪਿੱਛੇ ਆ ਅਸੀਂ ਹਜੇ ਵੀ ਪੰਜਵੇਂ ਛੇਵੇਂ ਨੰਬਰ ਦੇ ਉੱਤੇ ਕੰਮ ਕਰ ਰਹੇ ਹਾਂ ਟੋਟਲ ਜੇ ਦੇਖਿਆ ਜਾਵੇ ਤਾਂ ਜਪਾਨ ਵਰਗਾ ਛੋਟਾ ਜਿਹਾ ਮੁਲਕ ਸਾਡੇ ਨਾਲੋਂ ਅੱਗੇ ਆ ਚਲੋ ਚਾਈਨਾ ਕੋਰੀਆ ਤਾਂ ਹਮੇਸ਼ਾ ਹੀ ਅੱਗੇ ਰਹੇ ਆ ਸਪੋਰਟਸ ਦੇ ਵਿੱਚ ਪਰ ਹਜੇ ਵੀ ਅਸੀਂ ਕਿਤੇ ਨਾ ਕਿਤੇ ਪਿੱਛੇ ਹਾਂ
ਜੀ ਬਿਲਕੁਲ ਸੁਬਰਾਟ ਸਾਹਿਬ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਕਿ ਜੇਕਰ ਉਹ ਜਿਹੜਾ ਮੰਤਰੀ ਆ ਉਹ ਆਪਣੇ ਉਸ ਖੇਤਰ ਦੇ ਵਿੱਚੋਂ ਜਿਵੇਂ ਖੇਡ ਖੇਤਰ ਦੇ ਵਿੱਚੋਂ ਰਾਜਵਰਧਨ ਸਿੰਘ ਹੋਰੀ ਹਨਾ ਔਰ ਉਹ ਵਾਕਈ ਉਹਨਾਂ ਦੀਆਂ ਉਹਨਾਂ ਸਮੱਸਿਆਵਾਂ ਤੋਂ ਜਾਣੂ ਨੇ ਤੇ ਇਸੇ ਤਰ੍ਹਾਂ ਜਿਸ ਵੀ ਵਿਭਾਗ ਦਾ ਕੋਈ ਮੰਤਰੀ ਬਣਦਾ ਜੇਕਰ ਉਹ ਉਸ ਵਿਭਾਗ ਦੇ ਵਿੱਚੋਂ ਹੀ ਨਿਕਲਿਆ ਹੋਵੇ ਤਾਂ ਮੈਨੂੰ ਲੱਗਦਾ ਕਿ ਉਹ ਇੱਕ ਤਾਂ ਭਲੀ ਭਾਂਤ ਜਾਣੂ ਹੁੰਦਾ ਉਥੋਂ ਦੀਆਂ ਮੁਸ਼ਕਲਾਂ ਦੇ ਨਾਲ ਤੇ ਇੱਕ ਬਹੁਤ ਜ਼ਰੂਰੀ ਜਿਹੜੀ ਗੱਲ ਉਹ ਇਹ ਹੈ ਕਿ ਜਿਹੜਾ ਸਿੱਧਾ ਰਾਬਤਾ ਹੋਣਾ ਜਨਤਾ ਦੇ ਨਾਲ ਲੋਕਾਂ ਦੇ ਨਾਲ ਉਹ ਵੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਬਹੁਤ ਵੱਡੀ ਕਮਜ਼ੋਰੀ ਹੈ ਭਾਰਤ ਦੇ ਵਿੱਚ ਨਹੀਂ ਆ ਇਹ ਚੀਜ਼ਾਂ ਉੱਥੇ ਤਾਂ ਬਹੁਤ ਵੱਡੀ ਵਿੱਥ ਆ ਉੱਥੇ ਆਮ ਲੋਕ ਜਿਹੜੇ ਆ ਉਹ ਤਾਂ ਕਿਸੇ ਮੰਤਰੀ ਦੇ ਨੇੜੇ ਵੀ ਹੋਣ ਦੀ ਜਿਹੜੀ ਗੱਲ ਉਹ ਸੋਚ ਨਹੀਂ ਸਕਦੇ ਹਨਾ ਜਿਹੜਾ ਇੱਥੇ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜਾ ਇਹ ਰੁਝਾਨ ਆ ਉਹ ਘੱਟ ਆ ਪਰ ਮੈਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਜਿਹੜਾ ਰਾਬਤਾ ਆ ਉਹ ਜਨਤਾ ਦਾ ਤੇ ਇਹਨਾਂ ਮੰਤਰੀਆਂ ਦਾ ਬਣੂਗਾ ਜਿਹੜੀ ਨੇੜਤਾ ਜਿੰਨੀ ਜ਼ਿਆਦਾ ਬਣੂਗੀ ਓਨਾ ਜ਼ਿਆਦਾ ਜਿਹੜਾ ਉਹ ਲੋਕਾਂ ਦੇ ਲਈ ਵੀ ਸੌਖਾ ਹੋਊਗਾ ਆਪਣੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਸਮਝਾਉਣੀਆਂ ਪਰ ਜਿੰਨਾ ਜ਼ਿਆਦਾ ਜਿਹੜਾ ਵਕਫਾ ਆ ਉਹ ਵੱਧ ਰਿਹਾ ਆ ਓਨੇ ਹੀ ਜ਼ਿਆਦਾ ਜਿਹੜੇ ਝੇੜੇ ਆ ਉਹ ਇੱਥੇ ਪੈਦਾ ਹੋ ਰਹੇ ਆ
ਦੇਖੋ ਇੱਥੇ ਕਸੂਰ ਇੱਕ ਪਾਸੇ ਦਾ ਨਹੀਂ ਹੈ ਕਸੂਰ ਇਹ ਨਹੀਂ ਹੈ ਵੀ ਸਾਡੇ ਮੰਤਰੀ ਸੰਤਰੀ ਜਿਹੜੇ ਉਹ ਵੱਡੇ ਬਣ ਜਾਂਦੇ ਆ ਸਿਕਿਉਰਟੀਆਂ ਲੈ ਲੈਂਦੇ ਆ ਲੋਕਾਂ ਤੋਂ ਦੂਰੀਆਂ ਬਣਾ ਲੈਂਦੇ ਆ ਕਸੂਰ ਸਾਡਾ ਉਹਨਾਂ ਲੋਕਾਂ ਦਾ ਵੀ ਹੈ ਵੀ ਜੇ ਹੁਣ ਉਹ ਬੰਦਾ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਚਪੇੜ ਜੜ ਦਿੰਦੇ ਆ ਉਹਦੀ ਪੱਗ ਲਾ ਦਿੰਦੇ ਆ ਹੈ ਉਹਦੇ ਵਾਲ ਪੱਟ ਦਿੰਦੇ ਆ ਉਹਦੇ ਗਲ ਚ ਹੱਥ ਪਾ ਲੈਂਦੇ ਆ ਵੀ ਉਹ ਕਸੂਰ ਉਹ ਵੀ ਆ ਉਹ ਲੋਕ ਜਿੰਨਾ ਚਿਰ ਜਾਗਰੂਕ ਨਹੀਂ ਨਾ ਹੁੰਦੇ ਹੁਣ ਹਰ ਬੰਦੇ ਨੂੰ 100% ਨੂੰ ਤੁਸੀਂ ਸੰਤੁਸ਼ਟ ਨਹੀਂ ਕਰ ਸਕਦੇ 100% ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਤੇ ਫੇਰ ਜਿਹੜਾ ਇੱਕ ਵੀ ਨਾਰਾਜ਼ ਆ ਉਹ ਕਦੋਂ ਵੀ ਭੀੜ ਦੇ ਵਿੱਚ ਆ ਕੇ ਤੁਹਾਡੇ ਤੇ ਹਮਲਾ ਕਰ ਦਿੰਦਾ ਕਦੋਂ ਵੀ ਆ ਕੇ ਤੁਹਾਡੀ ਜਿਹੜੀ ਬੇਇੱਜ਼ਤੀ ਕਰ ਦਿੰਦਾ ਤਾਂ ਫੇਰ ਉਹ ਵੀ ਇੱਕ ਵੱਡਾ ਕਾਰਨ ਬਣ ਜਾਂਦਾ ਵੀ ਇੱਕ ਦੂਜੇ ਤੋਂ ਦੂਰੀਆਂ ਬਣਨ ਦਾ ਸੋ ਮੈਨੂੰ ਇਹ ਜਿੱਥੋਂ ਤੱਕ ਲੱਗਦਾ ਕਿ ਸਾਨੂੰ ਵੀ ਸਿਆਣੇ ਹੋਣਾ ਪਊ ਆਉਣ ਵਾਲੀ ਜਨਰੇਸ਼ਨ ਤਾਂ ਸ਼ਾਇਦ ਇਹ ਤੋਂ ਨਿਕਲ ਆਊਗੀ ਕਿਉਂਕਿ ਪੜ੍ਹਾਈ ਲਿਖਾਈ ਚ ਆ ਗਈ ਆ ਪੜ੍ਹਨ ਲਿਖਣ ਤੋਂ ਬਾਅਦ ਉਹਨਾਂ ਨੂੰ ਅਕਲ ਆ ਜਾਂਦੀ ਆ ਵੀ ਇਹਨਾਂ ਨੂੰ ਥੱਪੜਾਂ ਮੁੱਕੀਆਂ ਨਾਲ ਨਹੀਂ ਹੱਲ ਹੁੰਦੇ ਹੁੰਦੇ ਗੱਲਾਂ ਨਾਲ ਹੁੰਦੇ ਹੁੰਦੇ ਜਾਂ ਵੋਟਾਂ ਨਾਲ ਹੱਲ ਹੁੰਦੇ ਹੁੰਦੇ ਆ ਸੋ ਜੇ ਮਾਰਨਾ ਤਾਂ ਵੋਟਾਂ ਦੀ ਮਾਰ ਮਾਰੋ ਇਹਨਾਂ ਨੂੰ ਪਰ ਸਾਡੇ ਕਿਤੇ ਨਾ ਕਿਤੇ ਕਮੀ ਦੋਨੇ ਪਾਸੇ ਆ ਥੋੜੀ ਜੀ ਭੀੜ ਤੋਂ ਨਿਕਲ ਕੇ ਜੇ ਕੋਈ ਬੰਦਾ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਚਪੇਟ ਚੜ ਦਿੰਦੇ ਉਹਦੀ।
ਜੀ ਸਮਰਾਟ ਸਾਹਿਬ, ਜਾਂਦੇ ਜਾਂਦੇ ਕੁਛ ਜਿਹੜੇ ਆਪਾਂ ਸੁਨੇਹੇ ਆ ਉਹ ਜ਼ਰੂਰ ਲੈ ਲਈ। ਨਵਦੀਪ ਸਿੰਘ ਸਾਡੇ ਨਾਲ ਸ਼ਾਮਲ ਹੋਏ ਆ ਕਾਫੀ ਦੇਰ ਤੋਂ, ਗੁੱਡ ਮਾਰਨਿੰਗ ਬੁਲਾਈ ਹੈ। ਗੁੱਡ ਮਾਰਨਿੰਗ ਜੀ, ਇਹਨਾਂ ਨੇ ਵੀ ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਸੋਚ ਕੇ ਕੀਤੇ ਫੈਸਲੇ ਤੇ ਸਬਰ ਨਾਲ ਕੀਤੇ ਕੰਮ ਕਦੇ ਪਛਤਾਵਾ ਨਹੀਂ ਦਿੰਦੇ। ਕਿਆ ਬਾਤ ਹੈ, ਬਹੁਤ ਖੂਬ ਜੀ, ਬਹੁਤ ਸੋਹਣਾ ਵਿਚਾਰ ਹੈ। ਅੱਗੇ SSK ਅਕਾਊਂਟੈਂਟਸ ਤੋਂ ਮਨਪ੍ਰੀਤ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਆਪਾਂ ਦੋਵਾਂ ਨੂੰ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ। ਤੇ ਇਹਨਾਂ ਨੇ ਪੁੱਛਿਆ ਜੀ, ਕਹਿੰਦੇ ਮਿੰਟੂ ਭਾਜੀ ਹੁਣ ਇਹ ਵੀ ਦੱਸ ਦਿਓ ਕਿ ਇਹ ਕਿਤਾਬ ਕਹਿੰਦੇ ਕਿੱਥੋਂ ਮਿਲੂ, ਜਿਸ ਕਿਤਾਬ ਦਾ ਜ਼ਿਕਰ ਤੁਸੀਂ ਕਰ ਰਹੇ ਸੀਗੇ ਗੱਲਬਾਤ ਦੌਰਾਨ।
ਬਿਲਕੁਲ ਜੀ, ਕਿਤਾਬ ਆਪਾਂ ਆਨਲਾਈਨ ਵੀ ਸ਼ਾਇਦ ਮੈਨੂੰ ਕਿਤਾਬ ਮਿਲੀ ਸੀ ਇੱਕ ਵਾਰੀ, ਉਹਦੀ PDF ਵੀ ਮੈਂ ਕੋਸ਼ਿਸ਼ ਕਰਦਾ ਜੇ ਮੈਨੂੰ PDF ਲੱਭ ਗਈ ਤਾਂ ਮੈਂ ਤੁਹਾਨੂੰ ਉਹ ਫਾਰਵਰਡ ਕਰੂੰਗਾ, ਤੇ ਨਹੀਂ ਤਾਂ ਜਿੰਨੇ ਵੀ ਕਿਤਾਬਾਂ ਦੇ ਸਟਾਲ ਲੱਗਦੇ ਆ ਉੱਥੇ ਕਿਤਾਬ ਪਾਪੂਲਰ ਕਿਤਾਬਾਂ ਦੇ ਵਿੱਚ ਆ ਜਾਂਦੀ ਆ, ਜਿਨ੍ਹਾਂ ਚ ਜਿਵੇਂ ਇੱਕ ਕਿਤਾਬ ਆਪਣੀ ਅਸੀਂ ਗੱਲ ਕਰਦੇ ਹੁੰਦੇ ਆ ਮੇਰਾ ਦਾਗਿਸਤਾਨ ਦੀ, ਤਾਂ ਮੇਰਾ ਦਾਗਿਸਤਾਨ ਕਿਤਾਬ ਆ ਜਿਹੜੀ ਉਹ ਆਮ ਹੀ ਜਿਹੜੀ ਤੁਹਾਨੂੰ ਹਰੇਕ ਸਟਾਲ ਦੇ ਉੱਤੋਂ ਮਿਲ ਜੂਗੀ। ਤੇ ਇਸ ਢੰਗ ਨਾਲ ਹੀ ਜਿਹੜੀ ਕਿਤਾਬ ਆ ਇਹ ਜੇ ਆਪਾਂ ਗੱਲ ਕਰੀਏ ਦੀ ਅਸਲੀ ਤਾਂ ਉਹ ਕਿਤਾਬ ਵੀ, ਹਾਂ ਉਹ ਕਿਤਾਬ ਵੀ ਤੁਹਾਨੂੰ ਸੌਖੀ ਮਿਲ ਜਾਂਦੀ ਆ ਤੇ ਹਰ ਸਟਾਲ ਤੇ ਉੱਤੋਂ ਨਹੀਂ, ਤਾਂ ਜਿਹੜੇ ਅੱਜ ਕੱਲ ਆਨਲਾਈਨ ਸਟੋਰ ਆ ਨਾ, ਆਨਲਾਈਨ ਸਟੋਰ ਤਕਰੀਬਨ ਹਰੇਕ ਦੇ ਬਣਾਏ ਹੋਏ ਆ, ਹਰੇਕ ਬੁੱਕ ਸੈਲਰ ਜਿਹੜੇ ਵੱਡੇ ਆ ਜਿਵੇਂ ਜਿਹਨਾਂ ਚ ਚੇਤਨਾ ਪ੍ਰਕਾਸ਼ਨ ਹੋਵੇ ਤੇ ਚਾਹੇ ਹੋਵੇ ਉਹਦੇ ਚ
ਲੋਕ ਗੀਤ ਪ੍ਰਕਾਸ਼ਨ,
ਹਾਂ ਲੋਕ ਗੀਤ ਜਿੰਨੇ ਵੀ ਇਹ ਪ੍ਰਕਾਸ਼ਨਾਂ ਵਾਲੇ ਹੈਗੇ ਆ ਇਹ ਤਕਰੀਬਨ ਸਾਰੇ ਆਨਲਾਈਨ ਕਿਤਾਬਾਂ ਜਿਹੜੀਆਂ ਵੇਚਦੇ ਆ, ਸੋ ਤੁਸੀਂ ਆਨਲਾਈਨ ਵੀ ਇਹ ਕਿਤਾਬ ਖਰੀਦ ਸਕਦੇ ਹੋ, ਪਰ ਮੈਂ ਕੋਸ਼ਿਸ਼ ਕਰੂੰਗਾ ਮਨਪ੍ਰੀਤ ਭਾਈ ਤੁਹਾਨੂੰ ਇਹ ਕਿਤਾਬ ਲੱਭ ਕੇ ਦੇਣ ਦੀ। ਤੇ ਇਹ ਕਿਤਾਬ ਵਾਕਈ ਇੱਕ ਪੜ੍ਹਨ ਵਾਲੀ ਕਿਤਾਬ ਆ ਤੇ ਪੜ੍ਹਨੀ ਚਾਹੀਦੀ ਆ
ਜੀ। ਅੱਗੇ ਬਰਾੜ ਸਾਹਿਬ ਭੁਪਿੰਦਰ ਲਾਂਬਾ ਹੋਰੀ ਸਾਡੇ ਨਾਲ ਸ਼ਾਮਲ ਹੋਏ ਆ, ਇਹਨਾਂ ਨੇ ਬਾਬਾ ਫਰੀਦ ਦੀ ਬਾਣੀ ਦੇ ਵਿੱਚੋਂ ਕੁਝ ਜਿਹੜੀਆਂ ਪੰਕਤੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕਹਿੰਦੇ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਕਿਆ ਬਾਤ ਹੈ ਜੀ। ਕਹਿੰਦੇ ਹੇ ਫਰੀਦ, ਮੈਂ ਉਹਨਾਂ ਪੰਛੀਆਂ ਤੋਂ ਸਦਕੇ ਆ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ, ਤਿਨਕੇ ਚੁਗਦੇ ਹਨ, ਧਰਤੀ ਤੇ ਵਸਦੇ ਹਨ, ਰੱਬ ਦਾ ਆਸਰਾ ਨੀ ਛੱਡਦੇ। ਭਾਵ ਮਹਿਲਾਂ ਚ ਰਹਿ ਕੇ ਵੀ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਉਹ ਪੰਛੀ ਵੀ ਕਹਿੰਦੇ ਚੰਗੇ ਆ, ਹਨਾ, ਜੋ ਕਿਸੇ ਵੀ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਆ ਪਰ ਰੱਬ ਨੂੰ ਹਮੇਸ਼ਾ ਯਾਦ ਰੱਖਦੇ। ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਬਹੁਤ ਧੰਨਵਾਦ ਭੁਪਿੰਦਰ ਲਾਂਬਾ ਜੀ, ਤੁਸੀਂ ਇਹ ਸਾਂਝ ਪਾਈ ਹੈ ਸਾਡੇ ਨਾਲ। ਔਰ ਜਗਤਾਰ ਸਿੰਘ ਗਿੱਲ ਹਾਂਗਕਾਂਗ ਵਾਲੇ, ਇਹਨਾਂ ਨੇ ਨਾ ਹੋਰ ਵੀ ਇੱਕ ਦੋ ਜਿਹੜੀਆਂ ਟਿੱਪਣੀਆਂ ਸ਼ਾਇਦ ਮੰਗੀਆਂ ਸੀਗੀਆਂ ਉਹ ਮੈਂ ਸਾਂਝੀਆਂ ਜ਼ਰੂਰ ਕਰ ਦਿੰਦੀ ਆ। ਜਿਵੇਂ ਰਣਜੀਤ ਸਿੰਘ ਜਿਹੜਾ ਕਮਿਸ਼ਨ ਆ ਉਹਦੇ ਬਾਰੇ ਸੈਸ਼ਨ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਉਹ ਅਸੀਂ ਗੱਲਬਾਤ ਮੈਨੂੰ ਲੱਗਦਾ ਖਬਰਾਂ ਦੌਰਾਨ ਸਾਂਝੀ ਕਰ ਦਿੱਤੀ ਆ, ਤੇ ਕਹਿੰਦੇ ਸੀ ਇਸ ਸੈਸ਼ਨ ਨੂੰ ਲਾਈਵ ਦਿਖਾਉਣ ਦੀ ਗੱਲ ਚੱਲੀ ਹੈ ਕਿ ਤੁਹਾਨੂੰ ਲੱਗਦਾ ਇਸ ਸੈਸ਼ਨ ਦੀ ਕਾਰਵਾਈ ਨੂੰ ਜਨਤਾ ਤੱਕ ਪਹੁੰਚਣ ਦੇਣਗੇ। ਦੋ ਦਿਨ ਦੀ ਕਾਰਵਾਈ ਨੇ ਜਨਤਾ ਦੇ ਟੈਕਸ ਦੇ 1,60,00,000 ਫੂਕ ਦਿੱਤੇ ਗਏ ਤੇ ਕੰਮ ਨਵੇਂ ਪੈਸੇ ਦਾ ਵੀ ਨਹੀਂ ਹੋਇਆ, ਇਹਦੇ ਬਾਰੇ ਕੀ ਕਹਿਣਾ। ਬਿਲਕੁਲ ਇਹਨਾਂ ਨੇ ਉਹੀ ਗੱਲ ਕੀਤੀ ਆ ਵੀ ਉਹਦੇ ਜਿਹੜੇ ਜਿਹੜੀ ਰਣਜੀਤ ਕਮਿਸ਼ਨ ਦੀ ਰਿਪੋਰਟ ਦੇ ਕਰਕੇ ਵਿਧਾਨ ਸਭਾ ਦੇ ਵਿੱਚ ਦੋ ਦਿਨ ਸਿਰਫ ਉਹੀ ਰੌਲਾ ਪਿਆ ਰਿਹਾ ਸੀ, ਉਹ ਕੰਮ ਨਹੀਂ ਕੋਈ ਵੀ ਹੋ ਸਕਿਆ ਤੇ ਇਹ ਕੰਮ ਨਾ ਹੋਣ ਕਾਰਨ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੁੰਦਾ, ਇਹਦੇ ਬਾਰੇ ਕਹਿੰਦੇ ਤੁਸੀਂ ਕੀ ਕਹਿਣਾ ਚਾਹੋਗੇ। ਤੇ ਬਰਾੜ ਸਾਹਿਬ ਨਾਲ ਹੀ ਨਾਲ ਇਹਨਾਂ ਨੇ ਕਿਹਾ ਕਿ ਮਿੰਟੂ ਵੀਰੇ ਸੁਣਨ ਚ ਆਇਆ ਕਿ ਚੁਣੇ ਹੋਏ ਵਿਧਾਇਕਾਂ ਨੂੰ ਸੈਸ਼ਨ ਚ ਸ਼ਾਮਲ ਹੋਣ ਲਈ ਵੱਖਰੇ ਪੈਸੇ ਮਿਲਦੇ ਹਨ, ਸਵਾਲ ਪੁੱਛਣ ਦੇ ਲਈ ਵੱਖਰੇ ਪੈਸੇ ਮਿਲਦੇ ਆ, ਤੇ ਬਾਕੀ ਕਹਿੰਦੇ ਹਲਕੇ ਦੇ ਦੌਰਿਆਂ ਦੇ ਵੀ ਵੱਖਰੇ ਪੈਸੇ ਮਿਲਦੇ ਆ, ਗੱਡੀ ਦੇ ਤੇਲ, ਡਰਾਈਵਰ, ਬੋਡੀਗਾਰਡ ਤੇ ਹੋਰ ਕਿੰਨਾ ਖਰਚਾ ਹੁੰਦਾ, ਪਰ ਉਹ ਬੰਦਾ ਕਹਿੰਦੇ ਕੰਮ ਕਿੰਨੇ ਕਰਦੇ ਬਾਰੇ ਕਹਿੰਦੇ ਦੱਸੋ ਜ਼ਰੂਰ।
ਦੇਖੋ ਇਹ TADA ਕਹੇ ਜਾਂਦੇ ਆ, TADA ਇਕੱਲੇ ਚੁਣੇ ਹੋਏ ਵਿਧਾਇਕ ਨੂੰ ਨਹੀਂ ਆਪਾਂ ਮਿਲਦੇ, ਇਹ TADA ਹਰ ਉਸ ਆਫਿਸਰ ਨੂੰ, ਹਰ ਇੱਕ ਉਸ ਮੁਲਾਜ਼ਮ ਨੂੰ, ਹਰ ਬੰਦੇ ਨੂੰ ਮਿਲਦੇ ਆ। ਜੇ ਤੁਸੀਂ ਹੁਣ ਦੇਖੋ, ਮੰਨ ਲਓ ਵੀ ਤੁਸੀਂ ਕਿਤੇ ਇੱਕ ਡਿਪਾਰਟਮੈਂਟ ਦੇ ਵਿੱਚ ਮੁਲਾਜ਼ਮ ਲੱਗ ਗਏ ਹੋ, ਤਾਂ ਉਹ ਮੁਲਾਜ਼ਮ ਲੱਗਿਆ ਦੌਰਾਨ ਤੁਹਾਨੂੰ 50 ਕਿਲੋਮੀਟਰ ਦੂਰ ਜਾਣਾ ਪੈਂਦਾ, ਤੇ 50 ਕਿਲੋਮੀਟਰ ਦੂਰ ਜਾ ਕੇ ਆ ਕੇ ਕੋਈ ਹੱਲ ਕਰਕੇ ਵਾਪਸ ਉੱਥੇ ਰਹਿਣਾ ਵੀ ਪੈਂਦਾ, ਤੇ ਤੁਹਾਡੀ ਤਨਖਾਹ ਦੇਣ ਦੀ ਬਣਦੀ ਆ 500 ਰੁਪਇਆ, ਤਾਂ ਤੁਸੀਂ ਜੇਬ ਚੋਂ 500 ਦਾ ਤੇਲ ਬਾਲ ਕੇ ਜਾਂ ਘਰ ਲੈ ਕੇ ਥੋੜਾ ਰਹੋਗੇ, ਉਹ ਤਾਂ ਸਰਕਾਰਾਂ ਨੂੰ ਹੀ ਦੇਣੇ ਪੈਂਦੇ, ਤਾਂ ਦੁਨੀਆਂ ਭਰ ਦੇ ਵਿੱਚ ਲੋ ਆ, ਇਹਨੂੰ ਨੀ ਅਸੀਂ ਗਲਤ ਕਰ ਸਕਦੇ, ਇਹ ਏਦਾਂ ਹੀ ਹੁੰਦਾ। ਪਰ ਜਿਹੜੀ ਗਲਤ ਗੱਲ ਇਹ ਆ ਵੀ ਉਹ ਪੈਸੇ ਲੈ ਕੇ ਤੇ ਉਸਦਾ ਨਤੀਜੇ ਕੀ ਆਉਂਦੇ ਆ, ਉਹ ਨਤੀਜੇ ਨਹੀਂ ਮਿਲਦੇ, ਉਹਨਾਂ ਦੇ ਜਿਹੜਾ ਸਾਨੂੰ ਰਿਜ਼ਲਟ ਆਉਣੇ ਚਾਹੀਦੇ ਉਹ ਨੀ ਕਿਤੇ ਮਿਲਦੇ, ਗਲਤ ਗੱਲ ਇੱਥੇ ਆ ਜਾਂਦੀ ਆ। ਸੋ ਜਿਹੜੇ MLA ਆ ਜਾਂ ਕੋਈ ਵੀ TADA ਮਿਲਦੇ ਆ, ਇਹ ਤਾਂ ਇੱਕ ਐਸ ਪਰ ਲੋ ਹੀ ਆ, ਤੇ ਪਰ ਥੋੜਾ ਜਿਹਾ ਇਹਨਾਂ ਦੇ ਵੇਲੇ ਲੋ ਇਹ ਹੋ ਜਾਂਦਾ ਵੀ ਇਹਨਾਂ ਨੇ ਆਪ ਬਣਾਉਣੇ ਹੁੰਦੇ ਆ ਤੇ ਆਪਦੇ ਲੋ ਬਣਨ ਵੇਲੇ ਬਹੁਤਾ ਘੱਟ ਕਰਦੇ ਆ ਤੇ ਇੱਕ ਮਿੰਟ ਚ ਪਾਸ ਹੋ ਜਾਂਦੇ ਆ, ਇਹ ਇੰਨੀ ਕੁ ਰੌਲਾ ਹੁੰਦਾ। ਪਰ ਦੂਜੀ ਗੱਲ ਜੇ ਰਹੀ ਵੀ ਇਹ ਕੋਈ ਐਤਕੀ ਪਹਿਲੀ ਵਾਰ ਨੀ ਹੋਇਆ, ਐਤਕੀ ਤਾਂ ਰਣਜੀਤ ਕਮਿਸ਼ਨ ਦੀ ਰਿਪੋਰਟ ਕਰਕੇ ਜਿਹੜੀ ਵਿਧਾਨ ਸਭਾ ਨਹੀਂ ਚੱਲ ਰਹੀ, ਪਰ ਅਗਲੀ ਵਾਰੀ ਜੇ ਦੇਖਿਆ ਜਾਵੇ ਆਮ ਦੂਜੀਆਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਦੇਖ ਲਓ ਤੇ ਹਰ ਵਾਰੀ ਹੰਗਾਮਿਆਂ ਦੇ ਵਿੱਚ ਹੀ ਨਿਕਲਦੇ ਆ ਦੌਰ, ਤਾਂ ਇਹ ਹੰਗਾਮੇ ਜਿਹੜੇ ਟੈਕਸ ਪੇਈ ਦੇ ਉੱਤੇ ਚੱਲਦੇ ਆ ਸਾਰਾ ਕੁਛ, ਤੇ ਫਿਰ ਉਦੋਂ ਬਾਅਦ ਜਿਹੜਾ ਨਤੀਜੇ ਉਹਦੇ ਕੁਛ ਆਉਂਦੇ ਨੀ। ਪਰ ਦੂਜੇ ਪਾਸੇ ਇਹ ਗੱਲ ਆ ਵੀ ਇਹ ਤਾਂ ਨੀ ਕਹਿ ਸਕਦੇ ਫਿਰ ਵੀ ਜੇ ਹੰਗਾਮੇ ਦੇ ਬਿਨਾਂ ਕੋਈ ਕੰਮ ਹੀ ਨੀ ਹੋਇਆ, ਕੋਈ ਪਾਸ ਨੀ ਹੋਇਆ, ਇੱਕ ਤਰਫੇ ਮਤੇ ਪਾਸ ਹੋ ਜਾਂਦੇ ਆ, ਸਰਕਾਰ ਉਸੇ ਦੀ ਹੁੰਦੀ ਆ ਜਿਹਦੇ ਕੋਲ ਬਹੁਮਤ ਹੁੰਦਾ। ਹੁਣ ਕੀ ਹੁੰਦਾ ਵੀ ਵਿਧਾਨ ਸਭਾ ਦੇ ਵਿੱਚ ਜੇ ਮੰਨ ਲਓ 8 ਘੰਟੇ ਚੱਲੀ ਆ, 8 ਘੰਟੇ 7 ਘੰਟੇ ਹੰਗਾਮੇ ਹੋਈ ਜਾਂਦੇ, 1 ਘੰਟੇ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਆਪਦਾ ਜਾਂ ਜੋ ਵੀ ਪਾਰਟੀ ਆ ਬੀਜੇਪੀ ਆ ਉਹ ਆਪਦਾ ਇੱਕ ਵਿਪ ਲੈ ਕੇ ਆ ਕੇ ਤੇ ਉਹਨੂੰ ਸਾਰਿਆਂ ਨੇ ਕਰਾ ਕੇ ਸਾਈਨ ਤੇ ਉਹਦੇ ਤੇ ਬਹੁਮਤ ਨਾਲ ਉਹਨੂੰ ਪਾਸ ਕਰ ਲੈਂਦੀ ਆ, ਤੇ ਮਤਾ ਤਾਂ ਪਾਸ ਹੋ ਹੀ ਜਾਂਦਾ ਨਾ ਕਿਉਂਕਿ ਉਹਨਾਂ ਦੀ ਬਹੁਮਤ ਹੁੰਦੀ ਆ। ਕੋਈ ਰੇਅਰ ਮਤੇ ਹੁੰਦੇ ਜਿੱਥੇ ਪਾਰਟੀ ਦਾ ਅੰਦਰੂਨੀ ਵੀ ਰੌਲਾ ਹੋਵੇ ਤੇ ਫਿਰ ਉੱਥੇ ਪਾਰਟੀ ਅੰਦਰੂਨੀ ਵੀ ਕਈ ਵਾਰੀ ਕ੍ਰਾਸ ਵੋਟਿੰਗ ਹੋ ਜਾਂਦੀ ਆ। ਸੋ ਇਸ ਕਰਕੇ ਆਪਾਂ ਇਹ ਨੀ ਕਹਿ ਸਕਦੇ ਇੱਥੇ ਵੀ ਇਹ ਕੰਮ ਨੀ ਹੁੰਦਾ, ਕੰਮ ਤਾਂ ਹੋ ਹੀ ਜਾਂਦੇ ਆ। ਪਰ ਕੁੱਲ ਮਿਲਾ ਕੇ ਜਿਹੜੀ ਚੀਜ਼ ਲਈ ਜਿੱਥੇ ਜਿਵੇਂ ਪੈਸੇ ਮਿਲਦੇ ਆ ਉਹਨਾਂ ਨੂੰ ਉੱਥੇ ਵਰਤੋਂ ਨੀ ਕੀਤੀ ਜਾਂਦੀ, ਯੂਜ਼ ਨੀ ਕੀਤਾ ਜਾਂਦਾ, ਉਹ ਮਿਸ ਯੂਜ਼ ਹੁੰਦੇ ਆ, ਬਸ ਰੌਲਾ ਇੱਥੇ ਪੈਂਦਾ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਸਮਾਂ ਜਿਹੜਾ ਖਬਰਾਂ ਦਾ ਉਹ ਤਾਂ ਉੱਪਰ ਲੰਘ ਚੁੱਕਿਆ, ਪਰ ਬਹੁਤ ਸਾਰੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚੇ ਹੋਏ ਆ, ਤੇ ਜਗਤਾਰ ਭਾਜੀ ਨੇ ਇੱਕ ਹੋਰ ਗੱਲ ਵੀ ਜਿਹੜੀ ਉਹ ਵੀ ਕਹੀ ਆ, ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਸਾਫ ਹੋ ਹੀ ਗਈ ਆ ਸੁਣਨ ਚ, ਕਹਿੰਦੇ ਆਇਆ ਸਰਕਾਰ ਦਾ ਖਜ਼ਾਨਾ ਖਾਲੀ ਆ, ਉਧਰ ਸਕੂਲਾਂ ਚ ਡਰਾਇੰਗ ਮਾਸਟਰ ਤੇ ਪੀਟੀ ਮਾਸਟਰ ਹਟਾਉਣ ਦੀ ਤੇ ਘਟਾਉਣ ਦੀ ਗੱਲ ਚੱਲ ਰਹੀ ਹੈ, ਤੇ ਨੇਤਾਵਾਂ ਦੇ ਖਰਚੇ ਘੱਟ ਕਰਕੇ ਸਕੂਲ ਸਟਾਫ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ, ਇਹਦੇ ਬਾਰੇ ਕੀ ਕਹਿਣਾ? ਸੋ ਹੋ ਤਾਂ ਬਹੁਤ ਕੁਛ ਸਕਦਾ ਮੈਨੂੰ ਲੱਗਦਾ ਬਰਾੜ ਸਾਹਿਬ, ਪਰ ਕੀਤੇ ਜਾਣ ਦੀ ਨੀਅਤ ਜਿਹੜੀ ਆ ਉਹ ਹੋਵੇ ਤਾਂ ਹਨਾ। ਜੀ
ਬਿਲਕੁਲ ਜੀ, ਦੇਖੋ ਕੱਲਾ ਇਹ ਨੀ, ਕੱਲੇ ਇਹਨਾਂ ਦੇ ਖਰਚੇ ਨੀ ਜਿਹੜੀਆਂ ਆਮ ਫਾਲਤੂ ਦੇ ਲੋਕਾਂ ਨੂੰ ਚੀਜ਼ਾਂ ਦਿੱਤੀਆਂ ਹੋਈਆਂ। ਕੱਲ ਪਰਸੋਂ ਚੋਂ ਇੱਕ ਬੜੀ ਵਧੀਆ ਲੇਖ ਸੀਗਾ, ਉਹ ਲੇਖ ਦੇ ਵਿੱਚ ਦੱਸਿਆ ਗਿਆ ਸੀ ਵੀ ਕਿੰਨੇ ਬਾਬਿਆਂ ਨੂੰ ਕਿੰਨਾ ਤੇਲ ਪੈਟਰੋਲ ਜਿਪਸੀਆਂ ਕਿੰਨੀ ਸਿਕਿਉਰਿਟੀਆਂ ਦਿੱਤੀਆਂ ਗਈਆਂ, ਬਹੁਤ ਸਾਰੀਆਂ ਚੀਜ਼ਾਂ ਉਹ ਪੜ੍ਹਾਈ ਉਹਨਾਂ ਨਾਲੋਂ ਜ਼ਿਆਦਾ ਜ਼ਰੂਰੀ ਆ, ਜਾਣੀ ਕਿ ਪੜ੍ਹਾਈ ਦੇ ਲਈ ਉਹ ਪੈਸਾ ਬਜਟ ਵਰਤਿਆ ਜਾਣਾ ਚਾਹੀਦਾ, ਨਾ ਕਿ ਇਹਨਾਂ ਬਾਬਿਆਂ ਨੂੰ ਸਿਕਿਉਰਿਟੀਆਂ। ਜੇ ਕਿਸੇ ਬਾਬੇ ਨੂੰ ਕੋਈ ਖਤਰਾ ਜਾਂ ਕੋਈ ਵੀ ਆ ਹੋ ਹੀ ਜਾਵੇ, ਜੇ ਇਹਦੇ ਕੋਲੇ ਆਪਦੀਆਂ ਕਾਰਾਂ ਨੀ ਚੜ੍ਹਨ ਨੂੰ ਆਉਣ ਜਾਣ ਨੂੰ, ਤਾਂ ਫਿਰ ਉਹ ਬਾਬਾ ਨਾ ਬਣੇ, ਆਪੇ ਉਹਦੇ ਸ਼ਰਧਾਲੂ ਨੂੰ ਕਾਰਾਂ ਦੇਣਗੇ, ਸਭ ਕੁਛ ਹੋ ਜਾਂਦਾ। ਪਰ ਸਾਡੇ ਲੋਕ ਇਹ ਸਰਕਾਰਾਂ ਦੇ ਉਹ ਖਾਣ ਗਿੱਜੇ ਆ, ਸਰਕਾਰਾਂ ਆਪਦੇ ਚੇਤਿਆਂ ਨੂੰ ਵੰਡੀ ਜਾਂਦੀਆਂ, ਜਿਹੜੀ ਸਰਕਾਰ ਆ ਜਾਂਦੀ ਉਹ ਇਹੋ ਜਿਹੀ ਮੋਹਰ ਲਾ ਜਾਂਦੀ ਆ, ਇਸ ਬਾਬੇ ਨੂੰ ਤਾਂ ਜੀ ਲਗਾਤਾਰ ਇੰਨਾ ਤੇਲ ਮਿਲੂਗਾ, ਇੰਨੀ ਆਹ ਚੀਜ਼ ਮਿਲੂਗੀ, ਧੋਗਾ ਫਿਰ ਰਹਿੰਦੀ ਤੇ ਸਰਕਾਰਾਂ ਤੱਕ ਚੱਲੀ ਜਾਂਦੀਆਂ ਮਿਲੀ ਜਾਂਦੀਆਂ। ਸੋ ਇਹਨਾਂ ਗੱਲਾਂ ਕਰਕੇ ਜਿਹੜਾ ਕਿਤੇ ਨਾ ਕਿਤੇ ਦੁੱਖ ਤਕਲੀਫ਼ ਹੁੰਦੀ ਆ ਵੀ ਪੈਸਾ ਜਿਹੜਾ ਉਹ ਮਿਸ ਯੂਜ਼ ਹੁੰਦਾ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਖਬਰਾਂ ਦਾ ਜਿਹੜਾ ਹੁਣ ਸਮਾਂ ਉਹ ਅਸੀਂ ਉੱਪਰ ਲੈ ਚੁੱਕੇ ਹਾਂ, ਤੇ ਇਹ ਸਿਲਸਿਲਾ ਹੁਣ ਸਾਨੂੰ ਇੱਥੇ ਹੀ ਖਤਮ ਕਰਨਾ ਪੈਣਾ। ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਹੋਵੇ ਜ਼ਰੂਰ ਸਾਂਝਾ ਕਰੋ।
ਬਸ ਜੀ ਵਧੀਆ ਜੀ, ਕੱਲ ਸਿਡਨੀ ਵਾਸੀਆਂ ਨੂੰ ਮੈਸੇਜ ਲਾਇਆ ਸੀ ਸਾਰਿਆਂ ਨੂੰ ਵੀ ਸਿਡਨੀ ਦੇ ਵਿੱਚ ਮੈਂ ਜਾ ਰਿਹਾ ਹੁਣ ਜੀ, 5 ਤਰੀਕ ਨੂੰ ਤੋਂ ਲੈ ਕੇ ਤਕਰੀਬਨ 10 ਤਰੀਕ ਤੱਕ ਮੈਂ ਸਿਡਨੀ ਦੇ ਵਿੱਚ ਆਊਂਗਾ, ਤੇ ਸਾਰੇ ਸੱਜਣਾਂ ਮਿੱਤਰਾਂ ਨੂੰ ਮੈਂ ਬੇਨਤੀ ਕੀਤੀ ਸੀ, ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਰਿਐਕਟ ਵੀ ਕੀਤਾ ਤੇ ਐਕਟ ਵੀ ਕੀਤਾ, ਤੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਉਹਨਾਂ ਸਾਰੇ ਸੱਜਣਾਂ ਮਿੱਤਰਾਂ ਦਾ, ਤੇ ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਪੁੱਛਿਆ ਕਿੱਥੇ ਕਿਵੇਂ ਕੀ ਰਹੋਗੇ ਕੀ ਪ੍ਰੋਗਰਾਮ ਆ। ਮੈਂ ਉਹੀ ਕਹਾਂਗਾ ਜੀ ਵੀ ਮੈਂ ਤਕਰੀਬਨ 2 ਵਰਕਿੰਗ ਡੇ ਆ ਜਿਹੜੇ ਜਿਹਨਾਂ ਚ ਮੈਂ ਉੱਥੇ ਹੋਊਂਗਾ, ਫਰਾਈਡੇ ਤੇ ਥਰਸਡੇ ਤੇ ਫਰਾਈਡੇ, ਤੇ 2 ਛੁੱਟੀਆਂ ਸੈਟਰਡੇ ਸੰਡੇ ਨੂੰ ਉੱਥੇ ਆਊਂਗਾ, ਤੇ ਹਾਲੇ ਤੱਕ ਮੇਰਾ ਕੋਈ ਵੀ ਸਕੇਜੂਅਲ ਨਹੀਂ ਹੈ ਜੀ, ਹਾਲੇ ਤੱਕ ਮੇਰੀ ਇਹ ਹੈ ਵੀ ਜਾਂ ਉਹ 4000 ਮਿਲ ਜਾਏ ਵਹੀ ਰਾਤ ਉਹ ਗੁਲਜ਼ਾਰ ਵਾਲੀ ਗੱਲ ਆ ਜੀ, ਤੇ ਕੋਈ ਮੈਂ ਪਲਾਨਿੰਗ ਨਹੀਂ ਕੀਤੀ ਹੋਈ, ਜਿਵੇਂ ਵੀ ਜਿੱਥੇ ਵੀ ਸੱਜਣਾ ਮਿੱਤਰਾਂ ਨਾਲ ਸੰਯੋਗ ਬਣੂਗਾ ਜਿਵੇਂ ਸਭ ਵੱਧ ਤੋਂ ਵੱਧ ਮੈਂ ਮਿਲਣਾ ਚਾਹੂੰਗਾ ਸਾਰਿਆਂ ਨੂੰ ਜਿੰਨਾ ਵੀ ਟਾਈਮ ਹੋ ਸਕਦਾ। ਮੈਨੂੰ ਪਤਾ ਵੀ ਵਰਕਿੰਗ ਡੇ ਦੇ ਵੀ ਕਾਫੀ ਔਖਾ ਮਿਲਣਾ, ਪਰ ਛੁੱਟੀ ਵਾਲੇ ਦਿਨ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਮਿਲਣ ਦੀ, ਤੇ ਇਸ ਕਰਕੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਜੀ ਜੋ ਵੀ ਬਾਅਦ ਚ ਨਾ ਲਾਂਭੇ ਦੇਈ ਜਾਓ ਵੀ ਬਾਈ ਮਿਲ ਕੇ ਨੀ ਗਿਆ ਜਾਂ ਆਇਆ ਨੀ ਜਾਂ ਏਦਾਂ ਹੋਇਆ ਜਾਂ ਉਹ ਹੋਇਆ, ਜਿਹੜੀ ਵੀ ਤੁਹਾਡੀ ਅਵੇਲੇਬਿਲਟੀ ਆ ਮੈਨੂੰ ਪਹਿਲਾਂ ਦੱਸ ਦਿਓ, ਫਿਰ ਆਪਾਂ ਉਸ ਢੰਗ ਨਾਲ ਜਿਹੜੀ ਸਕੇਜੂਅਲ ਬਣਾ ਲਾਂਗੇ, ਕਿਉਂਕਿ ਵੱਡੇ ਸ਼ਹਿਰਾਂ ਦੀ ਦਿੱਕਤ ਆਉਂਦੀ ਆ, ਇੱਕ ਸਾਈਡ ਤੋਂ ਦੂਜੇ ਸਾਈਡ ਜਾਣ ਤੇ ਦਿਹਾੜੀ ਫੁੱਟ ਜਾਂਦੀ ਆ, ਸੋ ਮੈਂ ਟਾਈਮ ਥੋੜਾ ਹੋਣ ਕਰਕੇ ਉਹਨੂੰ ਪ੍ਰੋਪਰ ਵਰਤਣਾ ਚਾਹੂੰਗਾ, ਵੱਧ ਤੋਂ ਵੱਧ ਮੈਂ ਸਾਰਿਆਂ ਨੂੰ ਮਿਲ ਸਕਾਂ। ਸੋ ਕੋਸ਼ਿਸ਼ ਕਰਿਓ ਜੀ ਜਿਹੜੇ ਵੀ ਸੱਜਣ ਮਿੱਤਰ ਮਿਲਣਾ ਚਾਹੁੰਦੇ ਆ, 5 ਤੋਂ ਲੈ ਕੇ 10 ਤਰੀਕ ਤੱਕ ਦੇ ਵਿੱਚ ਮੈਂ ਸਿਡਨੀ ਦੇ ਵਿੱਚ ਆਵਾਂਗਾ, ਸੋ ਮਿਲਦੇ ਹਾਂ ਜੀ ਫਿਰ ਉਦੋਂ ਸਾਰਿਆਂ ਨੂੰ, ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਕੱਲ ਦੇ ਪ੍ਰੋਗਰਾਮ ਚ ਫਿਰ ਮਿਲਦੇ ਹਾਂ
ਜੀ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ,
ਬਹੁਤ ਮਿਹਰਬਾਨੀ
ਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਨ ਮਿੰਟੂ ਬਰਾੜਪੁਰੀ ਖਬਰਾਂ ਦੇ ਸਿਲਸਿਲੇ ਚ ਸਾਡਾ ਸਾਥ ਵੀ ਦੇ ਰਹੇ ਸਨ, ਸਾਡੇ ਨਾਲ ਸਾਂਝ ਵੀ ਪਾ ਰਹੇ ਸਨ। ਖਬਰਾਂ ਦਾ ਸਿਲਸਿਲਾ ਜਿਹੜਾ ਕਾਫੀ ਜ਼ਿਆਦਾ ਲੰਬਾ ਚਲਾ ਗਿਆ ਤੇ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਵਿੱਚ ਵਿੱਚ ਲੈਣੇ ਬਾਕੀ ਨੇ, ਪਰ ਆਪਾਂ ਤੁਹਾਡੇ ਸੁਨੇਹੇ ਜ਼ਰੂਰ ਲਵਾਂਗੇ ਤੇ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਕਰਨੀ ਆ ਜੀ ਉਹ ਕਰਨੀ ਆ ਹੈਲਥ ਡਰੋਪਸ ਦੇ ਵੱਲੋਂ ਜਿਹੜਾ ਵੇਟ ਲਾਸ ਚੈਲੰਜ ਇਸ ਵੇਲੇ ਚੱਲ ਰਿਹਾ ਉਹਦੇ ਬਾਬਤ ਕਰਨੀ ਹੈ ਤੇ ਉਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ਼ਾਮਲ ਹੋਣਗੇ ਹੈਲਥ ਡਰੋਪਸ ਤੋਂ ਸੁਨੀਲ ਵਰਮਾ ਹੋਰੀ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਜਾਣਕਾਰੀ ਔਰ ਤਜਰਬੇ ਜਿਹੜੇ ਆ ਉਹ ਵੀ ਲਵਾਂਗੇ ਜਿਹੜੇ ਪਾਰਟੀਸੀਪੈਂਟਸ ਰਹੇ ਆ ਇਸ ਚੈਲੰਜ ਦੇ ਵਿੱਚ ਤੇ ਇਸ ਤੋਂ ਇਲਾਵਾ ਦੋਸਤੋ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਪਾਕਿਸਤਾਨੀ ਸ਼ਾਇਰ ਤਜਾਮੁਲ ਕਲੀਮ ਹੋਰਾਂ ਨੂੰ ਵੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਫੋਨ ਦੇ ਰਾਹੀਂ ਉਹ ਹਾਜ਼ਰੀ ਲਗਵਾਉਣਗੇ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸਾਡੇ ਨਾਲ ਬਣੇ ਰਹਿਣਾ ਔਰ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਅੱਜ ਇੱਕ ਹੋਰ ਜਿਹੜੀ ਅਨਾਉਂਸਮੈਂਟ ਸ਼ੁਰੂਆਤ ਚ ਕਰਨੀ ਰਹਿ ਗਈ ਉਹ ਇਹ ਸੀਗੀ ਕਿ ਮਰ ਗਏ ਉਹ ਲੋਕੋ ਮੂਵੀ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ 31 ਅਗਸਤ ਨੂੰ ਹਨਾ ਸੋ ਉਸ ਮੂਵੀ ਦਾ ਇੱਕ ਪਾਸ ਜਿਹੜਾ ਹੈ ਜੀ ਉਹ 2 ਟਿਕਟਾਂ ਦੇ ਲਈ ਵੈਲਿਡ ਆ ਸੋ ਉਹ ਪਾਸ ਜਿਹੜਾ ਉਹ ਅਸੀਂ ਅਨਾਉਂਸ ਕਰਨਾ ਹੈ ਉਹ ਅਨਾਉਂਸ ਕਿਵੇਂ ਕਰਨਾ ਅੱਜ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਧਿਆਨ ਨਾਲ ਸੁਣ ਰਹੇ ਹੋ ਤਾਂ ਤੁਸੀਂ ਇੱਕ ਸਵਾਲ ਦਾ ਜਵਾਬ ਤੁਸੀਂ ਦੇਣਾ ਸੋ ਉਹ ਜਿਹੜਾ ਸਵਾਲ ਆ ਉਹ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਾਰੀ ਗੱਲਬਾਤ ਦੇ ਵਿੱਚੋਂ ਹੋਣਾ ਪਰ ਜਿਹੜਾ ਜਵਾਬ ਆ ਉਹ ਮੈਲਬਨ ਵਾਲੇ ਹੀ ਦੇਣ ਕਿਉਂਕਿ ਮੈਲਬਨ ਵਾਲਿਆਂ ਦੇ ਲਈ ਇਹ ਜਿਹੜਾ ਪਾਸ ਆ ਉਹ ਰੱਖਿਆ ਗਿਆ ਸੋ ਰਾਖਵਾਂ ਆ ਜੀ ਪਾਸ ਤੇ ਮੈਲਬਨ ਵਾਲੇ ਉਹ ਤੁਸੀਂ ਧਿਆਨ ਦੇ ਨਾਲ ਸੁਣੋ ਔਰ ਤੁਹਾਡੇ ਲਈ ਮਰ ਗਏ ਲੋਕੋ ਮੂਵੀ ਦਾ ਜਿਹੜਾ ਪਾਸ ਆ ਉਹ ਤੁਸੀਂ ਜਿੱਤ ਸਕਦੇ ਹੋ ਤੇ ਇਹਦੇ ਲਈ ਤੁਸੀਂ ਸਾਨੂੰ ਧਿਆਨ ਦੇ ਨਾਲ ਸੁਣਨਾ ਤੇ ਜਿਹੜਾ ਸਵਾਲ ਅਸੀਂ ਤੁਹਾਨੂੰ ਕਰਾਂਗੇ ਉਹ ਪ੍ਰੋਗਰਾਮ ਦੌਰਾਨ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਵਿੱਚੋਂ ਹੋਏਗਾ ਸੋ ਪ੍ਰੋਗਰਾਮ ਧਿਆਨ ਦੇ ਨਾਲ ਸੁਣੋ ਪ੍ਰੋਗਰਾਮ ਦੇ 2 ਸਿਲਸਿਲੇ ਜਿਹੜੇ ਆ ਤੁਸੀਂ ਹੋਰ ਧਿਆਨ ਦੇ ਨਾਲ ਸੁਣਨੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਵਾਲ ਹੈ ਉਹ ਤੁਹਾਡੇ ਲਈ ਰੱਖਾਂਗੇ ਤੇ ਪਾਸ ਤੁਸੀਂ ਜਿੱਤ ਸਕਦੇ ਹੋ ਸੋ ਸਪੈਸ਼ਲ ਫਾਰ ਮੈਲਬਨ ਠੀਕ ਹੈ ਜੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਬ੍ਰੇਕ ਤੋਂ ਬਾਅਦ ਇੱਕ ਸੋਹਣਾ ਜਿਹਾ ਗੀਤ ਵੀ ਤੁਹਾਡੇ ਰੂਬਰੂ ਕਰਾਂਗੇ ਗੀਤ ਤੋਂ ਬਾਅਦ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਬਣੇ ਰਹੋ ਸਾਡੇ ਨਾਲ ਤੁਹਾਡੇ ਸੁਨੇਹਿਆਂ ਦੇ ਨਾਲ ਵਾਪਸੀ ਕਰਦੇ ਹਾਂ ਪ੍ਰੋਗਰਾਮ ਚ
ਧੀ ਬਚਾਓ ਤੇ ਧੀ ਪੜਾਓ ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ ਇੰਜੀਨੀਅਰ ਜਾਂ ਵਕੀਲ ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਬੰਦਾ ਗੋਲੀ ਨਾਲ ਹੀ ਨਹੀਂ ਯਮਦੂਤ ਦੀ ਗਲਤੀ ਨਾਲ ਵੀ ਮਰ ਜਾਂਦਾ ਹੈ ਇਹ ਦੇਖਣ ਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਜੀ 31 ਅਗਸਤ ਨੂੰ ਮਰ ਗਏ ਹੋਏ ਲੋਕੋ ਕੈਰੀ ਓਨ ਜੱਟਾ 2 ਦੀ ਟੀਮ ਨਾਲ ਮੈਂ ਗਿੱਪੀ ਗਰੇਵਾਲ ਵਾਪਸ ਆ ਰਿਹਾ ਜੀ ਇੱਕ ਵਾਰੀ ਫੇਰ ਤੁਹਾਨੂੰ ਹਸਾਉਣ ਮੈਂ ਵਾਅਦਾ ਕਰਦਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਓ ਔਰ ਹੱਸਦੇ ਹੱਸਦੇ ਕਹੋਗੇ ਉਹ ਮਰ ਗਏ ਹੋਏ ਲੋਕੋ
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 to 8 तक प्रोग्राम माइग्रेशन मैटर्स।
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 8 Pittwater Road, DY, New South Wales. Sampark number 8959-43513.
MVP Accountants, Raman Singh Han, Tuhade Accountant, Tax Agent, Ate Advisor. 116 Main Street, Beckenham, Victoria. Tax Sambandhi Har Tarah Diyan Sewawan Layi, Hune Hi Sampark Karo, Raman Singh Nu, 0431-023-049. Your success is our business. MVP Accountant.
Nanak Bakery, Dandenong, Melbourne Wale, Harman Radio Nu sponsor karde han. Shuddh Vegetarian, Cake, Pastry, Kulche Chole, Pakode, Ras Malai, Ate Hor Vi Bahut Kuch Uplabdh Hai. Party Waste Order Vi Lae Jande Han. Clayton, Cranbourne, Berwick Ya Spring Rail Wale Zarur Darshan Den. Pata Hai, 76 Hemming Street, Dandenong. Phone 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਮੈਨੂੰ ਨੀ ਲੱਗਦਾ ਤੁਸੀਂ ਸਾਡਾ ਪਿੰਡ ਘੁੰਮਿਆ ਹੋ।
ਕਿਸੇ ਨੇ ਘੁਮਾਇਆ ਹੀ ਨਹੀਂ।
ਜੇ ਤੁਸੀਂ ਕਹੋ ਤਾਂ ਘੁਮਾ ਦਿੰਨੇ ਆ ਜੀ ਅੱਜ।
ਹਾਂ ਤੇਰਾ ਮੇਰਾ ਹੋ ਗਿਆ ਜੇ ਮੇਲ ਗੋਰੀਏ, ਸਭੇ ਜੋੜੀਆਂ ਨੂੰ ਕਰ ਦਾਂਗੇ ਫੇਲ ਗੋਰੀਏ। ਇੱਕੋ ਹੀ ਪਰਾਤ ਵਿੱਚ ਸੁੱਟ ਮੁੰਦੀਆਂ, ਖੇਡਣੀਆਂ ਤੇਰੇ ਨਾਲ ਖੇਲ ਗੋਰੀਏ। ਤੇਰੇ ਅੱਗੇ ਇੱਕੋ ਅੱਡੇ ਮਾਂ ਕੁੜੀਏ, ਤੇਰੇ ਅੱਗੇ ਇੱਕੋ ਅੱਡੇ ਮਾਂ ਕੁੜੀਏ। ਚੱਲ ਸਾਡੇ ਵੇੜਿਆਂ ਦਾ ਧੰਨ ਬਣ ਜਾ, ਮਾਪੇ ਕਹਿੰਦੇ ਨੂੰ ਲੈਣੀ ਚੰਦ ਵਰਗੀ, ਚੱਲ ਮੇਰੇ ਮਾਪਿਆਂ ਦਾ ਚੰਦ ਬਣ ਜਾ। ਮਾਪੇ ਕਹਿੰਦੇ ਨੂੰ ਲੈਣੀ ਚੰਦ ਵਰਗੀ, ਚੱਲ ਮੇਰੇ ਮਾਪਿਆਂ ਦਾ ਚੰਦ ਬਣ ਜਾ। ਮਾਪੇ ਕਹਿੰਦੇ ਨੂੰ ਲੈਣੀ ਚੰਦ ਵਰਗੀ, ਚੱਲ ਮੇਰੇ ਮਾਪਿਆਂ ਦਾ ਚੰਦ ਬਣ ਜਾ। ਬਾਪੂ ਕਹਿੰਦਾ ਕੁੜੀ ਪੜ੍ਹੀ ਲਿਖੀ ਚਾਹੀਦੀ, ਬੇਬੇ ਕਹਿੰਦੀ ਹੋਵੇ ਕੰਮ ਕਾਰ ਜਾਣਦੀ। ਬਾਪੂ ਕਹਿੰਦਾ ਕੁੜੀ ਪੜ੍ਹੀ ਲਿਖੀ ਚਾਹੀਦੀ, ਬੇਬੇ ਕਹਿੰਦੀ ਹੋਵੇ ਕੰਮ ਕਾਰ ਜਾਣਦੀ। ਭੈਣ ਨੇ ਤਾਂ ਗੱਲ ਇੱਕ ਮੁੱਕਦੀ ਤਰੀ, ਭਾਬੀ ਹੋਵੇ ਸੋਹਣੀ ਮੇਰੇ ਵੀਰੇ ਹਾਰਦੀ। ਤੇਰੇ ਉੱਤੇ ਆ ਕੇ ਮੇਰੀ ਪਾਲ ਮੁੱਕ ਗਈ, ਤੇਰੇ ਉੱਤੇ ਆ ਕੇ ਮੇਰੀ ਪਾਲ ਮੁੱਕ ਗਈ। ਹੋਵੇ ਤੇਰੇ ਘਰੇ ਲੈ ਕੇ ਜੰਜ ਬਣ ਜਾ, ਉਹ ਮਾਪੇ ਕਹਿੰਦੇ ਕੁੜੀ ਲੈਣੀ ਚੰਨ ਵਰਗੀ, ਆਜਾ ਮੇਰੇ ਮਾਪਿਆਂ ਦਾ ਚੰਨ ਬਣ ਜਾ। ਮਾਪੇ ਕਹਿੰਦੇ ਨੂੰ ਲੈਣੀ ਚੰਨ ਵਰਗੀ, ਚੱਲ ਮੇਰੇ ਮਾਪਿਆਂ ਦਾ ਚੰਨ ਬਣ ਜਾ। ਮਾਪੇ ਕਹਿੰਦੇ ਨੂੰ ਲੈਣੀ ਚੰਨ ਵਰਗੀ, ਚੱਲ ਮੇਰੇ ਮਾਪਿਆਂ ਦਾ ਚੰਨ ਬਣ ਜਾ। ਬੋਲਿਆ ਉਹ ਸੱਚ ਹੋਊਗਾ,
ਜੀ ਦੋਸਤੋ ਬ੍ਰੇਕ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੇ ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਪੌਂਸਰਸ ਦੇ ਸਾਡੇ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਤੇ ਬ੍ਰੇਕ ਤੋਂ ਬਾਅਦ ਤੁਸੀਂ ਗੀਤ ਸੁਣਿਆ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਮਿਸਟਰ ਐਂਡ ਮਿਸਿਸ 420 ਰਿਟਰਨ ਚੋਂ ਤੇ ਉਮੀਦ ਕਰਦੇ ਹਾਂ ਗੀਤ ਵੀ ਜ਼ਰੂਰ ਪਸੰਦ ਆਇਆ ਹੋਣਾ ਤੇ ਹੁਣ ਅਸੀਂ ਵਧਣਾ ਅਗਲੇ ਸਿਲਸਿਲੇ ਵੱਲ ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਯਾਦ ਕਰਵਾ ਦਈਏ ਕਿ ਅੱਜ ਅਸੀਂ ਫਿਲਮ ਮਰ ਗਏ ਉਹ ਲੋਕੋ ਦਾ ਇੱਕ ਪਾਸ ਅਨਾਊਂਸ ਕਰਨਾ ਤੇ ਪਾਸ ਜਿਹੜੇ ਉਹੀ ਵਿਨਰ ਹੋਣਗੇ ਪਾਸ ਜਿੱਤਣ ਦੇ ਲਈ ਜਿਹੜੇ ਇਹ ਪ੍ਰੋਗਰਾਮ ਅੱਜ ਧਿਆਨ ਦੇ ਨਾਲ ਸੁਣਦੇ ਹੋਣਗੇ ਖਾਸ ਤੌਰ ਤੇ ਜਿਹੜੇ ਮੈਲਬਨ ਵਾਲੇ ਆ ਜੀ ਇਹ ਪਾਸ ਸਿਰਫ ਮੈਲਬਨ ਵਾਲਿਆਂ ਲਈ ਆ ਸੋ ਮੈਲਬਨ ਵਾਲੇ ਧਿਆਨ ਦੇ ਨਾਲ ਸੁਣਿਓ ਸਾਰੀ ਗੱਲਬਾਤ ਤੇ ਤੁਸੀਂ ਹੋ ਸਕਦੇ ਹੋ ਲੱਕੀ ਵਿਨਰ ਮਰ ਗਏ ਉਹ ਲੋਕੋ ਫਿਲਮ ਦੇ ਸੋ ਮਰ ਗਏ ਉਹ ਲੋਕੋ ਫਿਲਮ ਦਾ ਜਿਹੜਾ ਇੱਕ ਪਾਸ ਹੈ ਜੀ ਉਹ ਦੋ ਟਿਕਟਾਂ ਦੇ ਲਈ ਵੈਲਿਡ ਆ ਸੋ ਇਸ ਕਰਕੇ ਤੁਸੀਂ ਜਿੱਤ ਸਕਦੇ ਹੋ ਪਾਸ ਜੇਕਰ ਤੁਸੀਂ ਅੱਜ ਸਾਡੀ ਗੱਲਬਾਤ ਜਿਹੜੀ ਉਹ ਧਿਆਨ ਦੇ ਨਾਲ ਸੁਣਦੇ ਹੋ ਪ੍ਰੋਗਰਾਮ ਦੌਰਾਨ ਤੇ ਇਹਦੇ ਨਾਲ ਇੱਕ ਹੋਰ ਜਿਹੜੀ ਅਨਾਊਂਸਮੈਂਟ ਅਸੀਂ ਕਰਦੇ ਜਾਈਏ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਰੇਡੀਓ ਵੱਲੋਂ ਇੱਕ ਸ਼ਾਮ ਦੀ ਸਭਾ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਾਂਝ ਪ੍ਰੋਗਰਾਮ ਦੇ ਰਾਹੀਂ ਅਸੀਂ ਲੈ ਕੇ ਆ ਰਹੇ ਹਾਂ ਮੁਲਾਕਾਤਾਂ ਜਾਣਕਾਰੀਆਂ ਤੇ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਦੇ ਸਿਲਸਿਲੇ ਸਾਂਝ ਪ੍ਰੋਗਰਾਮ ਦੇ ਵਿੱਚ 6 ਵਜੇ ਤੋਂ ਸ਼ਾਮ 8 ਵਜੇ ਤੱਕ ਸੋ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਇਹ ਸਿਲਸਿਲਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਸ਼ਾਮ ਦੀ ਸਭਾ ਦੇ ਰੂਪ ਦੇ ਵਿੱਚ ਸਾਂਝ ਪ੍ਰੋਗਰਾਮ ਦੇ ਰਾਹੀਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰ ਹੋ ਜਾਓ ਜੀ ਤੁਹਾਡੇ ਜਿਹੜੇ ਪਿਆਰੇ ਪਿਆਰੇ ਸੁਨੇਹੇ ਆ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਤੇ ਨਾਲ ਹੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਆ ਉਹ ਵੀ ਇਹਦੇ ਵਿੱਚ ਸੁਣਾਏ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ 6 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਸਾਂਝ ਦੇ ਵਿੱਚ ਤੇ ਧਿਆਨ ਰੱਖੋ ਸ਼ਾਮ ਦੇ ਜਿਹੜੇ ਪ੍ਰੋਗਰਾਮ ਆ ਉਹ ਵੀ ਜ਼ਰੂਰ ਸੁਣਿਆ ਕਰੋ ਤਾਂ ਕਿ ਇਹ ਜਿਹੜੇ ਸ਼ੋਅਜ਼ ਹੈ ਜੀ ਤੁਹਾਡੇ ਲਈ ਲੈ ਕੇ ਅਸੀਂ ਆ ਰਹੇ ਹਾਂ ਜਾਂ ਨਵੇਂ ਜਿਹੜੇ ਸ਼ੁਰੂ ਕਰ ਰਹੇ ਹਾਂ ਕਿਉਂਕਿ ਸਾਂਝ ਪ੍ਰੋਗਰਾਮ ਪਹਿਲਾਂ ਵੀ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਰਹੇ ਹੋ ਤੇ ਇੱਕ ਵਾਰ ਫੇਰ ਅਸੀਂ ਨਵੇਂ ਸਿਰੇ ਤੋਂ ਉਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਹਰਮਨ ਰੇਡੀਓ ਤੇ ਸੋ ਇਹ ਸੀ ਜੀ ਇੱਕ ਸੂਚਨਾ ਤੇ ਇਹਦੇ ਨਾਲ ਹੀ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਤੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਹੈਲਥ ਡਰੋਪਸ ਤੋਂ ਅੱਜ ਸਾਡੇ ਨਾਲ ਜਿਹੜਾ ਇਸ ਵੇਲੇ ਵੇਟ ਲਾਸ ਚੈਲੰਜ ਚੱਲ ਰਿਹਾ ਹੈਲਥ ਡਰੋਪਸ ਦੀ ਟੀਮ ਵੱਲੋਂ ਉਹਦੇ ਬਾਬਤ ਗੱਲਬਾਤ ਕਰਨ ਦੇ ਲਈ ਸੁਨੀਲ ਵਰਮਾ ਜੀ ਗੱਲਬਾਤ ਚ ਸ਼ਾਮਲ ਹੋਣਗੇ ਜਾਣਕਾਰੀ ਦੇਣਗੇ ਤੇ ਤਜਰਬੇ ਜਿਹੜੇ ਆ ਸਾਂਝੇ ਕਰਨਗੇ ਇਸ ਚੈਲੰਜ ਦੇ ਬਾਰੇ ਚ ਸੋ ਇਹ ਤਜਰਬੇ ਕਿਵੇਂ ਦੇ ਰਹੇ ਆ ਔਰ ਕੀ ਜਾਣਕਾਰੀ ਹੈ ਅੱਜ ਉਹਨਾਂ ਦੇ ਕੋਲ ਇਹ ਅਸੀਂ ਉਹਨਾਂ ਤੋਂ ਹੀ ਜਾਣਾਂਗੇ ਇਸ ਵੇਲੇ ਉਹ ਸਾਡੇ ਸਟੂਡੀਓ ਚ ਮੌਜੂਦ ਨੇ ਔਰ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਜੀ ਸੁਨੀਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ
ਹਾਂਜੀ ਇੱਕ ਤਾਂ ਸ਼ੁਰੂਆਤ ਦੇ ਵਿੱਚ ਅਸੀਂ ਇਹ ਪੁੱਛ ਲੈਂਦੇ ਹਾਂ ਹਨਾ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ ਜਿਹੜੇ ਵੇਟ ਲਾਸ ਚੈਲੰਜ ਦੀ ਹਨਾ ਜਿਹਦੇ ਵਿੱਚ ਅਜੇ ਐਂਟਰੀਜ਼ ਤੁਹਾਡੇ ਕੋਲ ਪਹੁੰਚ ਰਹੀਆਂ ਸੀਗੀਆਂ ਹਨਾ ਅਸੀਂ ਇੱਕ ਵਾਰ ਫੇਰ ਜਿਹੜੇ ਦੋਸਤ ਅੱਜ ਸਾਨੂੰ ਸੁਣ ਰਹੇ ਆ ਨਵੇਂ ਆ ਉਹਨਾਂ ਦੀ ਜਾਣਕਾਰੀ ਦੇ ਲਈ ਇੱਕ ਵਾਰ ਫੇਰ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਇਹ ਜਿਹੜਾ ਵੇਟ ਲਾਸ ਚੈਲੰਜ ਸੀਗਾ ਅਸਲ ਦੇ ਵਿੱਚ ਕੀ ਸੀ ਉਹਦੀ ਰੂਪਰੇਖਾ ਕੀ ਸੀ ਤੇ ਇਹਦੇ ਵਿੱਚ ਕਿੰਨੇ ਕੁ ਪਾਰਟਿਸਪੈਂਟ ਜਿਨ੍ਹਾਂ ਨੇ ਹਿੱਸਾ ਲਿਆ
ਜੀ ਜੀ ਇਹ ਨਾ ਚੈਲੰਜ ਸੀਗਾ ਵੇਟ ਲੂਸ ਚੈਲੰਜ ਜਿਹੜਾ ਅਸੀਂ ਆਲਮੋਸਟ 6 ਵੀਕ ਪਹਿਲਾਂ ਸ਼ੁਰੂ ਕੀਤਾ ਸੀ ਜਿਹੜਾ ਹੁਣ ਆਲਮੋਸਟ ਅੱਜ ਲਾਸਟ ਡੇ ਹੈ ਜਿਨ੍ਹਾਂ ਨੇ ਲਾਸਟ ਵੇਟ ਦਿੱਤਾ ਸੀ ਇਹ 10 ਤੋਂ ਅਸੀਂ 17 ਤਰੀਕ ਤੱਕ 42 ਦਿਨ ਪਹਿਲਾਂ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਆਲਮੋਸਟ ਐਂਡ ਹੋ ਰਿਹਾ ਉਹਦਾ ਤੇ 42 ਡੇਜ਼ ਦਾ ਚੈਲੰਜ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਜਿੰਨੇ ਵੀ ਪਾਰਟਿਸਪੈਂਟ ਆਏ ਸੀਗੇ ਸਾਡੇ ਕੋਲ ਜਿਹੜਾ ਸਭ ਤੋਂ ਵੱਧ ਵੇਟ ਲੂਸ ਕਰੇਗਾ ਉਹਦੀ ਐਵਰੇਜ ਕੱਢ ਕੇ ਜਿਹਦੀ ਸਭ ਤੋਂ ਵੱਧ ਐਵਰੇਜ ਹੋਏਗੀ ਵੇਟ ਲੂਸ ਦੇ ਵਿੱਚ ਉਹਨੂੰ ਅਸੀਂ ਅਪ ਟੂ 5,000 ਤੱਕ ਦਾ ਐਜ ਏ ਪ੍ਰਾਈਜ ਮਨੀ ਦੇਵਾਂਗੇ ਉਹਦੇ ਚ ਅਸੀਂ ਸਟਾਰਟਿੰਗ ਵੇਲੇ ਪਾਰਟਿਸਪੈਂਟ ਸੀਗੇ ਕਿਉਂਕਿ ਇਹ ਸਾਡਾ ਫਸਟ ਇਵੈਂਟ ਸੀ ਇਸ ਕਰਕੇ ਅਸੀਂ ਜ਼ਿਆਦਾ ਪਾਰਟਿਸਪੈਂਟ ਉਸ ਵੇਲੇ ਨਹੀਂ ਲਿੱਤੇ ਸਾਡੇ ਕੋਲ ਉਸ ਵੇਲੇ ਅਰਾਊਂਡ 35 ਪਾਰਟਿਸਪੈਂਟ ਸੀਗੇ ਜਿਨ੍ਹਾਂ ਚੋਂ ਹੁਣ 25 ਤੋਂ 30 ਪਾਰਟਿਸਪੈਂਟ ਬਹੁਤ ਵਧੀਆ ਬਹੁਤ ਫਸਵੇਂ ਮੁਕਾਬਲੇ ਨਾਲ ਚੱਲ ਰਹੇ ਨੇ ਕਿਉਂਕਿ 4-5 ਪਾਰਟਿਸਪੈਂਟ ਉਹ ਨੇ ਜਿਹੜੇ ਕਿਸੇ ਕਾਰਨ ਕੰਟੀਨਿਊ ਨਹੀਂ ਕਰ ਸਕੇ ਪਰ ਉਹ ਸਾਡੇ ਨਾਲ ਹਜੇ ਵੀ ਜੁੜੇ ਨੇ ਕੰਟੀਨਿਊ ਨਹੀਂ ਕਰ ਸਕੇ ਉਹਦੇ ਵਿੱਚੋਂ ਕਈ ਕਾਰਨ ਆ ਗਏ ਕਈਆਂ ਦੇ ਰੈਲੇਟਿਵ ਆ ਗਏ ਓਵਰਸੀਜ਼ ਤੋਂ ਕਈ ਵਿੱਚੋਂ ਬਿਮਾਰ ਵੀ ਹੋ ਗਏ ਸੀਗੇ ਕੌਜ਼ ਆਫ ਫਲੂ ਚੱਲਿਆ ਸੀ ਪਿੱਛੇ ਜੇ ਕਈਆਂ ਨੂੰ ਕੋਈ ਆਨ ਗੋਇੰਗ ਕਾਰਨ ਕਰਕੇ ਉਹ ਕੁਛ 4-5 ਪਾਰਟਿਸਪੈਂਟ ਜਿਹੜੇ ਕੰਟੀਨਿਊ ਨਹੀਂ ਕਰ ਸਕੇ ਬਟ ਉਹ ਸਟਿਲ ਸਾਡੇ ਨਾਲ ਹੀ ਨੇ ਤੇ ਇਹ ਸਾਰਾ 42 ਡੇਜ਼ ਤੇ ਚੱਲਿਆ ਜਿਹਦੇ ਵਿੱਚ ਅਸੀਂ ਤਿੰਨ ਵਾਰੀ ਵੀਡੀਓ ਲਿੱਤੀ ਸੀ ਸਟਾਰਟਿੰਗ ਚ ਨਿਊਜ਼ ਪੇਪਰ ਰੱਖ ਕੇ ਸੈਕਿੰਡ ਥਰਡ ਤੇ ਹੁਣ ਇਹ ਫਾਈਨਲ ਆ ਗਿਆ ਤੇ ਅਸੀਂ ਇੱਕ ਤਰੀਕ ਨੂੰ ਇੱਕ ਇਵੈਂਟ ਕਰ ਰਹੇ ਹਾਂ ਜਿੱਥੇ ਆਪਾਂ ਇਹ ਸਾਰੇ ਪਾਰਟੀਸਪੈਂਟ ਜਿਹੜਾ ਵਿਨਰ ਹੋਊਗਾ ਉਹਨਾਂ ਨੂੰ ਆਪਾਂ ਐਜ ਏ ਪ੍ਰਾਈਜ਼ ਮਨੀ ਦੇਵਾਂਗੇ ਤੇ ਇਸ ਤਰ੍ਹਾਂ ਇਹ ਚੱਲਿਆ ਜੀ
ਕਿਆ ਬਾਤ ਹੈ ਸੋ ਜਿਵੇਂ ਤੁਸੀਂ ਦੱਸਿਆ ਵੀ 35 ਦੇ ਕਰੀਬ ਤੁਹਾਡੇ ਕੋਲ ਐਂਟਰੀਜ਼ ਆ ਗਈਆਂ ਸੀਗੀਆਂ ਤੇ 25 ਤੋਂ 30 ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਫਸਵੇਂ ਮੁਕਾਬਲੇ ਦੇ ਵਿੱਚ ਇਸ ਵੇਲੇ ਜੇ ਅੱਜ ਜੇ ਉਹ ਮੁਕਾਬਲਾ ਜਿਹੜਾ ਤੁਸੀਂ ਕਿਹਾ ਵੀ ਅੰਤਲੇ ਪੜਾਅ ਚ ਪਹੁੰਚ ਗਿਆ ਹਨਾ ਅੱਛਾ ਇੱਕ ਗੱਲ ਜਿਹੜੀ ਆ ਕਿ ਤੁਸੀਂ ਕਿਹਾ ਵੀ ਹੁਣ ਐਵਰੇਜ ਦੇਖਣੀ ਆ ਵੀ ਘੱਟ ਤੋਂ ਘੱਟ
ਜਿਹਦਾ ਘੱਟ ਵੇਟ ਹੁੰਦਾ ਉਹ ਉਨੀ ਸਲੋ ਲੂਜ਼ ਕਰਦਾ ਫਿਰ ਉਹ ਫੇਰ ਗੇਮ ਰੱਖਣ ਦੇ ਲਈ ਅਸੀਂ ਐਵਰੇਜ ਕੱਢਾਂਗੇ ਕਿ ਕਿੰਨੇ ਐਵਰੇਜ ਕਿੰਨਾ ਪਰਸੈਂਟੇਜ ਐਵਰੇਜ ਵੇਟ ਲੂਜ਼ ਕੀਤਾ ਉਹਦੇ ਵਿੱਚ ਵਿਨਰ ਸਿਲੈਕਟ ਕਰਾਂਗੇ
ਮੇਰਾ ਇਹੀ ਸਵਾਲ ਸੀਗਾ ਕਿ ਇਹ ਫੇਰ ਕਿਸ ਤਰ੍ਹਾਂ ਤੁਸੀਂ ਫਿਰ ਰੱਖ ਸਕੋਗੇ ਕੀ ਇਹਦੇ ਲਈ
ਫੇਰ ਇਸ ਤਰ੍ਹਾਂ ਸੀਗਾ ਜਿਸ ਦਿਨ ਚੈਲੰਜ ਸ਼ੁਰੂ ਹੋਇਆ ਸੀ ਅਸੀਂ ਇੱਕ ਵੀਕ ਦੀ ਵਿੰਡੋ ਦਿੱਤੀ ਸੀਗੀ ਕਿ ਆਪਣਾ ਉਸ ਵਿੱਚ ਅਸੀਂ ਨਿਊਜ਼ ਪੇਪਰ ਰੱਖ ਕੇ ਸਟਾਰਟਿੰਗ ਵੇਟ ਦੀ ਵੀਡੀਓ ਲਿੱਤੀ ਸੀ ਉਹਦੇ ਵਿੱਚ ਪ੍ਰੋਪਰ ਉਹਨਾਂ ਦੀ ਫੁੱਲ ਬਾਡੀ ਦਿਖਾ ਕੇ ਆਪਾਂ ਨਿਊਜ਼ ਪੇਪਰ ਦੇ ਨਾਲ ਵੇਟ ਸਕੇਲ ਰੱਖ ਕੇ ਤੇ ਉਸ ਵੇਲੇ ਜੋ ਉਹਦਾ ਸਟਾਰਟਿੰਗ ਵੇਟ ਸੀਗਾ ਤੇ ਫਿਰ ਅਸੀਂ ਇੱਕ ਮਿਡ ਚ ਵੀਡੀਓ ਲਿੱਤੀ ਜਿਹਨੂੰ ਰਿਵਿਊ ਵੀਡੀਓ ਕਹਿਣ ਲਈ ਕਿ ਉਹਨਾਂ ਦੇ ਚੇਂਜਿਸ ਜੋ ਜੋ ਹੋਇਆ ਜਾਂ ਉਹਨਾਂ ਨੂੰ ਕੋਈ ਕੁਐਸਚਨ ਹੈ ਜਾਂ ਸਵਾਲ ਹੈ ਕਾਜ਼ ਪ੍ਰੋਪਰ ਇੱਕ ਹੈਂਡ ਹੋਲਡਿੰਗ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਅਸੀਂ ਫੇਸ ਟੂ ਫੇਸ ਇੱਕ ਮੀਟ ਰੱਖਿਆ ਵਿੱਚ ਹਰ ਪਾਰਟਿਸਪੈਂਟ ਦੇ ਨਾਲ ਤੇ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਥਰਡ ਸਟੇਜ ਤੇ ਪਹੁੰਚੇ ਤੀਸਰੀ ਵੀਡੀਓ ਲਿੱਤੀ ਹੈ ਸੇਮ ਉਸੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲੀ ਵੀਡੀਓ ਲਿੱਤੀ ਸੀ ਨਿਊਜ਼ ਪੇਪਰ ਰੱਖ ਕੇ ਡੇਟ ਕਨਫਰਮ ਕਰਨ ਦੇ ਲਈ ਕਿ ਸਟਾਰਟਿੰਗ ਡੇਟ ਇਹ ਸੀ ਐਗਜੈਕਟ 42 ਡੇਜ਼ ਦੇ ਬਾਅਦ ਆ ਆਈ ਹੈ ਤੇ ਆ ਵੇਟ ਹੈ ਤੇ ਇਹ ਉਹਨਾਂ ਦੇ ਬਾਡੀ ਸਟਰਕਚਰ ਚ ਚੇਂਜਸ ਆਈਆਂ ਤੇ ਉਹਨੂੰ ਫੇਰ ਤੇ ਉਸ ਤੋਂ ਬਾਅਦ ਇਹਨੂੰ ਐਵਰੇਜ ਇਸ ਕਰਕੇ ਕੀਤਾ ਕਿਉਂਕਿ ਜੇ ਆਲ ਟੂਗੈਦਰ ਗੱਲ ਕਰੀਏ ਜੇ ਅਸੀਂ 25-30 ਪਾਰਟੀਸਪੈਂਟਾਂ ਦੀ ਗੱਲ ਕਰੀਏ ਅਸੀਂ ਕੈਲਕੂਲੇਟ ਕਰ ਰਹੇ ਸੀ ਅਰਾਊਂਡ 300 ਕਿਲੋ ਦੇ ਕਰੀਬ ਘਟਾਤਾ ਆਪਾਂ
ਠੀਕ
ਮਤਲਬ ਐਵਰੇਜ ਸਾਡੀ 10 ਕਿਲੋ ਪਲੱਸ ਹੀ ਗਈ ਹੈ ਤੇ ਈਵਨ ਕਿ ਉਸ ਚ ਲੇਡੀਜ਼ ਕਸਟਮਰ ਸਾਡੇ ਕੋਲ ਇਸ ਚੈਲੰਜ ਦੇ ਵਿੱਚ 60% ਲੇਡੀਜ਼ ਕਸਟਮਰ ਹੀ ਸੀਗੇ
ਅੱਛਾ ਜੀ
ਤੇ ਸਾਨੂੰ ਉਮੀਦ ਨਹੀਂ ਸੀਗੀ ਕਿ ਇੰਨੇ ਲੇਡੀਜ਼ ਕਸਟਮਰ ਆਣਗੇ ਤੇ ਇੰਨਾ ਉਹ ਬੋਲਡਲੀ ਆਪਣੇ ਆਪ ਨੂੰ ਪ੍ਰੈਜੈਂਟ ਕਰਨਗੇ ਤੇ ਸਾਨੂੰ ਵੀਡੀਓਸ ਵੀ ਦੇਣਗੇ ਬਿਕੋਜ਼ ਦੇ ਵਰ ਸੋ ਐਕਸਾਈਟਿਡ ਬਿਕੋਜ਼ ਇੱਕ ਮੋਟੀਵੇਸ਼ਨ ਦੇ ਲਈ ਉਹਨਾਂ ਨੂੰ ਇੱਕ ਪ੍ਰਾਈਜ਼ ਮਨੀ ਤਾਂ ਹੈਗੀ ਮੋਟੀਵੇਸ਼ਨ ਮਿਲ ਗਈ ਕਿ ਆਪਾਂ ਕੁਛ ਕਰਨਾ ਕੁਛ ਚੈਲੰਜ ਹੈ ਤੇ ਇੱਦਾਂ ਆਪਾਂ ਇਹਨੂੰ ਫੇਰ ਰੱਖਿਆ ਕਿ ਨਿਊਜ਼ ਪੇਪਰ ਦੇ ਨਾਲ
ਠੀਕ ਹੈ ਅੱਛਾ ਸੁਨੀਲ ਜੀ ਤੁਸੀਂ ਗੱਲ ਕੀਤੀ ਅਸੀਂ ਐਕਸਪੈਕਟ ਨਹੀਂ ਸੀ ਕਰ ਰਹੇ ਵੀ ਲੇਡੀਜ਼ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਕਸਟਮਰ ਹੋਣਗੀਆਂ ਪਰ ਤੁਸੀਂ ਇਹ ਕਿਉਂ ਨਹੀਂ ਸੀ ਉਮੀਦ ਕਰ ਰਹੇ ਵੈਸੇ ਮੈਨੂੰ ਲੱਗਦਾ ਹੁੰਦਾ ਕਿ ਲੇਡੀਜ਼ ਨੂੰ ਇੱਕ ਵਾਰ ਤੁਸੀਂ ਮਤਲਬ ਕੌਨਸ਼ੀਅਸ ਕਰ ਦਿਓ ਸਹੀ ਉਹਨਾਂ ਦੀ ਫਿਟਨੈਸ ਦੇ ਲਈ
ਨਹੀਂ ਉਦਾਂ ਓਵਰਆਲ ਗੱਲ ਕਰੀਏ ਸਾਡੇ ਕੋਲ ਲੇਡੀਜ਼ ਕਸਟਮਰ ਜ਼ਿਆਦਾ ਨੇ ਐਸ ਕੰਪੇਅਰ ਟੂ ਮੈਨ ਪਰ ਚੈਲੰਜ ਇਸ ਕਰਕੇ ਕਰ ਰਹੇ ਸੀ ਜਿਵੇਂ ਮੈਂ ਦੱਸਿਆ ਸੀ ਵੀਡੀਓਜ਼ ਲੈਣੀਆਂ ਸੀ ਤੇ ਆਪਣੇ ਲੇਡੀਜ਼ ਹਮੇਸ਼ਾ ਥੋੜਾ ਜਿਹਾ ਵੀਡੀਓਜ਼ ਦੇ ਬਾਰੇ ਝਿਜਕ ਜਾਂਦੇ ਨੇ ਬਿਕੋਜ਼ ਤੁਹਾਨੂੰ ਪਤਾ ਕਿ ਵੀ ਕਮ ਫਰੋਮ ਦਾ ਕਲਚਰ ਕਿ ਥੋੜਾ ਕਲਚਰ ਇਸ਼ੂਸ ਆ ਜਾਂਦੇ ਨੇ ਪਲੱਸ ਉਹਨਾਂ ਦੀਆਂ ਜੋਬਾਂ ਜ਼ਿਆਦਾ ਹੁੰਦੀਆਂ ਐਸ ਕੰਪੇਅਰ ਟੂ ਮੈਨ ਬਿਕੋਜ਼ ਉਹਨਾਂ ਨੇ ਘਰ ਵੀ ਸਾਂਭਣਾ ਬੱਚੇ ਵੀ ਸਾਂਭਣੇ ਬਾਹਰ ਵੀ ਜੋਬ ਵੀ ਕਰਨੀ ਤਾਂ ਉਹਨਾਂ ਨੂੰ ਉਸ ਵੇਲੇ ਦਾ ਟਾਈਮ ਵੀ ਕੱਢਣਾ ਬਟ ਇਹਦੇ ਚ ਸਾਨੂੰ ਬੜਾ ਵਧੀਆ ਉਹਨਾਂ ਵੱਲੋਂ ਰਿਸਪੋਂਸ ਆਇਆ ਤੇ ਉਹ ਸਾਡੇ ਨਾਲ ਰਹੇ ਨੇ ਤੇ ਅਸੀਂ ਪ੍ਰੋਪਰ ਵੀਡੀਓਜ਼ ਲੈ ਕੇ ਤੇ ਇਹਨੂੰ ਅੱਗੇ ਵਧਾਇਆ
ਜੀ 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 ਤੇ ਇਹ ਜਿਹੜਾ ਚੈਲੰਜ ਹੈ ਤੁਸੀਂ ਦੱਸਿਆ ਵੀ ਅੱਜ ਖਤਮ ਹੋ ਰਿਹਾ ਹਨਾ ਤੇ ਐਵਰੇਜ ਜਿਹੜੀ ਆ ਉਹ ਵੀ ਦੱਸੀ ਆ ਵੀ ਵੱਧ ਤੋਂ ਵੱਧ ਜਿਹਨੇ ਰਿਡਿਊਸ ਕੀਤਾ ਆ ਕਿਵੇਂ ਲੱਗ ਰਿਹਾ ਤੁਹਾਨੂੰ ਉਹ 25-30 ਜਿੰਨੇ ਵੀ ਇਸ ਵੇਲੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੈਂਟਸ ਹੈਗੇ ਆ ਉਹਨਾਂ ਦੇ ਵਿੱਚੋਂ ਕਿੰਨੇ ਕੁ ਜਣੇ ਤੁਹਾਨੂੰ ਲੱਗਦਾ ਆ ਕਿ ਵਿਨਰ ਹੋ ਸਕਦੇ ਆ
ਵਿਨਰ ਦਾ ਇਸ ਤਰ੍ਹਾਂ ਜੀ ਕਿ ਪੁਆਇੰਟਾਂ ਦਾ ਫਰਕ ਚੱਲ ਰਿਹਾ
ਠੀਕ ਹੈ
ਪਿਛਲੇ ਜੇ ਅਸੀਂ ਕਰੀਏ ਫਾਈਨਲਿਸਟ ਜੇ ਆਪਾਂ 10-12 ਦੀ ਗੱਲ ਕਰ ਲਈਏ ਓਬਵੀਅਸਲੀ ਸਾਰੇ ਵਿਨਰ ਨੇ ਕੁਝ ਸਾਰਿਆਂ ਨੇ ਵੇਟ ਲੂਜ਼ ਕੀਤਾ ਸਾਰਿਆਂ ਚ ਕੌਨਫੀਡੈਂਸ ਬਿਲਟ ਹੋਇਆ ਸਾਰੇ ਆਪਣੇ ਆਪ ਨੂੰ ਲਾਈਟ ਫੀਲ ਕਰਦੇ ਆ ਸਾਰੇ ਆਪਣੇ ਆਪ ਚ ਹੈਪੀ ਨੇ ਚਲੋ ਵਿਨਰ ਇੱਕ ਤਾਂ ਹੁਣ ਵਿਨਰ ਹੋਣਾ ਇੱਕ ਜ਼ਰੂਰੀ ਹੈ ਹਰ ਚੈਲੰਜ ਦੀ ਇੱਕ ਹੁੰਦੀ ਹੈ ਬਟ ਇਹਦੇ ਚ ਕੀ ਹੈ ਕਿ ਇੰਨਾ ਫਸਵਾਂ ਮੁਕਾਬਲਾ ਚੱਲ ਰਿਹਾ ਕਿ ਪੁਆਇੰਟ ਦਾ ਫਰਕ ਹੈ
ਠੀਕ ਹੈ
ਕਿ ਇੱਕ ਪੁਆਇੰਟ ਇੱਕ ਦਿਨ ਅੱਗੇ ਕੋਈ ਹੋ ਜਾਂਦਾ ਸੀ ਦੂਸਰੇ ਦਿਨ ਅੱਗੇ ਕੋਈ ਹੋ ਜਾਂਦਾ ਅਸੀਂ ਇਹ ਸਸਪੈਂਸ ਰੱਖਿਆ ਕਿ ਜਿਸ ਦਿਨ ਆਪਾਂ 1 ਸਤੰਬਰ ਨੂੰ ਆਪਾਂ ਫੰਕਸ਼ਨ ਕਰ ਰਹੇ ਹਾਂ ਉੱਥੇ ਸਸਪੈਂਸ ਰੱਖ ਕੇ ਆਪਾਂ ਕਰਾਂਗੇ ਇਹਨੂੰ ਪ੍ਰੋਪਰ ਤੇ ਉਸ ਵੇਲੇ ਰਿਵੀਲ ਕਰਾਂਗੇ ਉਹਨਾਂ ਦੇ ਪਿਓਰ ਸਾਰੀ ਅਨਐਡੀਟਿਡ ਵੀਡੀਓ ਵੀ ਸ਼ੋਅ ਕਰਾਂਗੇ ਕਿ ਸਟਾਰਟਿੰਗ ਉਹਨਾਂ ਨੇ ਕਿੱਦਾਂ ਕੀਤਾ ਸੀ ਮਿਡ ਉਹਨਾਂ ਨੇ ਕਿੱਦਾਂ ਕੀਤਾ ਸੀ ਲਾਸਟ ਉਹਨਾਂ ਨੇ ਕਿੱਦਾਂ ਕੀਤਾ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨੂੰ ਇੱਦਾਂ ਦਾ ਸ਼ੱਕ ਸੁਵਿਧਾ ਨਾ ਹੋਵੇ ਬਿਕੋਜ਼ ਓਬਵੀਅਸਲੀ ਪਾਰਟਿਸਿਪੈਂਟ ਨੂੰ ਪਤਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਬਾਕੀਆਂ ਨੇ ਵੀ ਇਹੀ ਦੱਸਿਆ ਕਿ ਇਸ ਚ ਪੂਰੀ ਮਿਹਨਤ ਕੀਤੀ ਹੈ ਉਹਨਾਂ ਤੇ ਉਹ ਐਪਰੀਸ਼ੀਏਟ ਕਰਨਾ ਆਪਾਂ ਇੱਕ ਤਰੀਕੇ
ਬਿਲਕੁਲ ਮੈਂ ਪਿਛਲੇ ਦਿਨਾਂ ਦੇ ਵਿੱਚ ਕੁਝ ਵੀਡੀਓਜ਼ ਜਿਹੜੀਆਂ ਤੁਹਾਡੇ ਹੈਲਥ ਡ੍ਰੌਪਸ ਪੇਜ ਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਵੀ ਤਜਰਬੇ ਜਿਹੜੇ ਸੀਗੇ ਉਹ ਸੁਣੇ ਤੇ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਉਹਦੇ ਨਾਲ ਉਹ ਕਾਫੀ ਜ਼ਿਆਦਾ ਉਹਨਾਂ ਦੀ ਸੋਚ ਦੇ ਵਿੱਚ ਹੀ ਤਬਦੀਲੀ ਆ ਗਈ ਹੈ ਜਿਵੇਂ ਕਿ
ਬਿਲਕੁਲ ਬਿਲਕੁਲ ਜੀ ਬਹੁਤ ਫਰਕ ਪਿਆ ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਹਮੇਸ਼ਾ ਝਿਜਕਦੇ ਹੁੰਦੇ ਹਾਂ ਕਿ ਇਹ ਚੀਜ਼ ਕੰਮ ਕਰੂਗੀ ਜਾਂ ਨਹੀਂ ਕਰੂਗੀ ਬਟ ਸਾਡੇ ਕੋਲ ਪੁਰਾਣੇ ਰਿਵਿਊ ਲੋਕ ਕਸਟਮਰ ਦੇ ਰੈਫਰੈਂਸ ਬੜੇ ਇਕੱਠੇ ਹੋਏ ਪਏ ਸੀ ਸਾਡੇ ਕੋਲ ਉਹਨਾਂ ਨੂੰ ਪਤਾ ਸੀਗਾ ਕਿ ਇਸ ਕੋ ਨੇ ਵਰਕ ਤਾਂ ਹੀ ਬਹੁਤ ਸਪੀਡ ਨਾਲ ਅਸੀਂ ਇੱਕ ਵੀਕ ਲਈ ਇਹਦੀ ਵਿੰਡੋ ਓਪਨ ਕੀਤੀ ਸੀ ਤੇ ਅਸੀਂ ਐਂਡ ਆਫ ਦਾ ਡੇ ਸੱਤਵੇਂ ਦਿਨ ਅਸੀਂ ਘੱਟੋ ਘੱਟ 20-25 ਬੰਦਿਆਂ ਨੂੰ ਪਾਰਟਿਸਪੈਂਟ ਨੂੰ ਜਿਹੜੇ ਨਵੇਂ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਨਾ ਕਰਤੀ ਸੀ ਬਿਕੋਜ਼ ਸਾਡਾ ਇਹ ਪਹਿਲਾ ਫੰਕਸ਼ਨ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਅਸੀਂ ਕਿਸ ਤਰ੍ਹਾਂ ਵੀ ਕਨਫਿਊਜ਼ ਹੋ ਜਾਈਏ ਜਾਂ ਇੰਨੇ ਬੰਦਿਆਂ ਨੂੰ ਅਸੀਂ ਅਕੋਮੋਡੇਟ ਨਾ ਕਰ ਸਕੀਏ ਤੇ ਅਸੀਂ 20-25 ਕਸਟਮਰ ਨੂੰ ਪਾਰਟਿਸਪੈਂਟ ਨਵੇਂ ਜਿਹੜਾ ਜੁੜਨਾ ਚਾਹੁੰਦੇ ਸੀਗੇ ਅਸੀਂ ਉਹਨਾਂ ਨੂੰ ਨਾ ਕਰਤੀ ਸੀ ਕਿ ਨਹੀਂ ਅਸੀਂ ਲੈ ਨਹੀਂ ਸਕਦੇ ਤੇ ਬਟ ਫਿਰ ਵੀ ਅਸੀਂ 30-35 ਪਾਰਟਿਸਪੈਂਟ ਨਾਲ ਸ਼ੁਰੂ ਕੀਤਾ ਤੇ ਸਾਰਿਆਂ ਦੇ ਰਿਵਿਊ ਵੀਡੀਓ ਸਟਾਰਟਿੰਗ ਜਿਵੇਂ ਇੱਕ ਅੰਕਲ ਜੀ ਸੀਗੇ ਉਹਨਾਂ ਨੇ ਉਹਨਾਂ ਦੀ ਏਜ 58 ਹੈ ਉਹ ਸਾਡੇ ਕੋਲ ਓਲਡੈਸਟ ਪਾਰਟਿਸਪੈਂਟ ਨੇ ਉਦਾਂ ਸਾਡੇ ਕੋਲ ਹੈਗੇ ਅੰਕਲ ਇਹਨਾਂ ਤੋਂ ਵੀ ਓਲਡ ਨੇ ਬਟ ਉਹ ਪਾਰਟਿਸਪੈਂਟ ਇਸ ਚੈਲੰਜ ਨਹੀਂ ਸੀ ਉਹ ਅੰਕਲ ਜੀ 58 ਈਅਰ ਓਲਡ ਉਹਨਾਂ ਦੀ ਮੈਂ ਵੀਡੀਓ ਵੀ ਸ਼ੇਅਰ ਕੀਤੀ
ਸੀ ਅਸੀਂ ਵੀ ਰੇਡੀਓ ਪੇਜ ਤੇ ਪਾਈ ਹੈ ਵੀਡੀਓ
ਤੇ ਉਹਨਾਂ ਨੇ ਅਰਾਊਂਡ 10 ਕਿਲੋ ਲੂਜ਼ ਕਰ ਲਿਆ ਸੀ 4 ਵੀਕਾਂ ਦੇ ਵਿੱਚ ਤੇ ਹੀ ਵਾਜ਼ ਵੈਰੀ ਪੋਜ਼ਿਟਿਵ ਹੀ ਵਾਜ਼ ਵੈਰੀ ਮੋਟੀਵੇਟਿਡ ਤੇ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਸਾਡਾ ਹੌਸਲਾ ਹੋਰ ਵੱਧ ਗਿਆ ਤੇ ਬਹੁਤ ਵਧੀਆ ਰਿਸਪਾਂਸ ਆਇਆ ਬਹੁਤ ਵਧੀਆ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਬੈਟਰ ਰਿਸਪਾਂਸ ਆਇਆ ਪਾਰਟਿਸਪੈਂਟ ਦੇ ਵੱਲੋਂ ਬਿਕੋਜ਼ ਕੀ ਹੁੰਦਾ ਸੀ ਅੱਗੇ ਪਾਰਟਿਸਪੈਂਟ ਆਉਂਦੇ ਸੀ ਲੂਜ਼ ਕਰਦੇ ਸੀ ਉਹ ਆਪਣੇ ਹਿਸਾਬ ਨਾਲ ਲੂਜ਼ ਕਰਦੇ ਸੀ ਬਟ ਇਸ ਵਾਰ ਕੀ ਹੈ ਇੱਕ ਤਾਂ ਸਾਡੀ ਟੀਮ ਵੱਲੋਂ ਇੱਕ ਬੜਾ ਹੈਂਡ ਹੋਲਡਿੰਗ ਚੱਲਿਆ ਕਿ ਅਸੀਂ ਚਾਹੁੰਦੇ ਸੀ ਕਿ ਸਾਰੇ ਵਿਨਰ ਹੋਣ ਤੇ ਉਹਦੇ ਵਿੱਚ ਸਾਡੇ ਸਟਾਫ ਨੇ ਵੀ ਐਕਸਟਰਾ ਇੰਟੈਂਸ਼ਨ ਲਿੱਤੀ ਬਿਕੋਜ਼ ਇਟਸ ਸਮਥਿੰਗ ਨਿਊ ਫਾਰ ਦੈਮ ਐਸ ਵੈਲ ਤੇ ਪਲੱਸ ਪਾਰਟਿਸਪੈਂਟਾਂ ਨੂੰ ਵੀ ਉਹਨਾਂ ਨੂੰ ਵੀ ਲੱਗਿਆ ਕਿ ਨਹੀਂ ਇਹ ਇੱਕ 42 ਡੇਜ਼ ਦਾ ਤੇ ਓਬਵੀਅਸਲੀ ਪ੍ਰਾਈਜ਼ ਮਨੀ ਵੱਡੀ ਹੈ ਤੇ ਦੇ ਵਰਕ ਹਾਰਡ ਤੇ ਉਹਨਾਂ ਨੇ ਕੀਤਾ ਜੀ ਆਪਣਾ
ਸੋ ਬਿਲਕੁਲ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਮੁਕਾਬਲੇ ਦੇ ਵਿੱਚ ਤੁਸੀਂ ਆ ਜਾਂਦੇ ਆ ਨਾ ਫੇਰ ਤੁਹਾਡੇ ਲਈ ਹੁੰਦਾ ਇੱਕ ਜਿੱਦਾਂ ਟਾਰਗੇਟ ਆ ਤੁਹਾਡੇ ਲਈ ਕਿ ਹਾਂ ਤੁਸੀਂ ਇਹਨੂੰ ਅਚੀਵ ਕਰਨਾ ਜਿਹੜਾ ਤੁਸੀਂ ਨਾਰਮਲ ਰੂਟੀਨ ਦੇ ਵਿੱਚ ਲੂਜ਼ ਜ਼ਰੂਰ ਕਰਦੇ ਆ ਪਰ ਉੱਥੇ ਇਹ ਨਹੀਂ ਹੁੰਦਾ ਵੀ ਮੁਕਾਬਲਾ ਨਹੀਂ ਆ ਉੱਥੇ ਉੱਥੇ ਤੁਸੀਂ ਸਿਰਫ ਇੱਕ ਰੂਟੀਨ ਦੇ ਵਿੱਚ ਇੱਕ ਲੂਜ਼ ਕਰਨ ਦੀ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਆ ਤੇ ਹੁਣ ਜਦੋਂ ਹੁਣ ਮੁਕਾਬਲਾ ਤਾਂ ਦੇਖੋ ਉਹ ਉਹਨਾਂ ਨੇ ਕਰਨਾ ਹੀ ਹੈ ਨਾ ਜਦੋਂ ਇਨਾਮ ਦੀ ਰਾਸ਼ੀ ਜਿਹੜੀ ਆ ਉਹ ਵੀ ਦਿਖਾਈ ਦੇ ਰਹੀ ਹੈ ਸੋ ਸੁਨੀਲ ਜੀ ਇਨਾਮ ਜਿਵੇਂ ਤੁਸੀਂ 5,000 ਤੱਕ ਦਾ ਜਿਹੜਾ ਕੈਸ਼ ਪ੍ਰਾਈਜ਼ ਰੱਖਿਆ ਆ
ਆਪਾਂ ਐਜ਼ ਏ ਮਨੀ ਦੇਵਾਂਗੇ ਓਬਵੀਅਸਲੀ ਕੈਸ਼ ਅਸੀਂ ਟੈਕਸ ਟੈਕਸ ਦੇ ਰਹੇ ਹਾਂ ਮਤਲਬ ਐਜ਼ ਏ ਮਨੀ ਰੱਖਾਂਗੇ ਉਹਦੀ ਆਪਾਂ ਗਿਫਟ ਚ ਨਹੀਂ ਕਨਵਰਟ ਕਰਾਂਗੇ ਉਹ ਐਜ਼ ਏ ਮਨੀ ਹੋਊਗਾ
ਠੀਕ ਹੈ ਠੀਕ ਹੈ ਸੋ ਇਹਦੀ ਵੀ ਕੋਈ ਸੀਮਾ ਰੱਖੀ ਹੈ ਕਿ ਮਤਲਬ 5,000 ਤੱਕ ਦੀ ਜਿਹੜੀ ਇਹ ਰਾਸ਼ੀ ਆ ਇਹ ਰਾਸ਼ੀ ਜਿਹੜੀ ਆ ਇਹ ਕਿਸੇ ਇੱਕ ਨੂੰ ਜਾਣੀ ਆ
ਇਹ ਇਹ ਅਸੀਂ ਵਿੱਚ ਦੇਖਦੇ ਆ ਜੀ ਕਿਸ ਤਰ੍ਹਾਂ ਕਿਉਂਕਿ ਜੇ ਪਾਰਟਿਸਪੈਂਟ 2 ਦਾ ਕਿਉਂਕਿ ਅੱਜ ਆਖਰੀ ਅਸੀਂ ਵੇਟ ਲੈਣੇ ਆ ਜਿਹੜੇ ਪਾਰਟਿਸਪੈਂਟ ਨੇ ਲਾਸਟ 17 ਤਰੀਕ ਨੂੰ ਜਿਨ੍ਹਾਂ ਨੇ ਅਗਸਤ ਦੀ ਸ਼ੁਰੂ ਕੀਤਾ ਸੀ ਉਹਨਾਂ ਦੇ 42 ਦਿਨ ਅੱਜ ਪੂਰੇ ਹੁੰਦੇ ਨੇ ਤੇ ਉਸ ਤੋਂ ਬਾਅਦ ਸਾਡੇ ਕੋਲ ਰਿਜ਼ਲਟ ਆ ਹੀ ਜਾ ਰਹੇ ਨੇ ਤੇ ਉਹਦੇ ਚ ਦੇਖਦੇ ਆ ਕਿ ਜੇ ਕਿਸੇ ਦੇ 2 ਜਾਂ 3 ਬੰਦਿਆਂ ਦੀ ਸੇਮ ਵੇਟ ਦੀ ਐਵਰੇਜ ਆ ਗਈ ਜਿਹੜੇ ਬਿਲਕੁਲ ਸੇਮ ਆ ਗਈ ਓਬਵੀਅਸਲੀ ਅਸੀਂ ਉਸ ਨੂੰ ਡਿਵਾਈਡ ਕਰ ਦਾਂਗੇ ਪਰ ਹਜੇ ਅਸੀਂ ਦੇਖ ਰਹੇ ਹਾਂ ਬਿਕੋਜ਼ ਇੰਨਾ ਟਫ ਮੁਕਾਬਲਾ ਹੋ ਗਿਆ ਤੇ ਜਿਹੜਾ ਪਹਿਲੇ ਵਾਲਾ ਤਾਂ ਉਹ 5,000 ਲੈ ਗਿਆ ਦੂਸਰੇ ਵਾਲਾ ਪੁਆਇੰਟ ਤੋਂ ਰਹਿ ਗਿਆ ਇਸ ਮੇ ਬੀ ਇਹ ਜ਼ਿਆਦਾ ਫੇਅਰ ਨਹੀਂ ਹੋਗਾ ਇਸ ਕਰਕੇ ਅਸੀਂ ਇਹ ਸੋਚ ਰਹੇ ਹਾਂ ਕਿ ਪਹਿਲੇ ਵਿਨਰ ਨੂੰ ਅਸੀਂ 3,000 ਦੇ ਦਈਏ ਦੂਸਰੇ ਸੈਕਿੰਡ ਨੂੰ ਅਸੀਂ 1,000 ਦੇ ਦਈਏ ਇਹ ਹਜੇ ਕੋਈ ਅਸੀਂ ਡਿਸਾਈਡਡ ਨਹੀਂ ਇਹ ਸਾਡੀ ਟੀਮ ਡਿਸਾਈਡ ਕਰੂਗੀ ਕਿ ਅਸੀਂ ਸਾਰੇ ਰਿਜ਼ਲਟ ਆਉਣ ਤੋਂ ਬਾਅਦ ਕਿੰਨੇ ਕੁ ਵੇਰੀਅੰਸ ਜੇ ਤਾਂ ਇੱਕ ਬੰਦਾ ਬਹੁਤ ਜ਼ਿਆਦਾ ਵੇਰੀਅੰਸ ਦੇ ਨਾਲ ਵਿਨ ਕਰਦਾ ਹੈ ਤਾਂ ਓਬਵੀਅਸਲੀ 5,000 ਦਾ ਹੱਕਦਾਰ ਪੂਰਾ ਉਹੀ ਹੈ ਬਟ ਜੇ ਕਿਤੇ 5ਵਾਂ ਮੁਕਾਬਲਾ ਚੱਲਿਆ ਬਹੁਤ ਕਲੋਜ਼ ਮੁਕਾਬਲਾ ਚੱਲਿਆ ਮੇ ਬੀ ਅਸੀਂ ਉਸ ਨੂੰ ਇੱਕ ਦੂਸਰਿਆਂ ਨੂੰ ਕਿਉਂਕਿ ਹਾਰਡ ਵਰਕ ਸਾਰਿਆਂ ਨੇ ਬਰਾਬਰ ਕੀਤਾ
ਬਿਲਕੁਲ
ਤਾਂ ਉਹਦੇ ਵਿੱਚ ਸ਼ਾਇਦ ਅਸੀਂ ਡਿਵਾਈਡ ਕਰ ਦਈਏ ਪਰ ਹਜੇ ਸਾਡੀ ਇਹ ਟੀਮ ਵੱਲੋਂ ਫਾਈਨਲ ਡਿਸੀਜਨ ਹੋਊਗਾ ਜਦੋਂ ਸਾਡੇ ਕੋਲ ਰਿਜ਼ਲਟ ਆ ਜਾਣਗੇ ਅੱਜ ਰਿਜ਼ਲਟ ਆਉਣ ਤੋਂ ਬਾਅਦ ਸਾਡੇ ਕੋਲ 3-4 ਦਿਨ ਹੋਣਗੇ ਟੂ ਥਿੰਕ ਅਬਾਊਟ ਕਿ ਆਪਾਂ ਇਹਨੂੰ ਕਿਵੇਂ ਕਰਨਾ ਬਟ ਐਂਡ ਆਫ ਦਾ ਡੇ ਅਸੀਂ $5,000 ਤੱਕ ਦਾ ਦੇਣਾ ਹੀ ਦੇਣਾ
ਠੀਕ ਹੈ
ਉਹ ਭਾਵੇਂ ਇੱਕ ਨੂੰ ਦਈਏ ਭਾਵੇਂ ਦੋ ਨੂੰ ਦਈਏ
ਇਸੇ ਕਰਕੇ ਜਿਹੜਾ ਤੁਹਾਡਾ ਮੁਕਾਬਲਾ ਨਾ ਉਹ ਜ਼ਿਆਦਾ ਫਸਵਾਂ ਹੋ ਗਿਆ ਹੁਣ
ਜੀ ਜੀ ਜੀ
ਸੋ ਦੇਖੋ ਜੀ ਨਤੀਜਾ ਜਿਹੜਾ ਉਹ ਤਾਂ ਪਤਾ ਲੱਗਣਾ 1 ਤਰੀਕ ਨੂੰ ਹਨਾ ਸੋ ਜਿਵੇਂ ਤੁਸੀਂ ਦੱਸਿਆ ਕਿ 1 ਸਤੰਬਰ ਨੂੰ ਤੁਸੀਂ ਕਾਫੀ ਵੱਡਾ ਜਿਹੜਾ ਇਹਦੇ ਲਈ ਪ੍ਰੋਗਰਾਮ ਵੀ ਕਰਨ ਜਾ ਰਹੇ ਹੋ
ਹਾਂਜੀ ਅਸੀਂ 1 ਤਰੀਕ ਨੂੰ ਆਪਣਾ ਇੱਥੇ ਸੈਟਰਡੇ ਨੂੰ ਅਸੀਂ ਡਿਨਰ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਇੱਕ ਤਾਂ ਆਪਾਂ ਇਹਨਾਂ ਪਾਰਟਿਸਪੈਂਟ ਨੂੰ ਜਿੰਨਾ ਵੀ ਵਿਨਰ ਹੋਊਗਾ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਪਲੱਸ ਅਸੀਂ ਸਾਰਿਆਂ ਨੂੰ ਕਰਾਂਗੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਓਬਵੀਅਸਲੀ ਵਿਨਰ ਨੂੰ ਪ੍ਰਾਈਜ਼ ਮਨੀ ਜਾਊਗਾ ਪਲੱਸ ਅਸੀਂ ਇੱਕ ਕਾਇੰਡ ਆਫ ਅਵਾਰਡ ਫੰਕਸ਼ਨ ਕਰ ਰਹੇ ਹਾਂ ਉੱਥੇ ਜਿਹੜੇ ਸਾਡੇ ਪੁਰਾਣੇ ਕਸਟਮਰ ਜਿਹੜੇ ਸਾਡੇ ਨਾਲ ਰੇਡੀਓ ਤੇ ਵੀ ਆ ਕੇ ਔਨ ਏਅਰ ਬੋਲੇ ਜਿਹੜੇ ਸਾਨੂੰ ਬਾਰ ਬਾਰ ਸਾਡੇ ਨਾਲ ਖੜਦੇ ਨੇ ਸਾਨੂੰ ਫੀਡਬੈਕ ਭਾਵੇਂ ਪੋਜ਼ਿਟਿਵ ਹੀ ਜ਼ਿਆਦਾ ਦਿੰਦੇ ਪੋਜ਼ਿਟਿਵ ਨੈਗੇਟਿਵ ਜਿਸ ਤਰ੍ਹਾਂ ਦਾ ਵੀ ਫੀਡਬੈਕ ਹੈ ਜਿਸ ਤਰ੍ਹਾਂ ਦੀ ਵੀ ਸਲਾਹ ਅਸੀਂ ਉੱਥੇ ਇੱਕ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਿਕੋਜ਼ ਅਸੀਂ ਪਿਛਲੇ 2-2.5 ਸਾਲ ਤੋਂ ਹੁਣ ਔਨ ਏਅਰ ਚੱਲ ਰਹੇ ਹਾਂ ਢਾਈ ਸਾਲਾਂ ਤੋਂ ਕੋਈ ਵੀ ਅਸੀਂ ਇੱਦਾਂ ਦਾ ਫੰਕਸ਼ਨ ਨਹੀਂ ਕੀਤਾ ਸੀਗਾ ਕਿ ਜਿਹਦੇ ਚ ਅਸੀਂ ਆਪਣੇ ਪੁਰਾਣੇ ਕਸਟਮਰ ਨੂੰ ਜਿਹੜੇ ਸਾਡੇ ਨਾਲ ਐਜ ਏ ਵਲੰਟੀਅਰ ਕੰਮ ਕਰਦੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰ ਸਕੀਏ ਤੇ ਅਸੀਂ ਇਸ ਕਰਕੇ ਇੱਕ ਚੈਲੰਜ ਦੇ ਨਾਲ ਨਾਲ ਇੱਕ ਬਹਾਨੇ ਦੇ ਨਾਲ ਨਾਲ ਉਹਨਾਂ ਸਾਰਿਆਂ ਨੂੰ ਆਪਾਂ ਨੇ ਉੱਥੇ ਸੱਦ ਕੇ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਤੇ ਪ੍ਰੋਪਰ 2-3 ਘੰਟੇ ਦਾ ਅਸੀਂ ਪ੍ਰੋਗਰਾਮ ਕਰਾਂਗੇ ਜਿਹਦੇ ਵਿੱਚ ਥੋੜਾ ਜਿਹਾ ਇਹਨੂੰ ਕਲਚਰਲ ਰੂਪ ਵੀ ਦੇ ਦਾਂਗੇ ਬੱਚਿਆਂ ਦਾ ਕਿੱਦਾਂ ਭੰਗੜਾ ਹੋ ਜਾਊਗਾ ਤੇ ਪ੍ਰੋਪਰ ਉੱਥੇ ਇਹਨੂੰ ਕਰਾਂਗੇ 2-3 ਘੰਟੇ ਦਾ ਪ੍ਰੋਗਰਾਮ
ਠੀਕ ਹੈ ਸੋ ਸੁਨੀਲ ਜੀ ਅੱਗੇ ਹੁਣ ਨੈਕਸਟ ਚੈਲੰਜ ਕੀ ਹੈ
ਨੈਕਸਟ ਚੈਲੰਜ ਬੜੀ ਛੇਤੀ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਇਹਦੀ ਬਿਲਕੁਲ ਆਪਾਂ ਡੇਟ ਦੱਸਾਂਗੇ ਕਿੱਦਾਂ ਕਰਨਾ ਹੈ ਨਾ ਕਿਉਂਕਿ ਇਸ ਵਾਰ ਅਸੀਂ ਸਿਰਫ ਮੈਲਬਨ ਤੱਕ ਕੀਤਾ ਸੀਗਾ ਬਹੁਤ ਪੁਰਾਣੇ ਕਸਟਮਰ ਕਿਉਂਕਿ ਓਬਵੀਅਸਲੀ ਉਹਨਾਂ ਨੇ ਪ੍ਰੋਡਕਟ ਯੂਜ਼ ਕੀਤਾ ਉਹ ਵੀ ਰੈਫਰ ਕਰ ਰਹੇ ਸੀਗੇ ਅਗਲਿਆਂ ਨੂੰ ਬਟ ਉਹ ਕੌਜ਼ ਆਫ ਡਿਫਰੈਂਟ ਸਿਟੀ ਹੋਣ ਦੇ ਕਾਰਨ ਉਹ ਅਸੀਂ ਲੈ ਵੀ ਨਹੀਂ ਸਕੇ ਤੇ ਉਹ ਵੀ ਅਸੀਂ ਇੱਕ ਸ਼ੋਰਟ ਨੋਟਿਸ ਤੇ ਇਹਨੂੰ ਸ਼ੁਰੂ ਕੀਤਾ ਸੀਗਾ ਹੁਣ ਅਗਲੇ ਚੈਲੰਜ ਦੇ ਵਿੱਚ ਅਸੀਂ ਥੋੜਾ ਜਿਹਾ ਇਹਨੂੰ ਵਰਡ ਆਸਟ੍ਰੇਲੀਆ ਵਾਈਡ ਕਰ ਲਾਂਗੇ ਤੇ ਸਾਡੇ ਕੋਲ ਹੁਣ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸਾਨੂੰ ਆਪ ਨੀ ਪ੍ਰੋਪਰ ਨਹੀਂ ਸੀਗਾ ਕਿ ਕਿਵੇਂ ਵੀਡੀਓ ਲਵਾਂਗੇ ਤੇ ਕਿਵੇਂ ਪੀਪਲ ਰਿਐਕਟ ਕਰਨਗੇ ਕਸਟਮਰ ਕਿਵੇਂ ਰਿਐਕਟ ਕਰਨਗੇ ਹੁਣ ਸਾਡੇ ਕੋਲ ਸੈਂਪਲਸ ਵੀਡੀਓ ਹੈਗੀਆਂ ਅਸੀਂ ਸਿੰਪਲ ਉਹਨਾਂ ਦਾ ਸੈਂਪਲ ਵੀਡੀਓ ਵੀ ਭੇਜ ਸਕਦੇ ਹਾਂ ਕਿ ਤੁਸੀਂ ਜੇ ਰਿਮੋਟ ਏਰੀਆ ਤੋਂ ਸਾਡੇ ਤੋਂ ਦੂਰ ਹੋ ਜਾਂ ਦੂਸਰੀ ਸਿਟੀ ਚੋਂ ਤੁਸੀਂ ਆਪਣੀ ਵੀਡੀਓ ਬਣਾ ਕੇ ਸਾਨੂੰ ਭੇਜ ਦੋ ਉਹ ਚੈਲੰਜ ਦੇ ਵਿੱਚ ਆ ਜਾਣਗੇ ਤੇ ਹੁਣ ਇਹਨੂੰ ਅਸੀਂ ਸੋਚ ਰਹੇ ਹਾਂ ਕਿ ਨੈਕਸਟ ਚੈਲੰਜ ਬੜੀ ਛੇਤੀ ਅਨਾਊਂਸ ਕਰਾਂਗੇ ਸੋ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਅੱਜ ਜੇ ਕੋਈ ਇੰਟਰਸਟ ਹੈਗਾ ਨੈਕਸਟ ਚੈਲੰਜ ਦੇ ਵਿੱਚ ਪਲੀਜ਼ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਐਂਟਰੀ ਨੰਬਰ ਉੱਥੇ ਛੱਡ ਦੋ ਤਾਂ ਜੋ ਅਸੀਂ ਨੈਕਸਟ ਚੈਲੰਜ ਕਰਨ ਲੱਗੇ ਤੁਹਾਨੂੰ ਅਪਰੋਚ ਕਰ ਲਈਏ ਇਹ ਨਾ ਹੋਵੇ ਕਿ ਪਿਛਲੀ ਵਾਰ ਵਾਂਗ ਆਪਾਂ ਜਿਵੇਂ 20-25 ਬੰਦਿਆਂ ਨੂੰ ਨਾ ਕਰ ਗਏ ਸੀਗੇ ਉਹ ਇਸ ਵਾਰ ਨਹੀਂ ਕਰਨਾ ਚਾਹੁੰਦੇ ਬਿਕੋਸ ਪਿਛਲੀ ਵਾਰ ਦੇ ਵੀ ਕਈ 20-25 ਜਾਣੇ ਜਿੰਨੇ ਵੀ ਸੀਗੇ ਪਾਰਟੀਸਪੈਂਟ ਉਹ ਵੇਟ ਵੀ ਕਰ ਰਹੇ ਨੇ ਕਿ ਇਸ ਵਾਰ ਸ਼ੁਰੂ ਹੋਊਗਾ ਤਾਂ ਆਪਾਂ ਕਰਾਂਗੇ ਐਂਟਰੀਜ਼ ਫੇਰ ਆਪਾਂ ਲਿਮਿਟਿਡ ਹੀ ਰੱਖਾਂਗੇ ਬਿਕੋਸ ਹੌਲੀ ਹੌਲੀ ਐਂਟਰੀਜ਼ ਵਧਾ ਦੇ ਜੇ ਜੋ ਸਾਡਾ ਐਕਸਪੀਰੀਅੰਸ ਵੱਧਦਾ ਜਾਊਗਾ ਇਸ ਬਾਰੇ ਤੇ ਬਟ ਅਸੀਂ ਇਸ ਵਾਰ ਤੇ ਬਹੁਤ ਕੁਛ ਸਿੱਖ ਲਿਆ ਕਿ ਨੈਕਸਟ ਇਹਨੂੰ ਕਿੱਦਾਂ ਜ਼ਿਆਦਾ ਬੈਟਰ ਤਰੀਕੇ ਨਾਲ ਇੰਪਲੀਮੈਂਟ ਕਰਨਾ ਤੇ ਇਹਦੇ ਵਿੱਚ ਸਾਡੀ ਆਪ ਦੀ ਥੋੜੀ ਜੀ ਜ਼ਿਆਦਾ ਮਿਹਨਤ ਲੱਗ ਗਈ ਬਿਕੋਜ਼ ਟਰੈਵਲਿੰਗ ਮੈਲਬਨ ਦੇ ਇੱਕ ਖੁੰਜੇ ਤੋਂ ਦੂਜੇ ਖੁੰਜੇ ਚ ਕਰਦੇ ਕਸਟਮਰ ਨੂੰ ਵੀ ਨਹੀਂ ਪਤਾ ਸੀ ਬਿਕੋਜ਼ ਇੱਦਾਂ ਦਾ ਇਵੈਂਟ ਕਦੇ ਨਹੀਂ ਹੋਇਆ ਪਹਿਲਾਂ ਵੇਟ ਲੂਸ ਇਵੈਂਟ ਬਹੁਤ ਚੱਲਦੇ ਨੇ ਪਰ ਪ੍ਰਾਈਜ਼ ਮਨੀ ਵਾਲਾ ਨਹੀਂ ਹੋਇਆ ਕਿਉਂਕਿ ਵੇਟ ਲੂਸ ਇਵੈਂਟ ਚੱਲਦੇ ਨੇ ਉਹਦੇ ਚ ਸਿੰਪਲ ਕਿਹਾ ਜਾਂਦਾ ਕਿ ਤੁਸੀਂ ਪੈਸੇ ਦਿਓ ਜੇ ਤੁਸੀਂ ਵੱਧ ਲੂਜ਼ ਕਰ ਲਿਆ ਤੁਸੀਂ ਵਿਨਰ ਉਹਦੇ ਚ ਕੋਈ ਪ੍ਰਾਈਜ਼ ਨਹੀਂ ਹੁੰਦਾ ਕੋਈ ਕੁਛ ਨਹੀਂ ਉਲਟਾ ਤੁਸੀਂ ਪੈਸੇ ਦਿੰਦੇ ਹੋ ਇਹਦੇ ਚ ਅਸੀਂ ਪ੍ਰੋਡਕਟ ਫ੍ਰੀ ਦਿੱਤਾ ਸੀ ਆਪਣੇ
ਵੱਲੋਂ
ਹਾਂਜੀ ਇਹਦੇ ਚ ਪ੍ਰੋਡਕਟ ਫ੍ਰੀ ਦਿੱਤਾ ਸੀ ਅਸੀਂ ਰਜਿਸਟ੍ਰੇਸ਼ਨ ਫੀਸ ਰੱਖੀ ਸੀ ਥੋੜੀ ਓਬਵੀਅਸਲੀ ਜਦੋਂ ਹੁਣ ਐਂਡ ਆਫ ਦਾ ਫੰਕਸ਼ਨ ਕਰ ਰਹੇ ਹਾਂ ਉੱਥੇ ਫੁੱਲ ਫਲੈਸ਼ ਆਪਾਂ 4-course ਡਿਨਰ ਮੀਲ ਕਰ ਰਹੇ ਹਾਂ ਤੇ ਉਹ ਖਰਚੇ ਅਸੀਂ ਆਪਣੇ ਪੂਰੇ ਕਰਦੇ ਤੇ ਅਸੀਂ ਪ੍ਰੋਡਕਟ ਇਹਦੇ ਚ ਵਿੱਚ ਦਿੱਤਾ ਸੀਗਾ ਨਾਲ ਚੈਲੰਜ ਜਿਹੜਾ ਜੁਆਇਨ ਕੀਤਾ ਸੀ ਜਿਹਨਾਂ ਨੇ ਤੇ ਹੁਣ ਇਹ ਅਗਲਾ ਚੈਲੰਜ ਬੜੀ ਛੇਤੀ ਕਰਾਂਗੇ ਪਰ ਪਲੀਜ਼ ਤੁਸੀਂ ਆਪਣੀ ਰਜਿਸਟ੍ਰੇਸ਼ਨ ਇੱਕ ਵਾਰੀ ਕਾਲ ਕਰਕੇ ਉੱਥੇ ਬੁੱਕ ਕਰ ਦੋ ਕਿ ਨੈਕਸਟ ਚੈਲੰਜ ਮੈਨੂੰ ਕਾਲ ਕਰ ਲਿਓ ਤਾਂ ਡੈਫੀਨੇਟਲੀ ਆਪਾਂ ਕਰਾਂਗੇ
ਜੀ ਬਿਲਕੁਲ ਜੀ ਤੁਸੀਂ ਦੇਖ ਲਓ ਵੀ ਹੁਣ ਐਂਟਰੀਜ਼ ਜਿਹੜੀਆਂ ਉਹ ਹੋਰ ਜ਼ਿਆਦਾ ਵੱਧ ਲੈਣੀਆਂ ਨੇ ਹੈਲਥ ਡਰੋਪਸ ਵਾਲਿਆਂ ਨੇ ਤੇ ਇਸ ਕਰਕੇ ਦੋਸਤੋ ਜੇਕਰ ਤੁਸੀਂ ਵੀ ਸੋਚ ਰਹੇ ਹੋ ਭਾਰ ਘਟਾਉਣ ਦੇ ਬਾਰੇ ਚ ਆਪਣੇ ਆਪ ਨੂੰ ਫਿੱਟ ਰੱਖਣ ਦੇ ਬਾਰੇ ਚ ਤਾਂ ਤੁਸੀਂ ਅਗਲੇ ਚੈਲੰਜ ਦੇ ਲਈ ਤਿਆਰ ਹੋ ਜਾਓ ਸੋ ਸੁਨੀਲ ਵਰਮਾ ਜੀ ਨੇ ਜਿਵੇਂ ਕਿ ਛੋਟਾ ਜਿਹਾ ਓਵਰਵਿਊ ਦੇ ਦਿੱਤਾ ਕਿ ਕਿਸ ਤਰ੍ਹਾਂ ਦਾ ਹੋਣਾ ਉਹ ਚੈਲੰਜ ਸੋ ਤੁਸੀਂ ਆਪਣੀਆਂ ਐਂਟਰੀਜ਼ ਭੇਜਣ ਦੇ ਲਈ ਇਹਨਾਂ ਨੂੰ ਵੀ ਸੰਪਰਕ ਕਰ ਸਕਦੇ ਹੋ ਸੁਨੀਲ ਜੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਤੇ ਆਪਣਾ ਪੇਜ ਜਿਹੜਾ ਹੈਲਥ ਡਰੋਪਸ ਦਾ ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ
ਸਾਡਾ ਪਰਸਨਲ ਨੰਬਰ ਹੈਗਾ ਜੀ ਸਾਡਾ ਆਫਿਸ ਦਾ ਨੰਬਰ ਹੈ 04112-9631 ਰਿਪੀਟ ਕਰ ਦਿੰਦਾ 04112-9631 ਤੁਸੀਂ ਇੱਥੇ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਜਾਂ ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ www.healthdrops.com.au ਤੇ ਤੁਸੀਂ ਉੱਥੇ ਇਨਕੁਆਇਰੀ ਫਾਰਮ ਭਰ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਉੱਥੇ ਸੈਂਡ ਕਰ ਸਕਦੇ ਹੋ ਤੇ ਉਹਦੇ ਨਾਲ ਕੀ ਹੈ ਕਿ ਜਦੋਂ ਵੀ ਅਸੀਂ ਚੈਲੰਜ ਸ਼ੁਰੂ ਕਰਾਂਗੇ ਅਸੀਂ ਤੁਹਾਨੂੰ ਕਨਫਰਮ ਕਰ ਦਾਂਗੇ ਬਟ ਇਹ ਮੋਰ ਲਾਈਕਲੀ ਅਸੀਂ ਸਤੰਬਰ ਦੇ ਫਸਟ ਵੀਕ ਇਸ ਚੈਲੰਜ ਨੂੰ ਐਂਡ ਹੋਣ ਦੇ ਨਾਲ ਹੀ ਸ਼ਾਇਦ ਇਹਨੂੰ ਨਾਲ ਹੀ ਅਨਾਊਂਸ ਕਰ ਦਈਏ ਸੋ ਸਟੇ ਟਿਊਨ ਸਾਡਾ ਫੇਸਬੁੱਕ ਪੇਜ ਵੀ ਤੁਸੀਂ ਹੈਲਥ ਡਰੋਪ ਕਰਕੇ ਸਰਚ ਕਰ ਸਕਦੇ ਹੋ ਉੱਥੇ ਵੀ ਅਸੀਂ ਅਪਡੇਟ ਦਿੰਦੇ ਰਹਿੰਦੇ ਹਾਂ ਤੇ ਕਿਉਂਕਿ ਵਿੰਡੋ ਅਸੀਂ ਸਿਰਫ ਇੱਕ ਵੀਕ ਦੀ ਹੀ ਰੱਖਾਂਗੇ ਨੈਕਸਟ ਚੈਲੰਜ ਦੇ ਵਿੱਚ ਵੀ ਬਿਕੋਜ਼ ਫਿਰ ਉਨਾ ਹੀ ਡਿਲੇ ਹੋ ਜਾਂਦਾ ਹੈ ਕਿ ਜੇ ਬੰਦੇ ਨੇ ਇੱਕ ਨੇ ਵੈਰੀ ਫਸਟ ਵੀਕ ਸ਼ੁਰੂ ਕੀਤਾ ਜੇ ਅਸੀਂ 2 ਵੀਕ ਤੱਕ ਕੰਟੀਨਿਊ ਚੈਲੰਜ ਕਰ ਸਕੀਏ ਤਾਂ ਚੈਲੰਜ ਹੋਣ ਤੋਂ ਬਾਅਦ ਉਹਨਾਂ ਦੇ 2-3 ਵੀਕ ਰਹਿ ਜਾਂਦੇ ਨੇ ਜਿਸ ਨਾਲ ਉਹ ਐਕਸਾਈਟਮੈਂਟ ਘਟਦੀ ਜਾਂਦੀ ਹੈ ਤਾਂ ਅਸੀਂ 1 ਵੀਕ ਦੀ ਹੀ ਵਿੰਡੋ ਦੇਵਾਂਗੇ ਸਟਾਰਟਿੰਗ ਤੋਂ ਲੈ ਕੇ ਮਤਲਬ 7 ਡੇਜ਼ ਦੀ ਵਿੰਡੋ ਹੀ ਦੇਵਾਂਗੇ ਸੋ ਮਿਸ ਨਾ ਕਰਨ
ਜੀ ਜੀ ਜ਼ਰੂਰ
ਮੋਟੀਵੇਸ਼ਨ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਵੀ ਐਕਸਟਰਾ ਮੋਟੀਵੇਸ਼ਨ ਦੀ
ਜੀ ਜੀ ਬਿਲਕੁਲ ਜੀ ਸੋ ਦੋਸਤੋ ਤੁਸੀਂ ਗੱਲਬਾਤ ਸਾਰੀ ਸੁਣੀ ਲਈ ਆ ਜਾਣਕਾਰੀ ਜਿਹੜੀ ਆ ਤੁਹਾਨੂੰ ਬੜੇ ਡਿਟੇਲ ਦੇ ਵਿੱਚ ਸੁਨੀਲ ਵਰਮਾ ਹੋਰਾਂ ਨੇ ਦਿੱਤੀ ਆ ਤੇ ਜਿਹੜੇ ਇਸ ਵੇਲੇ ਪਾਰਟਿਸਿਪੈਂਟ ਸੀਗੇ ਔਰ ਜਿਹਨਾਂ ਨੇ ਚੈਲੰਜ ਹੁਣੇ ਹੁਣੇ ਖਤਮ ਕੀਤਾ ਸੋ ਅੱਜ ਹੀ ਕਹਿੰਦੇ ਚੈਲੰਜ ਜਿਹੜਾ ਆ ਪਿਛਲਾ ਖਤਮ ਹੋਇਆ
ਜੀ ਜੀ ਅੱਜ ਲਾਸਟ
ਸਾਡਾ ਜਿਹੜਾ ਨਾਮ ਆ ਉਹ ਜੇਤੂਆਂ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ, ਤੇ ਇਸ ਕਰਕੇ ਕਹਿੰਦੇ ਇਹ ਤਾਂ ਸਸਪੈਂਸ ਹੀ ਆ ਤੇ 1 ਤਰੀਕ ਨੂੰ ਪਤਾ ਲੱਗ ਜਾਣਾ। ਤੇ ਅਗਲੇ ਰਾਊਂਡ ਦੇ ਲਈ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਤੋਂ ਵੀ ਤੁਸੀਂ ਅਵੇਅਰ ਹੋ ਚੁੱਕੇ ਹੋ। ਨੰਬਰ ਇੱਕ ਵਾਰ ਫੇਰ ਮੈਂ ਦੱਸ ਦਿੰਦੀ ਹਾਂ, ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਮਨ ਬਣਾ ਰਹੇ ਹੋ ਵੇਟ ਲਾਸ ਚੈਲੰਜ ਦਾ ਹਿੱਸਾ ਬਣਨ ਦੇ ਲਈ। 0411-229-631 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਫਿਰ ਹੈਲਥ ਡਰੋਪਸ ਦੀ ਜਿਹੜੀ ਵੈਬਸਾਈਟ ਆ ਉਹਨੂੰ ਵੀ ਫਾਲੋ ਕਰ ਸਕਦੇ ਹੋ। ਤੇ ਸੁਨੀਲ ਜੀ, ਇੱਕ ਦੋ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਸਾਡੇ ਤੱਕ ਪਹੁੰਚੇ ਹੋਏ ਆ। ਸੁਖਜੀਤ ਗਰੇਵਾਲ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਆਈ ਵੁਡ ਲਾਈਕ ਟੂ ਆਸਕ ਮਿਸਟਰ ਸੁਨੀਲ ਵਰਮਾ ਇਫ ਹੈਲਥ ਡਰੋਪਸ ਵਰਕ ਫਾਰ ਲੇਡੀਜ਼ ਸਫਰਿੰਗ ਫਰੋਮ PCOS। ਸੋ ਜਿਹੜੀ ਪੋਲੀਸਿਸਟਿਕ ਓਵਰੀ ਸਿੰਡਰੋਮ ਜਿਹੜਾ,
ਬਿਲਕੁਲ ਜੀ, ਉਹ ਲੈ ਸਕਦੇ ਨੇ ਸਾਡੇ ਜਿਹੜੇ ਲੇਡੀਜ਼ ਕਸਟਮਰ ਚ, ਜੇ ਆਪਾਂ ਕਹਿ ਸਕੀਏ ਮੈਜੋਰਟੀ, ਕਿਉਂਕਿ ਅੱਜ ਕੱਲ ਹਰ ਤੀਸਰੇ ਚੌਥੇ ਲੇਡੀਜ਼ ਨੂੰ ਇਹ ਪ੍ਰੋਬਲਮ ਚੱਲ ਰਹੀ ਹੈ। ਕਦੇ ਚ ਮਾਡਰਨ ਕਾਇੰਡ ਆਫ ਡਿਜ਼ੀਜ਼, ਇਹ ਕਾਇੰਡ ਆਫ ਡਿਸੀਜ਼ ਵੀ ਨਹੀਂ ਹੈ, ਇਹ ਅੱਜ ਕੱਲ ਬੜੀ ਕਾਮਨ ਹੁੰਦੀ ਜਾ ਰਹੀ ਹੈ। ਤੇ ਸਾਡੇ ਬਹੁਤ ਕਸਟਮਰ ਨੇ ਜਿਹੜੇ ਲੇਡੀਜ਼ ਨੇ, ਉਹਨਾਂ ਨੂੰ ਇਹ ਪ੍ਰੋਬਲਮ ਹੈ, ਤੇ ਡਾਕਟਰ ਵੀ ਉਹਨਾਂ ਨੂੰ ਬਰਥ ਕੰਟਰੋਲਿੰਗ ਪਿਲਸ ਦੇ ਦਿੰਦੇ ਨੇ, ਤੇ ਉਹ ਆਪਣੇ ਇਹਦੇ ਡ੍ਰੌਪਸ ਦੇ ਨਾਲ ਵੇਟ ਲੂਜ਼ ਕਰਦੇ ਨੇ, ਚੰਗਾ ਵੇਟ ਲੂਜ਼ ਕਰ ਰਹੇ ਨੇ, ਤੇ ਬਿਲਕੁਲ ਲੈ ਸਕਦੇ ਨੇ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ। PCOS, PCOD ਹੋ ਗਿਆ ਆਪਣਾ, ਥਾਇਰਾਇਡਸ ਹੋ ਗਿਆ, ਡੈਫੀਨੇਟਲੀ ਦੇ ਕਹਿੰਦੇ।
ਠੀਕ ਹੈ ਜੀ। ਸੋ ਸੁਖਜੀਤ ਜੀ, ਇਹਨਾਂ ਨੇ ਥੈਂਕਸ ਇਨ ਐਡਵਾਂਸ ਪਹਿਲੇ ਕਹਿ ਦਿੱਤਾ, ਸੋ ਮੈਨੂੰ ਲੱਗਦਾ ਜਵਾਬ ਤੁਹਾਨੂੰ ਮਿਲ ਗਿਆ ਹੋਣਾ। ਤੇ ਇਸੇ ਤਰ੍ਹਾਂ ਜਗਤਾਰ ਭਾਜੀ ਪੁੱਛ ਰਹੇ ਨੇ, ਕਹਿੰਦੇ ਹਰ ਰੋਜ਼ ਇੰਨਾ ਪਸੀਨਾ ਕੱਢਦਾ ਪਰ ਭਾਰ ਨਹੀਂ ਘਟਦਾ, ਫੋਟੋ ਵੀ ਭੇਜ ਦਿੱਤੇ ਉਹਨੇ ਵੀ, ਮੇਰਾ ਭਾਰ ਦੇਖੋ ਜੀ, ਪਸੀਨੇ ਨਾਲ ਮੈਂ ਭਿੱਜਿਆ ਪਿਆ ਆ। ਤੇ ਕਹਿੰਦੇ ਇਹਦੇ ਲਈ ਕੀ ਕਰਨਾ ਚਾਹੀਦਾ ਜੀ?
ਭਾਜੀ ਇਹਦੇ ਨਾਲ ਪਹਿਲਾਂ ਤਾਂ ਦੇਖੋ ਇੰਨਾ ਪਸੀਨਾ ਆ ਕਿਉਂ ਰਿਹਾ, ਬੋਡੀ ਗਰਮ ਹੋ ਰਹੀ ਹੈ, ਇਹਨੂੰ ਥੋੜਾ ਕੂਲ ਡਾਊਨ ਕਰੋ। ਪਸੀਨਾ ਆਣਾ ਠੀਕ ਹੈ, ਪਰ ਜ਼ਰੂਰਤ ਨਾਲ ਪਸੀਨਾ ਜ਼ਿਆਦਾ ਇਸ ਸਿੰਪਲ ਹੈ ਕਿ ਜਿੱਥੇ ਤੱਕ ਮੇਰੀ ਨੌਲੇਜ ਹੈ, ਵੇਖੋ ਮੈਂ ਵੀ ਮੇਰੀ ਨੌਲੇਜ ਕੰਟਰਡਿਕਟ ਕਰਦੇ ਕਿਸੇ ਨਾਲ, ਬਟ ਮੇਰੀ ਆਪਦੀ ਪਰਸਨਲ ਨੌਲੇਜ ਹੈ ਇਸ ਲਾਈਕ ਕਿ ਤੁਹਾਡੀ ਬੋਡੀ ਹੀਟ ਅਪ ਹੋ ਰਹੀ ਆ, ਤੁਸੀਂ ਜ਼ਿਆਦਾ ਉਸਨੂੰ ਹੀਟ ਅਪ ਕਰ ਰਹੇ ਹੋ, ਯੂ ਨੀਡ ਟੂ ਚੇਂਜ ਦਾ ਪਲਾਨ, ਡਿਫਰੈਂਟ ਪਲਾਨ ਨਾਲ ਚੱਲਣਾ ਪਊਗਾ। ਬਿਕੋਜ ਇਹ ਸਿੰਪਲ ਹੈ, ਆਪਣੀ ਗੱਡੀ ਜਦੋਂ ਗਰਮ ਹੋ ਜਾਂਦੀ ਹੈ ਤਾਂ ਬੋਇਲ ਅਪ ਹੋਣੀ ਸ਼ੁਰੂ ਹੋ ਜਾਂਦੀ ਹੈ। ਸਿੰਪਲ ਹੈ, ਇਹ ਤੁਹਾਨੂੰ ਬੋਡੀ ਦੱਸ ਰਹੀ ਹੈ ਕਿ ਆਈ ਐਮ ਗੈਟਿੰਗ ਟੂ ਐਗਜੋਸਟਿਡ, ਟੂ ਬੋਇਲ ਹੋ ਰਹੀ ਹੈ। ਤੇ ਉਹਦੇ ਨਾਲ ਪ੍ਰੋਪਰਲੀ ਜੇ ਤੁਸੀਂ ਡਾਇਟ ਨੂੰ ਅਕੋਮੋਡੇਟ, ਕਈ ਵਾਰ ਕੀ ਹੁੰਦਾ ਕਿ ਤੁਸੀਂ ਥੋਰਲੀ ਚੈੱਕ ਕਰੋ, ਕਈ ਵਾਰ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਲਈ ਠੀਕ ਹੈ, ਪਰ ਉਹ ਤੁਹਾਡੀ ਬੋਡੀ ਉਸ ਚੀਜ਼ ਨੂੰ ਚੰਗੀ ਤਰ੍ਹਾਂ ਅਸੈਪਟ ਨਹੀਂ ਕਰਦੀ, ਜਿਸ ਕਰਕੇ ਵੇਟ ਲੂਜ਼। ਮੇ ਬੀ ਤੁਸੀਂ ਇੰਨਾ ਜ਼ਿਆਦਾ ਵਰਕਆਊਟ ਕਰਕੇ ਤੁਸੀਂ ਇੱਕ ਸਟ੍ਰੈਸ ਕੰਡੀਸ਼ਨ ਚ ਵੀ ਜਾ ਰਹੇ ਹੋ, ਆਪਣੀ ਬੋਡੀ ਨੂੰ ਸਟ੍ਰੈਸ ਵੀ ਦੇ ਰਹੇ ਹੋ, ਜਿਸ ਕਰਕੇ ਵੇਟ ਲੂਜ਼ ਚ ਵੀ ਹੋਣਾ ਘੱਟ ਸਕਦਾ। ਤੇ ਕਾਲ ਕਰ ਲਓ, ਆਪਾਂ ਡਿਸਕਸ ਕਰ ਲਾਂਗੇ ਜੀ।
ਬਿਲਕੁਲ, ਮੈਨੂੰ ਲੱਗਦਾ ਜਗਤਾਰ ਭਾਜੀ ਪਹਿਲਾਂ ਵੀ ਇੱਕ ਦੋ ਵਾਰ ਪੁੱਛ ਚੁੱਕੇ ਨੇ ਹੈਲਥ ਡਰੋਪਸ ਦੀ ਸਾਰੀ ਟ੍ਰੀਟਮੈਂਟ ਦੇ ਬਾਰੇ ਚ, ਪਰ
ਭਾਜੀ ਆਈ ਥਿੰਕ ਹਾਂਗਕਾਂਗ,
ਹਾਂਗਕਾਂਗ ਤੋਂ।
ਓਕੇ ਓਕੇ, ਇਹਨਾਂ ਨਾਲ ਥੋੜੀ ਜਿਹੀ ਟਾਈਮਿੰਗ ਕਰਕੇ ਭਾਜੀ ਨਾਲ ਸੰਪਰਕ ਅਕਸਰ ਨਹੀਂ ਹੋ ਪਾਇਆ
ਜੀ ਜੀ,
ਤੇ ਤੁਸੀਂ ਨੰਬਰ ਸ਼ੇਅਰ ਕਰ ਦਿਓ, ਮੈਂ ਡੈਫੀਨੇਟਲੀ ਆਪਣੇ ਵੱਲੋਂ ਜ਼ਰੂਰ ਕਾਲ ਲਾ ਲੂੰਗਾ ਭਾਜੀ
ਜੀ। ਜ਼ਰੂਰ ਜਗਤਾਰ ਭਾਜੀ, ਤੁਹਾਡਾ ਨੰਬਰ ਜਿਹੜਾ ਅਸੀਂ ਸੁਨੀਲ ਵਰਮਾ ਹੋਰਾਂ ਨੂੰ ਦੇ ਦਿਆਂਗੇ, ਸੋ ਤੁਹਾਡੇ ਨਾਲ ਇਹਨਾਂ ਦੀ ਜਿਹੜੀ ਗੱਲਬਾਤ ਉਹਦਾ ਤੁਸੀਂ ਫਾਇਦਾ ਲਿਓ, ਔਰ ਹੈਲਥ ਡਰੋਪਸ ਦੀ ਜਿਹੜੀ ਨੀਤੀ ਹੈ ਉਹਨੂੰ ਜੇ ਤੁਸੀਂ ਅਪਣਾਓਗੇ ਉਹਦੇ ਨਾਲ ਵੀ ਤੁਹਾਨੂੰ, ਮੈਨੂੰ ਲੱਗਦਾ ਕਿ ਤੁਹਾਡੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਮਿਲ ਜੂਗਾ। ਸੋ ਬਹੁਤ ਬਹੁਤ ਧੰਨਵਾਦ। ਤੇ ਸੁਨੀਲ ਵਰਮਾ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਸ਼ੁਭ ਇੱਛਾਵਾਂ ਤੁਹਾਡੇ 1 ਸਤੰਬਰ ਨੂੰ ਹੋਣ ਜਾ ਰਹੇ ਉਸ ਇਵੈਂਟ ਦੇ ਲਈ ਵੀ, ਤੇ ਨੈਕਸਟ ਚੈਲੰਜ ਦੇ ਲਈ ਵੀ। ਸੋ ਨੈਕਸਟ ਚੈਲੰਜ ਦੇ ਲਈ ਵੀ ਜਦੋਂ ਵੀ ਹਰਮਨ ਰੇਡੀਓ ਦੇ ਮੰਚ ਤੇ ਅਸੀਂ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੋਈ, ਤੁਹਾਨੂੰ ਜੀ ਆਇਆਂ ਨੂੰ ਖੁੱਲਾ ਸੱਦਾ, ਤੁਸੀਂ ਦੁਬਾਰਾ ਇੱਕ ਵਾਰ ਜ਼ਰੂਰ ਹਾਜ਼ਰ ਹੋਇਓ, ਤਾਂ ਕਿ ਅਸੀਂ ਆਉਣ ਵਾਲੇ ਜਿਹੜੇ ਜੁੜਨ ਵਾਲੇ ਜਿਹੜੇ ਤੁਹਾਡੇ ਨਾਲ ਜੁੜਨ ਵਾਲੇ ਜਿਹੜੇ ਕਲਾਇੰਟਸ ਨੇ ਜਾਂ ਪਾਰਟਿਸਿਪੈਂਟਸ ਨੇ ਉਹਨਾਂ ਦੀ ਹੋਰ ਵੀ ਜ਼ਿਆਦਾ ਹੌਸਲਾ ਅਫਜ਼ਾਈ ਕਰੀਏ, ਉਹਨਾਂ ਨੂੰ ਇਨਕਰੇਜ ਕਰੀਏ।
ਜੀ ਜੀ ਬਿਲਕੁਲ ਜੀ, ਤੇ ਮੈਂ ਉਹਨਾਂ ਨੂੰ ਵੀ ਲੈ ਕੇ ਵੀ ਆਊਂਗਾ ਜਿਹੜੇ ਆਪਣੇ ਪਾਰਟਿਸਿਪੈਂਟ ਵਿਨ ਕਰਨਗੇ, ਉਹਨਾਂ ਨੂੰ ਵੀ, ਬਿਕੋਜ਼ ਦੇ ਆਰ ਵੈਰੀ ਐਕਸਾਈਟਿਡ। ਇਸ ਕੰਮ ਫੈਮਿਲੀ ਰਿਲੇਸ਼ਨ ਇੱਕ ਤਰ੍ਹਾਂ ਦਾ ਬਣ ਚੁੱਕਿਆ ਸਾਡਾ ਉਹਨਾਂ ਸਾਰਿਆਂ ਦੇ ਨਾਲ, ਤੇ ਡੈਫੀਨੇਟਲੀ ਮੈਂ ਉਹਨਾਂ ਨੂੰ ਵੀ ਲੈ ਕੇ ਆਊਂਗਾ ਤੇ ਉਹਨਾਂ ਨੂੰ ਵੀ ਰੂਬਰੂ ਕਰਾਵਾਂਗੇ ਆਪਣੇ ਸਾਰੇ ਸਰੋਤਿਆਂ ਦੇ ਨਾਲ। ਤੇ ਨਵੇਂ ਚੈਲੰਜ ਬਾਰੇ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ, ਇਹ ਨਵਾਂ ਚੈਲੰਜ ਇਹ ਜਸਟ ਇੱਕ ਸਿੰਪਲ ਵੇਟ ਲੂਜ਼ ਚੈਲੰਜ ਨਹੀਂ ਹੈ ਕਿ ਉਹਦੇ ਚ ਤੁਹਾਨੂੰ ਪ੍ਰੋਡਕਟ ਦਿੱਤਾ ਜਾਊਗਾ ਤੇ ਤੁਸੀਂ ਆਪ ਲੂਜ਼ ਕਰਨਾ, ਇੱਕ ਪ੍ਰੋਪਰ ਹੈਂਡ ਹੋਲਡਿੰਗ ਪ੍ਰੋਸੈਸ ਹੈ
ਜਿਵੇਂ ਤੁਸੀਂ ਆ ਪਿਛਲਾ।
ਹਾਂਜੀ, ਇਹਦੇ ਚ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਇੱਕ ਬੋਟਲ ਦੇਤੀ, ਡ੍ਰੌਪ ਬੋਟਲ ਦੇਤੀ ਤੇ ਅਸੀਂ ਤੁਹਾਨੂੰ ਕਹਿਤਾ ਕਿ ਤੁਸੀਂ ਲੂਜ਼ ਕਰੋ ਜਿਹੜਾ, ਇਹ ਨਹੀਂ ਹੈ। ਇਹਦੇ ਚ ਅਸੀਂ 7 ਦਿਨ ਤੁਹਾਡੇ ਨਾਲ ਹੋਵਾਂਗੇ ਵੀਕ ਦੇ, ਤੇ ਪ੍ਰੋਪਰ ਆਪਾਂ ਇੱਕ ਦੂਜੇ ਨੂੰ ਗਾਈਡ ਕਰਕੇ ਚੱਲਾਂਗੇ। ਇਹ ਪ੍ਰੋਪਰ ਹੈਂਡ ਹੋਲਡਿੰਗ ਪ੍ਰੋਸੈਸ ਹੈ ਜਿਹਦੇ ਵਿੱਚ ਤੁਸੀਂ ਕਿਸੇ ਵੇਲੇ ਵੀ 7 ਦਿਨ ਸਾਨੂੰ ਕਾਲ, ਮੈਸੇਜ, ਈਮੇਲ, ਵਟਸਐਪ, ਫੇਸਬੁੱਕ ਕਿਸੇ ਤਰ੍ਹਾਂ ਵੀ ਕੰਟੈਕਟ ਕਰ ਸਕਦੇ ਹੋ। ਪ੍ਰੋਪਰ ਅਸੀਂ ਆਪਣੇ ਇਹਦੇ ਤੇ ਡੈਡੀਕੇਟਿਡ ਟੀਮ ਅਲੱਗ ਤੋਂ ਕਰਦੇ ਹੁੰਦੇ ਆ ਪੁਆਇੰਟ ਕਿ ਇਹਨਾਂ ਰਿਗਾਰਡਿੰਗ ਇਹਨਾਂ ਦੀ ਕੋਈ ਵੀ ਕੁਐਰੀ, ਕੋਈ ਵੀ ਕੁਐਸਚਨ ਹੈ, ਪ੍ਰਾਇਓਰਟੀ ਬੇਸਿਸ ਤੇ ਇਹਨਾਂ ਨੂੰ ਦੇਖਿਆ ਜਾਵੇ। ਤੇ ਇਹ ਇਦਾਂ ਨਹੀਂ ਹੈ ਕਿ ਅਸੀਂ ਤੁਹਾਨੂੰ ਦੇਤਾ ਕਿ ਤੁਸੀਂ ਆਪ ਹੀ ਲੂਜ਼ ਕਰਨਾ ਹੈ, ਇਸ ਕੋਨੇ ਵੀ ਇਸ ਟੀਮ ਐਫਰਟ ਤੇ ਅਸੀਂ ਵੀ ਚਾਹੁੰਦੇ ਹਾਂ ਤੁਸੀਂ ਲੂਜ਼ ਕਰੋ ਤਾਂ ਹੀ ਆਪਾਂ ਇੱਕ ਜਿਹੜਾ ਕਾਰੋਬਾਰ ਕਰ ਰਹੇ ਹਾਂ ਉਹ ਸਫਲ ਮੰਨਿਆ ਜਾਊਗਾ।
ਸੋ ਬਿਲਕੁਲ ਸੁਨੀਲ ਜੀ, ਜਿਵੇਂ ਤੁਸੀਂ ਜਿਹੜੀ ਨਾਰਮਲ ਜਿਹੜੀ ਤੁਹਾਡੀ ਰੁਟੀਨ ਆ ਜਾਂ ਜਿਹੜੀ ਆਮ ਪ੍ਰਕਿਰਿਆ ਜਿਹਦੇ ਵਿੱਚ ਆਮ ਜਿਹੜੇ ਤੁਹਾਡੇ ਨਾਲ ਜੁੜਨ ਵਾਲੇ ਪਾਰਟਿਸਪੈਂਟਸ ਆ ਉਹ ਜੇ ਅਸੀਂ ਚੈਲੰਜ ਤੋਂ ਬਾਹਰ ਰੱਖੀਏ ਤਾਂ ਉਹ ਨਾਰਮਲ ਰੁਟੀਨ ਦੇ ਵਿੱਚ ਲੂਜ਼ ਕਰਦੇ ਰਹਿੰਦੇ ਆ, ਪਰ ਇਹ ਜਿਹੜਾ ਇੱਕ 7 ਡੇਜ਼ ਹੈਂਡ ਹੋਲਡਿੰਗ ਪ੍ਰੋਸੈਸ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹ ਨੈਕਸਟ ਚੈਲੰਜ ਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ ਤੇ ਇਹਦੇ ਲਈ ਇੱਕ ਵਾਰ ਫੇਰ ਅਸੀਂ ਜ਼ਰੂਰ ਆਪਣੇ ਸੁਣਨ ਵਾਲਿਆਂ ਨੂੰ ਕਹਾਂਗੇ ਕਿ ਜੇਕਰ ਤੁਸੀਂ ਮਨ ਬਣਾ ਰਹੇ ਹੋ ਇਸ ਚੈਲੰਜ ਦਾ ਹਿੱਸਾ ਬਣਨ ਲਈ, ਇਹਦੇ ਲਈ ਕੋਈ ਇਨਾਮੀ ਰਾਸ਼ੀ ਵੀ ਕਰੋਗੇ?
ਇਹਦੇ ਲਈ ਵੀ ਸੇਮ ਇਨਾਮੀ ਰਾਸ਼ੀ ਰੱਖਾਂਗੇ ਕਿ ਜ਼ਰੂਰ, ਜਿਹੜੀ ਇਹ ਰਾਸ਼ੀ ਵੀ ਹੈ ਇਹ ਵੀ ਅਸੀਂ ਆਪਣੀ ਜੇਬ ਚ ਹੀ ਦੇ ਰਹੇ ਹਾਂ, ਬਿਕੋਜ਼ ਸਾਨੂੰ 2.5 ਸਾਲ ਹੋ ਗਏ ਕਿ ਇਟਸ ਸਮਥਿੰਗ ਗਿਵਿੰਗ ਬੈਕ ਟੂ ਦਾ ਕਮਿਊਨਿਟੀ, ਤੇ ਉਹਦੇ ਲਈ ਕੀ ਹੈ ਇੱਕ ਕਮਿਊਨਿਟੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਕੀ ਜਿਹੜੇ ਸਾਡੇ ਪੁਰਾਣੇ ਕਸਟਮਰ ਜਿਹੜੇ ਸਾਡੇ ਨਾਲ ਹਮੇਸ਼ਾ ਖੜੇ ਨੇ ਉਹਨਾਂ ਨੂੰ ਵੀ ਇੱਕ ਰਿਵਾਰਡ ਕਰਨ ਲਈ ਸਾਨੂੰ ਬਹਾਨਾ ਮਿਲ ਗਿਆ ਤੇ ਉੱਥੇ ਅਸੀਂ ਉਹਨਾਂ ਨੂੰ ਸੱਦ ਕੇ ਆਪਣੇ ਵੱਲੋਂ ਐਪਰੀਸ਼ੀਏਟ ਵੀ ਕਰ ਸਕਦੇ ਹਾਂ ਤੇ ਓਬਵੀਅਸਲੀ ਪ੍ਰਾਈਸ ਮਨੀ ਹੋਊਗਾ ਜੇ ਪਾਰਟਿਸਪੈਂਟ ਜ਼ਿਆਦਾ ਵੱਧ ਗਏ ਫਿਰ ਮੈਂ ਵੀ ਅਸੀਂ ਪ੍ਰਾਈਜ਼ ਮਨੀ ਵੀ ਵੱਡੀ
ਕਰਦੇ
ਐਟਲੀਸਟ ਇੰਨੀ ਤਾਂ ਕਰਾਂਗੇ।
ਠੀਕ ਹੈ ਜੀ, ਠੀਕ ਹੈ। ਸੋ ਦੋਸਤੋ ਤੁਹਾਡੇ ਲਈ ਪ੍ਰਾਈਜ਼ ਮਨੀ ਜਿੱਤਣ ਦਾ ਵੀ ਮੌਕਾ ਤੇ ਨਾਲ ਨਾਲ ਆਪਣੇ ਆਪ ਨੂੰ ਫਿੱਟ ਕਰਨ ਦਾ ਵੀ ਮੌਕਾ ਹੈ, ਆਪਣਾ ਭਾਰ ਘਟਾਉਣ ਦਾ ਵੀ ਮੌਕਾ। ਸੋ ਮੌਕਾ ਨਾ ਗਵਾਓ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਚੈਲੰਜ ਨੈਕਸਟ ਸ਼ੁਰੂ ਹੋਣ ਜਾ ਰਿਹਾ ਉਹਦਾ ਹਿੱਸਾ ਬਣਨ ਦੇ ਲਈ ਤੁਸੀਂ ਹੈਲਥ ਡਰੋਪਸ ਦੇ ਆਫਿਸ ਦੇ ਵਿੱਚ ਫੋਨ ਕਰ ਸਕਦੇ ਹੋ 0411-229-631। ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਸੁਨੀਲ ਵਰਮਾ?
ਜੀ ਗੁੱਡ ਲੱਕ ਤੇ ਕੀਪ ਸਪੋਰਟਿੰਗ ਆਲ ਦਾ ਪਾਰਟਿਸਪੈਂਟ, ਉਹਨਾਂ ਸਾਰੇ ਨੇ ਬਹੁਤ ਮਿਹਨਤ ਕੀਤੀ ਹੈ, ਉਹਨਾਂ ਨੂੰ ਸਪੋਰਟ ਕਰਦੇ ਰਹੋ, ਉਹਨਾਂ ਨੇ ਬੜੇ ਵਧੀਆ ਇੱਕ ਡੈਡੀਕੇਟ ਹੋ ਕੇ ਰਿਜ਼ਲਟ ਲਾਏ ਨੇ। ਮਿਹਨਤ ਚਲੋ ਆਪਾਂ ਸਾਰੇ ਕਰਦੇ ਹਾਂ ਪਰ ਉਹਨਾਂ ਨੇ ਬੜੀ ਡੈਡੀਕੇਸ਼ਨ ਨਾਲ ਬੜਾ, ਕਿਉਂਕਿ 42 ਦਿਨ ਦੇ ਵਿੱਚ ਕਈਆਂ ਨੂੰ ਪਾਰਟੀਆਂ ਵੀ ਆਈਆਂ, ਕਈਆਂ ਦੇ ਘਰ ਦੇ ਵੀ ਫੰਕਸ਼ਨ ਆਏ ਨੇ,
ਬਟ
ਸਟਿਲ ਦੇ ਕੰਟਰੋਲ, ਬਿਕੋਜ਼ ਇੰਨੀ ਜ਼ਿਆਦਾ ਮੋਟੀਵੇਸ਼ਨ ਉਹਨਾਂ ਨੇ ਲੈ ਕੇ ਤੇ ਕਈ ਇੰਨੇ ਸਰਪ੍ਰਾਈਜ਼ਿੰਗ ਰਿਜ਼ਲਟ ਆਏ ਨੇ ਜਿਨ੍ਹਾਂ ਨੂੰ ਅਸੀਂ ਵੀ ਰੋਜ਼ ਸਵੇਰੇ ਉੱਠ ਕੇ ਅਸੀਂ ਆਪਣੇ ਐਪ ਤੇ ਚੈੱਕ ਕਰਦੇ ਹੁੰਦੇ ਹਾਂ ਕਿ ਕਿਹਦੇ ਕਿੰਨਾ ਵੇਟ ਹੋ ਗਿਆ ਤੇ ਕਈ ਵਾਰ ਇਦਾਂ ਹੁੰਦਾ ਸੀਗਾ ਕਿ ਅਸੀਂ ਸੋਚ ਰਹੇ ਸੀ ਕਿ ਅੱਜ ਇਹਨਾਂ ਦਾ ਵੱਧ ਘਟੂਗਾ, ਘੱਟ ਉਹਨਾਂ ਦਾ ਜਾਂਦਾ ਸੀ ਜੇ ਸਾਨੂੰ ਉਮੀਦ ਨਹੀਂ ਹੁੰਦੀ ਸੀ ਤੇ ਬੜੇ ਸਰਪ੍ਰਾਈਜ਼ਿੰਗ ਰਿਜ਼ਲਟ ਆਏ ਨੇ, ਜਿਸ ਨਾਲ ਕੀ ਹੈ ਕਿ ਸਾਡੇ ਚ ਵੀ ਡੇਲੀ ਸਾਡੀ ਟੀਮ ਵੱਲ ਸਭ ਤੋਂ ਪਹਿਲਾਂ ਕੰਮ ਹੁੰਦਾ ਸੀਗਾ ਕਿ ਅਸੀਂ ਆ ਕੇ ਸਾਰੇ ਵੇਟ ਚੈੱਕ ਕਰਨੇ ਕਿ ਕਿਹਦਾ ਕਿੰਨਾ ਘੱਟ ਗਿਆ, ਕਿਹਦਾ ਕਿੰਨਾ ਘੱਟ ਗਿਆ ਤੇ ਕੀਪ ਸਪੋਰਟਿੰਗ ਐਵਰੀਵਨ ਤੇ ਫੰਕਸ਼ਨ ਹੋਊਗਾ ਉਹ ਆਪਾਂ ਲਾਈਵ ਵੀ ਕਰਾਂਗੇ, ਜੇ ਕੋਈ ਪਹੁੰਚਣਾ ਚਾਹੁੰਦਾ ਉੱਥੇ ਵੀ ਸਾਡੇ ਨਾਲ ਸੰਪਰਕ ਕਰ ਲਓ, ਆਪਣਾ ਡੇਗੀ ਬੰਚ ਸਾਡਾ ਹੈਗਾ ਤੇ ਉੱਥੇ ਵੀ ਸੰਪਰਕ ਕਰ ਲਓ। ਸੀਟ ਸਾਡੇ ਕੋਲ ਥੋੜੀ ਲਿਮਿਟਿਡ ਹੀ ਨੇ, ਛੋਟਾ ਅਸੀਂ ਫੰਕਸ਼ਨ ਇੱਕ ਲਿਮਿਟਿਡ ਆਡੀਅੰਸ ਵਾਸਤੇ ਕੀਤਾ ਸੀਗਾ, ਬਟ ਫਿਰ ਵੀ ਜੇ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਪਾਰਟ ਦਾ ਪਲੀਜ਼ ਕੰਟੈਕਟ ਕਰ ਲਿਓ।
ਠੀਕ ਹੈ
ਜੀ, ਆਪਾਂ ਨੈਕਸਟ ਪਾਰਟਿਸਪੈਂਟ ਫਿਰ ਮਿਲਦੇ ਹਾਂ ਨੈਕਸਟ ਚੈਲੰਜ ਦੇ ਵਿੱਚ।
ਜੀ ਜੀ ਜ਼ਰੂਰ। ਸੋ ਸੁਨੀਲ ਵਰਮਾ ਜੀ, ਤੁਸੀਂ ਜਿਹੜਾ ਵੇਟ ਲਾਸ ਚੈਲੰਜ ਜਿਹੜਾ ਹੋ ਕੇ ਹਟਿਆ ਉਹਦੇ ਬਾਰੇ ਤਾਂ ਕਾਫੀ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ, ਆਉਣ ਵਾਲੇ ਚੈਲੰਜ ਦੇ ਬਾਰੇ ਦੇ ਵਿੱਚ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਅਸੀਂ ਉਡੀਕ ਰੱਖਾਂਗੇ ਕਿ ਤੁਸੀਂ ਹੋਰ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਰੋਤਿਆਂ ਦੇ ਰੂਬਰੂ ਹੁੰਦੇ ਰਹੋਗੇ, ਤੁਹਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਸਾਡੇ ਸਰੋਤਿਆਂ ਨੂੰ ਜਿਹੜੀ ਜਾਣਕਾਰੀ ਮਿਲੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਫਾਇਦਾ ਹੋਇਆ ਹੋਵੇਗਾ। ਸੋ ਧੰਨਵਾਦ ਹੈ ਆਪਣਾ ਸਮਾਂ ਕੱਢਣ ਦੇ ਲਈ ਤੇ ਸਾਡੇ ਹਰਮਨ ਰੇਡੀਓ ਦੇ ਇਸ ਮੰਚ ਤੋਂ ਜਾਣਕਾਰੀ ਸਾਂਝੀ ਕਰਨ ਦੇ ਲਈ।
ਬਹੁਤ ਬਹੁਤ ਧੰਨਵਾਦ ਜੀ,
ਸਤਿ ਸ੍ਰੀ ਅਕਾਲ। ਸੋ ਦੋਸਤੋ ਇਹ ਸਨ ਸੁਨੀਲ ਵਰਮਾ ਜੀ ਜਿਹੜੇ ਕਿ ਹੈਲਥ ਡਰੋਪਸ ਤੋਂ ਸਾਡੇ ਨਾਲ ਸਾਂਝ ਪਾ ਰਹੇ ਸਨ। ਵੇਟ ਲਾਸ ਚੈਲੰਜ ਜਿਹੜਾ ਕਿ ਬੜਾ ਵੱਡਾ ਚੈਲੰਜ ਸੀਗਾ, 5000 ਤੱਕ ਦੀ ਇਨਾਮੀ ਰਾਸ਼ੀ ਵੀ ਜਿਹੜੀ ਆ ਉਹ ਇਹਦੇ ਵਿੱਚ ਅਨਾਊਂਸ ਕੀਤੀ ਗਈ ਸੀ ਤੇ ਹੁਣ ਇਹ ਚੈਲੰਜ ਜਿਹੜਾ ਆ ਤਕਰੀਬਨ ਆਪਣੇ ਅੰਤਲੇ ਪੜਾਅ ਵੱਲ ਪਹੁੰਚ ਗਿਆ ਤੇ 1 ਤਰੀਕ ਨੂੰ ਜਿਹੜੇ ਇਹਦੇ ਰਿਜ਼ਲਟ ਆ ਉਹ ਆ ਜਾਣੇ ਆ। ਸੋ ਕਾਫੀ ਜ਼ਿਆਦਾ ਐਕਸਾਈਟਡ ਨੇ ਜੀ ਇਹਨਾਂ ਦੇ ਸਾਰੇ ਪਾਰਟੀਸੀਪੈਂਟਸ ਤੇ ਤੁਸੀਂ ਜੇਕਰ ਆਉਣ ਵਾਲੇ ਚੈਲੰਜ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਹੈਲਥ ਡਰੋਪਸ ਦੀ ਵੈਬਸਾਈਟ ਆ ਉਹਨੂੰ ਫਾਲੋ ਕਰ ਸਕਦੇ ਹੋ। ਸੋ ਦੋਸਤੋ ਤੁਹਾਡੇ ਬਹੁਤ ਸਾਰੇ ਮੈਸੇਜਸ ਸਾਡੇ ਤੱਕ ਪਹੁੰਚੇ ਹੋਏ ਆ, ਮੈਸੇਜਸ ਜ਼ਰੂਰ ਲੈਂਦੇ ਹਾਂ। ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਗੀਤ ਤੋਂ ਬਾਅਦ ਤੁਹਾਡੇ ਮੈਸੇਜਸ ਦੇ ਨਾਲ ਆਉਂਦੇ ਹਾਂ ਜੀ ਵਾਪਸ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਤੇ ਅਗਲੇ ਸਿਲਸਿਲੇ ਦੇ ਵਿੱਚ ਅਗਲੇ ਮਹਿਮਾਨ ਨੂੰ ਅਸੀਂ ਲੈ ਕੇ ਆ ਰਹੇ ਹਾਂ। ਸੋ ਪਾਕਿਸਤਾਨੀ ਪੰਜਾਬੀ ਸ਼ਾਇਰ ਤਜਾਮੁਲ ਕਲੀਮ ਹੋਰਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਬਹੁਤ ਜਲਦੀ, ਤੁਸੀਂ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ सिर्फ हरमन रेडियो ते हर सोमवार शाम 7 बजे किताबां दे कुछ पन्ने लैके तुहाडे रूबरू हो रहा हां। मैं सरबजीत सिंह।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
कमेंट करके जरूर दस्यो ते हम्बल म्यूजिक दा ऑफिशियल यूट्यूब चैनल सब्सक्राइब कर लो। घंटी आला बटन जरूर दबियो। एदे नाल तुहानू नवीयां फिल्मां ते नवीयां गाणियां बारे अपडेट्स मिलदे रहणगे।
ਪਿਛਲੇ ਦਿਨ ਅਸੀਂ ਬੀਨੂ ਢਿੱਲੋਂ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ, ਉਸ ਤੋਂ ਬਾਅਦ ਗਿੱਪੀ ਗਰੇਵਾਲ ਹੋਰਾਂ ਦੇ ਨਾਲ ਵੀ ਇੱਕ ਇੰਟਰਵਿਊ ਜਿਹੜੀ ਆ ਉਹ ਬੌਬੀ ਸਿੱਧੂ ਹੋਰਾਂ ਨੇ ਕੀਤੀ ਹੈ। ਸੋ ਉਹ ਇੰਟਰਵਿਊਜ਼ ਵੀ ਅਸੀਂ ਜ਼ਰੂਰ ਤੁਹਾਨੂੰ ਸੁਣਵਾਵਾਂਗੇ। ਤੇ ਇਸ ਮੂਵੀ ਨੇ 31 ਅਗਸਤ ਨੂੰ ਰਿਲੀਜ਼ ਹੋ ਜਾਣਾ ਦੁਨੀਆਂ ਭਰ ਦੇ ਵਿੱਚ ਔਰ ਆਸਟ੍ਰੇਲੀਆ ਦੇ ਵੱਖ ਵੱਖ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ। ਤੁਸੀਂ ਵੀ ਇਹਦਾ ਲੁਤਫ ਜਿਹੜਾ ਮੂਵੀ ਦਾ ਲੈ ਸਕਦੇ ਹੋ। ਬੀਨੂ ਢਿੱਲੋਂ ਹੋਰਾਂ ਦਾ ਕਹਿਣਾ ਹੈ ਕਿ ਸਟ੍ਰੈਸਫੁੱਲ ਜਿਹੜਾ ਮਾਹੌਲ ਹੈ ਉਹਦੇ ਤੋਂ ਨਿਜ਼ਾਤ ਦਿਵਾਉਣ ਦੇ ਲਈ ਇਹ ਜਿਹੜੀ ਮੂਵੀ ਹੈ ਬਹੁਤ ਵਧੀਆ ਇੱਕ ਤਰ੍ਹਾਂ ਜਿਹੜੀ ਔਸ਼ਧੀ ਵਾਂਗੂ ਕੰਮ ਕਰੇਗੀ। ਸੋ ਇਹ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਫਿਲਹਾਲ ਇੱਕ ਗੀਤ ਤੁਸੀਂ ਜ਼ਰੂਰ ਸੁਣਿਆ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਹੁਣ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਦੇ ਪ੍ਰੋਗਰਾਮ ਦੇ ਸਾਡੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਅਗਲੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ। ਸੋ ਉਹ ਮਹਿਮਾਨ ਜਿਹੜੇ ਕਿ ਪਾਕਿਸਤਾਨੀ ਪੰਜਾਬ ਤੋਂ ਨੇ। ਸੋ ਪੰਜਾਬ ਜਿਹੜਾ ਜੀ ਉਹ ਚਾਹੇ ਲੈਂਦਾ ਹੋਵੇ ਤੇ ਚਾਹੇ ਚੜ੍ਹਦਾ ਹੋਵੇ, ਹਨਾ, ਪੰਜਾਬ ਦੇ ਵਿੱਚ ਗੱਲ ਪੰਜਾਬੀਅਤ ਦੀ ਹੁੰਦੀ ਹੈ, ਪੰਜਾਬੀ ਬੋਲੀ ਦੀ ਹੁੰਦੀ ਹੈ। ਔਰ ਜਦੋਂ ਅਸੀਂ ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਦਾ ਰੰਗ ਹੈ ਨਾ, ਉਹਦੀ ਖੂਬਸੂਰਤੀ ਹੀ ਵੱਖਰੀ ਹੈ, ਉਹਦਾ ਜਿਹੜਾ ਜੋਬਨ ਜਿਹੜਾ ਆ ਉਹੀ ਵੱਖਰਾ ਹੈ। ਸੋ ਪੰਜਾਬੀ ਬੋਲੀ ਦੇ ਨਾਲ, ਪੰਜਾਬੀ ਜਿਹੜੀ ਸ਼ਾਇਰੀ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਸ਼ਾਇਰ ਨੇ ਉੱਥੋਂ ਦੇ, ਉਹਨਾਂ ਨੂੰ ਦੁਨੀਆਂ ਭਰ ਦੇ ਵਿੱਚ ਬਹੁਤ ਸਰਾਹਿਆ ਜਾਂਦਾ, ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਦੇ ਇੱਕ ਸ਼ਾਇਰ ਪਾਕਿਸਤਾਨ ਪੰਜਾਬ ਤੋਂ ਇਸ ਵੇਲੇ ਮੈਲਬਨ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਨੇ, ਜਨਾਬ ਤਜਾਮੁਲ ਕਲੀਮ ਸਾਹਿਬ। ਸੋ ਇਸ ਵੇਲੇ ਫੋਨ ਦੇ ਜ਼ਰੀਏ ਉਹ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਹਾਜ਼ਰ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਜਨਾਬ ਤਜਾਮੁਲ ਕਲੀਮ ਜੀ, ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਸਤਿ
ਸ੍ਰੀ ਅਕਾਲ ਭੈਣ ਜੀ।
ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਔਰ ਮੈਲਬਨ ਦੀ ਧਰਤੀ ਦੇ ਉੱਤੇ ਮੈਨੂੰ ਲੱਗਦਾ ਕਿ ਕਲੀਮ ਸਾਹਿਬ ਤੁਹਾਡਾ ਆਉਣਾ ਪਹਿਲੀ ਵਾਰ ਹੋਇਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ?
ਬਹੁਤ ਵਧੀਆ ਜੀ, ਬਹੁਤ ਵਧੀਆ, ਪਹਿਲੀ ਵਾਰੀ ਆਇਆ ਹਾਂ
ਜੀ
ਤੇ ਬਹੁਤ ਵਧੀਆ ਲੱਗ ਰਿਹਾ
ਜੀ ਜੀ। ਸੋ ਕਲੀਮ ਸਾਹਿਬ, ਜਦੋਂ ਸ਼ਾਇਰੀ ਦੀ ਗੱਲ ਕਰੀਏ, ਖਾਸ ਤੌਰ ਤੇ ਪੰਜਾਬੀ ਜਿਹੜੀ ਸ਼ਾਇਰੀ ਆ ਉਹਦਾ ਜਿਹੜਾ ਰੰਗ ਜਿਹੜੇ ਪਾਕਿਸਤਾਨੀ ਪੰਜਾਬੀ ਸ਼ਾਇਰ ਬਣਦੇ ਨੇ ਉਹਦਾ ਇੱਕ ਆਪਣਾ ਹੀ ਮਜ਼ਾ ਆ ਉਹਨੂੰ ਸੁਣਨ ਦਾ, ਤੁਹਾਡੇ ਅੰਦਾਜ਼ ਦਾ, ਹਨਾ। ਸੋ ਕਲੀਮ ਸਾਹਿਬ, ਤੁਹਾਡੇ ਅੰਦਾਜ਼ ਦੇ ਬਾਰੇ ਵੀ ਜਿਹੜੇ ਸ਼ਾਇਰੀ ਨਾਲ ਪਿਆਰ ਕਰਨ ਵਾਲੇ ਲੋਕ ਆ ਉਹ ਵੀ ਬਹੁਤ ਨੇੜਿਓਂ ਜਾਣੂ ਨੇ, ਤੇ ਇਹ ਜਿਹੜਾ ਰੰਗ ਆ ਇਹ ਕਿਵੇਂ ਤੁਹਾਡੇ ਉੱਤੇ ਚੜਿਆ ਔਰ ਸ਼ਾਇਰੀ ਦੇ ਨਾਲ ਤੁਹਾਡਾ ਵਾਸਤਾ ਜਿਹੜਾ ਆ ਉਹ ਕਦੋਂ ਤੋਂ ਪਿਆ, ਇਹਦੇ ਬਾਰੇ ਸਾਡੇ ਸਰੋਤੇ ਜ਼ਰੂਰ ਜਾਣਨਾ ਚਾਹੁਣਗੇ। ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਆਪਣੇ ਪਿਛੋਕੜ ਚ ਵੀ ਸਾਨੂੰ ਲੈ ਜਾਓ ਕਿ ਪਾਕਿਸਤਾਨ ਦੇ ਪੰਜਾਬ ਦੇ ਕਿਹੜੇ ਏਰੀਏ ਤੋਂ ਤੁਸੀਂ ਹੋ ਔਰ ਸ਼ਾਇਰੀ ਦੇ ਨਾਲ ਜਿਹੜਾ ਇਹ ਵਾਸਤਾ ਆ ਕਿਵੇਂ ਤੁਹਾਡਾ ਪਿਆ?
ਜੀ, ਮੈਂ ਪਾਕਿਸਤਾਨ ਦੇ ਵਿੱਚ ਹਜ਼ਰਤ ਬੁੱਲੇ ਸ਼ਾਹ ਸਰਕਾਰ ਦੀ ਧਰਤੀ ਕਸੂਰ ਤੋਂ ਮੇਰਾ ਤਾਲੁਕ ਹੈ
ਜੀ।
ਕਸੂਰ ਦੀ ਇੱਕ ਤਹਿਸੀਲ ਹੈ ਚੂਣੀਆਂ, ਉਹਦੇ ਵਿੱਚ ਮੈਂ ਰਹਿੰਦਾ ਜੀ। ਤੇ ਇਹ ਜਿਹੜਾ ਸ਼ਾਇਰੀ ਨਾਲ ਤਾਲੁਕ ਹੈ ਨਾ ਜੀ, ਇਹ ਤੇ ਗਾਡ ਗਿਫਟਿਡ ਹੁੰਦਾ ਜੀ।
ਜੀ,
ਇਹ ਤੇ ਮਾਲਕ ਹੀ ਅਤਾ ਕਰਦਾ
ਜੀ।
ਤੇ ਮੈਨੂੰ ਬੁੱਲੇ ਸ਼ਾਹ ਦੀ ਧਰਤੀ ਦਾ ਹੋਣ ਦਾ ਵੀ ਮੈਨੂੰ ਵਾਧਾ ਮਿਲਿਆ
ਜੀ
ਜੀ ਜੀ ਜੀ।
ਸੋ ਤੁਹਾਡੀ ਇੱਕ ਗਜ਼ਲ ਦੇ ਬੋਲ ਮੈਨੂੰ ਯਾਦ ਆ ਰਹੇ ਨੇ, ਤੁਸੀਂ ਲਿਖਿਆ ਕਿ ਅਹਿਮਦ ਭਗਤ ਤੇ ਦੁੱਲਾ ਸਾਡਾ, ਬਾਹੂ ਵਾਰਿਸ ਬੁੱਲਾ ਸਾਡਾ, ਜੀ ਉਹ ਸੋਹਣਾ ਤੱਤਾ ਰੱਖੇ ਹਾਜ਼ਰ ਸਭ ਲਈ ਚੁੱਲਾ ਸਾਡਾ, ਸਾਵਾਂ ਵਾਂਗ ਸ਼ੇਰ ਨੇ ਆਉਂਦੇ ਵਸੇ ਮੁਰਸ਼ਦ ਬੁੱਲਾ ਸਾਡਾ। ਸੋ ਬੁੱਲੇ ਦਾ ਜ਼ਿਕਰ ਜਿਹੜਾ ਉਹ ਤੁਹਾਡੀਆਂ ਕਵਿਤਾਵਾਂ ਚ, ਤੁਹਾਡੀਆਂ ਗਜ਼ਲਾਂ ਦੇ ਵਿਚ ਅਕਸਰ ਦੇਖਣ ਨੂੰ ਮਿਲਦਾ। ਸੋ ਇਹੀ ਕਾਰਨ ਹੈ ਕਿ ਤੁਸੀਂ ਉਸ ਧਰਤੀ ਤੋਂ ਹੋ ਜਾਂ ਜੀ ਜੀ
ਮੇਰੇ ਮੁਰਸ਼ਦ ਨੇ ਜੀ
ਜੀ ਜੀ
ਬੁੱਲਾ ਸਰਕਾਰ ਮੇਰੇ ਮੁਰਸ਼ਦ ਨੇ ਜੀ।
ਸੋ ਬੁੱਲੇ ਸ਼ਾਹ ਹੋਰਾਂ ਨੂੰ ਤੁਸੀਂ ਆਪਣਾ ਮੁਰਸ਼ਦ ਧਾਰਨ ਕੀਤਾ ਤੇ ਇਸੇ ਕਰਕੇ ਉਹਨਾਂ ਦਾ ਕਾਫੀ ਜ਼ਿਆਦਾ ਅਸਰ ਹੈ, ਉਹਨਾਂ ਦੀ ਕਵਿਤਾ ਦਾ ਵੀ ਅਸਰ ਹੈ ਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਦਾ ਜਿਹੜਾ ਅਸਰ ਹੈ ਉਹ ਤਜੰਮੁਲ ਕਲੀਮ ਹੋਰਾਂ ਦੀ ਸ਼ਾਇਰੀ ਦੇ ਉੱਤੇ ਜ਼ਰੂਰ ਦੇਖਿਆ ਜਾ ਸਕਦਾ। ਸੋ ਕਲੀਮ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ 2 ਸਤੰਬਰ ਨੂੰ ਕਾਵਸ਼ਾਰੇ ਮੈਲਬਨ ਹੋਣ ਜਾ ਰਿਹਾ, ਸੋ ਉਹਦੇ ਵਿੱਚ ਤੁਸੀਂ ਆਪਣੀਆਂ ਗਜ਼ਲਾਂ ਦੇ ਨਾਲ, ਆਪਣੀਆਂ ਕਵਿਤਾਵਾਂ ਦੇ ਨਾਲ ਹਾਜ਼ਰੀ ਲਗਵਾਉਣ ਜਾ ਰਹੇ ਹੋ, ਉਹਦੇ ਬਾਬਤ ਤੁਸੀਂ ਥੋੜਾ ਜਿਹਾ ਸਾਡੇ ਨਾਲ ਸਾਂਝ ਪਾਓਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਕਵਿਤਾਵਾਂ ਇਹਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ, ਕਿਸ ਤਰ੍ਹਾਂ ਦੀਆਂ ਗਜ਼ਲਾਂ ਜਿਹੜੀਆਂ ਉਹ ਸਾਡੇ ਸਰੋਤਿਆਂ ਨੂੰ ਸੁਣਨ ਦੇ ਲਈ ਮਿਲਣਗੀਆਂ?
ਜੀ ਬਿਲਕੁਲ ਜੀ। ਦਿਨ ਤੇ ਗਿਣ ਮੈਂ ਮਰ ਜਾਣਾ ਈ, ਦਿਨ ਤੇ ਗਿਣ ਮੈਂ ਮਰ ਜਾਣਾ ਈ, ਤੇਰੇ ਬਿਨ ਮੈਂ ਮਰ ਜਾਣਾ ਈ। ਮੈਂ ਗੁੱਡੀ ਦੇ ਕਾਗਜ਼ ਵਰਗਾ, ਮੈਂ ਗੁੱਡੀ ਦੇ ਕਾਗਜ਼ ਵਰਗਾ, ਤੂੰ ਕਿਨ ਮੈਂ ਮੈਂ ਮਰ ਜਾਣਾ ਈ।
ਦਿਨ
ਤੂੰ ਕੰਡ ਕਰਨੀ ਹੈ ਉਸੇ ਦਿਨ ਮੈਂ ਮਰ ਜਾਣਾ ਈ। ਜਾਨ ਦੀ ਬੋਲੀ ਲਾ ਦਿੱਤੀ ਓ, 1 2 3 ਮੈਂ ਮਰ ਜਾਣਾ ਈ
ਜੀ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਸੋ ਜਿਹੜੀਆਂ ਤੁਹਾਡੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਟਾਕਸ਼ ਆ ਉਹ ਵੀ ਵੇਖਣ ਨੂੰ ਮਿਲਦਾ ਔਰ ਇਹ ਜਿਹੜੀਆਂ ਗੁੱਜੀਆਂ ਰਮਜ਼ਾਂ ਅਸਲ ਦੇ ਵਿੱਚ ਉਹੀ ਸਮਝ ਸਕਦਾ ਹੈ ਨਾ, ਜਿਹਦਾ ਜਿਹੜਾ ਨਾਤਾ ਉਹ ਜੁੜਿਆ ਹੁੰਦਾ ਕਿਸੇ ਨਾ ਕਿਸੇ, ਜਿਵੇਂ ਤੁਸੀਂ ਮੁਰਸ਼ਦ ਦੀ ਗੱਲ ਕੀਤੀ ਹੈ, ਬੁੱਲੇ ਸ਼ਾਹ ਹੋਰਾਂ ਦੀ ਗੱਲ ਕੀਤੀ ਹੈ। ਸੋ ਕਹਿੰਦੇ ਹੁੰਦੇ ਆ ਕਿ ਇਸ਼ਕ ਵੀ ਜਿਹੜਾ ਇਹ ਵੀ 2 ਤਰ੍ਹਾਂ ਦਾ ਹੁੰਦਾ, ਇੱਕ ਇਸ਼ਕ ਮਿਜ਼ਾਜ਼ੀ ਹੈ ਤੇ ਇੱਕ ਇਸ਼ਕ ਹਕੀਕੀ ਹੈ ਨਾ, ਤੇ ਅਸਲ ਦੇ ਵਿੱਚ ਇਸ਼ਕ ਹਕੀਕੀ ਜਿਹੜੀ ਹੈ ਉਹ ਅਸਲ ਦੇ ਵਿੱਚ ਸਾਡੀਆਂ ਤਾਰਾਂ ਜਿਹੜੀਆਂ ਉਹ ਧੁਰ ਉਸ ਖੁਦਾ ਦੇ ਨਾਲ ਜੋੜ ਦਿੰਦੀ ਹੈ ਹਨਾ। ਕਟਾਕਸ਼ ਜਿਹੜਾ ਉਹ ਵੱਖਰੀ ਤਰ੍ਹਾਂ ਦਾ ਹੁੰਦਾ ਤੁਹਾਡੀਆਂ ਗਜ਼ਲਾਂ ਦੇ ਵਿੱਚ, ਤੇ ਇਹ ਸਾਰਾ ਕੁਛ ਜਿਹੜਾ ਇਹਦੇ ਬਾਰੇ ਜੋ ਤੁਹਾਡਾ ਆਪਣਾ ਤਜਰਬਾ ਇਹਨਾਂ ਗਜ਼ਲਾਂ ਨੂੰ ਲਿਖਣ ਦਾ, ਇਹਨਾਂ ਕਵਿਤਾਵਾਂ ਨੂੰ ਲਿਖਣ ਦਾ, ਇਹ ਤੁਸੀਂ ਕਿਵੇਂ ਸਾਂਝਾ ਕਰਨਾ ਚਾਹੋਗੇ ਕਿ ਕਿਸ ਤਰ੍ਹਾਂ ਇਹ ਜਿਹੜੀ ਕਵਿਤਾ ਆ ਉਹ ਤੁਹਾਡੇ ਮਨ ਦੇ ਵਿੱਚ ਆਉਂਦੀ ਆ ਜਾਂ ਤੁਹਾਡੇ ਦਿਲ ਦੀ ਜਿਹੜੀ ਬੋਲੀ ਆ ਕਹਿ ਲਓ ਕਿ ਇਹ ਕਵਿਤਾ ਦਾ ਰੂਪ ਧਾਰਨ ਕਰਦੀ ਹੈ, ਸਾਰਾ ਕੁਛ ਕਿਵੇਂ ਵਾਪਰਦਾ?
ਇਹ ਭੈਣ ਜੀ ਇੰਜ ਹੈ ਕਿ ਇਹ ਕੰਮ ਬਹੁਤ ਅਜੀਬ ਹੈ। ਸਾਦਾ ਕਾਗਜ਼ ਲੈ ਕੇ ਕੱਢਿਆ ਜਾਣਾ ਹੁੰਦਾ ਤੇ ਉਹ ਜਿਹੜਾ ਮਾਲਕ ਹੈ ਨਾ ਜੀ ਉਹ ਖੁਦ ਹੀ ਦਿੰਦਾ, ਨਾ ਤੇ ਪਹਿਲੇ ਪਤਾ ਹੁੰਦਾ ਕਿ ਕਹਿਣਾ ਕੀ ਹੈ
ਜੀ।
ਜਿਸ ਵੇਲੇ ਉੱਠੀ ਜਾਏ ਤੇ ਉਸ ਵੇਲੇ ਕਾਗਜ਼ ਦੇ ਉੱਤੇ ਕੋਈ ਚੀਜ਼ ਵਜੂਦ ਲੈ ਕੇ ਬੈਠੀ ਹੁੰਦੀ ਹੈ। ਅੱਜ ਤੱਕ ਇਹ ਨੀ ਪਤਾ ਚੱਲ ਸਕਿਆ ਕਿੱਥੋਂ ਆਉਂਦਾ ਤੇ ਕਿਵੇਂ ਆਉਂਦਾ, ਦਿੰਦਾ ਉਹ
ਜੀ ਜੀ ਕਿਆ ਬਾਤ ਹੈ ਜੀ,
ਉਹੀ ਦਿੰਦਾ ਜੀ ਸਾਰਾ।
ਕਿਤੇ ਨਾ ਕਿਤੇ
ਕੋਈ ਵੀ ਬੰਦਾ ਅਗਰ
ਜੀ ਕਿਤੇ ਨਾ ਕਿਤੇ
ਜੀ ਜੀ ਕੁੰਡੀਆਂ ਅੜੀਆਂ ਹੁੰਦੀਆਂ ਨਾ ਜੀ
ਜੀ ਜੀ ਜ਼ਰੂਰ ਬਿਲਕੁਲ,
ਉਹ ਅੜੀਆਂ ਹੋਈਆਂ ਕੁੰਡੀਆਂ ਹੀ ਕੰਮ ਕਰ
ਰਹੀਆਂ ਜੀ ਜੀ। ਕਲੀਮ ਸਾਹਿਬ 2 ਤਰੀਕ ਨੂੰ ਜਿਹੜਾ ਕਾਵਸ਼ਾਰੇ ਮੈਲਬਨ ਹੋਣ ਜਾ ਰਿਹਾ
ਜੀ 2 ਤਰੀਕ ਨੂੰ ਲੈ ਕੇ ਇਤਵਾਰ ਦਿਨ 2 ਵਜੇ
ਜੀ ਜੀ
2 ਸਤੰਬਰ ਇਤਵਾਰ ਦਿਨ 2 ਵਜੇ 264 ਕਲਿਟਨ ਰੋਡ ਕਲਿਟਨ ਹਾਲ ਦੇ ਵਿੱਚ ਇਹ ਪ੍ਰੋਗਰਾਮ ਹੋਊਗਾ ਜੀ, ਤੇ ਮੈਂ ਪਾਕਿਸਤਾਨ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵਾਸਤੇ ਹੀ ਆਇਆ ਹਾਂ ਜੀ
ਜੀ ਜੀ ਖਾਸ ਤੌਰ ਤੇ
ਇਸ ਸਿਲਸਿਲੇ ਦੇ ਵਿੱਚ ਮਿੱਤਰਾਂ ਨੂੰ ਜੀ ਮਿੱਤਰਾਂ ਨੂੰ ਇਨਕੁਆਇਰੀ ਜਾਂ ਟਿਕਟਾਂ ਲਈ ਇਨਕੁਆਇਰੀ ਦੀ ਜ਼ਰੂਰਤ ਹੋਵੇ ਤੇ ਪੰਜਾਬ ਦੀ ਟੀਮ ਜਾਂ ਸਿਧਾਨਾ ਜੀ ਨਾਲ ਗੱਲਬਾਤ ਕਰ ਸਕਦੇ ਆ ਜੀ। ਤੇ ਹਰਮਨ ਰੇਡੀਓ ਦਾ ਬਹੁਤ ਸ਼ੁਕਰੀਆ, ਹਰਮਨ ਰੇਡੀਓ ਮੈਲਬਰਨ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ
ਜੀ। ਧੰਨਵਾਦ ਕਲੀਮ ਸਾਹਿਬ, ਔਰ ਅਸੀਂ ਵੀ ਜ਼ਰੂਰ ਗੁਜ਼ਾਰਿਸ਼ ਕਰਾਂਗੇ ਸਾਡੇ ਸੁਣਨ ਵਾਲਿਆਂ ਨੂੰ ਕਿ ਜੇਕਰ ਸ਼ਾਇਰੀ ਦੇ ਨਾਲ ਕਵਿਤਾ ਦੇ ਨਾਲ ਉਹ ਪਿਆਰ ਕਰਦੇ ਨੇ ਤਾਂ ਫਿਰ ਉਹਨਾਂ ਦੇ ਲਈ ਇਹ ਬਹੁਤ ਸਹੀ ਮੌਕਾ ਕਿ ਉਹ ਜਨਾਬ ਤਜਾਮੁਲ ਕਲੀਮ ਹੋਰਾਂ ਦੀ ਸ਼ਾਇਰੀ ਦਾ ਵੀ ਉੱਥੇ ਆਨੰਦ ਲੈਣ ਤੇ ਨਾਲ ਹੀ ਨਾਲ ਕੁਛ ਹੋਰ ਜਿਹੜੇ ਸ਼ਾਇਰ ਉੱਥੇ ਕਵਿਤਾ ਲੈ ਕੇ ਹਾਜ਼ਰੀ ਲਗਵਾਉਣਗੇ ਉਹਨਾਂ ਦੀ ਵੀ ਕਵਿਤਾ ਦਾ ਜਿਹੜਾ ਰੰਗ ਹੈ ਉਹ ਜ਼ਰੂਰ ਮਾਨਣ। ਸੋ ਜਿਵੇਂ ਕਿ ਤੁਸੀਂ ਦੱਸਿਆ ਕਿ 2 ਸਤੰਬਰ ਨੂੰ ਇਹ ਜਿਹੜਾ ਇਵੈਂਟ ਆ ਇਹ ਹੋਣ ਜਾ ਰਿਹਾ ਕਾਵਸ਼ਾਰੇ ਮੈਲਬਨ, ਤੇ ਦੋਸਤ ਜਿਹੜੇ ਆ ਜੀ ਉਹ ਟਿਕਟਾਂ ਦੀ ਇਨਕੁਆਇਰੀ ਦੇ ਲਈ ਫੋਨ ਕਰ ਸਕਦੇ ਨੇ ਪੰਜਾਬ ਟੀਵੀ ਦੀ ਟੀਮ ਨੂੰ ਵੀ, ਤੇ ਨਾਲ ਹੀ ਨਾਲ ਬੱਬਲ ਟਹਿਣਾ ਹੋਰਾਂ ਨੂੰ ਵੀ ਮੈਨੂੰ ਲੱਗਦਾ ਕਿ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਮਨੂ ਸਿਡਾਣਾ ਹੋਰਾਂ ਨੂੰ ਸੰਪਰਕ ਕੀਤਾ ਜਾ ਸਕਦਾ। ਮੈਂ ਨੰਬਰ ਜਿਹੜੇ ਉਹ ਜ਼ਰੂਰ ਦੱਸ ਦਿੰਦੀ ਹਾਂ, ਬੱਬਲ ਟਹਿਣਾ ਹੋਰਾਂ ਦਾ ਨੰਬਰ ਹੈ ਜੀ 0430242406, ਤੇ ਇਸੇ ਤਰ੍ਹਾਂ ਮਨੂ ਸਿਡਾਣਾ ਹੋਰਾਂ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ 0406-754 ਤੇ 549, ਤੇ ਇਹਦੇ ਨਾਲ ਹੀ ਤਜਿੰਦਰ ਗਿੱਲ ਜਿਹੜੇ ਆ ਉਹ ਵੀ ਨੇ ਪ੍ਰਬੰਧਕ, ਔਰ 0425-004 ਤੇ 406, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਜਿਹੜੀ ਟਿਕਟ ਆ ਉਹ ਲੈ ਸਕਦੇ ਹੋ, ਔਰ ਜ਼ਰੂਰ ਇਸ ਇਵੈਂਟ ਦਾ ਦੋਸਤੋ ਹਿੱਸਾ ਬਣੋ। ਔਰ ਇਸ ਵੇਲੇ ਤਜਾਮੁਲ ਕਲੀਮ ਹੋਰਾਂ ਨੇ ਆਪ ਖੁਦ ਤੁਹਾਨੂੰ ਸੱਦਾ ਦਿੱਤਾ, ਔਰ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਹੋਰ ਖੁਸ਼ੀ ਕੀ ਹੋ ਸਕਦੀ ਆ ਕਿ ਇੱਕ ਸਾਡਾ ਜਿਹੜਾ ਆਪਣਾ ਪਸੰਦੀਦਾ ਜਿਹੜਾ ਸ਼ਾਇਰ ਆ ਉਹ ਇਸ ਵੇਲੇ ਖੁਦ ਮੈਲਬਨ ਦੇ ਵਿੱਚ ਪਹੁੰਚਿਆ ਹੋਵੇ ਔਰ ਸਾਨੂੰ ਉਹਨਾਂ ਦੀਆਂ ਕਵਿਤਾਵਾਂ ਦਾ ਮਾਨਣ ਦਾ ਜਿਹੜਾ ਮੌਕਾ ਹੈ ਉਹ ਮਿਲੇ। ਸੋ ਜਾਂਦੇ ਜਾਂਦੇ ਕਲੀਮ ਸਾਹਿਬ ਕੋਈ ਸੁਨੇਹਾ ਹੋਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਸਰੋਤਿਆਂ ਦੇ ਨਾਲ?
ਜੀ ਮੈਂ ਦੋ ਸ਼ੇਰ ਸੁਣਾ ਦਿੰਦਾ ਜੀ। ਮਿਲਨੇ ਗਿਲਨੇ ਉਦੋਂ ਬਾਅਦ ਵਿਛੋੜੇ ਵੀ, ਅਰਸ਼ਾਂ ਤੇ ਜੂ ਬਣ ਜਾਂਦੇ ਨੇ ਜੋੜੇ ਵੀ,
ਭੋਰਾ
ਨਹੀਂ ਇਹਸਾਨ ਲਿਆ ਮੈਂ ਜੀਵਨ ਦਾ, ਭੋਰਾ ਨਹੀਂ ਇਹਸਾਨ ਲਿਆ ਮੈਂ ਜੀਵਨ ਦਾ, ਜਿੰਨੇ ਸਾਹਸ ਦਿੱਤੇ ਉਹਨੇ ਮੁੜੇ ਵੀ।
ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ।
ਪਹਿਲਾਂ
ਬਹੁਤ ਹੀ ਚੰਗਾ ਲੱਗਿਆ,
ਮੁੜ ਕੇ ਪੈਰੀ ਆ ਪੈਂਦੇ ਨੇ ਰੋੜੇ ਵੀ।
ਕਿਆ ਬਾਤ ਹੈ,
ਬਹੁਤ ਜੀ ਭੈਣ ਜੀ, ਬਹੁਤ ਜੀ, ਬਹੁਤ ਜੀ
ਜੀ, ਬਹੁਤ ਬਹੁਤ ਧੰਨਵਾਦ ਜਨਾਬ ਤਜਾਮੁਲ ਕਲੀਮ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਔਰ ਇਹ ਜਿਹੜਾ ਸੱਦਾ ਕਾਵਸ਼ਾਰੇ ਮੈਲਬਨ ਦੇ ਵਿੱਚ ਪਹੁੰਚਣ ਦਾ ਤੁਸੀਂ ਆਪ ਆਪਣੀ ਜ਼ੁਬਾਨੋਂ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਜਿਹੜੇ ਆ ਇਸ ਸੱਦੇ ਨੂੰ ਕਬੂਲ ਕਰਨਗੇ, ਪਿਆਰ ਬਖਸ਼ਣਗੇ ਔਰ ਤੁਹਾਡੀ ਕਵਿਤਾ ਦਾ ਜਿਹੜਾ ਆਨੰਦ ਆ ਲੁਤਫ ਆ ਉਹ ਉੱਥੇ ਆ ਕੇ ਲੈਣਗੇ ਜ਼ਰੂਰ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ।
ਧੰਨਵਾਦ ਜੀ, ਧੰਨਵਾਦ ਭੈਣ ਜੀ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀ ਸ਼ਾਇਰ ਜਨਾਬ ਤਜਾਮੁਲ ਕਲੀਮ ਸਾਹਿਬ। ਸੋ ਇਹਨਾਂ ਦਾ ਜਿਹੜਾ ਮੁਸ਼ਾਇਰਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ 2 ਸਤੰਬਰ ਨੂੰ, ਤੇ ਇਸ ਇਵੈਂਟ ਦਾ ਜੇਕਰ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਕਾਵਸ਼ਾਰੇ ਮੈਲਬਨ ਦੇ ਰੂਪ ਦੇ ਵਿੱਚ ਇਹ ਜਿਹੜਾ ਇਵੈਂਟ ਆ ਇਹ ਹੋਣ ਜਾ ਰਿਹਾ ਸੋ ਜੇਕਰ ਤੁਸੀਂ ਇਹਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ ਜਿਵੇਂ ਕਿ ਅਸੀਂ ਨੰਬਰ ਦੱਸੇ ਸਨ ਬੱਬਲ ਟਹਿਣਾ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨੰਬਰ 0400-242-006 ਸੋ ਟਿਕਟਾਂ ਦੀ ਇਨਕੁਆਇਰੀ ਜਿਹੜੀ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜਾਂ ਫਿਰ ਇਹਦੇ ਬਾਬਤ ਜੇਕਰ ਕੋਈ ਹੋਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਲਗਭਗ ਹੁਣ ਖਤਮ ਹੈ ਪਰ ਅਸੀਂ ਕੁਛ ਕੁ ਜਿਹੜੀਆਂ ਸੂਚਨਾਵਾਂ ਆ ਉਹ ਜ਼ਰੂਰ ਤੁਹਾਨੂੰ ਦਿੰਦੇ ਜਾਈਏ ਇੱਕ ਜਿਹੜੀ ਸੂਚਨਾ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਸੀਗੀ ਸਾਂਝ ਪ੍ਰੋਗਰਾਮ ਦੇ ਬਾਰੇ ਸੋ ਸਾਂਝ ਪ੍ਰੋਗਰਾਮ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਤੇ ਇਸ ਪ੍ਰੋਗਰਾਮ ਦੀ ਜਿਹੜੀ ਰੂਪ ਰੇਖਾ ਆ ਉਹਦਾ ਮੈਂ ਜ਼ਿਕਰ ਜ਼ਰੂਰ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਵਿਚਾਰ ਤੇ ਇੱਕ ਸਵਾਲ ਜਿਹੜਾ ਆ ਉਹ ਹੋਇਆ ਕਰੇਗਾ ਸਰੋਤਿਆਂ ਦੇ ਲਈ ਤੇ ਨਾਲ ਹੀ ਨਾਲ ਉਸ ਦਿਨ ਦਾ ਜਿਹੜਾ ਇਤਿਹਾਸ ਹੈ ਉਹ ਵੀ ਸਾਂਝਾ ਕੀਤਾ ਜਾਇਆ ਕਰੇਗਾ ਤੇ ਇਸੇ ਤਰ੍ਹਾਂ ਕੁਛ ਸੈਲੀਬ੍ਰਿਟੀਜ਼ ਦੇ ਜਿਹੜੇ ਸਾਡੇ ਆਪਣੇ ਪੰਜਾਬੀ ਜਾਂ ਫਿਰ ਭਾਰਤੀ ਭਾਈਚਾਰੇ ਚੋਂ ਨੇ ਉਹਨਾਂ ਦੇ ਬਰਥਡੇਜ਼ ਜਿਹੜੇ ਆ ਉਹ ਵੀ ਉਹਦੇ ਵਿੱਚ ਸਾਂਝੇ ਕਰਾਂਗੇ ਤੇ ਇਸੇ ਤਰ੍ਹਾਂ ਅਜਬ ਗਜਬ ਇਨਫੋਰਮੇਸ਼ਨ ਦਾ ਜਿਹੜਾ ਸਿਲਸਿਲਾ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਇਸੇ ਤਰ੍ਹਾਂ ਕੁਛ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦਿਲਚਸਪ ਖਬਰਾਂ ਜਿਹੜੀਆਂ ਉਹ ਵੀ ਹੋਣਗੀਆਂ ਤੇ ਇਹਦੇ ਨਾਲ ਕੋਈ ਨਾ ਕੋਈ ਖੂਬਸੂਰਤ ਕਹਾਣੀ ਤੁਹਾਡੇ ਲਈ ਪੇਸ਼ ਕੀਤੀ ਜਾਵੇਗੀ ਤੇ ਨਾਲ ਹੀ ਨਾਲ ਤੁਹਾਡੇ ਕੁਛ ਫਰਮਾਇਸ਼ੀ ਗੀਤ ਤੇ ਹੈਲਦੀ ਟਿਪਸ ਜਿਹੜੇ ਆ ਉਹ ਪ੍ਰੋਗਰਾਮ ਦੇ ਦੌਰਾਨ ਲੈ ਕੇ ਆਵਾਂਗੇ ਸੋ ਸਾਂਝ ਪ੍ਰੋਗਰਾਮ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਤੁਹਾਡੇ ਲਈ ਸ਼ੁਰੂ ਕਰਨ ਜਾ ਰਹੇ ਹਾਂ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸ਼ਾਮ ਨੂੰ ਵੀ ਇਸ ਪ੍ਰੋਗਰਾਮ ਨੂੰ ਇੰਨਾ ਹੀ ਪਿਆਰ ਦਿਓਗੇ ਜਿੰਨਾ ਤੁਸੀਂ ਸਵੇਰੇ ਲਹਿਰਾਂ ਪ੍ਰੋਗਰਾਮ ਨੂੰ ਦਿੰਦੇ ਹੋ ਤੇ ਹੁਣ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆਖਰੀ ਸਵਾਲ ਹੈ ਉਹ ਵੀ ਪੁੱਛਣਾ ਤੇ ਜਿਹੜੇ ਤੁਹਾਡੇ ਮੈਸੇਜਸ ਆ ਉਹ ਤਾਂ ਲੈਣੇ ਬਣਦੇ ਹੀ ਆ ਨਾ ਬਿਲਕੁਲ ਬਣਦੇ ਆ ਜੀ ਮੈਂ ਸਵਾਲ ਪੁੱਛ ਲੈਂਦੀ ਹਾਂ ਤੇ ਉਹਦੇ ਦੌਰਾਨ ਅਸੀਂ ਇੱਕ ਗੀਤ ਸੁਣ ਲੈਂਦੇ ਹਾਂ ਸਮਾਂ ਭਾਵੇਂ ਹੋ ਗਿਆ ਪਰ ਅਸੀਂ ਕਿਉਂਕਿ ਅੱਜ ਇੱਕ ਪਾਸ ਜਿਹੜਾ ਉਹ ਵੀ ਕੱਢਣਾ ਸੀਗਾ ਉਹ ਗੀਤ ਤੋਂ ਬਾਅਦ ਅਸੀਂ ਜ਼ਰੂਰ ਕੱਢ ਦਿੰਦੇ ਹਾਂ ਹਨਾ ਜਿਨ੍ਹਾਂ ਨੇ ਵੀ ਧਿਆਨ ਨਾਲ ਪ੍ਰੋਗਰਾਮ ਸੁਣਿਆ ਪਰ ਸਵਾਲ ਆਪਾਂ ਜ਼ਰੂਰ ਪੁੱਛ ਲੈਂਦੇ ਹਾਂ ਇੱਕ ਵਾਰੀ ਸੋ ਦੋਸਤੋ ਜਿਹੜਾ ਮੁਸ਼ਾਇਰਾ ਇਹ ਹੋਣ ਜਾ ਰਿਹਾ ਤਜਾਮੁਲ ਕਲੀਮ ਹੋਰਾਂ ਦੇ ਨਾਲ ਅਸੀਂ ਗੱਲ ਕੀਤੀ ਸੀਗੀ ਸੋ ਇਹ ਮੁਸ਼ਾਇਰਾ ਤੁਸੀਂ ਦੱਸਣਾ ਜੀ ਇਹ ਕਿੱਥੇ ਹੋਣ ਜਾ ਰਿਹਾ ਤਰੀਕ ਤਾਂ ਅਸੀਂ ਵਾਰ ਵਾਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਪਰ ਪਤਾ ਇਹਦਾ ਕੀ ਆ ਕਿੱਥੇ ਹੋਣ ਜਾ ਰਿਹਾ ਮੈਲਬਨ ਦੇ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਹਾਲ ਦੇ ਵਿੱਚ ਇਹ ਹੋਣਾ ਤੁਸੀਂ ਸਾਨੂੰ ਇਹ ਦੱਸਣਾ ਤੇ ਮੈਂ ਜਦ ਤੱਕ ਤੁਹਾਡੇ ਸਾਰੇ ਸੁਣ ਇਹ ਸਾਂਝੇ ਕਰਦੀ ਹਾਂ ਉਸ ਤੋਂ ਬਾਅਦ ਇੱਕ ਗੀਤ ਤੁਹਾਡੇ ਲਈ ਲੈ ਕੇ ਆਵਾਂਗੇ ਪਰ ਤੁਸੀਂ ਸੋਚੋ ਜੀ ਔਰ ਦੱਸੋ ਸਾਨੂੰ ਸਹੀ ਜਵਾਬ ਕਿਉਂਕਿ ਕਲੀਨ ਸਾਹਿਬ ਨੇ ਉਸ ਪਤੇ ਦੀ ਵੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੇ ਕੀਤੀ ਸੀ ਤੁਸੀਂ ਜੇਕਰ ਗੱਲਬਾਤ ਸਹੀ ਢੰਗ ਨਾਲ ਸੁਣੀ ਹੈ ਤੇ ਜ਼ਰੂਰ ਮੈਨੂੰ ਲੱਗਦਾ ਕਿ ਤੁਹਾਨੂੰ ਪਤਾ ਹੋਣਾ ਇਹ ਕਿੱਥੇ ਹੋਣ ਜਾ ਰਿਹਾ ਮੈਲਬਨ ਦੇ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਹਿੱਸੇ ਦੇ ਵਿੱਚ ਹੋਣ ਜਾ ਰਿਹਾ ਤੁਸੀਂ ਸਾਨੂੰ ਦੱਸ ਦਿਓ ਤੇ ਆਪਾਂ ਤੁਹਾਨੂੰ ਭੇਜ ਦੇਵਾਂਗੇ ਜੀ ਜੇਕਰ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਜਵਾਬ ਭੇਜੋਗੇ ਪਰ ਮੈਂ ਇਹ ਜ਼ਰੂਰ ਦੱਸਦੀ ਜਾਵਾਂ ਕਿ ਇਹ ਜਿਹੜਾ ਸਵਾਲ ਹੈ ਸਿਰਫ ਤੇ ਸਿਰਫ ਮੈਲਬਨ ਵਾਲਿਆਂ ਦੇ ਲਈ ਹੈ ਸੋ ਮੈਲਬਨ ਵਾਲਿਓ ਤੁਸੀਂ ਹੋ ਸਕਦੇ ਹੋ ਲੱਕੀ ਵਿਨਰ ਜੇਕਰ ਤੁਸੀਂ ਸਹੀ ਜਵਾਬ ਸਾਨੂੰ ਭੇਜ ਦਿਓ ਮਰ ਗਏ ਉਹ ਲੋਕੋ ਮੂਵੀ ਜਿਹੜੀ ਕਿ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਲਓ ਜੀ ਤੁਸੀਂ ਭੇਜੋ ਸਾਨੂੰ ਜਵਾਬ ਤੇ ਅਸੀਂ ਲੈਣੇ ਆ ਤੁਹਾਡੇ ਸੁਨੇਹੇ ਸੋ ਅਰਸ਼ ਮੱਲੀ ਸਾਹਿਬ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੇ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਸਾਨੂੰ ਭੇਜਿਆ ਸੀ ਕਹਿੰਦੇ ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ ਕਿ ਸਾਹਮਣੇ ਵਾਲਾ ਗਲਤ ਨਹੀਂ ਉਸ ਦੀ ਸੋਚ ਸਾਡੇ ਤੋਂ ਅਲੱਗ ਹੈ ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ ਕਿਆ ਬਾਤ ਹੈ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਇਹ ਛੋਟੇ ਛੋਟੇ ਭਰਮ ਭੁਲੇਖੇ ਹੀ ਆ ਹਨਾ ਜਿਹੜੇ ਸਾਡੇ ਦਰਮਿਆਨ ਦੂਰੀਆਂ ਪੈਦਾ ਕਰ ਦਿੰਦੇ ਆ ਤੇ ਜਿਹੜੇ ਸਾਡੇ ਦਰਮਿਆਨ ਸਾਰੇ ਤਰ੍ਹਾਂ ਦੇ ਝਗੜੇ ਝੜਿਆਂ ਦਾ ਕਾਰਨ ਬਣ ਜਾਂਦੇ ਆ ਸੋ ਬਹੁਤ ਖੂਬਸੂਰਤ ਬਹੁਤ ਬਹੁਤ ਧੰਨਵਾਦ ਅਰਸ਼ ਮੱਲੀ ਜੀ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਤੁਸੀਂ ਸਾਂਝ ਪਾਈ ਹੈ ਤੇ ਨਾਲ ਹੀ ਨਾਲ ਇਹਨਾਂ ਨੇ ਕਿਹਾ ਜੀ ਕਿ ਮੇਰੇ ਕੋਲ ਇਸ ਬੁੱਕ ਦਾ PDF ਹੈ ਮੈਂ ਭੇਜ ਦਿੰਦਾ ਸੋ ਅਰਸ਼ ਮੱਲੀ ਸਾਹਿਬ ਦੇ ਕੋਲ ਮਨਪ੍ਰੀਤ ਜੀ ਜਿਹੜੀ ਕਿਤਾਬ ਦੀ ਤੁਸੀਂ ਗੱਲ ਕੀਤੀ ਸੀਗੀ ਅਸਲੀ ਆਦਮੀ ਦੀ ਕਹਾਣੀ ਸੋ ਉਸ ਬੁੱਕ ਦਾ PDF ਹੈ ਇਹਨਾਂ ਦੇ ਕੋਲ ਔਰ ਇਹ ਤੁਹਾਨੂੰ ਭੇਜ ਦੇਣਗੇ ਮੈਂ ਤੁਹਾਡੀ ਈਮੇਲ ਜਿਹੜੀ ਆ ਉਹ ਇਹਨਾਂ ਨੂੰ ਜ਼ਰੂਰ ਸੈਂਡ ਕਰ ਦਿੰਦੀ ਹਾਂ ਧੰਨਵਾਦ ਅਰਸ਼ ਮੱਲੀ ਜੀ ਹਰਪ੍ਰੀਤ ਸਿੰਘ ਕੋਹਲੀ ਕਾਫੀ ਦੇਰ ਤੋਂ ਇਹ ਵੀ ਸਾਡੇ ਨਾਲ ਜੁੜੇ ਹੋਏ ਆ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ 'ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਤੁਹਾਡਾ ਤੇ ਘਰ ਪਰਿਵਾਰ ਦਾ ਅਤੇ ਵਿਹੜੇ 'ਚ ਬੈਠੇ ਸਾਰਿਆਂ ਦਾ ਹੀ ਹਾਲ ਚਾਲ ਪੁੱਛ ਰਹੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਹਰਪ੍ਰੀਤ ਜੀ ਤੁਹਾਨੂੰ ਤੇ ਘਰ ਪਰਿਵਾਰ 'ਚ ਸਾਰੇ ਹੀ ਬਿਲਕੁਲ ਠੀਕ ਠਾਕ ਨੇ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਜਿਹੜੀ ਆਪਣੀ ਕਿਰਪਾ ਆ ਉਹ ਬਣਾਈ ਰੱਖੇ ਸਭ ਤੇ ਸਾਡੇ ਸਭ ਤੇ ਹਨਾ ਧੰਨਵਾਦ ਤੇ ਇਹਨਾਂ ਨੇ 2 17 ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਹਿੰਦੇ ਰੜਕਦਾ ਰੜਕਦਾ ਤਾਂ ਉਹਨਾਂ ਨੂੰ ਹਾਂ ਜਿੱਥੇ ਮੈਂ ਝੁਕਦਾ ਨਹੀਂ, ਰੜਕਦਾ ਤਾਂ ਉਹਨਾਂ ਨੂੰ ਹਾਂ ਜਿੱਥੇ ਮੈਂ ਝੁਕਦਾ ਨਹੀਂ, ਜਿਨ੍ਹਾਂ ਨੂੰ ਮੈਂ ਚੰਗਾ ਲੱਗਦਾ ਹਾਂ ਉਹ ਕਿਤੇ ਪ੍ਰੀਤ ਨੂੰ ਝੁਕਣ ਨਹੀਂ ਦਿੰਦੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵਾਹ ਬਿਲਕੁਲ ਜੀ। ਅਸਲ ਦੇ ਵਿੱਚ ਜਿਹੜੇ ਅਸਲ ਦੇ ਵਿੱਚ ਤੁਹਾਨੂੰ ਜਾਣਦੇ ਹੁੰਦੇ ਆ, ਹਨਾ, ਜਿਹੜੇ ਤੁਹਾਨੂੰ ਸਮਝ ਸਕਦੇ ਆ, ਉਹ ਕਦੇ ਵੀ ਤੁਹਾਨੂੰ ਝੁਕਣ ਦੇਣਗੇ ਹੀ ਨਹੀਂ। ਸੋ ਬਹੁਤ ਖੂਬ, ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਦੀਪ ਕੌਰ ਜੀ, ਭਾਜੀ ਮਿੰਟੂ ਬਰਾੜ ਜੀ, ਸਰਨਜੀਤ ਸਿੰਘ ਜੀ ਦੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵੀ ਤੇ ਬਾਕੀ ਕਹਿੰਦੇ ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਅੱਜ ਕੱਲ ਕਵਿਤਾ ਨਹੀਂ ਆਉਂਦੀ ਕੁਲਦੀਪ ਕੌਰ ਜੀ, ਕਵਿਤਾ ਜ਼ਰੂਰ ਭੇਜਿਆ ਕਰੋ। ਤੁਹਾਡਾ ਬਹੁਤ, ਤੁਹਾਡੀ ਜਿਹੜੀ ਸੋਚ ਆ ਬਹੁਤ ਅੱਡ ਆ, ਵੱਖਰੀ ਆ। ਸੋ ਤੁਹਾਡੀਆਂ ਕਵਿਤਾਵਾਂ ਦਾ ਜਿਹੜਾ ਰੰਗ ਹੈ ਉਹ ਵੀ ਬਹੁਤ ਖੂਬਸੂਰਤ ਹੁੰਦਾ, ਤੇ ਜ਼ਰੂਰ ਕਵਿਤਾ ਦੇ ਨਾਲ ਵੀ ਹਾਜ਼ਰੀ ਲਗਾਇਆ ਕਰੋ ਤੇ ਅਸੀਂ ਵੀ ਤੁਹਾਡੇ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸੁੱਖਾਂ ਲੱਦਾ ਜਿਹੜਾ ਸਮਾਂ ਉਹ ਗੁਜ਼ਾਰੋ। ਧੰਨਵਾਦ। ਪ੍ਰਦੀਪ ਸਿੰਘ ਧੂਰ ਅੱਗੇ ਸਾਡੇ ਨਾਲ ਜੁੜੇ ਨੇ। ਭੈਣ ਜੀ ਕਹਿੰਦੇ ਮਿੰਟੂ ਭਾਜੀ ਤੇ ਹਰਮਨ ਰੇਡੀ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਰਹੇ ਹਾਂ ਕਹਿੰਦੇ। ਧੰਨਵਾਦ, ਬਹੁਤ ਬਹੁਤ ਧੰਨਵਾਦ ਪ੍ਰਦੀਪ ਜੀ, ਤੁਸੀਂ ਹਾਜ਼ਰੀ ਲਗਾ ਦਿੱਤੀ ਨਾ ਤੇ ਸਾਡਾ ਵੀ ਕਹਿੰਦੇ ਖੂਨ ਦੁੱਗਣਾ ਹੋ ਗਿਆ ਜੀ। ਪ੍ਰੋਗਰਾਮ ਦਾ ਵੀ ਮਜ਼ਾ ਦੁੱਗਣਾ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ ਇਕੱਲੇ ਕਰਦੇ ਰਹਿੰਦੇ ਪ੍ਰੋਗਰਾਮ ਫਿਰ ਗੱਲ ਨਹੀਂ ਬਣਦੀ, ਔਰ ਜਦੋਂ ਤੱਕ ਤੁਹਾਡਾ ਹੁੰਗਾਰਾ ਉਧਰੋਂ ਨਾ ਆਵੇ, ਹਨਾ, ਸਾਨੂੰ ਵੀ ਮਜ਼ਾ ਆਉਂਦਾ ਪ੍ਰੋਗਰਾਮ ਕਰਨ ਦਾ। ਅੱਗੇ ਹਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਇਹਨਾਂ ਦਾ ਜਿਹੜਾ ਮੈਸੇਜ ਹੈ ਜੀ ਉਹ ਸ਼ੁਰੂ ਹੋਇਆ ਕਾਫੀ ਪਿੱਛੋਂ ਸ਼ੁਰੂ ਹੋਇਆ ਇਹਨਾਂ ਦਾ ਮੈਸੇਜ। ਹਰਜਿੰਦਰ ਸਿੰਘ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਆਪਣੇ ਖਰਚੇ, ਨਜਾਇਜ਼ ਖਰਚੇ ਘਟਾ ਕੇ ਪੜ੍ਹਾਈ ਬੱਚਿਆਂ ਨੂੰ ਕਰਾਉਣ ਵੱਲ ਧਿਆਨ ਦੇਣ। ਮੈਨੂੰ ਲੱਗਦਾ ਖਬਰਾਂ ਦੇ ਸਿਲਸਿਲੇ ਦੌਰਾਨ ਇਹਨਾਂ ਨੇ ਮੈਸੇਜ ਕੀਤਾ ਸੀ, ਬਿਲਕੁਲ ਜੀ। ਤੇ ਬਾਕੀ ਇਹਨਾਂ ਨੇ ਕਿਹਾ ਕਿ ਹਰਮਨ ਰੇਡੀਓ ਆਸਟ੍ਰੇਲੀਆ ਦੇ ਸਾਰੇ ਮੈਂਬਰਾਂ ਦਾ ਬਹੁਤ ਦਿਮਾਗ ਬਹੁਤ ਹੈ ਕਹਿੰਦੇ। ਅੱਛਾ ਜੀ, ਧੰਨਵਾਦ ਜੀ, ਧੰਨਵਾਦ। ਪਤਾ ਨਹੀਂ ਦਿਮਾਗ ਹੈ ਕਿ ਨਹੀਂ, ਪਰ ਧੰਨਵਾਦ ਹੈ ਜੀ। ਬਾਕੀ ਜਿਵੇਂ ਤੁਸੀਂ ਸਮਝੋ, ਹਨਾ, ਸਿਰ ਮੱਥੇ ਆ, ਜਿਵੇਂ ਤੁਸੀਂ ਸਾਨੂੰ ਜਾਣੋ ਉਹ ਵੀ ਸਿਰ ਮੱਥੇ ਆ। ਤੇ ਬਾਕੀ ਕਹਿੰਦੇ ਤੇਰਾ ਸ਼ਹਿਰ ਲਾਹੌਰ ਮੇਰਾ ਸ਼ਹਿਰ ਨਕੋਦਰ, ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਇੱਧਰ ਜਾਣ ਤੇ ਭਾਵੇਂ ਉੱਧਰ। ਕਿਆ ਬਾਤ ਆ ਜੀ, ਬੱਸੀ ਪਠਾਣਾ ਪੰਜਾਬ ਤੋਂ ਹਰਜਿੰਦਰ ਹੁਣੀ, ਹਰਜਿੰਦਰ ਘੁੰਮਣ ਹੁਰੀ ਜਿਹੜੇ ਆ ਉਹ ਸਾਂਝ ਬਣਾਉਂਦੇ ਨੇ, ਤੇ ਬਹੁਤ ਖੂਬਸੂਰਤ ਗੱਲ ਕਹੀ ਆ ਜੀ। ਭਾਵੇਂ ਅਸੀਂ ਇੱਧਰ ਹੈ ਤੇ ਭਾਵੇਂ ਉੱਧਰ ਹੈ, ਪਰ ਅਸੀਂ ਕਈ ਵਾਰ ਸਰਹੱਦਾਂ ਦੇ ਕਰਕੇ, ਹੱਦਾਂ ਦੇ ਕਰਕੇ ਨਹੀਂ ਮਿਲ ਪਾਉਂਦੇ, ਪਰ ਦਿਲ ਜਿਹੜਾ ਸਾਡਾ ਜ਼ਰੂਰ ਇੱਕ ਦੂਜੇ ਦੇ ਲਈ ਧੜਕਦਾ। ਪਰ ਪੰਛੀ ਜਿਹੜੇ ਉਹ ਵਾਕਈ ਹੀ ਬੜੇ ਕਿਸਮਤ ਵਾਲੇ ਆ, ਜਿਹੜੇ ਕਿਸੇ ਹੱਦ ਜਾਂ ਸਰਹੱਦ ਦੀ ਪਰਵਾਹ ਕੀਤੇ ਬਿਨਾਂ ਇੱਧਰ ਉੱਧਰ ਜਾ ਸਕਦੇ ਆ, ਹਨਾ। ਗੀਤ ਗਜ਼ਲ ਕਵਿਤਾਵਾਂ ਮਨ ਨੂੰ ਸਕੂਨ ਦਿੰਦੇ ਹਨ, ਹਰਜਿੰਦਰ ਘੁੰਮਣ ਹੁਰੀ ਕਹਿ ਰਹੇ ਆ। ਤੇ ਇਹਦੇ ਨਾਲ ਹੀ ਹੋਰ ਵੀ ਕੁਛ ਸਰੋਤੇ ਜਿਹੜੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ, ਉਹਨਾਂ ਦੇ ਵੀ ਮੈਸੇਜਸ ਲੈ ਲੈਂਦੇ ਆ। ਰਾਜਨਦੀਪ ਕੌਰ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਬਹੁਤ ਪਿਆਰ ਪਈ। ਤੇ ਆਈ ਐਮ ਫਰੋਮ ਪਰਥ ਪਲਾਨਿੰਗ ਟੂ ਮੂਵ ਟੂ ਮੈਲਬਰਨ, ਕੁਡ ਯੂ ਪਲੀਜ਼ ਡਿਸਕਸ ਵਿਚ ਏਰੀਆ ਇਜ਼ ਗੁੱਡ ਟੂ ਲਿਵ, ਵਰਕ, ਫੈਮਿਲੀ, ਸਕੂਲਿੰਗ ਫੋਰ ਕਿਡਸ ਐਂਡ ਕਮਿਊਨਿਟੀ ਵਾਈਜ਼। ਦੇਖੋ ਜੀ, ਕਮਿਊਨਿਟੀ ਵਾਈਜ਼ ਤਾਂ ਅੱਜ ਕੱਲ੍ਹ ਮੈਲਬਰਨ ਦੇ ਜਿਹੜੇ ਵੀ ਏਰੀਏ ਦੇ ਵਿੱਚ ਤੁਸੀਂ ਚਲੇ ਜਾਓਗੇ, ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆ ਸੁੱਖ ਦੇ ਨਾਲ ਬਹੁਤ ਵੱਧ ਫੁੱਲ ਰਿਹਾ, ਪ੍ਰਫੁੱਲਤ ਹੋ ਰਿਹਾ। ਸੋ ਇਸ ਕਰਕੇ ਕੋਈ ਕਿਸੇ ਇੱਕ ਏਰੀਏ ਦੀ ਗੱਲ ਕਰਨੀ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਸਹੀ ਨਹੀਂ ਹੋਊਗੀ। ਸਾਊਥ ਈਸਟ ਦੇ ਵਿੱਚ ਅੱਗੇ ਤੋਂ ਅੱਗੇ ਜਿਹੜਾ ਨਵਾਂ ਏਰੀਆ ਰਾਜਨਦੀਪ ਜੀ ਬਣ ਰਿਹਾ, ਉੱਥੇ ਵੀ ਪੰਜਾਬੀ ਭਾਈਚਾਰੇ ਦੀ ਬਹੁਤ ਬਹੁਤਾਤ ਹੈ। ਤੇ ਇੱਧਰ ਵੈਸਟ ਦਾ ਜਿਹੜਾ ਏਰੀਆ ਮੈਲਬਰਨ ਦੇ ਵਿੱਚ, ਉੱਥੇ ਵੀ ਪੰਜਾਬੀ ਭਾਈਚਾਰਾ ਜਿਹੜਾ ਬੜੀ ਤੇਜ਼ੀ ਦੇ ਨਾਲ ਪ੍ਰਫੁੱਲਤ ਹੋ ਰਿਹਾ। ਜੇਕਰ ਅਸੀਂ ਆਪਣੇ ਏਰੀਏ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਨੌਰਥ ਦਾ ਏਰੀਆ ਆ, ਉੱਥੇ ਵੀ ਪੰਜਾਬੀ ਭਾਈਚਾਰਾ ਜਿਹੜਾ ਉਹ ਬੜੇ ਪੁਰਾਣੇ ਸਮੇਂ ਤੋਂ ਵਸਿਆ ਹੋਇਆ। ਸੋ ਸਾਊਥ ਈਸਟ ਤੇ ਜਿਹੜਾ ਨੌਰਥ ਦਾ ਜਿਹੜਾ ਇਲਾਕਾ, ਉੱਥੇ ਬਹੁਤ ਪੁਰਾਣੇ ਸਮੇਂ ਤੋਂ ਵਸਿਆ ਹੋਇਆ ਭਾਈਚਾਰਾ, ਤੇ ਹੁਣ ਜਿਹੜੇ ਨਵੇਂ ਖੇਤਰ ਨੇ, ਜਿਹੜੇ ਇਸ ਵੇਲੇ ਨਵੇਂ ਵਸ ਰਹੇ ਸਬਰਬ ਨੇ, ਉਹਨਾਂ ਦੇ ਵਿੱਚ ਵੀ ਪੰਜਾਬੀ ਭਾਈਚਾਰੇ ਦੀ ਬਹੁਤ ਆਤ ਹੈ। ਤੇ ਜਿੰਨਾ ਜਿੰਨਾ ਭਾਈਚਾਰਾ ਪ੍ਰਫੁੱਲਤ ਹੋ ਰਿਹਾ, ਉਹਦੇ ਨਾਲ ਨਾਲ ਕੰਮ ਤੇ ਸਕੂਲਿੰਗ ਜਾਂ ਜਿਹੜੀ ਹੋਰ ਜਿਹੜੀਆਂ ਰਿਕੁਆਇਰਮੈਂਟਸ ਜਾਂ ਫੈਸਿਲਿਟੀਜ਼ ਆ, ਉਹ ਵੀ ਨਾਲੋ ਨਾਲ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਜਾ ਰਹੀਆਂ। ਸੋ ਇਹ ਮੈਨੂੰ ਲੱਗਦਾ ਕਿ ਤੁਹਾਡੀ ਆਪਣੀ ਮਰਜ਼ੀ ਵੀ ਹੋ ਸਕਦੀ ਹੈ, ਪਰ ਤੁਹਾਨੂੰ ਇਹ ਜ਼ਰੂਰ ਦੇਖਣਾ ਪਏਗਾ ਕਿ ਤੁਸੀਂ ਕਿਸ ਖੇਤਰ ਦੇ ਵਿੱਚ ਅਸਲ ਦੇ ਵਿੱਚ ਪਹਿਲਾਂ ਜੌਬ ਕਰ ਰਹੇ ਹੋ, ਔਰ ਉਸ ਜੇਕਰ ਜੌਬ ਨੂੰ ਤੁਸੀਂ ਅੱਗੇ ਜਾਰੀ ਰੱਖਣਾ ਹੈ ਤਾਂ ਫਿਰ ਤੁਹਾਨੂੰ ਥੋੜਾ ਜਿਹਾ ਉਹਦੇ ਉੱਤੇ ਕੰਮ ਕਰਨਾ ਪਊਗਾ ਕਿ ਤੁਸੀਂ ਕਿਸ ਫੀਲਡ ਦੇ ਵਿੱਚ, ਕਿਹੜੇ ਇਲਾਕੇ ਦੇ ਵਿੱਚ ਮੂਵ ਹੋਣਾ ਹੈ। ਹਨਾ, ਬਾਕੀ ਇਲਾਕੇ ਜਿਹੜੇ ਸਾਰੇ ਸੋਹਣੇ ਆ, ਤੇ ਜਿਹੜੇ ਸਾਡੇ ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਬਹੁਤ ਵੱਡੀ ਸਮੱਸਿਆ, ਮੈਂ ਜ਼ਰੂਰ ਦੱਸਦੀ ਜਾਵਾਂ। ਚਾਹੇ ਤੁਸੀਂ ਸਾਊਥ ਈਸਟ ਚ ਰਹੋ, ਚਾਹੇ ਤੁਸੀਂ ਨੌਰਥ ਚ ਰਹੋ, ਤੇ ਚਾਹੇ ਤੁਸੀਂ ਵੈਸਟ ਚ ਰਹੋ, ਟ੍ਰੈਫਿਕ ਜਿਹੜੀ ਹੈ ਇਸ ਵੇਲੇ ਬਹੁਤ ਵੱਡੀ ਸਮੱਸਿਆ ਮੈਲਬਨ ਦੇ ਹਰ ਇਲਾਕੇ ਦੇ ਵਿੱਚ, ਹਰ ਖੇਤਰ ਦੇ ਵਿੱਚ। ਪਰ ਜੇਕਰ ਤੁਸੀਂ ਸਾਧਨਾਂ ਦੀ ਗੱਲ ਕਰੋ ਤਾਂ ਫਿਰ ਦੇਖੋ ਜੀ, ਟ੍ਰੇਨਾਂ ਵੀ ਹੈ ਇੱਥੇ, ਹਨਾ, ਤੇ ਸਿਟੀ ਦੇ ਨਾਲ ਜੋੜਦੇ ਟ੍ਰੈਮ ਵੀ ਹੈ, ਬੱਸਿਸ ਜਿਹੜੀਆਂ ਜੀ ਉਹ ਤਾਂ 24 ਘੰਟੇ ਚੱਲਦੀਆਂ ਨੇ। ਸੋ ਇਸ ਕਰਕੇ ਫੈਸਿਲਿਟੀਜ਼ ਵਾਈਜ਼ ਤੁਹਾਨੂੰ ਕੋਈ ਸਮੱਸਿਆ ਆਉਣ ਵਾਲੀ ਨਹੀਂ ਹੈ ਰਾਜਨਦੀਪ। ਤੇ ਜੇਕਰ ਤੁਸੀਂ ਪਰਸਨਲੀ ਵੀ ਮੈਨੂੰ ਫੋਨ ਕਰਨਾ ਚਾਹੁੰਦੇ ਹੋ, ਤੁਸੀਂ ਫੋਨ ਕਰ ਸਕਦੇ ਹੋ 0403-903-0039। ਮੈਂ ਪਬਲਿਕਲੀ ਆਪਣਾ ਨੰਬਰ ਤੁਹਾਨੂੰ ਦੱਸ ਦਿੱਤਾ। ਸੋ ਧੰਨਵਾਦ ਤੁਹਾਡੇ ਇਸ ਮਸ਼ਵਰੇ ਦੇ ਲਈ, ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਤੋਂ ਇਲਾਵਾ ਵੀ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤੁਸੀਂ ਫੋਨ ਕਰ ਸਕਦੇ ਹੋ। ਧੰਨਵਾਦ ਤੁਹਾਡਾ। ਤੇ ਇਸ ਤੋਂ ਬਾਅਦ ਜੀ ਸਾਡੇ ਨਾਲ ਅੱਗੇ ਜੁੜੇ ਨੇ ਭਾਟੀਆ ਜੀ, ਇਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ, ਵੈਰੀ ਗੁੱਡ ਮਾਰਨਿੰਗ ਜੀ। ਤੇ ਇਹਨਾਂ ਨੇ ਵੀ ਜੀ ਜਿਹੜੀ ਕਿਤਾਬ ਦੇ ਬਾਰੇ ਮਨਪ੍ਰੀਤ ਹੋਰਾਂ ਦੀ ਇਨਕੁਆਇਰੀ ਸੀ, ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਕਿਤਾਬ ਜਿਹੜੀ ਹੈ ਇਹ ਅਵੇਲੇਬਲ ਹੈ ਜੀ ਪੰਜਾਬੀ ਲਾਇਬ੍ਰੇਰੀ ਤੇ। ਸੋ ਪੰਜਾਬੀ ਲਾਇਬ੍ਰੇਰੀ ਤੁਸੀਂ ਸਰਚ ਕਰੋ ਤੇ ਇਸ ਲਾਇਬ੍ਰੇਰੀ ਤੇ ਇਹ ਅਵੇਲੇਬਲ ਹੈ। ਇਹਨਾਂ ਨੇ ਸਾਨੂੰ ਵੈਸੇ ਫਾਰਮੈਟ ਵੀ ਭੇਜ ਦਿੱਤਾ ਉਹਦਾ, ਤੇ ਉਹ ਫਾਰਮੈਟ ਅਸੀਂ ਅੱਗੇ ਪਹੁੰਚਦਾ ਕਰ ਦਿੰਦੇ ਹਾਂ ਜੀ। ਮਨਪ੍ਰੀਤ ਹੋਰਾਂ ਨੂੰ ਧੰਨਵਾਦ ਤੁਹਾਡਾ, ਬਹੁਤ 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 ਧੰਨਵਾਦ। ਤੇ ਇਸ ਤੋਂ ਬਾਅਦ ਸੁਖਜੀਤ ਗਰੇਵਾਲ ਹੋਰਾਂ ਦਾ ਜਿਹੜਾ ਸੁਨੇਹਾ ਸੀ ਉਹ ਅਸੀਂ ਲੈ ਲਿਆ ਸੀਗਾ, ਤੇ ਬੱਬਲ ਟਹਿਣਾ ਸਾਹਿਬ ਕਹਿ ਰਹੇ ਆ ਜੀ ਸਤਿ ਸ੍ਰੀ ਅਕਾਲ ਤੇ ਥੈਂਕਸ, ਕਹਿੰਦੇ ਬਹੁਤ ਸੋਹਣੀ ਗੱਲਬਾਤ ਲਈ ਧੰਨਵਾਦ ਜੀ ਤੁਹਾਡਾ ਵੀ, ਤੇ ਕਾਵਸ਼ਾਰ ਵੱਲੋਂ ਵੀ ਕਹਿੰਦੇ ਪਾਸ ਦੇ ਦਿਓ ਜੀ ਜਿੰਨੇ ਤੁਸੀਂ ਚਾਹੋ। ਅੱਛਾ ਜੀ, ਸੋ ਅਸੀਂ ਇੱਕ ਫਿਲਮ ਦਾ ਜਿਹੜਾ ਪਾਸ ਸੀ ਉਹ ਤਾਂ ਦੇਣਾ ਹੀ ਆ, ਖੈਰ ਅਨਾਊਂਸ ਕਰਨਾ ਹੀ ਆ। ਸੋ ਕਾਵਸ਼ਾਰ ਦਾ ਪਾਸ ਜਿਹੜਾ ਹੈ ਜੀ ਇੱਕ ਨਹੀਂ ਦੋ ਨਹੀਂ, ਜਿੰਨੇ ਤੁਸੀਂ ਚਾਹੋ ਕਹਿੰਦੇ ਤੁਸੀਂ ਉਹਨੇ ਦੇ ਸਕਦੇ ਹੋ, ਤੇ ਆਪਾਂ ਜ਼ਰੂਰ ਪਾਸ ਜਿਹੜੇ ਅਨਾਊਂਸ ਕਰ ਦਿੰਦੇ ਹਾਂ। ਚਲੋ ਠੀਕ ਹੈ ਜੀ, ਜੇਕਰ ਫਿਲਮ ਦਾ ਜਿਹੜਾ ਪਾਸ ਆ ਉਹ ਸਾਡੇ ਜੇਤੂ ਪਹਿਲੇ ਜਿੱਤਣਗੇ, ਤੇ ਉਸ ਤੋਂ ਬਾਅਦ ਫਿਰ ਕਾਵਸ਼ਾਰ ਦੇ ਪਾਸ ਉਹ ਆਪਾਂ ਬਾਕੀਆਂ ਨੂੰ ਦੇ ਦਾਂਗੇ। ਠੀਕ ਹੈ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਸਾਂਝ ਪਾਈ ਸੀਗੀ ਜੀ ਰਵਿੰਦਰ ਸਿੰਘ ਧਨੀ ਹੋਰਾਂ ਨੇ, ਤੇ ਪਿਆਰੀ ਪੈਂਦੇ ਆ ਜੀ, ਜਿਉਂਦੇ ਰਹੋ ਜਿਉਂਦੇ ਰਹੋ ਜਵਾਨੀਆਂ ਵਾਲੋ, ਤੇ ਮੈਂ ਨੀ ਕਹਿੰਦੇ ਦੱਸਣਾ ਮੈਨੂੰ ਕਿਹੜਾ ਨਾਮ ਮਿਲਣਾ। ਠੀਕ ਹੈ ਠੀਕ ਹੈ, ਬਿਲਕੁਲ ਜੀ ਤੁਸੀਂ ਨਾ ਹੀ ਦੱਸੋ ਹਨਾ। ਤੇ ਤੁਸੀਂ ਜੇਕਰ ਪ੍ਰੋਗਰਾਮ ਧਿਆਨ ਨਾਲ ਸੁਣਿਆ ਤੇ ਪਤਾ ਤਾਂ ਤੁਹਾਨੂੰ ਜ਼ਰੂਰ ਹੋਣਾ, ਪਰ ਦੇਖੋ ਅੱਜ ਦਾ ਜਿਹੜਾ ਇਹ ਇਨਾਮ ਹੈ ਨਾ ਇਹ ਰਾਖਵਾਂ ਆ ਮੈਲਬਨ ਵਾਲਿਆਂ ਦੇ ਲਈ। ਸੋ ਇਸ ਕਰਕੇ ਆਪਾਂ ਮੈਲਬਨ ਵਾਲਿਆਂ ਦੀ ਉਡੀਕ ਕਰ ਰਹੇ ਹਾਂ ਕਿ ਉਹਨਾਂ ਦਾ ਜੇਕਰ ਜਵਾਬ ਸਾਡੇ ਤੱਕ ਸਹੀ ਪਹੁੰਚਦਾ ਤਾਂ ਵਿਨਰ ਅਸੀਂ ਘੋਸ਼ਿਤ ਕਰ ਦੇਣਾ ਜੀ। ਠੀਕ ਹੈ, ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰਾਂ ਨੇ ਸਾਂਝ ਬਣਾਈ ਆ, ਕਹਿੰਦੇ ਕਵਿਤਾ ਭੇਜ ਰਹੇ ਆ ਜੀ, ਕਹਿੰਦੇ ਜਾਂ ਵਿਹਲੀ ਤਸਵੀਰਾਂ ਛਾਪਾਂ ਜਾਂ ਦਿਲ ਦੇ ਅਫਸਾਨੇ, ਇਕੱਲੀ ਹੀ ਮੈਂ ਫਿਰਦੀ ਗਾਵਾਂ ਵਣਜਾਰਿਆਂ ਵਾਂਗ ਜ਼ਮਾਨੇ, ਸਮੇਂ ਦੀ ਵਾਟ ਲਮੇਰੀ ਸੱਜਣਾ ਸਮੇਂ ਦੇ ਕਈ ਦੀਵਾਨੇ, ਨਾ ਮੰਨੀ ਤੇ ਕੱਖੋਂ ਭੈੜਾ ਮਨ ਸਮੇਂ ਦੀ ਜਿੱਤ ਜ਼ਮਾਨੇ। ਕਿਆ ਬਾਤ ਹੈ, ਬਹੁਤ ਸੋਹਣਾ ਜੀ, ਮੈਨੂੰ ਲੱਗਦਾ ਤੁਸੀਂ ਅੱਜ ਆਪਣੀ ਹੀ ਦਿਲ ਦੀ ਗੱਲ ਕਰ ਦਿੱਤੀ ਹੈ ਕਵਿਤਾ ਦੇ ਵਿੱਚ, ਹਨਾ, ਕਵਿਤਾ ਦੇ ਰਾਹੀਂ। ਸੋ ਧੰਨਵਾਦ। ਕਹਿੰਦੇ ਹੁਣ ਅਜੇ ਥੋੜਾ ਸਮਾਂ ਮਾਫੀ ਚਾਹੁੰਦੀ ਹਾਂ, ਕੁਝ ਕੁ ਸੈਟਿੰਗ ਕਰ ਰਹੀ ਹੋਣ ਕਰਕੇ ਕਹਿੰਦੇ ਸਮਾਂ ਇੱਧਰ ਉੱਧਰ ਹੀ ਹੋ ਜਾਂਦਾ, ਬਾਕੀ ਕਹਿੰਦੇ ਹਰਮਨ ਪਰਿਵਾਰ ਬਹੁਤ ਪਿਆਰਾ ਹੈ, ਸਮਝਦਾ ਕਿ 11 ਸਾਲ ਇੱਕ ਜਗ੍ਹਾ ਤੋਂ ਇੱਕੋ ਦਮ ਛੱਡਣਾ ਹੋਵੇ ਤਾਂ ਹਾਲਾਤ ਕਿਵੇਂ ਹੋ ਸਕਦੇ ਆ। ਬਿਲਕੁਲ ਬਿਲਕੁਲ ਜੀ ਕੁਲਦੀਪ, ਅਸੀਂ ਸਮਝ ਸਕਦੇ ਹਾਂ, ਔਰ ਬਿਲਕੁਲ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਆ ਉਹ ਜ਼ਿੰਦਗੀ ਦੀ ਹੋਣੀ, ਹਨਾ, ਤੇ ਉਹਦੇ ਦੌਰਾਨ ਬਹੁਤ ਸਾਰੇ ਜਿਹੜੇ ਸਾਡੇ ਕਹਿੰਦੇ ਹੁੰਦੇ ਆ ਜ਼ਿੰਦਗੀ ਦੇ ਝਮੇਲੇ ਆ ਜਿਨ੍ਹਾਂ ਦੇ ਨਾਲ ਅਸੀਂ ਵਾਹ ਵਾਸਤਾ ਪਾਉਣਾ ਹੁੰਦਾ। ਸੋ ਬਹੁਤ ਸਾਰੀਆਂ ਸ਼ੁਭੇਚਾਵਾਂ ਤੁਹਾਡੇ ਲਈ, ਧੰਨਵਾਦ। ਤੇ ਬਾਕੀ ਜੀ ਜਗਤਾਰ ਗਿੱਲ ਹਾਂਗਕਾਂਗ ਵਾਲੇ ਕਹਿੰਦੇ PDF ਮੈਨੂੰ ਵੀ ਭੇਜ ਦਿਓ। ਠੀਕ ਹੈ ਜੀ, ਅਸੀਂ PDF ਜਿਹੜਾ ਉਹ ਤੁਹਾਨੂੰ ਔਰ ਮਨਪ੍ਰੀਤ ਸਿੰਘ ਹੋਰਾਂ ਨੂੰ ਭੇਜ ਦਿੰਦੇ ਹਾਂ। ਸੋ ਦੋਸਤੋ, ਅਸੀਂ ਜਿਹੜਾ ਸਵਾਲ ਆ ਤੁਹਾਨੂੰ ਪਾਇਆ ਹੋਇਆ ਕਿ ਤੁਸੀਂ ਗੱਲਬਾਤ ਜਿਹੜੀ ਸੁਣੀ ਹੋਣੀ ਆ ਜਨਾਬ ਤਜਾਮੁਲ ਕਲੀਮ ਹੋਰਾਂ ਦੇ ਨਾਲ, ਸੋ ਉਹ ਜਿਹੜਾ ਮੁਸ਼ਾਇਰਾ ਆ ਆਉਣ ਵਾਲੇ ਦਿਨਾਂ ਦੇ ਵਿੱਚ 2 ਤਰੀਕ ਨੂੰ ਹੋਣ ਜਾ ਰਿਹਾ, ਕਿੱਥੇ ਹੋਣ ਜਾ ਰਿਹਾ ਤੁਸੀਂ ਇਹ ਪਤਾ ਦੱਸਣਾ। ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਗੀਤ ਤੋਂ ਬਾਅਦ ਜਲਦੀ ਹਾਜ਼ਰ ਹੁੰਦੇ ਹਾਂ ਤੇ ਦੇਖਦੇ ਹਾਂ ਜੀ ਕੌਣ ਬਣਦਾ ਮਰ ਗਏ ਲੋਕੋ ਮੂਵੀ ਦੇ ਪਾਸ ਦਾ ਵਿਨਰ।
ਆ ਜਾ ਬਹਿ ਜਾ ਮੇਰੇ ਨਾਲ ਤੂੰ गया दिल भी। बड़ी है मुश्किल, बड़ी है मुश्किल, बड़ी है मुश्किल, गणित दा तो बन गई हवाल क्यों, आ जानी आ जा बह जा मेरे नाल तू, आ जानी आ जा मेरे नाल तू, प्यार मेरा पहली पहली बार मेरा तेरे नाल हो गया चढ़िया बुखार तेरा, है रब दा करिश्मा कमाल तू, आ जानी आ जा बह जा मेरे नाल तू, कदे ना कदे पुछता साडा हाल तू, आ जानी आ जा बह जा ते तारे जीवे कठे रेंदे सारे जीवे, मैं भी तेरे नाल रहना तेरे बिना जीवा किवे, लगे मासूमियत दी मिसाल तू, आ जानी आ जा बह जा मेरे नाल तू, कदे ना कदे पुछता साडा हाल तू, आ जानी आ जा बह जा मेरे नाल।
ਜੀ ਦੋਸਤੋ, ਵੈਬ ਫਿਲਮ ਮਰ ਗਏ ਲੋਕੋ ਚੋਂ ਹੀ ਤੁਸੀਂ ਇਹ ਗੀਤ ਜਿਹੜਾ ਸੀ ਸੁਣ ਰਹੇ ਸੀਗੇ, ਤੇ ਉਮੀਦ ਕਰਦੀ ਹਾਂ ਗੀਤ ਪਸੰਦ ਆਇਆ ਹੋਣਾ। ਤੇ ਹੁਣ ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਪਹਿਲਾਂ ਹੀ ਉੱਪਰ ਹੋ ਚੁੱਕਿਆ, ਤੇ ਅਸੀਂ ਉਡੀਕ ਕਰ ਰਹੇ ਸੀਗੇ ਕਿ ਸਾਡੇ ਕੋਲ ਜਿਹੜਾ ਸਹੀ ਜਵਾਬ ਆ ਉਹ ਪਹੁੰਚੇ, ਤੇ ਸਹੀ ਜਵਾਬ ਜਿਹੜਾ ਜੀ ਉਹ ਹਾਲੇ ਤੱਕ ਬਹੁਤੇ ਦੋਸਤਾਂ ਦਾ ਪਹੁੰਚਿਆ ਨਹੀਂ ਆ, ਪਰ ਇਸ ਵੇਲੇ ਕੁਲਦੀਪ ਕੌਰ ਸਾਡੇ ਨਾਲ ਦੁਬਾਰਾ ਜੁੜੇ ਨੇ, ਤੇ ਬਾਕੀ ਕਹਿੰਦੇ ਜੀ ਇੱਕ ਤਾਂ ਪਹਿਲਾਂ ਹੀ ਇਹ ਦੱਸੋ ਕਿ ਤੁਹਾਨੂੰ ਇੰਨੀ ਠੰਡ ਕਿਉਂ ਨੀ ਮਹਿਸੂਸ ਹੁੰਦੀ, ਕਦੀ ਨੀ ਲੱਗਦੀ, ਮੈਲਬਨ ਚ ਰਹਿੰਦੇ ਸਾਰੇ ਇਹੀ ਕਹਿੰਦੇ, ਪਰ ਮੈਨੂੰ ਤੇ ਕੁਝ ਕੁ ਠੰਡ ਨੇ ਬਿਮਾਰ ਕੀਤਾ ਪਿਆ। ਬਿਲਕੁਲ ਜੀ, ਬ੍ਰਿਸਬੇਨ ਵਾਲਿਆਂ ਨੂੰ ਜਿਹੜੀ ਠੰਡ ਲੱਗਣੀ ਸੁਭਾਵਿਕ ਆ, ਕਿਉਂਕਿ ਬ੍ਰਿਸਬੇਨ ਦਾ ਜਿਹੜਾ ਮੌਸਮ ਆ ਉਹ ਬਹੁਤ ਵੱਖਰਾ ਹੁੰਦਾ ਮੈਲਬਨ ਦੇ ਮੌਸਮ ਤੋਂ, ਹਨਾ। ਤੇ ਮੈਲਬਨ ਦੇ ਵਿੱਚ ਤਾਂ ਮਾੜੀ ਮੋਟੀ ਜੇ ਹਵਾ ਵੀ ਚੱਲੇ, ਤਾਂ ਜੇ ਬ੍ਰਿਸਬੇਨ ਵਾਲੇ ਜੇ ਇੱਥੇ ਉਹ ਹਵਾ ਹੀ ਮਾੜੀ ਜਿਹੀ ਛੱਕਣ ਤੇ ਉਹ ਹਵਾ ਫੱਕਦਿਆਂ ਹੀ ਉਹ ਉਹਨਾਂ ਨੂੰ ਬਿਮਾਰ ਕਰ ਦਿੰਦੀ ਆ। ਪਰ ਤੁਸੀਂ ਹੁਣ ਜਿਉਂ ਜਿਉਂ ਇੱਥੋਂ ਦੇ ਆਦੀ ਹੋ ਜਾਓਗੇ ਤਾਂ ਫੇਰ ਤੁਹਾਡੀ ਜਿਹੜੀ ਠੰਡ ਆ ਉਹ ਵੀ ਓਨੀ ਜ਼ਿਆਦਾ ਮਹਿਸੂਸ ਨਹੀਂ ਹੋਣੀ, ਪਰ ਅਜੇ ਤੁਹਾਨੂੰ ਕਿਉਂਕਿ ਸ਼ੁਰੂਆਤ ਆ, ਫਿਰ ਮੈਲਬਨ ਦਾ ਜਿਹੜਾ ਮੌਸਮ ਆ ਉਹ ਹੌਲੀ ਹੌਲੀ ਤੁਹਾਨੂੰ ਕਬੂਲ ਕਰੂਗਾ ਤੇ ਤੁਸੀਂ ਉਹਨੂੰ ਕਬੂਲ ਕਰੋਗੇ, ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਕਬੂਲ ਕਰੋਗੇ ਮੈਲਬਨ ਦੇ ਮੌਸਮ ਨੂੰ। ਤੇ ਕੁਲਦੀਪ ਕੌਰ ਜੀ, ਜਿਵੇਂ ਕਿ ਸਾਨੂੰ ਕਾਵਸ਼ਾਰੇ ਮੈਲਬਨ ਦੀ ਟੀਮ ਵੱਲੋਂ ਵੀ ਕੁਛ ਜਿਹੜੇ ਪਾਸ ਆ ਉਹ ਦਿੱਤੇ ਗਏ ਆ, ਤੇ ਅਸੀਂ ਤੁਹਾਨੂੰ ਵੈਸੇ ਲੱਕੀ ਵਿਨਰ ਵੀ ਘੋਸ਼ਿਤ ਕਰਨ ਜਾ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਜਿਹੜਾ ਜ਼ਿਆਦਾ ਧਿਆਨ ਦੇ ਨਾਲ ਅੱਜ ਦਾ ਪ੍ਰੋਗਰਾਮ ਸੁਣੂਗਾ ਔਰ ਸਾਡੇ ਸਵਾਲ ਦਾ ਜਵਾਬ ਦੇਊਗਾ। ਖੈਰ ਜਵਾਬ ਜਿਹੜੇ ਆ ਉਹ ਅਸੀਂ ਉਡੀਕ ਰਹੇ ਹਾਂ, ਪਰ ਜਿਹੜਾ ਸਹੀ ਜਵਾਬ ਆ ਉਹਦਾ ਹੀ ਅਸੀਂ ਸੋਚ ਰਹੇ ਸੀਗੇ ਕਿ ਅਸੀਂ ਜਿਹੜਾ ਜੇਤੂ ਆ ਉਹ ਘੋਸ਼ਿਤ ਕਰੀਏ, ਪਰ ਸਹੀ ਜਵਾਬ ਜਿਹੜਾ ਉਹ ਹਾਲੇ ਤੱਕ ਸਾਡੇ ਤੱਕ ਪਹੁੰਚਿਆ ਨਹੀਂ ਆ। ਤੇ ਜਿਹੜਾ ਬਹੁਤ ਧਿਆਨ ਦੇ ਨਾਲ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਸਾਨੂੰ ਮੈਲਬਨ ਤੋਂ ਹਮੇਸ਼ਾ ਸੁਣਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਇਹ ਮਰ ਗਏ ਲੋਕੋ ਦਾ ਜਿਹੜਾ ਪਾਸ ਆ ਜੀ ਉਹ ਜ਼ਰੂਰ ਪੇਸ਼ ਕਰਦੇ ਹਾਂ। ਤੇ ਕੁਲਦੀਪ ਕੌਰ, ਤੁਸੀਂ ਇਸ ਪਾਸ ਨੂੰ ਜਿੱਤਣ ਦੇ ਲਈ ਲੱਕੀ ਵਿਨਰ ਘੋਸ਼ਿਤ ਕੀਤੇ ਜਾ ਰਹੇ ਹੋ। ਸੋ ਮਰ ਗਏ ਲੋਕੋ ਫਿਲਮ ਦਾ ਜਿਹੜਾ ਪਾਸ ਆ ਉਹ ਤਾਂ ਤੁਸੀਂ ਜਿੱਤ ਹੀ ਰਹੇ ਹੋ, ਤੇ ਨਾਲ ਹੀ ਨਾਲ ਤੁਸੀਂ ਜੇਤੂ ਹੋ ਜੀ ਇਸ ਵੇਲੇ ਕਾਵਸ਼ਾਰੇ ਮੈਲਬਨ ਦੇ ਪਾਸ ਦੇ ਲਈ ਵੀ। ਸੋ ਜਨਾਬ ਤਜਾਮੁਲ ਕਲੀਮ ਹੋਰੀ, ਕਿਉਂਕਿ ਕਵਿਤਾ ਦੇ ਨਾਲ ਤੁਹਾਡਾ ਵੀ ਬਹੁਤ ਨੇੜਲਾ ਰਿਸ਼ਤਾ, ਤੇ ਕਵਿਤਾਵਾਂ ਦੀ ਜਿਹੜੀ ਛੈਬਰ ਉਹ ਲੱਗਣ ਜਾ ਰਹੀ ਹੈ ਕਾਵਸ਼ਾਰੇ ਮੈਲਬਨ ਦੇ ਵਿੱਚ 2 ਤਰੀਕ ਨੂੰ। ਸੋ ਤੁਹਾਡੇ ਲਈ ਇਹ ਵੀ ਪਾਸ ਜਿਹੜਾ ਆ ਉਹ ਹਰਮਨ ਰੇਡੀਓ ਤੋਂ ਅਸੀਂ ਅਨਾਊਂਸ ਕਰਦੇ ਹਾਂ। ਸੋ ਅੱਜ ਦੇ ਤੁਸੀਂ ਲੱਕੀ ਵਿਨਰ ਹੋ ਕੁਲਦੀਪ, ਤੇ ਤੁਸੀਂ ਇਹ ਦੋਵੇਂ ਇਵੈਂਟ ਮਾਣੋ ਜੀ, ਫਿਲਮ ਵੀ ਦੇਖ ਕੇ ਆਓ ਤੇ ਨਾਲ ਹੀ ਨਾਲ ਕਾਵਸ਼ਾਰੇ ਮੈਲਬਨ ਦਾ ਜਿਹੜਾ ਆਨੰਦ ਆ ਉਹ ਵੀ ਲਓ ਜਾ ਕੇ। ਸੋ ਦੋਸਤੋ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਅੱਛਾ ਜੀ, ਬਲਰਾਜ ਸਿੰਘ ਹੋਰਾਂ ਨੇ ਹੁਣ ਇਹਨਾਂ ਨੇ ਦੱਸ ਦਿੱਤਾ। ਅੱਛਾ ਤੁਹਾਡਾ ਬਲਰਾਜ ਜੀ ਸੁਨੇਹਾ ਵੈਸੇ ਲੇਟ ਹੋ ਗਿਆ, ਚਲੋ ਠੀਕ ਹੈ, ਫਿਰ ਕਲੇਟਨ ਵਾਲੇ ਬਲਰਾਜ ਸਿੰਘ ਹੋਰਾਂ ਨੂੰ ਵੀ ਜਿਹੜਾ ਅਸੀਂ ਘੋਸ਼ਿਤ ਕਰ ਦਿੰਦੇ ਹਾਂ ਜੀ, ਕਿਉਂਕਿ ਬਲਰਾਜ ਸਿੰਘ ਹੋਰਾਂ ਦਾ ਜਵਾਬ ਜਿਹੜਾ ਆ ਉਹ ਸਹੀ ਹੋ ਗਿਆ ਆ। ਸੋ ਬਲਰਾਜ ਸਿੰਘ ਜੀ, ਤੁਸੀਂ ਜੇਕਰ ਮੈਲਬਨ ਤੋਂ ਹੋ ਤਾਂ ਤੁਸੀਂ ਜਿਹੜਾ ਇਹ ਪਾਸ ਆ ਮੇਰੇ ਤੋਂ ਲੈ ਸਕਦੇ ਹੋ, ਫਿਲਮ ਮਰ ਗਏ ਓਏ ਲੋਕੋ ਦਾ, ਤੇ ਮੇਰਾ ਜਿਹੜਾ ਨੰਬਰ ਹੈ ਉਹ ਤੁਸੀਂ ਨੋਟ ਕਰ ਲਓ, 0430-904-003, ਤੇ ਤੁਸੀਂ ਮੈਨੂੰ ਫੋਨ ਕਰਕੇ ਇਹ ਪਾਸ ਜਿਹੜਾ ਲੈ ਸਕਦੇ ਹੋ। ਸੋ ਬਹੁਤ ਬਹੁਤ ਮੁਬਾਰਕ ਬਲਰਾਜ ਸਿੰਘ ਤੇ ਕੁਲਦੀਪ ਕੌਰ ਜੀ ਤੁਹਾਨੂੰ, ਤੇ ਤੁਸੀਂ ਆਪਣਾ ਜਿਹੜਾ ਦਿਨ ਆ ਉਹਦਾ ਵੀ ਆਨੰਦ ਮਾਣੋ ਤੇ ਖੁਸ਼ ਰਹੋ, ਖੁਸ਼ੀਆਂ ਖੇੜੇ ਜਿਹੜੇ ਆ ਉਹ ਇਸੇ ਤਰ੍ਹਾਂ ਬਣੇ ਰਹਿਣ। ਜਾਂਦੇ ਜਾਂਦੇ ਕੱਲ ਦੇ ਪ੍ਰੋਗਰਾਮ ਬਾਬਤ ਵੀ ਜਾਣਕਾਰੀ ਦਿੰਦੇ ਜਾਈਏ। ਸਾਨੂੰ ਪੁੱਛਿਆ ਸੀਗਾ ਜੀ ਕੱਲ ਦੇ ਪ੍ਰੋਗਰਾਮ ਦੇ ਬਾਰੇ ਚ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਵੀ, ਕਹਿੰਦੇ ਜੀ ਕੱਲ ਸੁੱਖ ਜੀ ਆਉਣਗੇ, ਕੱਲ ਸੁਖਪ੍ਰੀਤ ਹੋਰੀ ਜਿਹੜਾ ਪ੍ਰੋਗਰਾਮ ਲੈ ਰਹੇ ਆ ਉਹ ਨਹੀਂ ਕਰ ਪਾਉਣਗੇ, ਸੋ ਇਸ ਕਰਕੇ ਉਹਨਾਂ ਦੇ ਕੁਛ ਰੁਝੇਵੇ ਕਾਰਨ ਕੱਲ ਦਾ ਜਿਹੜਾ ਲਹਿਰਾਂ ਪ੍ਰੋਗਰਾਮ ਭਾਵੇਂ ਪ੍ਰਸਾਰਿਤ ਨਹੀਂ ਹੋਣਾ, ਪਰ ਉਸ ਪ੍ਰੋਗਰਾਮ ਦੌਰਾਨ ਕੱਲ ਤੁਸੀਂ ਕੁਛ ਮੁਲਾਕਾਤਾਂ ਜਿਹੜੀਆਂ ਉਹ ਜ਼ਰੂਰ ਸੁਣ ਪਾਓਗੇ। ਸੋ ਬੀਨੋ ਢਿੱਲੋਂ ਹੋਰਾਂ ਦੇ ਨਾਲ ਫਿਲਮ ਮਰ ਗਏ ਲੋਕੋ ਦੇ ਸੰਦਰਭ ਦੇ ਵਿੱਚ ਕੀਤੀ ਮੁਲਾਕਾਤ ਜਿਹੜੀ ਆ ਉਹ ਤੁਹਾਡੇ ਰੂਬਰੂ ਕਰਾਂਗੇ। ਇਸ ਦੇ ਨਾਲ ਹੀ ਕਰਮਜੀਤ ਅਨਮੋਲ ਹੋਰਾਂ ਦੇ ਨਾਲ ਇੱਕ ਜਿਹੜੀ ਮੁਲਾਕਾਤ ਹੈ ਉਹ ਵੀ ਅਸੀਂ ਕੱਲ ਪ੍ਰੋਗਰਾਮ ਦੌਰਾਨ ਤੁਹਾਡੇ ਰੂਬਰੂ ਕਰਾਂਗੇ। ਸੋ ਤੁਸੀਂ ਕੱਲ ਮਾਣਿਓ ਜੀ ਉਹਨਾਂ ਮੁਲਾਕਾਤਾਂ ਦਾ। ਗਿੱਪੀ ਗਰੇਵਾਲ ਹੋਰਾਂ ਦੀ, ਬੋਬੀ ਸਿੱਧੂ ਹੋਰਾਂ ਨੇ ਜਿਹੜੀ ਮੁਲਾਕਾਤ ਕੀਤੀ ਹੈ, ਗਿੱਪੀ ਗਰੇਵਾਲ ਤੇ ਬੀਨੂ ਢਿੱਲੋਂ ਹੋਰਾਂ ਦੀਆਂ ਜਿਹੜੀਆਂ ਮੁਲਾਕਾਤਾਂ ਜਿਹੜੀਆਂ ਉਹਨਾਂ ਦਾ ਆਨੰਦ ਤੁਸੀਂ ਲੈ ਸਕੋਗੇ ਫਿਲਮ ਮਰ ਗਏ ਲੋਕੋ ਦੇ ਸੰਦਰਭ ਦੇ ਵਿੱਚ। ਸੋ ਮਿਸ ਨਾ ਕਰਿਓ ਕੱਲ, ਭਾਵੇਂ ਲਹਿਰਾਂ ਪ੍ਰੋਗਰਾਮ ਜਿਹੜਾ ਉਸ ਫਾਰਮੈਟ ਚ ਨਹੀਂ ਹੋਣਾ, ਪਰ ਉਸ ਪ੍ਰੋਗਰਾਮ ਦੌਰਾਨ ਤੁਹਾਨੂੰ ਇਹਨਾਂ ਮੁਲਾਕਾਤਾਂ ਦੇ ਜ਼ਰੀਏ ਇਹਨਾਂ ਸ਼ਖਸੀਅਤਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਜਿਹੜਾ ਉਹ ਜ਼ਰੂਰ ਦੇਵਾਂਗੇ। ਸੋ ਅੱਜ ਦੇ ਲਈ ਦੋਸਤੋ ਇੰਨਾ ਹੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਪਹਿਲਾਂ ਹੀ ਉੱਪਰ ਹੋ ਚੁੱਕਿਆ ਤੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਇਜਾਜ਼ਤ ਵੀ ਦਿਓ ਤੇ ਨਾਲ ਹੀ ਨਾਲ ਮਾਫ਼ੀ ਜੇਕਰ ਬਹੁਤ ਕੁਛ ਗਲਤ ਕਰ ਗਈ ਹੋਵਾਂ। ਫੀਡਬੈਕ ਆਪਣੀ ਜ਼ਰੂਰ ਦਿਆ ਕਰੋ, feedback@harmanradio.com ਤੇ ਦਿਓ ਜੀ ਇਜਾਜ਼ਤ ਮੇਰੇ ਵੱਲੋਂ ਤੇ ਸਰਬਜੀਤ ਭਾਜੀ ਵੱਲੋਂ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜ ਰਹੇ ਹੋ ਦੋਸਤੋ ਹਰਮਨ ਰੇਡੀਓ ਦੇ ਨਾਲ।
ਜਿਵੇਂ ਲਾਚੀਆਂ ਦੇ ਨਾਲ ਦਾਣੇ ਨੀ, ਜਿਵੇਂ ਖੰਡ ਦੇ ਨਾਲ ਮਖਾਣੇ ਨੀ, ਜਿਵੇਂ ਲਾਚੀਆਂ ਦੇ ਨਾਲ ਦਾਣੇ ਨੀ, ਜਿਵੇਂ ਖੰਡ ਦੇ ਨਾਲ ਮਖਾਣੇ ਨੀ।